ਇੰਟਰਨੈਸ਼ਨਲ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਇੱਕ ਗੀਤ ਮੈਂ ਬੜਾ ਪਿਆਰਾ ਗਾਉਣਾ, ਮੇਰਾ ਇੱਕ ਗੀਤ ਸੀ, ਇੱਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ, ਉਹਦੀ ਇੱਕ ਲਾਈਨ ਸੀ, ਉਹ ਕਿਸੇ ਦੀ ਹੋ ਚੁੱਕੀ ਮੈਂ ਕਿਸੇ ਦਾ ਹੋ ਚੁੱਕਿਆ, ਸੋ ਉਹ ਵੀ ਕਿਸੇ ਦੀ ਹੋ ਚੁੱਕੀ ਆ, ਉਹ ਵੀ ਕਿਸੇ ਦਾ ਹੋ ਚੁੱਕਿਆ, ਪਰ ਬੰਦਾ ਇਹ ਸੋਚ ਤਾਂ ਸਕਦਾ ਹੀ ਆ ਕਿ ਕਾਸ਼ ਜੇ ਅੱਜ ਉਹ ਹੁੰਦਾ ਜਾਂ ਹੁੰਦੀ ਤਾਂ ਆ ਇੱਦਾਂ ਹੋਣਾ ਸੀ। ਮੈਂ ਪੁਰਾਣੇ ਰੰਗ ਚ ਜਿੱਦਾਂ ਬਜ਼ੁਰਗ ਗਾਉਂਦੇ ਸੀ ਤੂੰ ਵੀ ਤੇ, ਉਦਾਂ ਦੀ ਤਰਜ਼ ਬਣਾ ਕੇ ਤੁਹਾਡੀ ਨਜ਼ਰ ਕਰਦਾ।
ਸਾਨੂੰ
ਸਾਡੇ ਨਾਲ ਹੁੰਦੀ ਨੀ ਕਿੰਨਾ ਚੰਗਾ ਹੁੰਦਾ ਹਾਂ ਕਿੰਨਾ ਚੰਗਾ ਹੁੰਦਾ ਜੇ ਤੂੰ ਸਾਡੇ ਨਾਲ ਹੁੰਦੀ ਨੀ ਕਿੰਨਾ ਚੰਗਾ ਜੇ ਮਿੱਤਰਾਂ ਦੀ ਛੱਤ ਤੇ ਸਕਾਉਂਦੀ ਵਾਲ ਹੁੰਦੀ ਨੀ ਕਿੰਨਾ ਚੰਗਾ ਹੁੰਦਾ ਨੀ ਕਿੰਨਾ ਚੰਗਾ ਹੁੰਦਾ ਜੇ ਤੂੰ
ਨਵੇਂ ਰਾਹ ਉਹਨਾਂ ਨੂੰ ਹੀ ਲੱਭਦੇ ਹਨ ਜਿਹੜੇ ਰਾਹ ਭੁੱਲ ਜਾਂਦੇ ਹਨ। ਬਣੇ ਬਣਾਏ ਰਾਹਾਂ ਉੱਤੇ ਚੱਲਣ ਵਾਲੇ ਲੋਕ ਕਦੇ ਵੀ ਨਵੀਆਂ ਖੋਜਾਂ ਨਹੀਂ ਕਰ ਸਕਦੇ। ਕੁਝ ਨਵਾਂ ਕਰਨ ਲਈ ਉਦੋਂ ਤੱਕ ਹੀ ਡਰ ਲੱਗਦਾ ਹੈ ਜਦੋਂ ਤੱਕ ਅਸੀਂ ਸੋਚਦੇ ਰਹਿੰਦੇ ਹਾਂ। ਅਸੀਂ ਉਹ ਕੁਝ ਹੁੰਦੇ ਹਾਂ ਜੋ ਕੁਝ ਅਸੀਂ ਆਪਣੇ ਆਪ ਬਾਰੇ ਸੋਚਦੇ ਹਾਂ। ਜਿਹੋ ਜਿਹਾ ਸਾਡਾ ਚਰਿੱਤਰ ਹੁੰਦਾ ਹੈ ਉਹੋ ਜਿਹੀ ਸਾਨੂੰ ਦੁਨੀਆ ਪ੍ਰਤੀਤ ਹੁੰਦੀ ਹੈ। ਕਿਸੇ ਦੇ ਵੀ ਜੀਵਨ ਵਿੱਚ ਸਭ ਕੁਝ ਚਾਹੇ ਅਨੁਸਾਰ ਨਹੀਂ ਵਾਪਰਦਾ, ਪਰ ਯਾਦ ਰੱਖਣ ਵਾਲੀ ਮਹੱਤਵਪੂਰਨ ਗੱਲ ਇਹ ਹੈ ਕਿ ਤੁਸੀਂ ਆਪਣੀਆਂ ਸਾਰੀਆਂ ਮੁਸ਼ਕਲਾਂ ਨਾਲੋਂ ਵੱਡੇ ਹੋ। ਬਿਮਾਰ ਉਹ ਲੋਕ ਹੀ ਹੁੰਦੇ ਹਨ ਜਿਨ੍ਹਾਂ ਕੋਲ ਬਿਮਾਰ ਹੋਣ ਦਾ ਸਮਾਂ ਹੁੰਦਾ ਹੈ। ਅਸਫਲ ਵੀ ਉਹ ਲੋਕ ਹੀ ਹੁੰਦੇ ਹਨ ਜਿਹੜੇ ਸਫਲ ਨਹੀਂ ਹੋਣਾ ਚਾਹੁੰਦੇ। ਜੇ ਸਫਲ ਹੋਣਾ ਸਾਡਾ ਉਦੇਸ਼ ਹੋਵੇ ਤਾਂ ਕਿਸੇ ਵੀ ਹਾਲਤ ਵਿੱਚ ਅਸੀਂ ਨਿਰਾਸ਼ ਨਹੀਂ ਹੋਵਾਂਗੇ, ਪਰ ਅਸੀਂ ਤਾਂ ਦੂਸਰਿਆਂ ਨਾਲੋਂ ਵਧੇਰੇ ਸਫਲ ਹੋਣਾ ਚਾਹੁੰਦੇ ਹਾਂ, ਇਸੇ ਲਈ ਅਸੀਂ ਅਸਫਲ ਅਤੇ ਨਿਰਾਸ਼ ਹੁੰਦੇ ਹਾਂ। ਲੰਘ ਗਏ ਮੌਕਿਆਂ ਦਾ ਅਫਸੋਸ ਕਰਨ ਦੀ ਥਾਂ अज ते ध्यान देवो तां के तुसी अपने भविख नू संवार सको। विचार नरेंद्र सिंह कपूर, आवाज सरबजीत सिंह।
ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਅਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ
ਪ੍ਰੋਗਰਾਮ ਲਹਿਰਾਂ
ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਆਵੇਂ ਆ ਗਏ ਵਿੱਚ ਕਨੇਡਾ ਜੀ, ਵਿਰਸੇ ਨੂੰ ਮਾਰਿਆ ਠੇਡਾ ਨਹੀਂ। ਆਵੇਂ ਆ ਗਏ ਵਿੱਚ ਕਨੇਡਾ ਜੀ, ਵਿਰਸੇ ਨੂੰ ਮਾਰਿਆ ਠੇਡਾ ਨਹੀਂ। ਅੱਜ ਸਭ ਦੇ ਘਰਾਂ ਚੋਂ ਲਿਆਉਣੇ ਆ ਜੀ ਮੰਜੇ ਬਿਸਤਰੇ। ਅਸੀਂ ਖੱਟਣ ਗਿਆ ਸੀ ਖਟਕ ਲਿਆਂਦੇ ਫੀਤੇ ਹੋ ਵਿੱਚ ਕਨੇਡਾ ਵਿਆਹ ਧਰ ਲਿਆ
ਗਾਣੇ ਦੇ ਗਾਣਾ ਠੋਕ ਜਾਣੇ ਆ ਕੋਈ ਤਾਏ ਦਾ ਵੀ ਸਿਨੇਹਾ ਲੈ ਲੋ ਤਾਇਆ ਜੀ ਆ ਜਾਓ ਜੀ ਆ ਗਏ ਬਹੁਤ ਜਾਣਾ ਕਿਧਰ ਨੂੰ ਆ ਇੱਥੇ ਹੀ ਆ ਗਏ ਬੱਚਿਆ ਕੋਈ ਤਾਏ ਦਾ ਵੀ ਸਿਨੇਹਾ ਲੈ ਲੋ ਕੋਈ ਚਾਚੇ ਦਾ ਵੀ ਲੈ ਲੋ ਕੋਈ ਭੂਆ ਮਾਸੀ ਦਾ ਵੀ ਲੈ ਲੋ ਕੋਈ ਸੁਣਿਆ ਕਿ ਆਪਦੀ ਹੈ
ਲਓ ਜੀ ਜਨਾਬ ਆ ਗਏ ਅਸੀਂ ਸਨੇਹ ਲੈਣ ਦੇ ਲਈ ਤੇ ਸਨੇਹ ਤਾਇਆ ਜੀ ਉਹ ਭੇਜਣਗੇ ਸਨੇਹ ਤਾਂ ਹੀ ਆ ਉਹ ਜੇ ਤੁਸੀਂ ਕੋ ਬਕਵਾਸ ਰੌਲਾ ਪਾਓਗੇ ਤਾਂ ਹੀ ਵਿਚਾਰੀ ਕੋਈ ਤੁਹਾਨੂੰ ਦੱਸਣਗੇ ਵੀ ਹਾਂ ਤੁਸੀਂ ਠੀਕ ਆ ਜਾਂ ਤੁਸੀਂ ਗਲਤ ਆ ਜੇ ਤੁਹਾਨੂੰ ਕੋਈ ਗੱਲ ਹੀ ਨੀ ਕਰਨੀ ਤੇ ਉਹ ਵਿਚਾਰੇ ਕਰ ਲੈਣ ਤੇ ਉਹਨਾਂ ਦਾ ਤਾਂ ਫਰਜ਼ ਨੀ ਉਹਦਾ ਪਿਆਰ ਦੇ ਬਜੇ ਪਿਆਰ ਦਾ ਜਿਹੜਾ ਬਜਿਆ ਨਾ ਬਚਿਆ ਉਹਨਾਂ ਦਾ ਜਿਹੜਾ ਪਿਆਰ ਆ ਉਹਨਾਂ ਨੂੰ ਖਿੱਚ ਕੇ ਲਿਆਵਾਂ
ਜੀ
ਤਾਏ ਨੂੰ ਤਾਏ ਨੂੰ ਵੀ ਪਿਆਰ ਖਿੱਚ ਕੇ ਲਿਆਉਂਦਾ ਤਾਏ ਨੂੰ ਪਿਆਰ ਖਿੱਚ ਕੇ ਲਿਆਉਂਦਾ ਤਾਇਆ ਪਿਆਰ ਦਾ ਕਰਕੇ ਲੇਟ ਵੀ ਹੋ ਜਾਂਦਾ ਮੈਂ ਤੁਹਾਨੂੰ ਡੀਕੀ ਜਾਂਦਾ ਤੇ ਤਾਈ ਕਹਿਣ ਦੇ ਯਾ ਉਹਨਾਂ ਦੇ ਕਿਆ ਸੁੱਖ ਹੋਗੇ ਆਹ ਅੱਜ ਸਵੇਰੇ
ਉਹ ਯਾਰ ਆ ਗੱਲ ਆ ਵੀ ਸਾਨੂੰ ਨਾ ਜਸਪਾਲ ਨੇ ਦੇਤਾ ਜਵਾਬ
ਪੱਠੇ ਟੱਕੇ ਨੂੰ
ਉਹ ਕਹਿੰਦਾ ਵੀ 2-4 ਦਿਨ ਮੈਂ ਨੀ ਆਉਣਾ ਪੱਠੇ ਡੱਕੇ ਲਈ ਇੱਥੇ ਰੇੜੂਏ ਤੇ ਖੋਰੇ ਆਇਆ ਕਰੂ ਅਹ ਮੇਰੀ ਉੱਥੇ ਭੈਣ ਨੇ ਆਉਣਾ ਪੈਣਾ ਤੇ ਜੀਜੇ ਨੇ ਆਉਣਾ ਤੇ ਚਲੋ ਮੈਂ ਕੋਲ ਹੋਣਾ ਚਾਹੀਦਾ
ਜੀ
ਮੈਂ ਚਲੋ ਠੀਕ ਆ ਵੀ ਜੇ ਤੂੰ ਕੋਲ ਹੋਣਾ ਚਾਹੀਦਾ ਤੇ ਚੱਲ ਜਾ ਮੈਂ ਫਿਰ ਹੋ ਗਿਆ ਸੁੱਖੋ ਤੋਂ ਉਹ ਮੈਂ ਕਿਹਾ 3 ਦਿਨ ਦਾ ਲੋਲੀ ਦੇ ਦੋ
ਅੱਛਾ
ਕਹਿੰਦੇ ਵੀ ਲੈ ਲੋ 3 ਦਿਨ ਕੀ ਸਾਰੀ ਉਮਰ ਹੀ ਰੱਖ ਲੋ ਪਾਵਾਂ ਮੈਂ ਤੂੰ ਕਰਾਉਣਾ ਕੀ ਆ
ਅੱਛਾ
ਉਹ ਮੈਂ ਕਿਹਾ ਵੀ ਚਲੋ ਫੇ ਵੇ ਉਹ ਕਹਿੰਦੇ ਪੈਸੇ ਤੇ ਸਗੋਂ ਕੋਲੋਂ ਅਸੀਂ ਦੇ ਦਿੰਦੇ ਤੈਨੂੰ ਲੈ ਜਾ
ਅੱਛਾ
ਤੇ ਲੋਲੀ ਦਬਾ ਹੋਣਾ ਤਾਂ ਮੈਂ 300 ਰੁਪਏ ਤੋਂ ਘੱਟ ਦਿਹਾੜੀ ਲੈਣੀ ਨੀ
ਅੱਛਾ 3-9 ਹਜ਼ਾਰ ਨੂੰ ਮਹੀਨਾ
ਉਹ ਮਹੀਨਾ ਓਹਨੂੰ ਕਹਿੰਦੇ ਰੱਖਣਾ ਉਹ ਖਰੇ ਕਿੱਦਾਂ ਸਾਲ ਰੱਖੀ ਫਿਰ ਨਾਲ ਤੇ ਉਹ 3 ਦਿਨ ਰੱਖਣਾ 900 ਰੁਪਇਆ ਕਰੂ ਰਾਖੀ ਆਹੋ ਇਦਾਂ ਦੇ ਬੰਦਿਆਂ ਨੂੰ ਮਹਿੰਗੇ ਇੰਨੇ ਪੈਂਦੇ ਆ ਕਰੀਏ ਕਿ ਪੈਸੇ ਲੱਗੇ ਵੀ ਆਪਣੇ ਉਹ ਪੱਠੇ ਹੁਣ ਪੈਂਦੇ ਨੇ ਪਹਿਲੀਆਂ ਦੇ ਵਿਚ ਤੇ ਬਹੁਤ ਬੜੇ ਤਾਏ ਨੇ ਬਹੁ ਚਾਰੇ ਤੀਹ ਦੀ ਬਤੀ ਬਤੀ ਉਹ ਬੰਦੇ ਜਿਦਾਂ ਦੇ ਓਦਾਂ ਹੋਗਾ ਓਦਾਂ ਦਾ ਰੱਬ ਹੋ ਗਿਆ ਓਦਾਂ ਦੇ ਸਭ ਹੋਗਾ ਬੰਦਾ ਕਰੂ ਕੀ ਕਰੂਗਾ
ਜੀ ਕੋਈ ਨੀ ਤਾਏ ਜੀ 4 ਦਿਨ ਪੱਠੇ ਪਵਾਓ
4 ਨੂੰ ਵੀ ਮੈਂ ਤੇ 4 ਨੂੰ ਵੀ ਯਾਦੇ ਹੀ ਪਵਾ ਲੂ ਪਰ ਗੱਲ ਇਹ ਵੀ ਜਿਆਦਾ ਨੇ। ਚਲੋ ਕੋਈ ਗੱਲ ਨੀ ਤਾਇਆ ਜੀ, ਉਹਨੇ ਗੱਲ ਤੇ ਕੋਈ ਹੈ ਹੀ ਨੀ ਖੈਰ, ਪਰ ਫੇਰ ਥੋੜਾ ਜਿਹਾ ਮੈਨੂੰ ਲੱਗਦਾ ਬਈ ਇਥੋਂ ਤੱਕ ਮੈਨੂੰ ਲੱਗਦਾ ਉਹ ਇਹ ਆ ਮੈਂ ਲੋਲੀ ਪੱਠੇ ਪਾ ਲਓ, ਇਹ ਲੱਗਦਾ ਪਾਊ ਤਾਂ ਆਇਆ ਪਾਊ ਕਿਉਂ ਨੀ ਪਾ ਲਿਆ ਤੇ ਕਿਉਂ ਚੰਗਾ। ਲਓ ਫਿਰ ਤਾਇਆ ਜੀ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰ ਲਈਏ ਪਹਿਲੇ ਗੀਤ ਦੇ ਨਾਲ। ਹਾਂ ਚੰਗਾ ਨਹੀਂ ਤਾਇਆ, ਇਸ਼ਕ ਦੀ ਮੁਹੱਬਤ ਦੀ ਗੱਲ ਕਰ ਲਈਏ
ਕਰ ਲੋ ਬੋਲੀ ਕਰ ਹੁੰਦੇ
ਹਾਂਜੀ ਜੇ ਕਰ ਹੁੰਦੀ ਤੇ ਕਰ ਲੋ ਮੁਹੱਬਤ ਪਿਆਰਿਆਂ ਦੀਆਂ ਗੱਲਾਂ ਕਿਹੜੀਆਂ। ਇਹ ਇਸ਼ਕ ਨੀ ਡਰਦਾ ਮੌਤ ਕੋਲੋਂ,
ਮੌਤ ਕੋਲੋਂ ਇਸ਼ਕ ਨੇ ਕੀ ਡਰਨਾ, ਮੌਤ ਦੇ ਤਲੀ ਤੇ ਊ ਧਰ ਕੇ ਫੇਰਗਾ ਹੀ ਆ ਗਿਆ ਇਸ਼ਕ ਹੁੰਦਾ। ਮੌਤ ਮੁਹੱਬਤ ਇਹਦਾ ਨੀ ਬਣਦਾ,
ਭਾਵੇਂ ਸੂਲੀ ਚੜਨਾ ਪੈ ਜਾਵੇ
ਉਹ ਸੂਲੀਆਂ ਦੇ ਚੜਿਆ ਹੀ ਆ ਜਿਹਨੂੰ ਮੁਹੱਬਤ ਪਿਆਰ ਦਾ ਇਹ ਹਿਸਾਬ ਆ ਬਈ ਇਹ ਹੁਣ ਮਤਲਬ ਮੁਹੱਬਤ ਪਿਆਰ ਹੋ ਗਿਆ ਮਹਿਬੂਬ ਨਾ ਬੂਥੇ ਵੀ ਦੇਖੀਏ ਉਹ ਸੂਲੀ ਚੜਿਆ ਅਰਗਾ ਹੀ ਆ
ਸੂਲੀ ਚੜਿਆ
ਆਹੋ ਤੇ ਫਿਰ ਸੂਲੀ ਚੜਿਆ ਅਰਗਾ ਹੀ ਆ ਤੇ ਫਿਰ ਸੂਲੀ ਚੜਾ ਦੋ ਭਾਵੇਂ ਉਹਨੂੰ ਕਿਤੇ ਚੜਾ ਦੋ ਭਾਵੇਂ ਕੋਠੇ ਤੇ ਚੜਾ ਲਓ ਭਾਵੇਂ ਬਨੇਰੇ ਤੇ ਚੜਾ ਦੋ ਭਾਵੇਂ ਬਾਲਾ ਜੀ ਤੇ ਮਿਲਕੀ ਵਾਂਗੂ ਸਿਰ ਤੇ ਹੀ ਚੜਾ ਲਓ, ਪਰ ਇਹ ਆ ਵੀ ਇਸ਼ਕ ਤੋਂ ਡਰਦੀ ਦੁਨੀਆ ਊਲਾ। ਤਾਂ ਜੀ ਇਹ ਗੀਤ ਤੁਹਾਨੂੰ ਸੁਣਾਉਣੇ ਅੱਜ ਉਸਤਾਦ ਕਰਾਮਤ ਅਲੀ ਤੇ ਉਸਤਾਦ ਗੁਲਾਮ ਅਲੀ ਕਵਾਲ ਉਹਨਾਂ ਦੀ ਆਵਾਜ਼ ਦੇ ਵਿੱਚ ਤੁਹਾਨੂੰ ਗੀਤ ਸੁਣਾਉਣੇ। ਲਾ ਹੀ ਯਾਰ ਸ਼ੇਰ ਵਗਿਆ ਤੇ ਬਾਕੀ ਸਰੋਤਿਆਂ ਨੂੰ ਵੀ ਬੇਨਤੀ ਹੈ ਕਿ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਪਹੁੰਚੋ ਜੀ, ਰਿਕੁਐਸਟ ਐਟ ਦੀ ਰੇਟ ਹਰਮਨ ਰੇਡੀਓ ਡੋਟ ਕਾਮ ਤੇ ਈਮੇਲ ਕਰਕੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਸੁਨੇਹਾ ਭੇਜਣਾ ਚਾਹੁੰਦੇ ਹੋ ਤੁਸੀਂ, ਉਡੀਕ ਕਰਦੇ ਪਏ ਦੋਸਤੋ ਤੁਹਾਡੇ ਸੁਨੇ ਸੁਨੇ ਸੁਨੇਹਿਆਂ ਦਾ। ਆ ਜਾਓ ਜੀ ਪ੍ਰੋਗਰਾਮ ਹਰਮਨ ਸਟੂਡੀਓ ਦੀ ਸ਼ੁਰੂਆਤ ਕਰਦੇ ਸੋਹਣੇ ਗੀਤ ਨਾਲ।
ਸਮਝ ਨਾ ਕੋਈ ਜਿਨੇ ਦੇਖ ਦੇਖ ਨਿਤ ਤਪਣਾ ਲੈ ਕੇ ਅੱਗ ਪਰਾਏ ਘਰ ਤੋਂ ਜਿਨੇ ਫੂਕ ਲੈਣਾ ਘਰ ਆਪਣਾ ਇਹ
ਆਏ ਹਾਏ ਸੀਗੀ ਨੀ ਡਰਦਾ ਮੋਰ ਕੋਲੋਂ ਭਾਵੇਂ ਸੂਲੀ ਇਹ ਚੜਨਾ ਪੈ ਜਾਵੇ ਵਾਹ 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 ਤਾਇਆ ਜੀ ਵਾਕਿਆ ਜੀ ਇਸ਼ਕ ਮੌਤ ਤੋਂ ਡਰਦਾ ਹੀ ਨਹੀਂ ਸ਼ਿਤਨਾ ਤੋਂ ਡਰਦਾ ਕਿ ਨਹੀਂ ਸ਼ਿਤਨਾ ਤੋਂ ਵੀ ਕਿੱਦਾਂ ਡਰਦਾ ਉਹ ਭਰਾਵਾ ਯੇ ਤੇ ਪੈਂਦੀਆਂ ਉਹਨੂੰ ਪੁੱਛਦੇ ਤੇ ਸ਼ਿਤਨਾ ਤੋਂ ਕਿੱਦਾਂ ਚਾਲੂ ਆ ਇਸ਼ਕਾ ਇਸ਼ਕਾ ਕੋਈ ਰਾਹ ਰੀਤ ਹੈ ਨੀ ਚਲੋ ਆਮ ਜਿਹੜੇ ਕੋ ਤੇਰੇ ਮੇਰੇ ਆ ਗਿਆ ਆਸ਼ਗਾ ਉਹ ਤਾਂ ਡਰਦੇ ਸ਼ਿਤਨਾ ਤੋਂ ਜਿਹੜੇ ਪੱਕੇ ਆ ਉਹ ਨੀ ਡਰਦੇ ਕਿਸੇ ਚੀਜ਼ ਤੋਂ ਜਦੋਂ ਲੈਲਾ ਮਜਨੂੰ ਨੂੰ ਪਿਆ ਕਰੇ ਮਜਨੂੰ ਨੂੰ ਭਾਵੇਂ ਵੱਟੇ ਹੀ ਪੈਣਾ ਉਹ ਡਰਦਾ ਇਸ਼ਕ ਤੋਂ ਆਪਣੇ ਮੌਤ ਡਰਦਾ ਉਹਨਾਂ ਮਰਨਾ ਤਾਂ ਮਰਨਾ ਹੀ ਆ ਰੋਜ ਮਰਨਾ ਇੱਕੋ ਵਾਰੀ ਮਰਿਆ ਚੰਗਾ ਆ ਆਪਣਾ ਕਿਹੜਾ ਸ਼ੇਰਾ ਮੈਨੂੰ ਤਾਂ ਕਿਹੜਾ ਸੁਨੇਹਾ
ਤਾਇਆ ਜੀ ਆਇਆ ਸੁਨੇਹਾ ਸਵਰਨ ਸਿੰਘ ਭਾਜੀ ਆਏ ਨੇ
ਓਏ ਸਵਰਨ ਸਿੰਘ ਨੀ ਸਰਵਣ ਸੋ
ਜੀ ਸਰਵਣ ਸਿੰਘ
ਮੈਂ ਕਿਹਾ ਵੀ ਸਵਰਨ ਕਿਹੜਾ ਆ ਗਿਆ ਉਹ ਛੇਤੀ ਗੱਲ ਸਰਵਣ ਭਈਆ ਪਾਣੀ ਪਲਾ ਦੇਈ ਓਏ ਛੇਤੀ ਕਰ ਸਰਵਣ ਭਈਆ ਓ ਧਿਆਇਆ ਯਾਰ ਮੁਖੀ ਸ਼ਾ ਦੇ ਮੈਂ ਹੁਣ ਤੈਨੂੰ ਕੀ ਦੱਸਾਂ ਟਕਰਿਆ ਹੀ ਮੁੜ ਗਿਰਦਾ ਉਹ ਕਿਸੇ ਤੇਰੀ ਖੱਟੀ ਗੱਡੀ ਉਹ ਝੂੜਾ ਹੀ ਦਵਾ ਦੇਦੀ ਕਰ ਸਰਵਣ ਬਚੇ ਉਹ ਮਿਲ ਬਾਰਨ ਵਿਖਾ ਦੇਦੀ ਕਰ ਸਰਵਣ ਬਚਿਆ ਉਹ ਗੱਡੀ ਦੇ ਟਾਇਰ ਨੇ ਮੋਢੇ ਸਾਡੇ ਆਕਾ ਦੇ ਛੋਟੇ ਅਸੀਂ ਕਿਥੋਂ ਟਾਇਰ ਜੀ ਨਵੇਂ ਕਿਥੋਂ ਜੀ ਪਵਾ ਦਾਂਗੇ ਮਲਕੀ ਇਹਦੀ ਕਰ ਸਰਵਣ ਬਈਆ ਉਹ ਮਿੱਤੀ ਨੂੰ ਫੜ ਕੇ ਕਾਕਾ ਡਿੱਗੀ ਪਵਾ ਦੇ ਤਾਏ ਨੂੰ ਕਿਤੇ ਕਾਫੀ ਛਾਪ ਤੋਂ ਕਾਫੀ ਪਵਾ ਦੇ ਰਾਹ ਵਿੱਚ ਜਾਂਦੇ ਜਾਂਦੇ ਵੇ ਉਹ ਹਵਾ ਤਾਂ ਹਵਾ ਦੇ ਛੇਤੀ ਕਰ ਸਰਵਣ ਬਚਿਆ ਖੱਟੀ ਗੱਡੀ ਝੂਟੇ ਦਵਾ ਦੇ ਛੇਤੀ ਕਰ ਸਰਵਣ ਬਚਿਆ
ਲੈ ਉਹ ਤਾਂ ਕਹਿੰਦਾ ਤਾ ਜੀ ਮੈਂ ਵੇਚਤੀ
ਹਾਲ ਸਾਨੂੰ ਲਾਰੇ ਲਾ ਕੇ ਸਾਨੂੰ ਰੋਂਦਿਆਂ ਨੂੰ ਉਹ ਹਸਾਉਣ ਵਾਲੇ ਗਏ ਸਾਡੇ ਵਾਰ ਤੂੰ ਗੱਡੀ ਵੇਚਦੀ ਤੇਰੀ ਤੇ ਉਹ ਗੱਲ ਆ ਆਹ ਸਾਡੇ ਵਾਰੀ ਰੰਗ ਮੁੱਕਿਆ ਨੀ ਸਾਡੇ ਵਾਰੀ ਰੰਗ ਮੁੱਕਿਆ ਤੂੰ ਹੋਲੀ ਗਿਆਰਾਂ ਨਾਲ ਖੇਡੀ ਸੀ ਬਥੇਰੀ ਗਿਆਰਾਂ ਨਾਲ ਹੋਲੀ ਖੇਡਦਾ ਸਾਡੇ ਵਾਰੀ ਰੰਗ ਮੁਕਾ ਕੇ ਬਹਿ ਗਿਆ
ਪਿਛਲੇ ਸਾਲ ਵੇਚਤੀ ਉਹਨੇ
ਯਾਰ ਦੋ ਸਾਲ ਹੋਰ ਰੱਖ ਲੈਂਦਾ ਗੱਡੀ ਕਹਿੰਦੀ ਸੀ ਜਿਆਦਾ ਤੇਲ ਖਾਂਦੀ ਉਹ ਸੋਰੇ ਸੀ ਨੀ ਹੋ ਪਾਈ
ਬਾਕੀ ਕਹਿੰਦੇ ਸਤਿ ਸ੍ਰੀ ਅਕਾਲ ਸਰਪੰਚ ਕੀ ਹਾਲ ਆ
ਉਹ ਵਧੀਆ ਲੰਬੜਦਾਰ ਆਇਆ ਸੀ ਤੂੰ ਲੰਬੜਦਾਰੀ ਆ ਗੱਡੀਆਂ ਤੂੰ ਵੇਚੀ ਜਾਣਾ ਲੋਕੀ ਗੱਡੀਆਂ ਖਰੀਦਦੇ ਆ ਤੂੰ ਵੇਚੀ ਜਾਣਾ ਹਾਂ ਉਹ ਮੁੰਦਰਾ ਸਫੀਤੀ ਹੋ ਗਈ ਸੀ ਕੀ ਮੁੰਦਰਾ ਸਫੀਤੀ ਹੁੰਦੀ ਆ ਜਿਹੜਾ ਕਰਕੇ ਜਿਹੜੀ ਰਾਸ਼ੀ ਆ ਉਹ ਘੱਟ ਜਾਂਦੀ ਆ ਕਹਿੰਦੇ ਬਾਡੀ ਗਾਰਡ ਦਾ ਕਿੱਦਾਂ ਉਹ ਬਾਡੀ ਗਾਰਡ ਇੱਥੇ ਦਫਾ ਹੋਇਆ ਹੋਣਾ ਮਰਿਆ ਆਇਆ ਹੀ ਨੀ ਹਜੇ ਤੱਕ ਪੈਸੀ ਲੱਗਣਾ ਮੈਂ ਇੱਥੇ ਉਹਨੂੰ ਵੇਖਣ ਡਿਆ
ਬਾਕੀ ਵੀਰ ਮਨਦੀਪ ਭਾਜੀ ਕੀ ਹਾਲ ਨੇ ਠੀਕ ਆ ਭਾਜੀ ਤੁਸੀਂ ਸੁਣਾਓ ਕਿੱਦਾਂ ਸਰਵਣ ਭਾਜੀ ਕਿੱਦਾਂ ਸਿਹਤਾਂ ਠੀਕ ਠਾਕ ਨੇ ਮੈਲਬੋਰਨ ਦਾ ਤੇ ਕਹਿੰਦੇ ਮੌਸਮ ਬਹੁਤ ਸੋਹਣਾ
ਨਹੀਂ ਮੌਸਮ ਤੇ ਮੋੜ ਇੱਥੇ ਵੀ ਮਾੜਾ ਨਹੀਂ ਇੱਥੇ ਵੀ ਚੰਗਾ ਆਗਾ ਹੁਣ ਧੁੱਪ ਚੜ ਜਾਣੀ ਕਿਹੜੀ ਕਿਹਦਾ ਗਾ ਤਾ ਜੀ ਧੁੱਪ ਹੁਣ ਮਾੜੀ ਮਾੜੀ ਚੁੱਭਣ ਲੱਗ ਪਈ ਆ ਉਹ ਚੁੱਭਦੇ ਨੇ ਤੁਸੀਂ ਵੀ ਆ ਹੁਣ ਤੁਹਾਨੂੰ ਕਿੱਥੇ ਲੈ ਜਾਈਏ ਮੈਂ ਹੀ ਕਾਹਤੋਂ ਚੁੱਭਦੇ ਆ ਉਹਨਾਂ ਹੀ ਗੱਲ ਕੀ ਆ ਚੁੱਭਦੀ ਪੁੱਤ ਉਹਨਾਂ ਨੂੰ ਜਿਹਨਾਂ ਨੂੰ ਪਿਆਰ ਨੇ ਜਿਹਨਾਂ ਨੂੰ ਪਿਆਰ ਆ ਧੁੱਪ ਦੇ ਪੁੱਤ ਮਿਲਦੀ ਕਰਮਾਇਆ ਨੂੰ ਉਹਦੇ ਗੋਰੀਆਂ ਗੋਰੀਆਂ ਨੂੰ ਪੁੱਛ ਕੇ ਤੇ ਉਹ ਛਪੜਾਈਆਂ ਦੇ ਲੰਮੇ ਕਹਿੰਦਾ ਧੁੱਪ ਸੇਕਦੇ ਨੀ ਯਾਰੇ ਲੁੜਦੇ ਪੂਰੇ ਬਾਕੀ ਕਿਤਾ ਕਹਿੰਦੇ ਸੁੱਖ ਕੌਣ ਸੁੱਖ ਸੁੱਖ ਮੰਗਦੀ ਡਰਾਈਵਰ ਮੈਂ ਤੇਰੀ ਵੀ ਲਾਲ ਚੂੜੇ
ਜੋੜ ਜੋੜ ਕੇ
ਤਾਂ ਜੀ ਗੱਲ ਉਹ ਸੁੱਖ ਨੀ, ਸੁੱਖ ਤਾਂ ਪੁੱਛਦੇ ਨੇ, ਸੁੱਖ ਭਾਜੀ ਸਰਪੰਚ ਨੀ ਸਾਡੀ,
ਉਹ ਸੁੱਖ ਅੱਛਾ ਉਹ ਸੁੱਖ ਪ੍ਰੀਤ ਆ, ਪ੍ਰੀਤ ਨੀ ਆ ਕਲਾ ਸੁੱਖ ਹੀ ਕਹਿੰਦਾ ਜਿਹਦਾ ਨਾਲ ਪੜਦੀ ਰਹੀ ਸੁੱਖ ਪ੍ਰੀਤ ਲਬੜਦਾ ਸਾਹਿਬ ਕੱਲੀ ਸੁੱਖ ਤੇ ਲੋਲੀ ਨੀ ਕਹਿੰਦਾ ਤੂੰ ਤੀਜੇ ਬਣੇ ਕੱਲੀ ਸੁੱਖ ਤੇ ਤਾਇਆ ਕਹਿ ਸਕਦਾ ਮੈਂ ਕਦੋਂ ਕਿਹਾ ਸੁੱਖ ਮੈਂ ਤੇ ਕਦੇ ਸੁੱਖ ਕਿਹਾ ਹੀ ਨੀ ਮੈਂ ਤਾਂ ਸੁੱਖ ਪ੍ਰੀਤ ਆ ਨਾ ਉਹ ਕਹਿੰਦੇ ਵੀ ਲੋਲੀ ਨੂੰ ਨੀ ਸੁੱਖ ਕਹਿਣ ਦਿੰਦੇ ਤੈਨੂੰ ਕਿੱਥੋਂ ਕਹਿਣ ਦੇ ਦੋਗੇ ਉਹ ਯਾਰ ਤੂੰ ਕਹਿ ਰਿਹਾ ਤੇ ਕਹਿ ਰਿਹਾ ਹੁਣ ਉਹ ਕਿਹੜਾ ਕੋਲ ਸੁਣਦੀ ਨੀ ਸੁਣਦੀ ਬੜਾ ਉਹਨੇ ਬੁਰਾ ਮਨਾਉਣਾ ਅਸੀਂ ਗਾਣਾ ਕਹਿੰਦੇ ਜੇ ਰਣਜੀਤ ਬਾਬਾ ਦਾ ਨਵਾਂ ਲਾ ਦਿਓ ਅਸੀਂ ਤੇ ਪੁਰਾਣਾ ਕਦੇ ਲਾਇਆ ਹੀ ਨੀ ਬਾਬਾ ਤੇ ਹੈ ਕੱਲ ਪਰਸੋਂ ਤੋਂ ਗਾਉਣ ਲੱਗਿਆ ਸਾਰੇ ਉਹਦੇ ਨਵੇਂ ਹੀ ਉਹਦਾ ਪੁਰਾਣਾ ਕਿਹੜਾ ਆ ਪੁਰਾਣੇ ਨੇ ਕਹਿੰਦੇ ਨੇ ਮੰਮਾ ਸਦੀਕ ਹੋਰੀ ਯੋ ਜਿਦਾਂ ਦੇ ਜੰਮੇ ਆ ਇਦਾਂ ਦਾ ਯਾ ਉਹਨੂੰ ਕੋਈ ਫਰਕ ਨੀ ਪਿਆ ਬਿਕੋਜ਼ ਆਫ ਓਨਲੀ ਟੂ ਸੀਟਸ ਐਂਡ ਆਈ ਗੋਟ ਲਿਟਲ ਗਰਲ ਸੋ ਦੈਟਸ ਵਾਈ ਹਾਂ ਕਹਿੰਦਾ ਤਾਂ ਕਾਰ ਮੈਂ ਤਾਂ ਵੇਚੀ ਉਹ ਦੋ ਹੀ ਸੀਟਾਂ ਸੀ ਉਹਦੇ ਵਿਚ ਤੇ ਸਾਡੇ ਬੇਬੀ ਹੋਈ ਬੱਚਾ ਹੋਇਆ ਵਾ ਫਿਰ ਅਸੀਂ ਤਿੰਨਾਂ ਨੇ ਜਾਇਆ ਕਰਨਾ ਬੱਚੇ ਨੂੰ ਗੋਦੀ ਚੱਕ ਲੈਂਦੇ ਬੱਚੇ ਨੂੰ ਤਾਇਆ ਬਾਹਰ ਨੀ ਏਦਾਂ ਮੰਨਦੇ ਬਾਹਰ ਬੱਚੇ ਦੀ ਸੀਟ ਬਕਾਇਦਾ ਹੋਣੀ ਚਾਹੀਦੀ ਆ ਫਿਰ ਬੱਚੇ ਨੂੰ ਲਿਆ ਸਕਦੇ ਆ ਇੱਥੇ ਤੇ ਤਿੰਨ ਤਿੰਨ ਚਾਰ ਚਾਰ ਨਿਆਣੇ ਕਿਹੜੇ ਕਿਹੜੇ ਗੱਭਰੂ ਜਵਾਨ ਪਟਾ ਚ ਬਿਠਾ ਕੇ ਲਿਆਣੇ ਪੈਂਦੇ ਕਈ ਵਾਰ ਸੀਟ ਹੀ ਨੀ ਹੁੰਦੀ ਆ ਆ ਬੱਸਾਂ ਚ ਵੀ ਕਈ ਇੱਦਾਂ ਬੈਠੇ ਹੁੰਦੇ ਆ ਭੈਣ ਜੀ ਆ ਮੁੰਡੇ ਨੂੰ ਪਟਾ ਚ ਬਿਠਾ ਲਿਓ ਇੱਦਾਂ ਕਹਿ ਕੇ ਤੇ ਅਗਲੇ ਤਿੰਨ ਸੀਟਾਂ ਵਾਲੇ ਤੇ ਚਾਰ ਚਾਰ ਪੰਜ ਪੰਜ ਨਿਆਣੇ ਬਿਠਾ ਲੈਂਦੇ ਬਾਹਰ ਨੀ ਚੱਲਦਾ ਤਾਇਆ ਬਾਹਰ ਏਦਾਂ ਕਿ ਗੱਡੀ ਦੇ ਵਿੱਚ ਜੇ ਬੱਚੇ ਦੇ ਲਈ ਸੀਟ ਬਕਾਇਦਾ ਹੈਗੀ ਹੈ ਤਾਂ ਨੀ ਤੁਹਾਡਾ ਚਲਾਨ ਆ ਚਲਾਨ ਨੂੰ ਇੱਥੇ ਮੋਏ ਪੁੱਛਦੇ ਆ ਗੱਡੀ ਨਾ ਰੋਕੋ ਨੱਪੀ ਤੁਰਿਆ ਉਹ ਆਪੇ ਆ ਜਾਂਦਾ ਘਰੇ ਚਲਾਨ ਇਹ ਬੜਾ ਯਾਰ ਟੈਕਨੋਲਜੀ ਨੇ ਡਿਵੈਲਪਮੈਂਟ ਨੇ ਕਿਹਨੇ ਆ ਡਿਵੈਲਪਮੈਂਟ ਨੀ ਡਿਵੈਲਪਮੈਂਟ ਜਿਹੜੀ ਮਿੰਟ ਹੈ ਨਾ ਮਿੰਟ ਸਕਿੰਟਾਂ ਦਾ ਕੰਮ ਆ ਇਹ ਜਿਹੜੀ ਮਿੰਟ ਜਿਹੜੀ ਤੁਹਾਨੂੰ ਡਿਵੈਲਪਮੈਂਟ ਹਾਂ ਇਹਨੇ ਸਭ ਤੋਂ ਜ਼ਿਆਦਾ ਘਾਟਾ ਪਾਇਆ ਇਹਨਾਂ ਵਿਕਾਸਸ਼ੀਲ ਦੇਸ਼ਾਂ ਨੂੰ ਆ ਜਿਹੜੇ ਮੁਲਕ ਤਰੱਕੀ ਕਰ ਗਿਆ ਇਹਨਾਂ ਨੂੰ ਇਹਨਾਂ ਨੇ ਘਾਟਾ ਪਾਇਆ ਮਿੰਟੋ ਮਿੰਟ ਹੀ ਤਾਂ ਤੁਰੇ ਫਿਰਦੇ ਪਾਵੇ ਬੰਦੇ ਦਾ ਚਲਾਨ ਕੱਢ ਲੈਂਦੇ ਆ ਸਾਡੇ ਜਿਹੜੇ ਮੁਲਕ ਹੈ ਨਾ ਅਸੀਂ ਇਸ ਗੱਲ ਨੂੰ ਖੁਸ਼ੀ ਮਨਾਉਂਦੇ ਹਾਂ ਵੀ ਸਾਡੇ ਵਿਕਾਸ ਅਧੀਨ ਚੱਲਣ ਦਾ ਆ ਜਦੋਂ ਨੂੰ ਵਿਕਾਸ ਹੋਣਾ ਉਦੋਂ ਨੂੰ ਸਾਡਾ ਉਹ ਆਕਾਸ ਹੋ ਜਾਣਾ ਇਹ ਚੰਗੀ ਗੱਲ ਆ ਵਿਕਾਸਹੀਨ ਦੇਸ਼ਾਂ ਵੀ ਤਾਂ ਪਾਬੰਦੀ ਆ ਪਾਬੰਦੀਆਂ ਹੀ ਆ ਬਹੁਤ ਹੀ ਜ਼ਿਆਦੀਆਂ ਇੱਥੇ ਮੌਜਾਂ ਲੈਣੇ ਆ ਜਿਹੜੇ ਤੋੜ ਕੋਈ ਨਾ ਰੱਖੀ ਜਿੱਦਾਂ ਜੈਜੂ ਬਹਿ ਕਹਿੰਦਾ ਜੱਟ ਮੌਜਾਂ ਕਰਦਾ ਹੋਵੇ ਭਾਵੇਂ ਕਰਜੇ ਥੱਲੇ ਤੇ ਉਹ ਹਿਸਾਬ ਦੇ ਨਾਲ ਮੌਜਾਂ ਤੇ ਕਰਦਾ ਦੱਸਦੇ ਕਿ ਨਹੀਂ ਚਲੋ ਤਾਇਆ ਜੀ ਕੋਈ ਗੱਲ ਨੀ ਬੰਦੇ ਦੇ ਮਨ ਦੇ ਵਿੱਚ ਹੋਣਾ ਚਾਹੀਦਾ ਚਾਹ ਫਿਰ ਮੌਜਾਂ ਹੀ ਮੌਜਾਂ ਉਹ ਮਨ ਚ ਹੋਵੇ ਸੱਚ ਦੇ ਕੋਠੇ ਚੜ ਕੇ ਨੱਚ ਪੋਤ ਨੱਚਿਆ ਕੋਠੇ ਚੜ ਕੇ ਹੁੰਦਾ ਹੀ ਤਾਂ ਆਹ ਗੱਲ ਤੂੰ ਜੇ ਸਮਝਦਾ ਹੀ ਨਹੀਂ ਤੂੰ ਸਮਝ ਨਹੀਂ ਸਕਦਾ ਲਓ ਜੀ ਇੰਪ੍ਰੈਸ ਗੀਤ ਜਿਹੜਾ ਨਵਾਂ ਆਇਆ ਰਣਜੀਤ ਬਾਵੇ ਦਾ ਆਪਾਂ ਉਹ ਗੀਤ ਸੁਣਦੇ ਹਾਂ ਜੀ ਆਹ ਤੇ ਇੱਕ ਲਾਈਕ ਕਰਾਂ ਵੀ ਤਾਇਆ ਜੀ ਆਇਆ ਜਿਹੜਾ ਵੀ ਆਇਆ ਉਹ ਸੁਣਾ ਦੇ ਨਾ ਜਿਹੜਾ ਗੀਤ ਆਇਆ ਨਾ ਬਹੁਤ ਉਹ ਸੋਹਣਾ ਗੀਤ ਹੋਵੇ ਮੈਂ ਜੇ ਤੂੰ ਸਹੀ ਗੱਲ ਦੱਸਾਂ ਸੋਹਣੇ ਗੀਤਾਂ ਦਾ ਹੀ ਮੈਂ ਆਸ਼ਿਕ ਹਾਂ ਤੇ ਮੈਂ ਮਾੜੇ ਗੀਤਾਂ ਦਾ ਆਸ਼ਿਕ ਊ ਹੀ ਨਹੀਂ ਫਿਰ ਇਹੀ ਲਾਉਂਦੇ ਹਾਂ ਫਿਰ ਆਪਾਂ ਲਾਈਕ ਕਰਾਂ ਇਹ ਨਵਾਂ ਗੀਤ ਆਇਆ ਲਾ ਦੇ ਫਿਰ ਵੇਹਣਾ ਕੀ ਆ ਅਲਾਮ ਹੀ ਕੀਤੇ ਗੀਤ ਉਹ ਬੋਤਾ
ਤੋੜਾਂ ਵੇ ਤੇਰੇ ਨਾਲ ਲੱਗੀ ਯਾਰੀ ਕਿੱਦਾਂ ਦੱਸ ਤੋੜਾਂ सोच वाले तो माफ करते ने। चंगे विचारां नाल सुनदे रहो हरमन रेडियो आस्ट्रेलिया, दिल पंजाबी, जज्बा पंजाबी।
ਤੱਕ ਸਾਰਾ ਅਸਲੀ ਆਉਂਦਾ ਨੀ ਉਹ ਗੱਭਰੂ ਬ੍ਰਾਂਡ ਨਕਲੀ ਹਾਂ ਸਿਰੋਂ ਲੈ ਕੇ ਪੈਰਾਂ ਤੱਕ ਸਾਰਾ ਅਸਲੀ ਆਉਂਦਾ ਨੀ ਉਹ ਗੱਭਰੂ ਬ੍ਰਾਂਡ ਨਕਲੀ ਬੈਂਸ ਬੈਂਸ ਲਿਖਦਾ ਏ ਲੋੜ ਪੈਣ ਤੇ ਲਿਖ ਲਿਖ ਐਵੇਂ ਕਾਪੀਆਂ ਨੀ ਭਰਦਾ ਮਾਰਦਾ ਗਲੀ ਚ ਗੇੜੇ ਮੁੰਡਾ ਜੱਟਾਂ ਦਾ ਫਿਰਦਾ ਕੁੜੀ ਨੂੰ ਇੰਪ੍ਰੈਸ ਕਰਦਾ ਇਸ ਗੱਲ ਦਾ ਮੈਂ ਫਿਰ ਪਤਾ ਕਰਦੀ ਲੱਭ ਲਿਆ ਇਹਨੇ ਕਿੱਥੋਂ ਪਤਾ ਕਰਦਾ ਮਾਰਦਾ ਗਲੀ ਚ ਗੇੜੇ ਓ ਮਾਰਦਾ ਗਲੀ ਚ ਗੇੜੇ
ਜੀ ਪਿਆਰਿਓ ਬੜਾ ਖੂਬਸੂਰਤ ਗੀਤ ਤੁਸੀਂ ਸੁਣਿਆ ਇਸ ਵੇਲੇ ਰਣਜੀਤ ਬਾਵਾ ਦੀ ਬੱਲੇ ਬੱਲੇ ਆ ਤੇ ਬਹੁਤ ਹੀ ਸੋਹਣੇ ਸੋਹਣੇ ਗੀਤ ਤੁਸੀਂ ਸੁਣੇ ਆ ਜੀ ਪ੍ਰੋਗਰਾਮ ਦੇ ਵਿਚ ਆ ਤੇ ਗੀਤਾਂ ਵਾਲਿਆਂ ਨੇ ਚਗੜ ਭੂਮੀਆਂ ਕਿਹੜੀਆਂ ਕਿਹੜੀਆਂ ਉਹ ਇਹ ਗੀਤ ਇਹ ਕਲਾਕਾਰ ਆ ਜਿਹਨਾਂ ਨੇ ਬੜਾ ਸਮਝ ਕੇ ਗਾ ਬੜਾ ਇਹਨਾਂ ਦੇ ਆਵਾਜ਼ ਦਾ ਵਿਚ ਹੈ ਵੀ ਆ ਉਹਨਾਂ ਚ ਸੁਰਤਾਲ ਦਾ ਵੀ ਪਤਾ ਕਈ ਮੇਰੇ ਵਰਗੇ ਘਰੋਂ ਕੰਮ ਤੋਂ ਡਰਦੇ ਗਾਈ ਜਾਂਦੇ ਆ ਵੀ ਚਲੋ ਕੰਮ ਨਾ ਕਰਨਾ ਪਊ ਇਹਨਾਂ ਦੇ ਜਿਹੜੇ ਕੰਮ ਆ ਨਾ ਉਹ ਗਾਇਕੀਆਂ ਜੀ ਨਹੀਂ ਕੰਮ ਸੂਤ ਉਹਨਾਂ ਦਾ ਤੇ ਉਹਦਾ ਆਮ ਜਿੱਦਾਂ ਪਹਿਲੇ ਸਮੇਂ ਦੇ ਵਿੱਚ ਜਦੋਂ ਕੰਮ ਇਹਨੂੰ ਸੋਭਦਾ ਸੀ ਉਹਨਾਂ ਨੇ ਸੈੱਟ ਰਹਿੰਦਾ ਇਹਨੂੰ ਹੁਣ ਕੰਮ ਹੀ ਨਹੀਂ ਸੂਤ ਪਤਾ ਹੁਣ ਜੇ ਵਿਚਾਰੇ ਦਾ ਧਿਆਨ ਨੀ ਉਹਦਾ ਸੋਨੇ ਵਾਲੇ ਪਾਸੇ ਨੂੰ ਉਹਨੂੰ ਸੁਨਿਆਰਾ ਬਣਿਆ ਰਿਹਾ ਸੀ ਉਹਨੂੰ ਕਿਉਂ ਖੇਤੀ ਚ ਲਾਉਣਾ ਲਓ ਜੀ ਵਾਕਿਆ ਤਾਂ ਜੀ ਲੋ ਬਾਲਾ 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 ਅੱਜ ਤਾਂ ਕਿਹੜੀ ਕਰ ਸੰਧੂ ਸਾਹਿਬ ਵਾਕਿਆ ਤਾਇਆ ਜੀ ਆ ਜਾਓ ਸੰਧੂ ਸਾਹਿਬ
ਹਾਂਜੀ
ਆ ਜਾਓ ਜੀ ਆ ਜਾਓ ਦੇਵਤਿਓ ਧੰਨ ਪਾਕ ਦੇ ਦਰਸ਼ਨ ਹੀ ਤੁਹਾਡੇ ਬੜੇ ਮਹਿੰਗੇ ਹੋਗਾ
ਐਸੀ ਕੋਈ ਗੱਲ ਨਹੀਂ ਇਹ ਕਹਿੰਦੇ ਵੀ ਜਿੱਥੇ ਚਾਹ ਉੱਥੇ ਰਾਹ ਜਿਸ ਨੂੰ ਆਪਾਂ ਯਾਦ ਕਰੀਏ ਪਿਆਰ ਕਰੀਏ ਤੁਹਾਨੂੰ ਆਪਣੇ ਇਤਿਹਾਸ ਤੋਂ ਗੱਲ ਆਪਾਂ ਆਪਣੇ ਸਰੋਤਿਆਂ ਨਾਲ ਸਾਂਝੀ ਕਰੀਏ ਬਈ ਬੀਬੀ ਨਾਨਕੀ ਜੀ ਜਦੋਂ ਪ੍ਰਸ਼ਾਦਾ ਪਕਾ ਰਹੇ ਸੀਗੇ ਉਹਨਾਂ ਨੇ ਆਪਣੇ ਵੀਰ ਗੁਰੂ ਨਾਨਕ ਸਾਹਿਬ ਨੂੰ ਯਾਦ ਕੀਤਾ ਤੇ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਉੱਥੇ ਆ ਗਏ ਸੀ ਤੇ ਇਹ ਮੁਹੱਬਤ ਦੇ ਵਿੱਚ ਇੰਨੀ ਸ਼ਕਤੀ ਆ ਕਿ ਇਹਦੇ ਵਿੱਚ ਅਣਹੋਣੀਆਂ ਵੀ ਸੰਭਵ ਹੋ ਜਾਂਦੀਆਂ ਤੇ ਇਸ ਕਰਕੇ ਬਈ ਇੱਕ ਪੰਜਾਬੀ ਦੇ ਵਿੱਚ ਬੋਲੀ ਆ ਕਿ ਸਦੀ ਹੋਈ ਮਿੱਤਰਾਂ ਦੀ
ਯਾਦ ਆ ਗਈ ਉਦੋਂ ਕਿਹੜਾ ਕੋਈ ਟੜੇ ਟੈਲੀਫੋਨ ਹੁੰਦੇ ਸੀ ਮੰਨ ਲਓ ਕਿਸੇ ਦੇ ਪ੍ਰਾਹੁਣੇ ਬਣ ਕੇ ਜਾਣਾ ਉਹ ਕਿਹੜਾ ਤਾਰ ਪਾਉਂਦੇ ਸੀ ਵੀ ਇਹ ਕੱਲ ਨੂੰ ਆਉਣਾ
ਨਹੀਂ ਉਦੋਂ ਵੀ ਇੱਕ ਬੇਤਾਰ ਟੈਲੀਫੋਨ ਹੁੰਦਾ ਸੀ ਜਦੋਂ ਕਾਂ ਬੋਲਦੇ ਸੀ ਬੰਦੇ
ਮੈਂ ਉਹ ਕਹਿੰਦਾ ਵੀ ਦੇਖੋ ਉਦੋਂ ਪੰਛੀ ਵੀ ਸਨੇਹ ਲੈ ਕੇ ਜਾਂਦੇ ਕਾਵਾਂ ਨੂੰ ਚੂਰੀਆਂ ਪੰਜਾਬ ਤੋਂ ਬਗੈਰ ਕਿਸੇ ਨੇ ਪਾਈਆਂ ਨੇ
ਬੱਲੇ ਬੱਲੇ ਬੱਲੇ
ਆ ਲੋਕਾਂ ਨੇ ਤੇ ਯਾਰਾਂ ਪਾਪਾ ਮਾਰਿਆ ਪੰਜਾਬ ਇੱਕ ਮਾਸਰ ਮੈਂ ਸੂਬਾ ਜਿਹੜਾ ਕਾਵਾਂ ਨੂੰ ਵੀ ਚੂਰੀਆਂ
ਅੱਛਾ ਮੈਨੂੰ ਇੱਕ ਗੱਲ ਦੱਸੋ ਤੁਸੀਂ ਤੁਹਾਡਾ ਬੜਾ ਤਜਰਬਾ ਆ ਕਿ ਜਿਹੜੀਆਂ ਕਾਵਾਂ ਨੂੰ ਆਪਾਂ ਚੂਰੀਆਂ ਪਾਈਆਂ ਇਹ ਲੱਜਣ ਗਏ ਕਿ ਗਾਇਕੀ ਉਹਦਾ ਕਾਰਨ ਤੋਂ ਨੀ ਬਣ ਗਈ
ਇਹ ਲੱਗਦਾ ਮੈਨੂੰ ਹੋਇਆ ਇਹ ਕੰਮ ਤਾਂ ਮਤਲਬ ਕਾਵਾਂ ਦੇ ਠੂੰਗੇ ਹੀ ਚਾਹੀਦੇ ਅੱਛਾ ਕਾਂ ਦੀ ਯਾਦ ਸ਼ਕਤੀ ਸਾਨੂੰ ਸਭ ਬੜੀ ਮੈਂ ਤੁਹਾਨੂੰ ਦੱਸਦਾ ਪਾਖਰ ਨੇ ਨਾ ਆ ਬੜੀ ਚਿਰ ਦੀ ਗੱਲ ਆ
ਅੱਛਾ
ਪਹਿਲੀ ਤੇ ਗੱਲ ਕਾਂ ਦਾ ਤੁਹਾਨੂੰ ਆਲਣਾ ਕਦੇ ਲੱਭਣਾ ਹੀ ਨੀ ਐਸਾ ਸ਼ੈਤਾਨ ਪੰਛੀ ਆ ਮੈਂ ਉਹਦਾ ਹਿਸਾਬ ਕਿਤਾਬ ਲਾਇਆ ਤੇ ਕਾਂ ਨਾ ਤੇ ਕਾਵਾਂ ਨਾਲ ਸ਼ੈਤਾਨਾਂ ਦੇ ਬੰਦੇ ਨੂੰ ਸ਼ੈਤਾਨ ਕੋਈ ਹੈ ਹੀ ਨਹੀਂ
ਅੱਛਾ
ਜਾਣੇ ਕਹਿੰਦੇ ਆ ਵੀ ਬੰਦੇ ਤੋਂ ਸ਼ੈਤਾਨ ਤਾਂ ਕੋਈ ਨੀ ਚੀਜ਼ ਬਣਾਈ ਜਿਹਨੇ ਐਟਮ ਬੰਬ ਵੀ ਬਣਾਤੇ
ਜੀ
ਉਹ ਕਾਂ ਨੇ ਤੂੰ ਤੇ ਛਾਈਆਂ ਮਾਰੇ ਕਾਂ ਕਾਂ ਮੇਰੇ ਠੂੰਗੇ ਸਿੱਟੇ
ਅੱਛਾ
ਆਪ ਜੀ ਜਦੋਂ ਦੱਸੇ ਵੀ ਮੇਰੇ ਆਲਣਾ ਜਿਹੜਾ ਇਹਦੇ ਤੂੰ ਤੇ ਹੀ ਆ
ਅੱਛਾ
ਆਲਣਾ ਹੋਦਾ ਵਾਹ ਵਾਹ 500-700 ਮੀਲ ਤੇ ਜਾ ਕੇ ਸੀ ਪਰਾਂ ਨੂੰ ਜਾ ਕੇ ਵੀ ਉਹ ਮੈਨੂੰ ਉਲਝਾਈ ਉਧਰ ਹੀ ਜਾਵੇ
ਅੱਛਾ
ਵੀ ਇਹਨੂੰ ਪਤਾ ਨਾ ਲੱਗ ਜਾਏ ਮੇਰਾ ਆਲਣਾ ਕਿੱਥੇ ਆ
ਅੱਛਾ ਜੀ
ਉਹ ਗੱਲ ਕੀ ਕਾਂ ਰੌਲਾ ਪਾਈ ਜਾਵੇ ਤੇ ਇਹ ਪਾਖਰ ਨੇ ਨਾ ਉਹਦੇ ਢੀਮ ਮਾਰਦੇ
ਜੀ
ਕਾਂ ਦੇ ਕਿਤੇ
ਅੱਛਾ
ਹਟੇ ਨਾ ਜਦੋਂ
ਅੱਛਾ
ਲੈ ਵੀ ਆਂਦੇ ਆਵੇ 12-11-12 ਸਾਲ ਉਹ ਕਾਂ ਨੇ ਉਹਦੀ ਜਾਨ ਨੀ ਛੱਡੀ ਜਿੱਥੇ ਜਾਵੇ ਉੱਥੇ ਉਹਨੂੰ ਠੂੰਗੇ ਜਰੂਰ ਮਾਰੇ
ਅੱਛਾ ਜੀ
ਮੈਂ ਕਿਹਾ ਇਹਨੂੰ ਭੁੱਲਿਆ ਹੀ ਨੀ ਉਹਨੇ ਕਈ ਕੁਛ ਕਰਕੇ ਦੇਖ ਲਿਆ ਮੂੰਹ ਮੈਂ ਬੰਨ ਲਿਆ ਉਹਨੂੰ ਕੁਛ ਵੀ ਕਾਂ ਦੀ ਇੰਨੀ ਯਾਦ ਸ਼ਕਤੀ ਉਹ 12-11-12 ਸਾਲ ਤੱਕ ਵੈਰ ਹੀ ਨੀ ਛੱਡਿਆ
ਉਹਨੇ
ਕਮਾਲ ਦੇ ਕਾਂ ਅੱਛਾ ਕਾਵਾਂ ਦੀ
ਇੱਕ ਦੀ ਗੱਲ ਤੁਹਾਨੂੰ ਯਾਦ ਆਉਂਦਾ, ਜੇ ਮੰਨ ਲਓ ਇੱਕ ਕਾਂ ਤੁਸੀਂ ਛੇੜ ਲਿਆ ਤੇ 72 ਕਾਂ ਇਕੱਠੇ ਹੋ ਜਾਣਗੇ
ਉੱਥੇ, ਠੀਕ ਆ।
ਤੇ ਇੱਥੇ ਬੰਦੇ ਅੱਜ ਦੇ ਸਮੇਂ ਚਲੋ ਪਹਿਲੀਆਂ ਦੀ ਤਾਂ ਹੋਰ ਗੱਲ, ਬੰਦੇ ਇੱਥੇ ਦੋ ਇਕੱਠੇ ਕਰਨੇ ਹੋਣ ਤੇ ਔਖਾ ਹੋ ਜਾਂਦਾ।
ਔਰ ਖਾਸ ਕਰਕੇ ਦੇਖੋ ਕਹਿੰਦੇ ਵੀ ਜਮਾਤ ਹੀ ਕਰਾਮਾਤ ਆ, ਵੀ ਜਿਹੜੇ ਜੇ ਹੁਣ ਸਾਡੇ ਆਪਾਂ ਅੱਜ ਕੱਲ ਕਿੰਨਾ ਆਪਾਂ ਸੋਚ ਰਹੇ ਕਿ ਸਾਡਾ ਸਮਾਜ ਜਿਹੜਾ ਹੈਗਾ, ਸਾਡੇ ਬੱਚੇ ਜਿਹੜੇ ਹੈਗੇ ਨਸ਼ਿਆਂ ਵੱਲ ਆ ਗਏ ਆ, ਤੇ ਜਿਹੜੀਆਂ ਕਦਰਾਂ ਕੀਮਤਾਂ ਹੈਗਾ ਇਹਨਾਂ ਨੂੰ ਬੜੀ ਢਾਹ ਲੱਗੀ ਆ, ਤੇ ਬੱਚੇ ਜਿਹੜੇ ਪੱਛਮੀ ਪ੍ਰਭਾਵ ਚ ਕਹਿ ਲੋ ਕਿ ਆਪਣੀ ਸਭਿਅਤਾ ਤੋਂ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਆ,
ਹੈ
ਨਾ। ਇਹਦੇ ਕਾਰਨ ਬਈ ਸਾਡੇ ਨਾਲ ਫਿਰ ਕਾਂ ਸਿਆਣੇ ਆ ਜਿਹੜੇ ਇਕੱਠੇ ਹੋ ਜਾਂਦੇ ਆ, ਹਾਂਜੀ, ਤੇ ਸਾਨੂੰ ਵੀ ਇਹਨਾਂ ਤੋਂ ਮੈਨੂੰ ਲੱਗਦਾ ਕਿ ਸਿੱਖਣ ਦੀ ਲੋੜ ਆ। ਔਰ ਇਹ ਤਾਂ ਕਾਵਾਂ ਦੇ ਵਿੱਚ ਹੋਰ ਵੀ ਕਈ ਗਾਉਣੇ ਆ ਜੀ, ਇਹ ਜਿਹੀਆਂ ਆਪਣੇ ਕੋਇਲਾਂ ਦੇ ਜਿਹੜੇ ਬੱਚੇ ਵੀ ਕਹਿੰਦੇ ਪਾਲਦੇ ਨੇ, ਹਾਂਜੀ ਹਾਂ, ਤੇ ਕੋਇਲਾਂ ਦੇ ਬੱਚੇ ਪਾਲਦੇ ਨੇ ਕਾਂ, ਔਰ ਇੱਥੋਂ ਉਹਨਾਂ ਦੀ ਸਿਆਣਪ ਦੇਖ ਲਓ
ਇਸ ਹਿਸਾਬ ਨਾਲ। ਤੇ ਫਿਰ ਸੰਧੂ ਸਾਹਿਬ ਕੋਇਲ ਜ਼ਿਆਦਾ ਚਲਾਕ ਨਿਕਲੀ ਕਾਂ ਤੋਂ, ਜਿਹੜੀ ਆਪਣੇ ਆਂਡੇ ਉਹਦੇ ਕਹਿੰਦੇ ਆਲਣੇ ਚ ਦੇ ਜਾਂਦੀ,
ਜਾਂ ਇਹਦੇ ਵਿੱਚ ਕੋਈ ਕਾਵਾਂ ਦੀ ਦੂਰਦ੍ਰਿਸ਼ਟੀ ਵੀ ਹੋ ਸਕਦੀ ਆ ਕਿ ਕਾਵਾਂ ਜਿਹੜੀਆਂ ਕੋਇਲਾਂ ਆ, ਜਿਹੜਾ ਕਾਵਾਂ ਨੂੰ ਤੇ ਮਾਲਕ ਨੇ ਇੰਨੀ ਸੁਰੀਲੀ ਆਵਾਜ਼ ਦਿੱਤੀ ਨੀ, ਉਸ ਨੂੰ ਉਹ ਘਾਟ ਨੂੰ ਪੂਰਾ ਕਰਨ ਲਈ ਉਹ ਕੋਇਲਾਂ ਦੇ ਬੱਚੇ ਪਾਲਦੇ ਹੋਣ।
ਤੇ ਮੈਨੂੰ ਇਹ ਵੀ ਲੱਗਦਾ ਕਿ ਦੇਖ ਕੁਦਰਤ ਨੇ ਇੱਕ ਤਾਲਮੇਲ ਬਣਾਇਆ,
ਹਾਂ
ਜੇ ਮੰਨ ਲਓ ਏਦਾਂ ਦਾ ਸਿਸਟਮ ਨਾ ਹੁੰਦਾ, ਕੋਇਲਾਂ ਕਹਿੰਦੇ ਵੀ ਆਂਡੇ ਪਹਿਲਾਂ ਆਉਂਦੀਆਂ ਖਾਂਦੀਆਂ, ਜੇ ਮੰਨ ਲਓ ਚਾਰ ਆਂਡੇ ਦਿੱਤੇ ਕਾਂ ਨੇ, ਦੋ ਖਾ ਕੇ ਤੇ ਦੋ ਆਪਣੇ ਆਂਡੇ ਦਿੰਦੇ ਹੋ, ਜੇ ਮੰਨ ਲਓ ਸਾਰੇ ਚਾਰ ਦੇ ਚਾਰ ਹੀ ਕਾਂ ਨਿਕਲੇ ਇੱਥੇ ਤੇ ਕਾਂ ਹੀ ਬਹੁਤ ਹੋ ਜਾਣ।
ਅੱਛਾ ਜੀ ਜੀ,
ਕੁਦਰਤ ਨੇ ਤਾਲਮੇਲ ਰੱਖਣ ਲਈ ਵੀ ਹੋ ਸਕਦਾ,
ਹਾਂ
ਕਿ ਜੇ ਇੰਨੇ ਹੀ ਹੋ ਜਾਣ, ਜਿੱਦਾਂ ਸੱਪ ਦੀ ਗੱਲ ਆ,
ਹਾਂਜੀ
ਕਿ ਜੇ ਸੱਪ ਸਾਰੇ ਹੀ ਬੱਚੇ ਕੱਢ ਦੇਵੇ, ਜਿੰਨੇ ਕੋਤਰ ਸੌ ਕਹਿੰਦੇ ਬੱਚੇ ਦਿੰਦੀ ਉਹ, ਜੇ ਸਾਰੇ ਹੋ ਜਾਣ ਇੱਕ ਸੱਪੜੀ ਤਾਂ ਕਿੰਨੇ ਸੱਪ ਹੀ ਸੱਪ ਫਿਰਨ।
ਠੀਕ ਹੈ,
ਨੇ ਉਸ ਹਿਸਾਬ ਨਾਲ ਬਣਾਇਆ ਕਿ ਉਹਨੂੰ ਖਾਣਾ ਹੀ ਆ ਉਹਨਾਂ ਨੇ।
ਲੇਕਿਨ ਇੱਕ ਗੱਲ ਆ ਵੀ ਇਹ ਤਾਂ ਵਿਅਕਤੀ ਦੀ ਸੋਚ ਆ, ਵੀ ਸੱਪ ਭਾਵੇਂ ਜ਼ਿਆਦਾ ਹੋ ਜਾਣ ਭਾਵੇਂ ਕਾਂ ਵੀ ਜ਼ਿਆਦਾ ਹੋ ਜਾਣ, ਸੱਪ ਹਾਨੀ ਨੀ ਕਿਸੇ ਨੂੰ ਪਹੁੰਚਾਉਂਦਾ ਜਿੰਨਾ ਚਿਰ ਸੱਪ ਦੇ ਉੱਤੇ ਤੁਹਾਡਾ ਪੈਰ ਨਹੀਂ ਆਉਂਦਾ। ਹਾਂਜੀ, ਮਤਲਬ ਉਹਨਾਂ ਦੇ ਕੁਛ ਨਿਯਮ ਹੈ ਸ੍ਰਿਸ਼ਟੀ ਨੇ ਉਹਨਾਂ ਨੂੰ, ਜਿਵੇਂ ਹੁਣ ਸ਼ੇਰ ਵੀ ਹੈ, ਸ਼ੇਰ ਵੀ ਕਹਿੰਦੇ ਆ ਕਿ ਆਪਣੀ ਭੁੱਖ ਦੇ ਮੁਤਾਬਕ ਹੀ ਸ਼ਿਕਾਰ ਕਰਦਾ ਹੈ, ਸ਼ਿਕਾਰ ਨਹੀਂ ਕਰਦਾ, ਸ਼ੌਂਕ ਨਹੀਂ ਉਹਦਾ ਸ਼ਿਕਾਰ।
ਕਈ ਵਾਰ ਆਪਾਂ ਦੇਖਿਆ ਟੈਲੀਵਿਜ਼ਨ ਤੇ ਕਿ ਜਦੋਂ ਰੱਜਿਆ ਹੋਵੇ ਛੋਟਾ ਜਿਹਾ ਹਿਰਨ ਦੇ ਬੱਚੇ ਨਾਲ ਵੀ ਖੇਡਦਾ ਦੇਖਿਆ, ਉਹਨੂੰ ਲੋੜ ਹੀ ਨਹੀਂ,
ਇਹ ਚੀਜ਼ਾਂ ਸਿੱਖਣ ਵਾਲੀਆਂ।
ਹਾਂਜੀ, ਉਹ ਦੇਖੋ ਬੰਦਾ ਹੀ ਨਿਯਮਾਂ ਤੋਂ ਬੇਖਿਲਾਫ ਹੋ ਜਾਂਦਾ।
ਬਿਲਕੁਲ ਬਿਲਕੁਲ, ਮੈਂ ਕਈ ਵਾਰੀ ਸੋਚਦਾ ਹੁੰਦਾ ਵੀ ਦੇਖੋ ਬਾਬਾ ਨਾਨਕ ਨੇ ਕਿੰਨੀਆਂ ਚਾਰ ਉਦਾਸੀਆਂ ਕੀਤੀਆਂ, ਤੇ ਉਹਨਾਂ ਕੋਲ ਕਿੰਨੀ ਉਹਨਾਂ ਦੀ ਮਾਨਤਾ ਸੀ, ਕਿੰਨੀ ਉਹਨਾਂ ਦੇ ਪੈਰੋਕਾਰ ਸੀ ਭਾਈ ਉਹਨਾਂ ਤੇ। ਔਰ ਫਿਰ ਉਸ ਤੋਂ ਇਲਾਵਾ ਰਾਏ ਬੁਲਾਰ ਨੇ ਉਹਨਾਂ ਨੂੰ ਕਿੰਨੀ ਜ਼ਮੀਨ ਦਿੱਤੀ, ਔਰ ਉਹਨਾਂ ਨੇ ਇੱਕ ਮਰਲੇ ਤੇ ਵੀ ਕਬਜ਼ਾ ਨਹੀਂ ਕੀਤਾ। ਅਸੀਂ ਉਹਨਾਂ ਤੋਂ ਸਿੱਖਦੇ ਨੀਗੇ, ਅਸੀਂ ਜਿਹੜਾ ਕਿਉਂਕਿ ਇਹ ਇੱਕ ਮੇਲਾ ਆ, ਦੇਖਣਾ ਜਗਤ ਤਮਾਸ਼ਾ ਕਿਆ ਗੁਰੂ ਗੋਬਿੰਦ ਸਿੰਘ ਨੇ ਦੁਨੀਆਂ ਨੂੰ, ਮਤਲਬ ਇਸ ਤਮਾਸ਼ੇ ਨੂੰ ਅੱਜ ਵਿਅਕਤੀ ਨੇ ਪੜ੍ਹ ਲਿਖ ਕੇ ਡਿਗਰੀਆਂ ਲੈ ਕੇ ਉਹ ਇੰਨਾ ਆਪਣੇ ਆਪ ਨੂੰ ਸਿਆਣਾ ਸਮਝਣ ਲੱਗ ਪਿਆ ਕਿ ਇਹ ਜਿਹੜੇ ਕੁਦਰਤੀ ਸਾਧਨ ਸੀ ਉਹਨਾਂ ਤੇ ਕਬਜ਼ਾ ਕਰਨ ਲੱਗ
ਪਿਆ।
ਦੇਖੋ ਹਾਲਾਂਕਿ ਉਸ ਨੇ ਤਾਂ ਇਹਨਾਂ ਦੀ ਜਿਹੜੀ ਅਪਯੋਗਤਾ ਹੈ, ਜਿਵੇਂ ਸਾਡੇ ਕੋਲ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਨੇ, ਇਹਨਾਂ ਨੇ ਆਪਣੇ ਸਾਰੇ ਸਾਧਨ ਆਪਣੀ ਸਾਰੀ ਸੰਗਤ ਜਿੰਨੇ ਵੀ ਹੈ ਦੇਖੋ ਪਰਉਪਕਾਰ ਲਈ ਲਾਏ ਹੋਏ ਆ, ਔਰ ਦੰਨੀ ਜਦੋਂ ਚੜ੍ਹਦਾ ਆ ਤੇ ਉਹ ਗਿੱਦੜ ਪਿੰਡੀ ਪਹੁੰਚ ਜਾਂਦੇ ਆ, ਜਿੱਥੋਂ ਦਰਿਆ ਦੇ ਵਿੱਚੋਂ ਬਾਹਰ ਨਿਕਲ ਕੱਢ ਰਹੇ ਆ, ਤਾਂ ਇਹ ਹੈ। ਪਰ ਸਵਾਰਥ ਦੇ ਕਾਰਨ ਇਹਨਾਂ ਨੇ ਜਿਹੜਾ ਮਹਾਂਪੁਰਖਾਂ ਦਾ ਸਾਰਾ ਜੀਵਨ ਉਹ ਲਾਉਂਦੇ ਆ, ਔਰ ਇਹੀ ਚੀਜ਼ਾਂ ਸਾਨੂੰ ਸਿੱਖਣੀਆਂ ਚਾਹੀਦੀਆਂ ਕਿ ਜੇ ਅੱਜ ਆਪਾਂ ਕਹਿੰਦੇ ਹਾਂ ਕਿ ਸਾਡਾ ਪੰਜਾਬ ਜਿਹੜਾ ਫੁੱਲ ਗੁਲਾਬ ਸੀਗਾ, ਜਿਹੜਾ ਦੁਨੀਆਂ ਦੇਖਦੀ ਸੀਗੀ, ਜਿਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸਾਡੀ ਜਿਹੜੀ ਕਰੰਸੀ ਵੀ ਵਰਾਇਤ ਤੋਂ ਉੱਪਰ ਸੀਗੀ, ਹਾਂਜੀ, ਤੇ ਅੱਜ ਅਸੀਂ ਪਤਨ ਵਿੱਚ ਕਿਉਂ ਗਏ ਆ। ਅੱਜ ਵੀ ਪੰਜਾਬ ਦੇ ਰਿਸੋਰਸਿਸ ਤਾਂ ਉਹੀ ਆ, ਧਰਤੀ ਤਾਂ ਉਹੀ ਆ, ਪਾਣੀ ਤਾਂ ਉਹੀ ਆ, ਫਿਰ ਬੰਦਿਆਂ ਦੇ ਵਿੱਚ ਫਿਰ ਕੋਈ ਕਮੀ ਆ ਗਈ ਆ ਉਹਨਾਂ ਦੀ।
ਪਹਿਲਾਂ ਨਾ ਇੱਕ ਵੱਡੀ ਸੋਹਣੀ ਕਿਸੇ ਨੇ ਗੱਲ ਕੀਤੀ ਸੀ, ਕਹਿੰਦੇ ਵੀ ਸਾਡੇ ਜਿਹੜੇ ਦੁਸ਼ਮਣ ਸੀ ਨਾ ਉਹ ਅਫਗਾਨੀ ਸੀ, ਇਰਾਨੀ ਸੀ, ਇਰਾਕੀ ਸੀ
ਜੀ।
ਹੁਣ ਸਾਡੇ ਦੁਸ਼ਮਣ ਘਰਦੇ ਹੀ ਆ, ਤੇ ਮਾੜੇ ਦੁਸ਼ਮਣ ਜਦੋਂ ਟੱਕਰ ਜਾਣ ਬੰਦਾ ਵੀ ਓਦਾਂ ਦਾ ਹੀ ਸੁਭਾਅ ਬਣ ਲੈਂਦਾ। ਕਹਿੰਦੇ ਕਹਿੰਦੇ ਪਹਿਲਾਂ ਦੁਸ਼ਮਣ ਦੇਖੋ ਮਾਣ ਵਾਲੀ ਗੱਲ ਹੁੰਦੀ ਸੀ ਵੀ ਜਦੋਂ ਚੌੜੀਆਂ ਛਾਤੀਆਂ ਵਾਲੇ ਉੱਚੇ ਲੰਮੇ ਦੁਸ਼ਮਣ ਆਪ ਜਿੱਦਾਂ ਦਾ ਜਿੱਸਾ ਓਦਾਂ ਦਾ ਹੀ ਦੁਸ਼ਮਣ ਜੇ ਹੁੰਦੇ ਸੀ। ਮੰਨ ਲਓ ਇੱਕ ਵੀਰਤਾ ਵੀ ਤੇ ਬੰਦੇ ਦੇ ਵਿੱਚ ਰਹਿੰਦੀ ਹੈ ਨਾ। ਹੁਣ ਜੇ ਆਪਣਿਆਂ ਦੇ ਨਾਲ ਹੀ ਲੜਨਾ ਪੈ ਜਾਏ ਉਹ ਤੇ ਫਿਰ ਅਣਖ ਵਾਲੀ ਗੱਲ ਤੇ ਨਹੀਂ ਨਾ ਰਹਿ ਜਾਂਦੀ, ਉਹ ਤਾਂ ਬੜੀ ਮਾੜੀ ਗੱਲ ਆਪਣੇ ਰਹਿ ਜਾਂਦੀ।
ਜੇ ਮੂੰਹ ਵਿੱਚ ਰਾਮ ਬਗਲੋ ਛੁਰੀ ਹੋਵੇ ਹੁਣ ਬੇਗਾਨਾ ਦੁਸ਼ਮਣ ਨੂੰ ਤਾਂ ਆਪਾਂ ਪਛਾਣ ਸਕਦੇ, ਘਰ ਦੇ ਚੋਰ ਨੂੰ ਆਪਾਂ ਕਿਵੇਂ ਫੜਾਣਾ।
ਨਾਲੇ ਆਪਣਾ ਹੀ ਭੈਣ ਭਰਾ ਜਦ ਮੰਨ ਲਓ ਦੁਸ਼ਮਣੀ ਉਹਨਾਂ ਪਾਉਣੀ ਹੋਵੇ
ਜੀ,
ਉਹਦੇ ਵਿੱਚ ਤੇ ਬੰਦਾ ਹਰਾਉਂਦਾ ਜਾਂ ਹਾਰਦਾ ਵੀ ਚੰਗਾ ਨੀ ਲੱਗਦਾ ਕਿਸੇ।
ਔਰ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜਿਹੜੀਆਂ ਜਦੋਂ ਪੈਂਦੀ ਆ ਤਰੀਕ ਕਿਸੇ ਜੱਟ ਦੀ ਕਚਹਿਰੀਆਂ ਚ ਮੇਲੇ ਲੱਗਦੇ, ਮੇਲੇ ਲੱਗੇ ਹੋਏ ਆ ਕਚਹਿਰੀਆਂ ਚ, ਔਰ ਉੱਥੇ ਮੇਲੇ ਝਗੜਾ ਕਿਹੜਾ ਆ, ਭੈਣ ਤੇ ਭਰਾਵਾਂ ਦਾ, ਮਾਵਾਂ ਪੁੱਤਾਂ ਦਾ, ਹੈ ਜੀ, ਬੰਨਿਆਂ ਦੀ ਲੜਾਈ
ਬਹੁਤੇ ਮੀਆਂ ਬੀਬੀ ਬਾਹਰ ਤਲਾਕਾਂ ਵਾਲੇ ਪਾਸੇ ਨੂੰ ਹੋਊਗਾ। ਮੈਂ ਤਾਂ ਹੈਰਾਨ ਸਾਹਿਬ ਵੀ ਯਾਂ ਤੇ ਸਰਪੰਚਾਂ ਚ ਸਤਿਆ ਨੀ ਰਹੀ।
ਅੱਛਾ,
ਜਿਹੜੇ ਆ ਨਿੱਕੇ ਮੋਟੇ ਝਗੜੇ ਨੀ ਨਿਬੜਦਾ, ਦੇਖੋ ਮੀਆਂ ਬੀਬੀ ਚ ਲੜਾਈ ਆ, ਜੇ ਦੋ ਮੀਆਂ ਬੀਬੀ ਦੀ ਲੜਾਈ ਉਧਰ ਕਚਹਿਰੀ ਜਾਣਾ ਪੈ ਜਾਏ ਤੇ ਮੈਂ ਨਾ ਸਰਪੰਚ ਹੀ ਫੜ ਕੇ ਲੰਮਾ ਪਾਉਣਾ ਚਾਹੀਦਾ।
ਅੱਛਾ ਅੱਛਾ, ਇਹ ਤਾਂ ਇੱਕ ਮੈਨੂੰ ਤਾਂ ਹੋਰ ਵੀ ਮੈਂ ਵੇਖਦਾ ਕਿ ਜਿਹੜੇ ਆਪਣੇ ਪਿਆਰ ਮੁਹੱਬਤ ਦੇ ਨਾਲ ਰਿਸ਼ਤੇ ਬਣਦੇ ਆ ਲਵ ਯੂ ਕਰਕੇ, ਉਹ ਵੀ ਮੁੜ ਕੇ ਤਲਾਕ ਤੱਕ
ਉਹਨਾਂ ਫੜਾ ਹੀ ਨੀ, ਤਗੜੀਆਂ ਮਾਰ ਦੇਣੀਆਂ
ਜੀ,
ਮੈਂ ਤੇਰੇ ਪੈਰਾਂ ਜਿੱਥੇ ਤੂੰ ਪੈਰ ਰੱਖੂਗੀ ਉੱਥੇ ਤਲੀ ਰੱਖੂ।
ਆਹੋ, ਤੇ ਉਹ ਕਹਿੰਦਾ ਮੈਂ ਤਾਰੇ ਤੋੜ ਕੇ ਲਿਆਉਂਗਾ, ਤਾਰੇ ਮੁੜ ਕੇ ਟੁੱਟਦੇ ਨੀਗੇ,
ਟੁੱਟਦੇ ਗਵਾਂਢੀਆਂ ਦੇ ਅਮਰੂਦ ਨੀ ਤੋੜ ਹੁੰਦੇ। ਉਹ ਅਗਲਾ ਕਹਿੰਦਾ ਵੀ ਛੇਤਰ ਬੜਾ ਲਾ ਲੂ, ਉਹ ਕਹਿੰਦੇ ਜਿੱਦਾਂ ਕਿਸੇ ਨੇ ਕਿਹਾ, ਉਹ ਸੁੱਖ ਭਰੀ ਸਰਪੰਚ ਉਹਨੂੰ ਕਿਸੇ ਨੇ ਕਹਿਤਾ, ਕਹਿੰਦੇ ਤੇਰੇ ਲਈ ਮੰਜਿਆਂ ਨੂੰ ਤਾਰੇ ਤੋੜੂ, ਉਹ ਕਹਿੰਦੇ ਤਾਰੇ ਤੂੰ ਸਵਾਹ ਤੋੜਨੇ ਤੇ ਤੂੰ ਜਿੰਨਾ ਤੇਰਾ ਕਾਦਾ ਤਾਂ ਅਮਰੂਦ ਨੂੰ ਤੇਰਾ ਹੱਥ ਨੀ ਪੈਂਦਾ, ਉਹ ਤੂੰ ਡੰਡੇ ਨਾਲ ਤੋੜਦਾ ਤਾਰੇ ਨੂੰ ਤੋੜ ਲੈਗਾ
ਜੀ।
ਜਦੋਂ ਅਸੀਂ ਕਹਿੰਦੇ ਵੀ ਸਬਜ ਬਾਗ ਹੀ ਇੰਨੇ ਵਿਖਾ ਦੇਣੇ
ਸਾਨੂੰ ਆਪਣੀ ਔਕਾਤ ਚ ਰਹਿਣਾ
ਚਾਹੀਦਾ। ਦੇਖੋ ਗੱਲ ਕੀ ਆ, ਚਲੋ ਠੀਕ ਆ, ਪਹਿਲੀਆਂ ਦੇ ਵਿੱਚ ਫਰੋਟੀ ਤੁਸੀਂ ਮਾਰ ਵੀ ਲਈ ਆ, ਆਉਂਦੇ ਆਉਂਦੇ ਤੇ ਰਿਐਲਿਟੀ ਵੱਲ ਨੂੰ ਆ ਜਾਓ ਵਿਆਹ ਤੱਕ, ਤੇ ਜੇ ਮੰਨ ਲਓ ਵਿਆਹ ਤੱਕ ਵੀ ਉਹ ਫੈਕੇ ਫੈਂਟਾ ਦੀ ਸਿੱਟੀ ਜਾਂਦੇ ਆ। ਮੈਂ ਤੇ ਇਹ ਕਹਿੰਦਾ ਹੁੰਦਾ ਸੀ, ਮੈਂ ਕਈ ਨਿਆਣੇ ਨੂੰ ਕਿਹਾ ਵੀ
ਅੱਛਾ,
ਮੈਂ ਕਿਹਾ ਵੀ ਜਿੰਨੇ ਕੁ ਯੋਗੇ ਹੁੰਦੇ ਨਾ ਅਗਲੇ ਨੂੰ ਉਹਨਾਂ ਕੁ ਦੱਸੋ
ਜੀ,
ਤਾਂ ਤੁਹਾਡਾ ਰਿਸ਼ਤਾ ਲੰਮੇ ਸਮੇਂ ਤੱਕ ਨਿੰਘ ਸਕਦਾ। ਤੇ ਜੇ ਤੁਸੀਂ ਆ ਹੀ ਠੱਗਣ ਤੇ ਕਿਸੇ ਨੂੰ ਕਹਿ, ਦੇਖੋ ਸਾਨੂੰ ਸਭ ਠੱਗ ਲਓਗੇ ਨਾ ਜੇ ਕਿਸੇ ਨੂੰ,
ਅੱਛਾ,
ਤੇ ਉਹ ਸਾਰੀ ਉਮਰ ਠੱਗਣ ਵਾਲਾ ਹੁਣ ਕੰਮ ਨੀ ਰਿਹਾ। ਪਹਿਲਾਂ ਹੁੰਦਾ ਸੀ ਵਿਚਾਰੀ ਜੇ ਲੋਕ ਪੱਲੇ ਪਾ ਦਿੱਤਾ ਜੀ, ਮਾਪਿਆਂ ਨੇ ਵੀ ਕਹਿਣਾ ਜਿੰਨਾ ਚਿਰ ਤੇਰੀ ਅਰਥੀ ਨੀ ਆਉਂਦੀ ਤੂੰ ਪੁੱਤ ਉਥੋਂ ਸਾਡੇ ਘਰ ਨੀ ਆਉਣਾ,
ਤੇਰੇ ਛਿੱਤਰ ਵੀ ਬਹਿਣ ਤੂੰ
ਵਿਖਾਈ ਜਾਣੇ, ਤੇ ਬਹੁਤੀਆਂ ਬਿਚਾਰੀਆਂ ਖਾਂਦੀਆਂ
ਖਾਂਦੀਆਂ ਰਹੀਆਂ ਜੀ।
ਤੇ ਹੁਣ ਅਗਲੀਆਂ ਨੂੰ ਅਧਿਕਾਰ ਦਾ ਵੀ ਪਤਾ, ਹੱਕ ਵੀ ਉਹਨਾਂ ਦਾ, ਮੈਂ ਤੇ ਆਹਨਾ ਵੀ ਠੀਕ ਆ ਵੀ ਜੇ ਉਹਨਾਂ ਨਾਲ ਕੋਈ ਧੋਖਾ ਧੜੀ ਹੁੰਦੀ ਅਗਲੀਆਂ ਨੂੰ ਆਵਾਜ਼ ਉਠਾਉਣੀ ਚਾਹੀਦੀ, ਕਿ ਹੁਣ ਜ਼ਿੰਦਗੀ ਦੇਖੋ ਦੋਨਾਂ ਦੀ ਇੱਕੋ ਜੀ ਆ
ਜੀ ਜੀ ਜੀ।
ਹੁਣ ਮੈਨੂੰ ਜੇ ਕੋਈ ਕਹਿ ਦਿਆ ਵੀ ਤੂੰ ਅਗਲੀ ਵਾਰ ਨੂੰ ਤੈਨੂੰ ਜਨਾਨੀ ਬਣ ਕੇ ਆਉਣਾ ਪਵੇ, ਤੇ ਕੋਈ ਜਨਾਨੀ ਆ ਕੋਈ ਸ਼ਰਾਬ ਆ,
ਠੀਕ ਹੈ ਜੀ,
ਕੋਈ ਤੇ ਵਰਦਾਨ ਹੀ ਆ ਜਿਨ੍ਹਾਂ ਨੇ ਦੁਨੀਆਂ ਨੂੰ ਜਨਮ ਦਿੱਤਾ।
ਹਾਂ ਦੇਖੋ, ਔਰ ਸਭ ਤੋਂ ਪਹਿਲਾਂ ਔਰਤ ਦੇ ਹੱਕ ਦੇ ਵਿੱਚ ਜਾਂ ਉਹਦੀ ਮਹਾਨਤਾ ਨੂੰ ਸਾਡੇ ਮਹਾਂਪੁਰਖਾਂ ਦੇ ਵਿੱਚੋਂ ਗੁਰੂ ਨਾਨਕ ਸਾਹਿਬ ਨੇ ਪਛਾਣਿਆ, ਔਰ ਉਹਨਾਂ ਨੇ ਇਹਦੇ ਲਈ ਉਹ ਸ਼ਬਦ ਵੀ ਉਚਾਰਿਆ ਕਿ ਭੰਡ ਜੰਮੀਏ ਭੰਡ ਨੇਮੀਏ, ਭੰਡੇ ਹੋਵੇ ਵਿਆਹ, ਭੰਡੇ ਹੋਵੇ ਦੋਸਤੀ, ਭੰਡੇ ਚੱਲੇ ਰਾਹ। ਹਾਂਜੀ, ਔਰਤ ਦਾ ਅਸੀਂ ਹਰ ਖੇਤਰ ਵਿੱਚ ਆਪਣੇ ਜੀਵਨ ਵਿੱਚ ਉਹਦਾ ਸਾਥ ਤਾਂ ਚਾਹੁੰਦੇ ਹਾਂ। ਫਿਰ ਜਿੱਤ ਜੰਮੇ ਰਾਜਾਨ, ਜਿਹਨੇ ਰਾਜਿਆਂ ਨੂੰ ਮਹਾਂਪੁਰਖਾਂ ਨੂੰ ਜਨਮ ਦਿੱਤਾ ਆ, ਸੋ ਕਿਉਂ ਮੰਦਾ ਆਖੀਏ, ਫਿਰ ਉਹਨਾਂ ਨੂੰ ਅਸੀਂ ਬੁਰਾ ਕਿਉਂ ਕਹਿੰਦੇ ਹਾਂ? ਕਿਉਂਕਿ ਔਰਤ ਇੱਕ ਜਗ੍ਹਾ ਸਾਡੀ ਮਾਤਾ ਹੈ, ਇੱਕ ਜਗ੍ਹਾ ਸਾਡੀ ਦਾਦੀ ਹੈ, ਇੱਕ ਜਗ੍ਹਾ ਸਾਡੀ ਭੈਣ ਹੈ, ਫਿਰ ਇੱਕ ਜਗ੍ਹਾ ਸਾਡਾ ਜੀਵਨ ਸਾਥੀ ਹੈ। ਉਸ ਔਰਤ ਨੂੰ ਬੁਰਾ ਸ਼ਬਦ ਮੂੰਹ ਦੇ ਵਿੱਚੋਂ ਕਿਵੇਂ ਨਿਕਲ ਜਾਂਦਾ ਹੈ, ਇਹ ਸੋਚਣ ਵਾਲੀ ਗੱਲ ਹੈ।
ਨਾਲ ਆਪਣੇ ਮੌਲੀ ਜੋਹਲ ਜੀ ਰਿਵਰਲੈਂਡ ਤੋਂ ਸਾਨੂੰ ਸੁਣਦੇ ਪਏ
ਨੇ,
ਸਾਡੀ ਧੀ ਦੂਰੋਂ,
ਅੱਛਾ,
ਬਹਾਦੁਰ, ਇਹ ਨਾ ਜਿੱਦਾਂ ਆਪਣੇ ਦਰਿਆ ਦੇ ਲਾਗੇ ਆ ਪਿੰਡ,
ਅੱਛਾ,
ਇਹਨਾਂ ਦਾ ਵੀ ਉਧਰ ਦਰਿਆ ਜਿੱਦਾਂ ਆਪਣੇ ਬੇਟ ਵੱਜਦਾ,
ਹਾਂਜੀ ਹਾਂਜੀ,
ਇਧਰ ਉਹ ਆਸਟ੍ਰੇਲੀਆ ਦਾ ਬੇਟ ਹੀ ਆ ਸਮਝ ਲਾ।
ਅੱਛਾ ਜੀ, ਆਸਟ੍ਰੇਲੀਆ ਦਾ ਬੇਟ,
ਅੱਛਾ। ਇਹ ਕਹਿੰਦੇ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ, ਦੋਨਾਂ ਤਾਇਆ ਨੂੰ ਸਤਿ ਸ੍ਰੀ ਅਕਾਲ, ਤਾਇਆ ਜੀ ਤੇ ਤਾਇਆ ਜੀ, ਤਾਏ ਦੋਵੇਂ ਆਏ ਆ।
ਅੱਛਾ ਕੁੜੀ ਨੂੰ ਪੁੱਛੋ ਵੀ ਉਹ ਜਿਹੜੀ ਅੱਗ ਸੀ ਆਸਟ੍ਰੇਲੀਆ ਦੀ ਬੁਝ ਗਈ ਕਿੱਦਾਂ ਹੋਈ?
ਮਨਦੀਪ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਤਾਇਆ ਜੀ ਨੂੰ, ਦੋਨਾਂ ਤਾਇਆ ਨੂੰ ਸਤਿ ਸ੍ਰੀ ਅਕਾਲ ਤੇ ਮਨਦੀਪ ਨੂੰ ਸਤਿ ਸ੍ਰੀ ਅਕਾਲ ਜੀ। ਹਰਮਨ ਫੈਮਿਲੀ ਨੂੰ, ਪਰਿਵਾਰ ਨੂੰ, ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਪੂਰੀ ਦੁਨੀਆਂ ਦੇ ਵਿੱਚ ਜਿਹੜੇ ਸਾਨੂੰ ਸੁਣਦੇ ਪਏ ਨੇ, ਕਹਿੰਦੇ ਬਹੁਤ ਸੋਹਣੇ ਟੋਪਿਕ ਤੇ ਗੱਲਬਾਤ ਚੱਲ ਰਹੀ ਹੈ ਤਾਇਆ ਜੀ ਤੁਹਾਡੀ। ਬਹੁਤ ਬਹੁਤ ਧੰਨਵਾਦ ਜੀ। ਟੋਪਿਕ ਤਾਂ ਸਾਡਾ ਚਿਲਾਂ ਤੋਂ ਮਛਰਿਆਂ ਦੀ,
ਬਿਲਕੁਲ ਬਿਲਕੁਲ ਬਿਲਕੁਲ।
ਬਾਕੀ ਕਹਿੰਦੇ ਲਗਾਤਾਰ ਜਾਰੀ ਰੱਖੋ ਜੀ, ਤੇ ਆਸਾ ਸਿੰਘ ਮਸਤਾਨੇ ਦਾ ਗੀਤ ਕੋਈ ਜ਼ਰੂਰ ਸੁਣਾ ਦਿਓ।
ਅੱਛਾ,
ਆਸਾ ਸਿੰਘ ਮਸਤਾਨੇ ਦਾ ਗੀਤ ਉਹ ਨਾ ਸੁਣਾ ਜੀ ਆਪਾਂ
ਜੀ।
ਕਿਹੜਾ?
ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ। ਲੱਭ ਜੂ ਆਪਾਂ ਨੂੰ,
ਲੱਭ ਆਪਣੇ ਕੋਲ ਕਿਹੜੀ ਚੀਜ਼ ਨੇ ਲੱਭੂ? ਆਇਆਂ ਨੂੰ ਆਪਾਂ 11-12 ਹਜ਼ਾਰ ਰੁਪਇਆ ਦਿੰਨੇ ਕਾਹਦਾ, ਮਲਕੀ ਤੂੰ ਜਿਹੜਾ ਤੁਹਾਡੇ ਲਾ ਕੇ ਬੈਠਾ।
ਅੱਛਾ 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 ਜੀ,
ਇਹਨੂੰ ਇਸੇ ਕੰਮ ਦਾ ਦਿੰਨੇ ਆ ਜਾਂ ਇਹਨੂੰ ਕੁੱਟ ਲਈਦਾ। ਬਾਕੀ ਕਹਿੰਦੇ ਤਾਇਆ ਜੀ ਲਾਸਟ ਵੀਕ ਈਮੇਲ ਕੰਮ ਨਹੀਂ ਸੀ ਕਰ ਰਹੀਆਂ, ਹੋ ਪਾ ਕੇ ਹੁਣ ਚੱਲ ਰਹੀਆਂ ਹੋ ਗਈਆਂ। ਗੁੱਡ ਡੇ ਤੁਹਾਡੇ ਲਈ। ਅਨੀ ਅੱਜ ਤੇ ਚੱਲੀ ਤੇ ਸੁਨੇਹਾ ਆਇਆ ਪੁੱਤ, ਸੁਨੇਹਾ ਭੇਜਣ ਲਈ ਤੁਹਾਡਾ ਬਹੁਤ ਧੰਨਵਾਦ ਆ, ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹਨਾਂ ਪਿਆਰ ਦੇਣ ਲਈ। ਗੱਲਾਂ ਬਾਤਾਂ ਤੇ ਸੀਗਾ ਵੀ ਯਾਰੀ ਰੱਖੋ, ਯਾਰੀ ਆ ਸਾਡੀਆਂ ਤੇ ਸੰਧੂ ਸਾਹਿਬ ਤੇ ਕਿਤੇ ਅੱਜ ਭੁੱਲੇ ਭਟਕੇ ਬੂਹਾ ਖੋਲ ਬੈਠੇ, ਤੇ ਜਿਹੜਾ ਸਾਡੇ ਬੂਹਾ ਖੋਲ ਬੈਠੇ ਜਾਣ ਨੀ ਦਿੰਦੇ ਆਉਣ ਦਾ ਦਰਵਾਜ਼ਾ।
ਕਹਿੰਦੇ ਜੱਟ ਨੇ ਪਲਾਈ ਲੱਸੀ,
ਗੱਲ ਚ ਪਾਲੀ
ਰੱਸੀ, ਇਹ ਮੁਹੱਬਤ ਦੀ ਰੱਸੀ ਤੋਂ ਛੁਟਕਾਰਾ ਨੀ ਹੁੰਦਾ।
ਬਾਕੀ ਇਹ ਆ ਵੀ ਸੰਧੂ ਸਾਹਿਬ ਤੁਹਾਡੇ ਜਿਹੜੇ ਬਹਿਣੀ ਉੱਠਣੀ ਸੀ ਨਾ ਬੜੇ ਬੜੇ
ਉਦੋਂ
ਸਿਆਣਿਆ,
ਚੰਗਾ ਸਮਾਂ ਸੀ
ਤਾਇਆ ਜੀ। ਪਾਸ਼ ਮੈਂ ਸਰੋਤਿਆਂ ਨੂੰ ਦੱਸਦਾ, ਪਾਸ਼ ਜਿਹੜੇ ਤੁਸੀਂ ਅੱਜ ਵੀ ਬਹੁਤ ਪ੍ਰੇਰਨਾ ਸਰੋਤ ਨੇ, ਬਹੁਤ ਸਾਰੇ ਪਿਆਰ ਕਰਨ ਵਾਲੇ ਪਾਸ਼ ਨੂੰ ਸੁਣ ਰਹੇ ਹੋਣਗੇ, ਸੰਧੂ ਸਾਹਿਬ ਦੀ ਤੇ ਪਾਸ਼ ਜੋ ਜਿਨ੍ਹਾਂ ਦੀ ਇਹਨਾਂ ਦੀ ਬਹੁਤ ਪੁਰਾਣੀ ਮਿੱਤਰਤਾ ਦੇ ਇਕੱਠੇ ਰਹੇ ਨੇ ਤੇ ਇਕੱਠੇ ਸ਼ਾਇਰੀ ਕਰਦੇ ਨੇ, ਤੇ ਸੰਧੂ ਸਾਹਿਬ ਅੱਜ ਵੀ ਉਹਨਾਂ ਦੀਆਂ ਕਿਤਾਬਾਂ, ਸੰਧੂ ਸਾਹਿਬ ਦੀਆਂ ਦੁਨੀਆਂ ਜਿਹੜੀ ਉਹ ਪੜ੍ਹਦੀ ਹੈ। ਸੁਣਨ ਵਾਲਿਆਂ ਨੂੰ ਮੈਂ ਨਾਲ ਨਾਲ ਦੱਸਦਾ ਰਹਾਂ ਕਿ ਬਹੁਤ ਹੀ ਪਿਆਰੀ ਇਹਨਾਂ ਦੀ ਸ਼ਾਇਰੋ ਸ਼ਾਇਰੀ ਹੈ। ਤੇ ਸੰਧੂ ਸਾਹਿਬ ਇੱਕ ਕੋਈ ਸ਼ੇਰ ਜਿਹੜਾ ਤੁਹਾਨੂੰ ਪਸੰਦ ਆ, ਚਾਹੇ ਆਪਣਾ ਚਾਹੇ ਪਾਸ਼ ਸਾਹਿਬ ਦਾ ਕੋਈ ਯਾਦ ਆ ਜਿਹੜਾ ਤੁਸੀਂ ਸੁਣਾਉਣਾ ਚਾਹੁੰਦੇ?
ਚਲੋ ਮੈਂ ਸੁਣਾ ਦਿੰਦਾ ਆ ਕਿ ਇੱਕ ਕਵਿਤਾ ਦਾ ਇੱਕ ਬੰਦ ਆ ਕਿ ਨਾ ਮੈਂ 3-13 ਵਿੱਚੋਂ,
ਬਲ 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 ਬਲ,
ਨਾ ਮੈਂ 3-13 ਵਿੱਚੋਂ ਤੇ ਨਾ ਮੈਂ 40 ਸ਼ੇਰਾਂ ਵਿੱਚੋਂ, ਤੇ ਮੈਂ ਹਾਂ ਕੱਚੇ ਵੇਰਾਂ ਵਿੱਚੋਂ, ਪੱਕੇ ਮਾਂ ਭੀਲਣੀ ਲੈ ਗਈ ਤੇ ਮੈਂ ਕੀ ਭੇਟ ਚੜਾਵਾਂ, ਕੀਕਣ ਬਖਸ਼ਿਆ ਜਾਵਾਂਗਾ, ਮੈਂ ਰੋਜ਼ ਵਧਾਵਾ ਦੇਵਾਂ। ਦੇਖੋ ਇਤਿਹਾਸ ਦੇ ਵਿੱਚ
ਇਹ ਜਿਹੜਾ ਮੈਂ ਦੱਸਦਾ ਥੋੜਾ ਜਿਹਾ ਸਰੋਤਿਆਂ ਨੂੰ, ਇਹ ਜਿਹੜੀ ਕਵਿਤਾ ਹੈ ਨਾ, ਇਹ ਜਿਹੜੇ ਸ਼ਬਦਾਂ ਦਾ ਨੀ, ਇਹ ਤੇ ਪੂਰਾ ਮਤਲਬ ਪਾਸਟ ਹੋਈਆਂ ਘਟਨਾਵਾਂ ਨੂੰ ਲੈ ਕੇ ਇਹ ਕਵਿਤਾ ਹੋਣੀ ਵੀ ਇਹ ਚਾਹੀਦੀ। ਕਈ ਵਾਰ ਹੁੰਦਾ ਨਾ ਪਾਣੀ ਤੋਂ ਉੱਪਰ ਤਰਦੀਆਂ ਚੀਜ਼ਾਂ ਫੜ ਲੈਂਦੇ, ਗਹਿਰਾ ਜਿਹੜਾ ਮੋਤੀ ਫੜਨਾ ਉਹਦੇ ਲਈ ਤੇ ਡੂੰਘੀ ਛੁਪੀ ਮਾਰਨੀ ਪਈ।
ਕਵਿਤਾ ਇੱਕ ਆਨੰਦ ਆ, ਰਚਣ ਵੇਲੇ ਵੀ, ਸੁਣਾਉਣ ਵੇਲੇ ਵੀ, ਗਾਉਣ ਵੇਲੇ ਵੀ, ਹਾਂਜੀ। ਔਰ ਤੁਸੀਂ ਦੇਖੋ ਬਈ ਵੇਦਾਂ ਤੋਂ ਲੈ ਕੇ ਰਮਾਇਣ, ਉਸ ਤੋਂ ਬਾਅਦ ਗੁਰੂ ਨਾਨਕ ਸਾਹਿਬ, ਸਾਰਾ ਭਗਤੀ ਦਾ ਜਿਹੜਾ ਸ਼ਬਦ ਪ੍ਰਸ਼ਾਦ ਆ ਉਹ ਕਾਵਿ ਰਚਨਾ ਹੀ ਆ, ਕਾਵਿ ਰਚਨਾ।
ਮੈਂ ਨਾ ਤੁਹਾਡੀ ਆ ਕਵਿਤਾ ਤੋਂ ਮੈਨੂੰ ਮਿਰਜ਼ਾ ਗਾਲਿਬ ਦੀਆਂ ਕਈ ਕਵਿਤਾਵਾਂ ਯਾਦ ਆਉਂਦੀਆਂ ਕਿ ਉਹਦੇ ਇੱਕ ਕਵਿਤਾ ਦੇ ਵਿੱਚ ਉਹਨੂੰ ਤੁਸੀਂ ਜਦੋਂ,
ਮੈਂ ਤੁਹਾਨੂੰ ਇੱਕ ਉਹਦਾ ਮਿਰਜ਼ਾ ਜੀ ਦਾ ਸ਼ੇਰ ਸੁਣਾਵਾਂ ਕਿ ਉਨਕੋ ਦੇਖ ਕਰ ਜੋ ਆ ਜਾਤੀ ਹੈ ਚਿਹਰੇ ਪਰ ਰੌਣਕ, ਵੋ ਸਮਝਤੇ ਹੈ ਬਿਮਾਰ ਕਾ ਹਾਲ ਅੱਛਾ ਹੈ। ਮਿਰਜ਼ਾ ਸਾਹਿਬ
ਉਹਨਾਂ ਦੀ ਕਵਿਤਾ ਦੇ ਵਿੱਚ ਪਿੱਛੇ ਬਹੁਤ ਕੁਝ ਲੁਕਿਆ ਹੁੰਦਾ
ਜੀ,
ਮਤਲਬ ਜੇ ਆਪਾਂ ਉਹਨੂੰ ਲੱਭਿਆ ਜਾਵੇ ਨਾ, ਇੱਕ ਕਵਿਤਾ ਦੇ ਵਿੱਚ ਬੜੇ ਇਤਿਹਾਸ ਦੇ ਪੱਖ ਲਿਖੇ ਹੁੰਦੇ ਨੇ ਜਿਹਨੂੰ ਸਮਝਣ ਦੇ ਲਈ ਆਪਾਂ ਨੂੰ ਉਹਨਾਂ ਬੜੇ ਧਿਆਨ ਦੇ ਨਾਲ ਪਿੱਛੇ ਨੂੰ ਵੀ ਝਾਤਣਾ ਝਾਤੀ ਮਾਰਨੀ ਪਊ।
ਤੁਸੀਂ ਦੇਖੋ ਬਈ ਆਪਾਂ ਪੰਜਾਬ ਦੇ ਵਿੱਚ, ਤੁਹਾਡਾ ਪਰਿਵਾਰ ਵੀ ਖੇਤੀ ਨਾਲ ਜੁੜਿਆ ਹੋਇਆ
ਜੀ,
ਤੇ ਖੇਤੀ ਜਿਸ ਜ਼ਮੀਨ ਨੂੰ ਵਾਹਿਆ ਜਾਵੇ ਚੰਗੀ ਤਰ੍ਹਾਂ, ਸੁਹਾਗਿਆ ਜਾਵੇ ਮਿੱਟੀ ਨੂੰ
ਜੀ,
ਔਰ ਉਹਦੇ ਵਿੱਚ ਜੇ ਦੇਸੀ ਰੂੜੀ ਪਾਈ ਜਾਵੇ ਤੇ ਉਹਦੇ ਵਿੱਚ ਜਿਹੜੀ ਫਸਲ ਦਾ ਜਲਵਾ ਹੋ ਰਿਹਾ, ਇਸੇ ਤਰ੍ਹਾਂ ਜਿਹੜਾ ਇਤਿਹਾਸ ਕਵਿਤਾ ਆ ਨਾ, ਕਵਿਤਾ ਦੇ ਖੇਤਰ ਵਿੱਚ ਆਉਣਾ ਤੇ ਬੜਾ ਸੌਖਾ ਆ, ਕਿਉਂਕਿ ਛੰਦ ਦਾ ਗਿਆਨ ਤੁਸੀਂ ਲੈ ਸਕਦੇ ਹੋ, ਸੰਗੀਤ ਦਾ ਗਿਆਨ ਲੈ ਸਕਦੇ ਹੋ, ਤੇ ਲੇਕਿਨ ਜਿਹੜਾ ਇਤਿਹਾਸ ਦਾ ਗਿਆਨ
ਉਹ ਬਹੁਤ ਜਰੂਰੀ ਆ। ਜੇ ਤੁਹਾਡੀ ਓਨੀ ਤੁਹਾਡੀ ਕਵਿਤਾ ਜਿਹੜੀ ਆ ਅਮੀਰ ਹੋਊਗੀ, ਜਿੰਨਾ ਤੁਹਾਡੇ ਕੋਲ ਪਿਛਲੇ ਜਿਹੜੇ ਪ੍ਰਸੰਗ ਆ, ਜੋ ਪਿਛਲੇ ਵਾਕਿਆ ਆ ਸਾਡੇ ਮਹਾਂਪੁਰਖਾਂ ਦੇ ਆ, ਸਾਡੇ ਕੋਲ ਰਾਮਾਇਣ ਆ, ਸਾਡੇ ਕੋਲ ਮਹਾਭਾਰਤ ਆ, ਉਹਨਾਂ ਦੇ ਵਿੱਚ ਕਿਹੋ ਜਿਹੀਆਂ ਸਾਖੀਆਂ ਆ, ਉਹਨਾਂ ਦਾ ਜੇ ਸਾਨੂੰ ਸਾਡੇ ਸ਼ਿਕਸ਼ਾ ਦੇ ਵਿੱਚ ਉਹ ਸ਼ਾਮਿਲ ਹੈਗੀਆਂ, ਤਾਂ ਫਿਰ ਉਹ ਚੀਜ਼ਾਂ ਸਾਡੀ ਰਚਨਾ ਵਿੱਚ ਉਹਨਾਂ ਦੇ ਟੱਚ ਆਉਣਗੇ
ਆਉਣਗੇ। ਜੇ ਮੰਨ ਲਓ ਕਿਸੇ ਪਿੱਛੇ ਪਤਾ ਹੀ ਕੱਖ ਨਹੀਂ, ਉਹਨੇ ਕਹਿੰਦੇ ਵੀ ਬੰਦਾ ਜੋ ਲਿਖਦਾ ਜਾਂ ਬੋਲਦਾ ਨਾ, ਉਹਦਾ ਜੋ ਪੁਰਾਣਾ ਅਨੁਭਵ ਆ
ਬਿਲਕੁਲ
ਉਹਦੇ ਚੋਂ ਹੀ ਗੱਲ ਕਰੂ।
ਹਾਂ ਹੁਣ ਤਾਂ ਆਪਾਂ ਦਾਲ ਸਬਜ਼ੀ ਬੀਬੀਆਂ ਬਣਾਉਂਦੀਆਂ ਆ, ਹੁਣ ਇੱਕ ਤਾਂ ਵਿਚਾਰੀਆਂ ਲੂਣ ਮਿਰਚੀ ਪਾ ਦਿੰਦੀਆਂ ਵਿੱਚ, ਇੱਕ ਵਿੱਚ ਧਨੀਆ ਲਿਆਉਂਦੀਆਂ, ਮੇਥੀ ਪਾਉਂਦੀਆਂ, ਹਾਂਜੀ ਟਮਾਟਰ ਪਾਉਂਦੀਆਂ, ਹੋਰ ਕਿੰਨੀ ਮਤਲਬ ਉਹਨੂੰ ਤੁਸੀਂ ਜਿੰਨਾ ਮਰਜ਼ੀ ਉਹਨੂੰ ਸਵਾਦਿਸ਼ਟ ਬਣਾ ਲਓ, ਲੇਕਿਨ ਅਲੱਗ ਅਲੱਗ ਪਦਾਰਥ ਪਾਉਣੇ ਪੈਣਗੇ।
ਉਹ ਆਪਣੇ ਯਸਪਾਲ ਆ, ਉਹ ਸੰਧੂ ਸਾਹਿਬ ਆਪਣੇ ਆਏ ਆ, ਇਹਨਾਂ ਲਈ ਕੋਈ ਚਾਹ ਪਾਣੀ ਦਾ ਕੋਈ ਪ੍ਰਬੰਧ ਕਰ ਪੋਤਾ।
ਜੀ ਭਾਜੀ ਦੇਖੇ ਭਾਜੀ ਦੇ ਸੰਧੂ ਭਾਜੀ ਦੇ
ਸੰਧੂ ਦੇਲਾ ਭਾਜੀ ਦੱਸਦਾ ਤੁਹਾਨੂੰ ਜਵਾਨ ਹੀ ਰੱਖਦੇ ਗੱਲਾਂ
ਜਵਾਨੀ ਉਮਰਾਂ ਤਾਇਆ ਜੀ ਨੇ ਦੇਖ ਹੁੰਦੀ, ਇਹ ਦਿਆ ਦੇਖ ਹੁੰਦੀ
ਅੱਛਾ। ਸੰਧੂ ਸਾਹਿਬ ਥੋੜਾ ਤੂੰ ਜਸਪਾਲ ਪਿੱਛੇ, ਤੇਰੀ ਆਵਾਜ਼ ਤੇ ਜਵਾਨੀ ਚ ਦੂਰੋਂ ਬਹੁਤ ਆਈ ਹੈ। ਇਹ ਮੈਨੂੰ ਕਹਿੰਦਾ ਵੀ ਰਾਤ ਨੂੰ ਮੈਨੂੰ ਨੀਂਦ ਨੀ ਆਉਂਦੀ,
ਤੇ ਰਾਤ ਨੂੰ ਤਾਂ ਨੀਂਦ ਆਉਣੀ ਨੀ ਚਾਹੀਦੀ ਜੀ ਭਾਗਾਂ ਵਾਲਾ।
ਮੈਂ ਤੈਨੂੰ ਕਿਹਾ ਕਈ ਵਾਰ ਕਰਮਾ ਤੇ ਮਾੜੇ ਪਾ ਕੇ ਦੇਖ ਕਰਕੇ ਦਿਨੇ ਸੁੱਤਾ ਰਹਿੰਦਾ। ਮੈਨੂੰ ਨਾ ਕਿਸੇ ਸਿਆਣੇ ਨੇ ਗੱਲ ਕਹੀ ਸੀ, ਉਹ ਕਹਿੰਦਾ ਜਿਹੜਾ ਦਿਨੇ ਬੂਥੀ ਅੱਡ ਲੈਂਦਾ ਨਾ ਯਾਨੀ ਸੁੱਤਾ ਰਹਿੰਦਾ, ਲੇਖ ਉਹਦੇ ਤੋਂ ਮੂੰਹ ਮੋੜ ਲੈਂਦੇ। ਮੈਂ ਮੰਨਾ ਨੰਗਾ, ਉਹ ਕਹਿੰਦਾ ਵੀ ਜੇ ਤੈਨੂੰ ਮੇਰੀ ਗੱਲ ਦਾ ਯਕੀਨ ਨਹੀਂ ਨਾ, ਦਸ ਬੰਦੇ ਫੜ ਲਾ ਜਿਹੜੇ ਦਿਨੇ ਸੌਂਦੇ ਤੇ ਉਹਦਾ ਅਰਥ ਵਿਵਸਥਾ ਉਹਨਾਂ ਨੇ ਵੇਖ ਲਈ, ਡਾਵਾਂ ਡੋਲ ਹੀ ਹੋ।
ਤੁਸੀਂ ਜਾਗੋ ਸੁਣੀ ਹੋਣੀ ਆ, ਤੇ ਉਹ ਕਹਿੰਦੇ ਹੁੰਦੇ ਆ ਬਈ ਰੂਸੀ ਨੂੰ ਮਨਾ ਲਾ ਤੇ ਸੁੱਤੀ ਨੂੰ ਜਗਾ ਲਾ, ਜਾਗੋ ਆਈ।
ਓਏ ਹਾਏ ਹਾਏ, ਇਹਨੂੰ ਸੁੱਤੀ ਨੂੰ ਜਗਾਈਏ ਕਿਹਦੇ, ਸੌਂਦੀ ਨੀ ਸੌਂਦੀ ਨੀ, ਸੌਣ ਦਾ ਹੱਲ ਦੱਸੋ।
ਹਾਂਜੀ
ਸੌਂਦੀ ਨੀ ਸੌਂਦਾ ਨੀ
ਨਹੀਂ, ਚਲੋ ਸੌਂਦੀ ਆਤਮਾ ਦੀ ਗੱਲ ਕਰਦੇ
ਹਦਾਇਆ।
ਸੰਧੂ ਸਾਹਿਬ ਸੱਚੀ ਦੱਸਿਓ, ਇਹਨੂੰ ਤੇ ਗੱਲ ਦੀ ਸਮਝ ਨੀ ਆਉਣੀ। ਜਦੋਂ ਵੀ ਕਿਸੇ ਸ਼ਾਇਰ ਨੇ ਉਹ ਗੱਲ ਲਿਖੀ, ਜੀਵ ਆਤਮਾ ਨੂੰ ਇਸਤਰੀ ਹੀ ਕਿਹਾ ਗਿਆ, ਬੰਦਾ ਹੀ ਇਹਨੇ ਗਿਆ, ਦੱਸੋ ਇਹਨੂੰ ਜੀ।
ਦੇਖੋ
ਆਤਮਾ ਔਰਤ ਦਾ ਰੂਪ ਹੀ ਦੱਸਿਆ,
ਕਿਉਂਕਿ ਨਹੀਂ ਇਹਦੇ ਵਿੱਚ ਇਹ ਹੈ ਜੀ ਕਿ ਸਾਡਾ ਸਾਰਿਆਂ ਦਾ ਪਤੀ ਮਾਲਕ ਪਰਮਾਤਮਾ ਪਰਮੇਸ਼ਰ,
ਇੱਕੋ ਹੀ ਖਾਸਨਾ,
ਬਾਕੀ ਸਾਰੀਆਂ ਰੂਹਾਂ ਆ। ਰੂਹ ਨੂੰ ਇਸਤਰੀ ਰੂਪ ਦੇ ਵਿੱਚ ਇਹਦੇ ਵਿੱਚ ਫਾਇਦਾ ਵੀ ਹੈ ਜੀ ਕਿ ਸਾਡੇ ਵਿੱਚ ਨਿਮਰਤਾ ਆਵੇ।
ਵਾਹ
ਹਾਂਜੀ, ਤੇ ਇਹ ਹਾਂ ਆਪਾਂ ਉਹ ਗੱਲ ਕਰਦੇ ਸੀਗੇ ਕਿ ਰੂਸੀ ਨੂੰ ਮਨਾ ਲਾ ਸੁੱਤੀ ਨੂੰ ਜਗਾ ਲਾ, ਮਤਲਬ ਬੰਦਾ ਜਿਹੜਾ ਸੁੱਤਾ ਹੋਇਆ ਆ ਤੇ ਰੁੱਸਾ ਹੋਇਆ ਸਮਾਜ ਨਾਲ ਆਪਣੇ ਆਪ ਨਾਲ ਵੀ, ਉਸ ਨੂੰ ਆਪਣੇ ਜੋ ਉਹਦੇ ਤੇ ਬਖਸ਼ਿਸ਼ ਹੋਈ ਆ, ਟੋਪ ਆਫ ਦੀ ਕ੍ਰੀਏਸ਼ਨ ਕਹਿੰਦੇ ਆ ਕਿ ਜਿਹੜਾ ਮਨੁੱਖ ਦਾ ਜੀਵਨ ਆ, ਟੋਪ ਆਫ ਦੀ ਕ੍ਰੀਏਸ਼ਨ ਸਭ ਤੋਂ ਉੱਪਰ, ਮਤਲਬ ਕਹਿੰਦੇ ਆ ਕਿ ਪ੍ਰਮਾਤਮਾ ਵੀ ਜਦੋਂ ਧਰਤੀ ਤੇ ਆਉਂਦਾ ਤੇ ਮਨੁੱਖ ਦੇ ਰੂਪ ਵਿੱਚ ਆਉਂਦਾ।
ਦੇਵੀ ਦੇਵਤੇ ਇਹ ਰੂਪ ਨੂੰ
ਤਰਸਦੇ,
ਕਿਉਂਕਿ ਨਾ ਉਹਨਾਂ ਕੋਲ ਢਿੱਡ ਆ ਯਾਨੀ ਭੁੱਖ ਵੀ ਹੈ ਨੀ, ਨਾ ਉਹਨਾਂ ਕੋਲ ਦਿਲ ਆ, ਨਾ ਸੁਣਨ ਵਾਲਿਆਂ ਦੇ ਦਿਮਾਗ ਵੀ, ਕਿਉਂਕਿ ਦਿਮਾਗ
ਰਿਮੋਟ ਹੀ ਆ।
ਹਾਂ ਆਗਿਆ ਦਾ ਪਾਲਣ ਕਰਦੇ ਆ, ਬੰਦੇ ਨੂੰ ਆਜ਼ਾਦੀ ਦਿੱਤੀ ਆ ਵੀ ਤੂੰ ਆਪਣੀ
ਸਮਝ ਕੇ,
ਉਹਦੇ ਸਿਆਣਾ ਤੇ ਆਪ ਵੀ ਬੜਾ
ਠੀਕ
ਹੈ। ਅੱਜ ਕੱਲ ਲੋਕਾਂ ਧੀ ਪੁੱਤ ਸਿਆਣੇ ਆ,
ਇਹ ਆਪ ਸਿਆਣਾ, ਤੁਸੀਂ ਇਹ ਲਾਓ ਲੋਕਾਂ ਦੇ ਸੰਧੂ ਸਾਹਿਬ ਧੀ ਪੁੱਤ ਸਿਆਣੇ, ਇਹ ਆਪ ਸਿਆਣਾ, ਕਿੰਨਾ ਵੱਡਾ ਸਿਆਣਾ ਹੋ
ਜੀ। ਇੱਕ ਮੈਂ ਗੱਲ ਹੋਰ ਦੇਖੀ ਸੰਧੂ ਸਾਹਿਬ ਜੀ, ਇਹ ਕਹਿੰਦਾ ਇਹ ਆਪਣੇ ਜੀਵਨੀ ਬਾਰੇ ਦੱਸਦੇ ਕਿ ਮੈਂ ਫੌਜ ਦੀ ਭਰਤੀ ਹੋਇਆ ਸੀ, ਜਦੋਂ ਇਹ ਫੌਜ ਭਰਤੀ ਹੋਏ ਉਦੋਂ ਜੰਗ ਲੱਗੀ ਸੀ, ਜਦੋਂ ਇਹ ਹਟ ਗਿਆ ਉਦੋਂ ਵੀ ਜੰਗ ਲੱਗੀ ਸੀ, ਦੇਖੋ ਮੈਂ ਕਿੱਦਾਂ ਦੇ ਸੀ, ਅਜੂਬਾ ਹੀ ਆ ਕੋਈ।
ਜੇ ਤੁਸੀਂ ਇਹਨੂੰ ਭਰਤੀ ਕਰਾਉਂਦੇ ਨਾ, ਇਹਨੇ ਜੰਗ ਹਟਾ ਕੇ ਆਉਣਾ ਹੈ।
ਅੱਛਾ ਮੈਨੂੰ ਯਾਦ ਆ ਗਈ ਗੱਲ, ਮੈਂ ਛੇਵੇਂ ਪਾਤਸ਼ਾਹ ਦੇ ਬਾਰੇ ਸਵੇਰੇ ਮੇਰੇ ਕੋਲ ਦਸਾਂ ਗੁਰੂਆਂ ਦੇ ਜੀਵਨ ਬਾਰੇ ਪੁਸਤਕ ਪਈ ਸੀ, ਮੈਂ ਉਹ ਦੇਖਿਆ ਵਿੱਚੋਂ, ਤੇ ਛੇਵੇਂ ਪਾਤਸ਼ਾਹ ਨੇ ਜਦੋਂ ਆਪਣੇ ਪੋਤਰੇ ਨੂੰ ਸੱਤਵੀਂ ਪਾਤਸ਼ਾਹੀ ਹਰ ਰਾਏ ਨੂੰ ਜਦੋਂ ਗੱਦੀ ਦੇਣੀ ਸੀ ਤੇ ਉਹਨਾਂ ਨੂੰ ਕਹਿਣ ਲੱਗੇ ਬਈ ਫੌਜ ਰੱਖਣੀ ਆ, ਲੜਾਈ ਨੀ ਲੜਨੀ, ਫੌਜ ਰੱਖਣੀ
ਆਂ
ਤੁਹਾਡੇ ਕੋਲੋਂ ਹੀ ਕਿਸੇ ਪੜ੍ਹਿਆ ਲਿਖਿਆ ਬੰਦਾ ਤੁਹਾਡੇ ਕੋਲ ਬੈਠਾ ਸੀ ਇੱਕ ਦਿਨ, ਉਹ ਅੰਗਰੇਜ਼ੀ ਚ ਕਹਿੰਦਾ ਬੀ ਪ੍ਰਿਪੇਅਰ ਫਾਰ ਵਾਰ ਇਫ ਯੂ ਵਾਂਟ ਪੀਸ, ਸ਼ਾਂਤੀ ਚਾਹੁੰਦੇ ਹੋ ਤੇ ਜੰਗ ਲਈ ਤਿਆਰ ਰਹੋ, ਕਮਜ਼ੋਰ ਹੋਵੋਗੇ ਤੁਹਾਡੀ ਸ਼ਾਂਤੀ ਵੀ ਕਿਸੇ ਕੰਮ ਨੀ ਆਉਣੀ,
ਕਮਜ਼ੋਰ ਨੂੰ ਕਿਹੜਾ ਸ਼ਾਂਤੀ ਵਾਲੇ ਪਾਸੇ ਕਦੇ ਤੁਸੀਂ ਦੇਖਿਓ।
ਹਾਂਜੀ,
ਦੋ ਰਾਜਿਆਂ ਚ ਸਮਝੌਤਾ ਹੁੰਦਾ ਹੀ ਉਦੋਂ ਸੀ ਜਦੋਂ ਉਹਨਾਂ ਨੂੰ ਪਤਾ ਸੀ ਬਰਾਬਰ ਦਾ,
ਬਰਾਬਰ
ਕਮਜ਼ੋਰ ਆ
ਜੀ,
ਫਿਰ ਤੇ ਉਹਨੂੰ ਉਹ ਟੌਣ ਕਰਕੇ ਜਾਣਗੇ, ਕਮਜ਼ੋਰ ਨਾਲ ਕਿੱਥੇ ਮਿੱਤਰਤਾ ਹੁੰਦੀ
ਜੀ,
ਬਰਾਬਰਤਾ ਜੀ ਮਿੱਤਰਤਾ ਦੇ ਵਿੱਚ, ਚਲੋ ਮਿੱਤਰਤਾ ਦੇ ਵੈਸੇ ਗੁਣ ਐਸਾ ਕੁਝ ਦੇਖਦਾ ਨੀ
ਜੀ,
ਪਰ ਸਮਾਜਿਕ ਪੱਖੋਂ ਦੇ ਮਿੱਤਰਤਾ ਵੀ ਐਸੀਆਂ ਹੁੰਦੀਆਂ ਸੀ ਜਦੋਂ ਰਾਜੇ ਮਹਾਰਾਜਿਆਂ ਦੀਆਂ ਜਾਂ ਇੱਕ ਮੁਲਕ ਦੀ ਦੂਸਰੇ ਮੁਲਕ ਨਾਲ, ਹੁਣ ਵੀ ਏਦਾਂ ਹੀ ਆ
ਜੀ,
ਇੱਕ ਮੁਲਕ ਦੀ ਦੂਸਰੇ ਮੁਲਕ ਨਾਲ ਮਿੱਤਰਤਾ ਉੱਥੇ ਹੀ ਹੋਊਗੀ ਜਿੱਥੇ ਉਹਨਾਂ ਦੀ ਅਰਥ ਵਿਵਸਥਾ ਲਗਭਗ ਸੇਮ ਜੀ,
ਦੋਨਾਂ ਨੂੰ ਇੱਕ ਦੂਜੇ
ਦਾ ਫਾਇਦਾ
ਲੋੜ
ਆ ਜਾਂ ਲੋੜ ਆ ਜਿਵੇਂ ਤੁਸੀਂ ਗੱਲ ਕੀਤੀ
ਜੀ ਜੀ,
ਜਾਂ ਫਿਰ ਉੱਥੇ ਆ ਜਿੱਥੇ ਉਹਨਾਂ ਨੂੰ ਦੁਸ਼ਮਣ ਉਹਨਾਂ ਦੇ ਸਾਂਝਾ,
ਹਾਂਜੀ
ਅੱਜ ਕੱਲ ਏਦਾਂ ਵੀ ਬਹੁਤ ਆ,
ਬਿਲਕੁਲ
ਕਿਸੇ ਦੋਨਾਂ ਮੁਲਕਾਂ ਦਾ ਇੱਕੋ ਹੀ ਸ਼ਤਰੂ ਆ ਨਾ,
ਇਕੱਠੇ
ਹੋ ਕੇ ਮਿਲਣਗੇ ਪੱਕਾ,
ਠੀਕ ਆ।
ਮੈਂ ਪੁਰਾਣੀਆਂ ਪੜ੍ਹਦਾ ਸੀ ਕਹਾਣੀਆਂ ਜਾਂ ਫਿਲਮਾਂ ਜਿੰਨੀਆਂ ਇਤਿਹਾਸ ਤੇ ਬਣੀਆਂ ਨੇ ਉਹਦੇ ਤੇ ਵੀ ਇਹ ਚੀਜ਼ ਸਿੱਖਣ ਨੂੰ ਸਾਨੂੰ ਸਭ ਮਿਲੀ ਆ,
ਅੱਛਾ,
ਕਿ ਜਦੋਂ ਰਾਜੇ ਮਹਾਰਾਜੇ ਆਪਸ ਦੇ ਵਿੱਚ ਲੜਦੇ ਸੀ ਤੇ ਜਿਨ੍ਹਾਂ ਦਾ ਸ਼ਤਰੂ ਸੇਮ, ਮੰਨ ਲਓ ਜੇ ਪਾਰਸ, ਜੇ ਆਪਾਂ ਕਿਸੇ ਨੂੰ ਦੇਖਦੇ ਪੋਰਸ ਨਾਲ ਲੜ ਪਿਆ ਜਾਂ ਕਿਸੇ ਹੋਰ ਨਾਲ ਲੜ ਪਿਆ,
ਸਿਕੰਦਰ ਨਾਲ,
ਤੇ ਸਿਕੰਦਰ ਬਾਕੀ ਨਾਲ ਦੇ ਦਾ ਵੀ ਦੁਸ਼ਮਣ ਆ, ਗੁਆਂਢੀ ਨੂੰ ਵੀ ਸੁਨੇਹਾ ਭੇਜ ਦਿੰਦੇ ਸੀ ਮੈਂ ਉਹਨਾਂ ਨਾਲ ਲੜਨ ਚੱਲਿਆ ਮੇਰੀ ਮਦਦ ਕਰੇਗਾ, ਉਹਨੂੰ ਪਤਾ ਸੀ ਵੀ ਚੱਲ ਰਲ ਕੇ ਮਕਾ ਲੈਣੇ ਆ ਸਾਡਾ ਇੱਕ ਮਿੱਤਰ ਸ਼ਤਰੂ ਤਾਂ ਮੁਕਰੂ ਨਾ, ਤੇ ਕੱਲ ਨੂੰ ਇਹ ਹਰਾ ਗਿਆ, ਉਹ ਹਰਾ ਗਿਆ ਇਹਨੂੰ, ਸਾਡੇ ਵੱਲ ਨੂੰ
ਮੈਂ ਸਵੇਰੇ ਪੜਿਆ ਜਦੋਂ ਨਾ ਸ਼ਾਹਜਹਾਨ ਦੀ ਮ੍ਰਿਤੂ ਹੋ ਗਈ ਤੇ ਤਿੰਨ ਬੇਟੇ ਸੀ ਉਹਦੇ, ਦਾਰਾ ਸ਼ਕੋ ਵੱਡਾ ਸੀਗਾ, ਫਿਰ ਔਰੰਗਜ਼ੇਬ ਤੇ ਮੁਰਾਦ ਤਿੰਨ ਲੜਕੇ, ਤੇ ਹੁਣ ਹੱਕਦਾਰ ਜਿਹੜਾ ਸੀਗਾ ਤਖ਼ਤ ਦਾ ਦਾਰਾ ਸ਼ਕੋ ਸੀਗਾ ਵੱਡਾ,
ਵੱਡੇ ਹੋਣ ਦੇ ਨਾਤੇ
ਔਰੰਗਜ਼ੇਬ ਸ਼ੈਤਾਨ ਸੀਗਾ, ਇਹਨੇ ਅੱਧੇ ਕ ਦਰਬਾਰੀ ਆਪਣੇ ਵੱਲ ਕਰ ਲਏ, ਉੱਥੇ ਮਤਲਬ ਅੱਧੇ ਕ ਬੰਦੇ ਦਾਰੇ ਵੱਲ ਹੋ ਗਏ ਤੇ ਲੜਾਈ ਲੱਗ ਗਈ, ਉਹਦੇ ਵਿੱਚ ਦਾਰੇ ਦੀ ਹਾਰ ਹੋ ਗਈ, ਦਾਰਾ ਨੱਠ ਕੇ ਇੱਥੇ ਆਇਆ
ਗੋਦਵਾਲ,
ਗੁਰੂ
ਸਾਹਿਬ
ਉਹ ਪਹਿਲਾਂ ਆਇਆ ਕੀਰਤਪੁਰ
ਸਾਹਿਬ,
ਲੇਕਿਨ ਉਹ ਗੁਰੂ ਸਾਹਿਬ ਇੱਥੇ ਖਡੂਰ ਸਾਹਿਬ ਆਏ ਹੋਏ ਸੀਗੇ ਤੇ ਦਾਰਾ ਉੱਥੇ ਆਇਆ, ਕਹਿੰਦਾ ਜੀ ਮੇਰੀ ਮਦਦ ਕਰੋ, ਹਾਂਜੀ
ਕਿਹੜੇ ਪਾਸ ਆਏ ਉਦੋਂ,
ਉਹ ਸੱਤਵੀਂ ਪਾਤਸ਼ਾਹੀ ਕੋਲ ਆਇਆ,
ਹਾਂ
ਵੀ ਮੇਰੀ ਮਦਦ ਕਰੋ, ਤੇ ਉਹ ਕਹਿੰਦੇ ਠੀਕ ਆ, ਉਹਨਾਂ ਕੋਲ 2200 ਘੋੜ ਸਵਾਰ ਸੀਗਾ ਤੇ ਗੋਦਵਾਲ ਦੇ ਪੱਤਣ ਤੋਂ ਹੀ ਜਿਹੜੀਆਂ ਉਹ ਲੰਘਣਾ ਪੈਂਦਾ ਸੀ ਲਾਹੌਰ ਜਾਣ ਲਈ ਤੇ ਦਿੱਲੀ ਜਾਣ ਲਈ, ਗੋਦਵਾਲ ਦਾ ਪੱਤਣ
ਸੀ,
ਤੇ ਉਹਨਾਂ ਨੇ ਆਪਣੀ ਘੋੜ ਸਵਾਰਾਂ ਨੂੰ ਹੁਕਮ ਦਿੱਤਾ ਵੀ ਤੁਸੀਂ ਪੱਤਣ ਤੇ ਔਰੰਗਜ਼ੇਬ ਦੀਆਂ ਫੌਜਾਂ ਨੂੰ ਦਰਿਆ ਪਾਰ ਨਹੀਂ ਕਰਨ ਦੇਣਾ, ਉਹਨਾਂ ਨੂੰ ਰੋਕੋ, ਤੇ ਦਾਰਾ ਜਿੰਨਾ ਚਿਰ ਮੁਲਤਾਨ ਨੀ ਪਹੁੰਚ ਜਾਂਦਾ ਉਹਨਾਂ ਚਿਰ ਤੁਸੀਂ ਫੌਜਾਂ ਨੂੰ ਰੋਕੀ ਰੱਖੋ, ਉਹਨਾਂ ਨੇ ਫੌਜਾਂ ਨੂੰ ਰੋਕੀ ਰੱਖਿਆ ਤੇ ਉਸ ਤੋਂ ਬਾਅਦ ਦਾਰੇ ਦਾ ਬਚਾਅ ਹੋ ਗਿਆ, ਔਰ ਉਸੇ ਘਟਨਾ ਤੋਂ ਔਰੰਗਜ਼ੇਬ ਨੇ ਇਸ ਸਾਡੇ
ਨਾਰਾਜ਼
ਹੋ ਗਿਆ,
ਇਹਨਾਂ ਨੇ ਉਹਦੀ ਸਪੋਰਟ ਕੀਤੀ,
ਹਾਂਜੀ। ਸੋ ਇਹ ਗੱਲ ਆ ਵੀ ਹਾਲਾਂਕਿ ਗੁਰੂ ਸਾਹਿਬਾਂ ਦੇ ਤਾਂ ਜਿਹੜੇ ਆਪਣੇ ਅਕਬਰ ਬਾਦਸ਼ਾਹ ਸੀਗੇ ਇਹਨਾਂ ਨੂੰ ਇਹਨਾਂ ਦੇ ਕੋਲੋਂ ਰਾਜਪੂਤ ਬੜੇ ਤਕੜੇ ਸੀਗੇ ਤੇ ਅਕਬਰ ਚਾਹੁੰਦਾ ਸੀਗਾ ਵੀ ਮੈਂ ਇਹਨਾਂ ਨੂੰ ਵੀ ਆਪਣੇ ਰਾਜਪੂਤਾਂ ਨੂੰ ਵੀ ਇਹ ਮੇਰੇ ਨਾਲ ਮੇਰੇ ਮਿੱਤਰ ਬਣ ਜਾਣ ਤੇ ਵੀ ਮੈਨੂੰ ਕੋਈ ਚੈਲੰਜ ਕਰਨ ਵਾਲਾ ਨਾ ਰਹੇ,
ਇਹਨਾਂ ਰਿਸ਼ਤਾ ਵੀ ਉੱਥੋਂ ਫਿਰ ਲਿਆ ਸੀ,
ਹਾਂ ਰਾਣੀਆਂ ਵੀ,
ਹਾਂ ਰਿਸ਼ਤਾ ਸਾਡਾ,
ਇਹ ਗੁਰੂ ਅਮਰਦਾਸ ਕੋਲ ਆਇਆ ਅਕਬਰ ਵੀ ਜੀ ਮੈਨੂੰ ਬਲ ਬਖਸ਼ੋ ਵੀ ਮੈਂ ਚਿਤੌੜ ਦਾ ਕਿਲਾ ਉਹ ਨਹੀਂ ਸੀ ਜਿੱਤਿਆ ਜਾਂਦਾ ਵੀ ਮੈਂ ਉਹ ਜਿੱਤਣਾ ਚਾਹੁੰਦਾ, ਤੇ ਤੀਸਰੀ ਪਾਤਸ਼ਾਹੀ ਨੇ ਉਹਨਾਂ ਨੇ ਵਰ ਦਿੱਤਾ ਸੀ ਕਿ ਕਿਆ ਤੇਰੀ ਫਤਿਹ ਹੋਈ,
ਉਸ ਤੋਂ ਬਾਅਦ ਜਦੋਂ ਕਿਲਾ ਓਹਨੇ ਜਿੱਤਿਆ ਅਕਬਰ ਬਾਦਸ਼ਾਹ ਫਿਰ ਆਏ ਤੇ ਕਹਿਣ ਲੱਗੇ ਜੀ ਮੈਂ ਕੋਈ ਜਗੀਰ ਦੇਣੀ ਚਾਹੁੰਦਾ ਤੁਹਾਨੂੰ ਤੇ ਤੀਜੀ ਪਾਤਸ਼ਾਹ ਕਹਿੰਦੇ ਵੀ ਸਾਨੂੰ ਤਾਂ ਜਗੀਰ ਦੀ ਕੋਈ ਲੋੜ ਨੀ ਸਾਡੀ ਤਾਂ ਸੰਗਤ ਜੋ ਲਿਆਉਂਦੀ ਆ ਉਹ ਅਸੀਂ ਵੰਡ ਕੇ ਛਕ ਲੈਂਦੇ ਹਾਂ ਸਾਨੂੰ ਕੋਈ ਲੋੜ ਨੀ ਗੀ ਹਾਂਜੀ
ਅੱਛਾ
ਤੇ ਕੀ ਹੋਇਆ ਵੀ ਗੁਰੂ ਸਾਹਿਬ ਨਹੀਂ ਮੰਨੇ ਲੇਕਿਨ ਉਹਨਾਂ ਦੀ ਬੇਟੀ ਭਾਨੀ ਬੈਠੀ ਸੀ ਕੋਲ
ਮਾਤਾ ਭਾਨੀ
ਹਾਂ ਤੇ ਅਕਬਰ ਨੇ ਨਾ ਅੰਮ੍ਰਿਤਸਰ ਜਿੱਥੇ ਹੁਣ ਹਰਿਮੰਦਰ ਸਾਹਿਬ ਬਣਿਆ ਹੋਇਆ ਉਹ ਸਾਰੀ ਜ਼ਮੀਨ ਦਾ ਜਿਹੜਾ ਪਟਾ ਉਹਨੇ ਲਿਖ ਕੇ ਗੁਰੂ ਘਰ ਲਈ ਤਿਆਰ ਕੀਤਾ ਹੋਇਆ ਸੀਗਾ ਤੇ ਗੁਰੂ ਸਾਹਿਬ ਜਦ ਨਹੀਂ ਮੰਨੇ ਤੇ ਅਕਬਰ ਦੀ ਨਜ਼ਰ ਬੀਬੀ ਭਾਨੀ ਤੇ ਗਈ ਤੇ ਉਹਨਾਂ ਨੇ ਉਹ ਪਟਾ ਬੀਬੀ ਭਾਨੀ ਨੂੰ ਫੜਾ ਕੇ ਗੁਰੂ ਸਾਹਿਬ ਨੂੰ ਕਹਿੰਦਾ ਜੀ ਮੈਂ ਠੀਕ ਆ ਤੇ ਮੈਂ ਜਿਹੜੀ ਜ਼ਮੀਨ ਆ ਆਪਣੀ ਬੇਟੀ ਨੂੰ ਤਾਂ ਦੇ ਹੀ ਸਕਦਾ ਤਾਂ ਗੁਰੂ ਸਾਹਿਬ ਫਿਰ ਖੁਸ਼ ਹੋ ਗਏ ਉਹਦੀ ਸਿਆਣਪ ਤੋਂ ਤੇ ਇਹ ਜ਼ਮੀਨ ਉੱਥੇ ਔਰ ਆਹ ਜਿਹੜੇ ਗੋਂਦਵਾਲ ਦਾ ਪੱਤਣ ਆ ਨਾ ਜੀ ਇੱਥੇ ਵੀ 1100 ਏਕੜ ਦੀ ਜ਼ਮੀਨ ਜਿਹੜੀ ਆ ਅੱਜ ਵੀ ਗੁਰੂ ਸਾਹਿਬ ਦੇ ਨਾਂ ਤੇ ਬੋਲਦੀ ਆ ਜਿੱਥੇ ਲੋਕੀ ਬੈਠੇ ਆ ਕਬਜ਼ੇ ਕਰਕੇ
ਜੀ
ਮਤਲਬ ਇਹ ਆ ਕਿ ਹੁਣ ਦੇਖੋ ਉਸ ਤੋਂ ਮਗਰੋਂ ਦਸਵੀਂ ਪਾਤਸ਼ਾਹ ਬਹਾਦਰ ਸ਼ਾਹ ਜਿਹੜੀ ਗੁਰਗੱਦੀ ਆ ਉਸ ਤੋਂ ਉਹਦੇ ਵਿੱਚ ਉਹਨਾਂ ਨੇ ਦਸਵੇਂ ਪਿਤਾ ਨੇ ਮਦਦ ਕੀਤੀ ਮਤਲਬ ਬਾਦਸ਼ਾਹੀਆਂ ਬਖਸ਼ਦੇ ਰਹੇ ਆ ਉਹਨਾਂ ਦਾ ਜੇ ਟਕਰਾਓ ਹੋਇਆ ਤਾਂ ਜ਼ੁਲਮ ਦੇ ਖਿਲਾਫ਼ ਹੋਇਆ
ਨਾਲੇ ਗੁਰੂਆਂ ਨੂੰ ਤੇ ਇਹ ਵੀ ਨੀ ਸੀ ਵੀ ਕਿਸੇ ਨਾਲ ਪਿਆਰ ਤੇ ਕਿਸੇ ਨਾਲ ਨਫ਼ਰਤ ਉਹ ਤਾਂ ਜਿਹੜਾ ਵੀ ਆ ਗਿਆ ਉਹਨਾਂ ਦਾ ਮੰਨ ਲਓ ਜੀ ਰੰਗ ਜਾ ਪੈਰੀ ਡੇ ਜਾਂਦਾ ਮਦਦ ਕਰੋ ਉਹਨਾਂ ਨੇ ਇਹਨਾਂ ਨੀ ਕਹਿਣੀ ਵੀ ਤੇਰੀ ਨੀ ਕਰਨੀ
ਜੀ ਜੀ ਜੀ
ਉਹਨਾਂ ਨੇ ਜਿਹੜਾ ਵੀ ਆ ਗਿਆ ਉਸ ਦਰਬਾਰ ਦਾ ਇਹ ਖਾਸੀਅਤ ਸੰਧੂ ਸਾਹਿਬ ਸ਼ੁਰੂ ਤੋਂ ਹੀ ਆ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਨੇ ਤੇ ਸਾਰਾ ਕੁਛ ਸਮਝਾਇਆ ਸਾਨੂੰ ਸਭ ਨੂੰ ਤੇ ਜੋਧੇ ਤੇ ਉਹ ਹੀ ਸੀ ਸੋਚ ਉਹ ਸੀ ਯੋਧਾ ਭਾਵ ਸੋਚ ਉਹ ਸੀ ਉਹਨਾਂ ਦਾ ਮਤਲਬ
ਬਾਬਰ ਨੂੰ ਵਰ ਦਿੱਤਾ ਸੱਤਾਂ ਪਾਤਸ਼ਾਹੀਆਂ ਦਾ ਸਭ ਤੋਂ ਪਹਿਲਾਂ ਹਾਂਜੀ ਸੱਤੇ ਪਾਤਸ਼ਾਹੀਆਂ ਹੋਈਆਂ ਮੁਗਲਾਂ ਦੀਆਂ ਤੇ ਇਹ ਗੁਰੂ ਨਾਨਕ ਸਾਹਿਬ ਦਾ ਵਾਰਿਆ ਫਿਰ ਹਮਾਜੂ ਵੀ ਆਇਆ ਆਪਣੀ ਦੂਸਰੀ ਪਾਤਸ਼ਾਹੀ ਗੁਰੂ ਅੰਗਦ ਦੇਵ ਜੀ ਕੋਲ ਆਇਆ ਔਰ ਇਹ ਵੀ ਸਾਖੀ ਆਪਾਂ ਸਾਂਝੀ ਕਰ ਸਕਦੇ ਹਾਂ ਆਪਣੇ ਸੁਣਨ ਵਾਲਿਆਂ ਨਾਲ ਕਿ ਜਦੋਂ ਮਾਂਜੂ ਆਇਆ ਤੇ ਗੁਰੂ ਸਾਹਿਬ ਨੂੰ ਬੜਾ ਸ਼ੌਕ ਸੀਗਾ ਕੁਸ਼ਤੀਆਂ ਕਰਾਉਂਦੇ ਸੀਗੇ ਤੇ ਉਹ ਅਖਾੜੇ ਵਿੱਚ ਕੁਸ਼ਤੀਆਂ ਦੇਖ ਰਹੇ ਸੀਗੇ ਤੇ ਹਮਾਂਜੂ ਆ ਕੇ ਹਮਾਂਜੂ ਨੂੰ ਗੁੱਸਾ ਆ ਗਿਆ ਵੀ ਮੇਰੇ ਵੱਲ ਗੁਰੂ ਸਾਹਿਬ ਨੇ ਧਿਆਨ ਨੀ ਦਿੱਤਾ
ਅੱਛਾ ਉਹਨਾਂ ਨੇ ਕੋਈ ਕਿਰਿਆ ਕੀਤੀ
ਬਈ
ਰਾਜਾ ਹੋਵੇ ਬਹੁਤ ਸਾਨੂੰ
ਤੇ ਉਹਨੂੰ ਗੁੱਸਾ ਆਇਆ ਤੇ ਉਹਨੇ ਤਲਵਾਰ ਕੱਢ ਲਈ ਤਲਵਾਰ ਕੱਢੀ ਤੇ ਗੁਰੂ ਸਾਹਿਬ ਕਹਿੰਦੇ ਬਈ ਉਦੋਂ ਤੇਰੀ ਇਹ ਤਲਵਾਰ ਕਿੱਥੇ ਗਈ ਜਦੋਂ ਸ਼ੇਰ ਸ਼ਾਹ ਸੂਰੀ ਕੋ ਨੱਠ ਕੇ ਆ ਗਿਆ
ਗੱਲ ਸਹੀ ਮੰਡਾ ਹੋ ਗਿਆ ਉਹਨਾਂ ਦਾ ਤਾਂ ਕੋਈ ਲੁਕੀ ਨੀ ਨਾ
ਤੇ ਫਿਰ ਉਹਨੂੰ ਸੋਝੀ ਆਈ ਫਿਰ ਪੈਰੀ ਪੈ ਗਿਆ ਫਿਰ ਕਹਿੰਦੇ ਜਾ ਤੇਰੀ ਫਤਿਹ ਹੋਜੂ ਫਿਰ ਜਾ ਕੇ ਸ਼ੇਰ ਸ਼ਾਹ ਸੂਰੀ ਨੂੰ ਜਿੱਤ ਲਿਆ ਉਹਨੇ
ਕਿਆ ਬਾਤ ਹੈ
ਸੋ ਇਹ ਗੁਰੂ ਘਰ ਹੈ ਨਿਮਰਤਾ ਪਿਆਰ ਸੇਵਾ ਹਾਂਜੀ ਜੋ
ਜੇ ਜਿਸ ਤਰੀਕੇ ਤੁਸੀਂ ਗੱਲ ਕੀਤੀ ਹੈ ਜੇ ਜੇ ਮੰਗਣ ਵਾਲਾ ਬੰਦਾ ਬੜੀ ਪੂਰੇ ਆਸ ਦੇ ਨਾਲ ਆਉਂਦਾ ਨਾ
ਹਾਂਜੀ
ਕਿਸੇ ਨੂੰ ਖਾਲੀ ਮੋੜਦੇ ਨੀ ਗੁਰੂ ਸਾਹਿਬ
ਸਵਾਲ ਹੀ ਪੈਦਾ ਨੀ ਹੁੰਦਾ ਹਾਂਜੀ ਉਹ ਦਰਵਾਜ਼ਾ ਹੀ ਐਸਾ ਆ ਦਾਰੀ ਐਸਾ ਆ ਮੇਰਾ ਦਾ ਖਜ਼ਾਨਾ ਆ ਉਹ ਆ ਹੀ ਦੇਣ ਆ ਸਭ ਕੁਛ ਦੇਣ ਆਏ ਸਮਝਾਉਣ ਆਏ ਹਾਂਜੀ ਕੇ ਬੰਦੇ ਨੂੰ ਸੁੱਤੇ ਪਏ ਨੂੰ ਜਗਾਉਣ ਆਏ ਆ ਪਰ ਬੰਦਾ
ਪਰ ਜਿਹੜੇ ਕਈ ਰਾਜੇ ਮਹਾਰਾਜੇ ਸੰਧੂ ਸਾਹਿਬ ਆਪਾਂ ਦੇਖਦੇ ਜਿਦਾਂ ਔਰੰਗਜ਼ੇਬ ਦੀ ਗੱਲ ਕੀਤੀ ਹੈ ਉਹਨੇ ਮਾਂ ਪਿਓ ਵੀ ਨੀ ਬਖਸ਼ੇ ਭੈਣ ਭਰਾ ਵੀ ਨੀ ਬਖਸ਼ੇ ਸਾਰੇ ਇੰਨੇ ਰਾਜ ਦੇ ਲਈ ਇੰਨਾ ਲਾਲਚ ਐਸੇ ਬੰਦਿਆਂ ਨੂੰ ਨੀਂਦ ਕਿੱਦਾਂ ਆਉਂਦੀ ਹੋ
ਦੇਖੋ ਇਹ ਆਹ ਚੀਜ਼ ਆ ਵੀ ਜੇ ਤੁਹਾਡੀ ਬੁੱਧੀ ਰੱਬ ਨਾ ਕਰੇ ਕੁਰਾਹੇ ਪੈ ਜਾਵੇ ਫਿਰ ਤੁਹਾਡੀ ਇਹ ਤੇ ਦੁਸ਼ਮਣ ਤੁਹਾਡੀ ਆਪਣੀ ਬਣ ਗਈ
ਨਹੀਂ ਗੱਲ ਆ ਕਿ ਸੁੱਖ ਬੰਦਾ ਜੇ ਪਰਿਵਾਰ ਦਾ ਹੀ ਨਾ ਮਿਲਿਆ ਰਾਜ ਭਾਗ ਦਾ ਇੰਨਾ ਹੀ ਲਾਲਚ ਪਹਿਲਾਂ ਦੇਖ ਲੋ ਹੁੰਦਾ
ਹਾਂ ਔਰ ਉਸ ਬੰਦੇ ਤਾਂ ਦੇਖੋ ਸਮਝ ਨੀ ਆਉਂਦੀ ਵੀ ਸੰਗੀਤ ਉੱਤੇ ਪਾਬੰਦੀ ਫਕੀਰਾਂ ਉੱਤੇ ਪਾਬੰਦੀ ਹਾਂਜੀ
ਉਹਨਾਂ ਨੇ ਤਾਂ ਬਹੁਤ ਕੀਤਾ
ਹਾਂ ਉਸ ਤੋਂ ਪਹਿਲਾਂ ਉਹਨਾਂ ਨੇ ਸਰਮਦ ਨੂੰ ਸ਼ਹੀਦ ਕੀਤਾ ਹਾਂਜੀ ਔਰ ਸਰਮਦ ਨੂੰ ਉਹਦੀ ਸ਼ਿਕਾਇਤ ਕੀ ਆਈ ਵੀ ਜੀ ਇਹ ਨੰਗਾ ਰਹਿੰਦਾ ਆ ਫਕੀਰ ਇਹ ਸ਼ਿਕਾਇਤ ਆਈ ਹੁਣ ਇੱਕ ਫਕੀਰ ਆ ਉਹ ਸਭ ਕੁਛ ਤਿਆਗ ਚੁੱਕਾ ਆ ਉਹਨੇ ਕੱਪੜੇ ਪਾਏ ਜਾਂ ਨਹੀਂ ਪਾਏ
ਕੋਈ ਬਰਾਬਰ ਆ
ਹੈ ਨਾ ਤੇ ਉਹਦੀ ਇਸੇ ਸ਼ਿਕਾਇਤ ਉੱਤੇ ਓਹਨੂੰ ਸ਼ਹੀਦ ਕਰ ਦਿੱਤਾ। ਮਤਲਬ
ਦੇਖੋ ਗੱਲ ਕੀ ਆ, ਸਭਿਅਤਾ ਦੀ ਗੱਲ ਜਦੋਂ ਸ਼ੁਰੂ ਹੋਈ ਕਹਿੰਦੇ ਕਿ ਬੰਦੇ ਨੂੰ ਜਦੋਂ ਸਮਝ ਆਈ ਕਿ ਮੈਂ ਨੰਗਾ, ਉਦੋਂ ਉਹਨੇ ਕੱਪੜੇ ਪਾਉਣੇ ਸ਼ੁਰੂ
ਕੀਤੇ, ਜਦੋਂ ਉਹਨੂੰ ਗੁਨਾਹ ਦਾ ਅਹਿਸਾਸ ਹੋ ਗਿਆ।
ਅਹਿਸਾਸ ਹੋ ਗਿਆ,
ਹਾਂਜੀ ਹਾਂਜੀ।
ਪਹਿਲਾਂ ਕਿਉਂਕਿ ਕੁਦਰਤ ਦੇ ਵਿੱਚ ਕੋਈ ਵੀ,
ਹਾਂ
ਅੱਜ ਤੱਕ ਤੁਸੀਂ ਕੋਈ ਜੀਵ ਦੇਖ ਲਓ, ਜੰਤੂ ਦੇਖ ਲਓ, ਪੰਛੀ ਦੇਖ ਲਓ, ਜਿੱਦਾਂ ਦੀ ਉਹਦੀ ਜਨਮ ਹੋਈ, ਕੁਦਰਤ ਨੇ ਉਹਦੇ ਉਹਦੇ ਅਕੋਰਡਿੰਗ ਉਹਦਾ ਜਿਹੜਾ ਸਰੀਰ ਜੱਤ ਬਣਾਤੀ, ਉਨ ਬਣਾਤੀ, ਕੁਛ ਬਣਾਤਾ, ਉਹਦੇ ਲਈ ਉਹੀ ਚੀਜ਼ ਜੋ ਕੁਦਰਤ ਨੇ। ਇੱਕ ਬੰਦਾ ਜਿਹਨੂੰ ਆਪਣੇ ਸਰੀਰ ਨੂੰ ਢਕਣ ਦੀ ਲੋੜ ਪਈ, ਉਹ ਵੀ ਉਸ ਤੋਂ ਬਾਅਦ ਜਦੋਂ ਉਹਨੂੰ ਸਮਝ ਲੱਗੀ ਕਿ ਮੈਂ ਨੰਗਾ, ਉਹਨੂੰ ਅਹਿਸਾਸ ਹੋਇਆ ਬਾਕੀਆਂ ਨਾਲੋਂ, ਉਹਨੇ ਉਹਦੇ ਚ ਬੁੱਧੀ ਜੋ ਦਿੱਤੀ,
ਬਿਲਕੁਲ
ਬੁੱਧੀ ਜਿਹੜੀ ਆ ਉਹ ਪ੍ਰੋਸੈਸ ਕਰਦੀ ਹਰ ਚੀਜ਼ ਨੂੰ, ਜਾਂ ਉਸ ਤੋਂ ਬਾਅਦ ਜਾਂ ਤੁਸੀਂ ਜਿਵੇਂ ਗੱਲ ਕਰਦੇ ਹੋ ਜਦੋਂ ਗੁਨਾਹ ਹੋਣ ਲੱਗਿਆ ਜਾਂ ਸਾਡੇ ਮਨ ਦੀ ਮਹਿਲਤਾ ਵਧਣ ਲੱਗੀ ਜਾਂ ਸੋਝੀ ਆਈ, ਬੜੀਆਂ ਚੀਜ਼ਾਂ ਰਲਦੀਆਂ ਨੇ ਹਰ ਚੀਜ਼ ਨੂੰ ਦੇਖਿਆ ਜਾਵੇ।
ਔਰ ਦੇਖੋ ਜਿਹੜੀ ਤੁਸੀਂ ਗੱਲ ਕੀਤੀ ਆ ਬਈ ਜਾਨਵਰ ਆ ਪੰਛੀ ਆ, ਲੇਕਿਨ ਉਹਦੀ ਰੱਖਿਆ ਵਾਸਤੇ ਕੁਦਰਤ ਨੇ ਜੰਗਲ ਬਣਾਇਆ, ਉਹਦੇ ਭੋਜਨ ਵਾਸਤੇ, ਉਹਦੀ ਸਿਕਿਉਰਿਟੀ ਲਈ। ਔਰ ਮਨੁੱਖ ਨੇ ਕੀ ਕੀਤਾ, ਜੰਗਲਾਂ ਦਾ ਵੀ ਦੁਸ਼ਮਣ ਬਣ ਗਿਆ। ਅੱਜ ਸਾਡੇ ਕੋਲ ਹਿਮਾਚਲ ਸੀਗਾ, ਕਿੰਨਾ ਜੰਗਲ ਸੀਗਾ, ਤੇ ਜਿਹੜਾ ਸਾਡਾ ਮੌਸਮ ਸੀਗਾ ਉਹਦੇ ਵਿੱਚ ਇੱਕ ਸਾਵਾਂਪਨ ਸੀਗਾ। ਬਰਸਾਤ ਜਦੋਂ ਬਰਸਾਤ ਦਾ ਮੌਸਮ ਸੀ ਉਦੋਂ ਹੀ ਹੁੰਦੀ ਸੀਗੀ, ਤੇ ਹੁਣ ਜੰਗਲ ਕੱਟਣ ਦੇ ਨਾਲ ਹੁਣ ਜਿਹੜੇ ਗਲੇਸ਼ੀਅਰ ਪਿਘਲ ਰਹੇ ਆ, ਜਿਹੜਾ ਗਲੋਬਲ ਵਾਰਮਿੰਗ ਦਾ ਹੁਣ
ਚੱਕਰ ਚੱਲ ਗਈ ਆ।
ਹਾਂਜੀ
ਅੱਗੇ ਸੰਧੂ ਸਾਹਿਬ ਇੱਕ ਹੋਰ ਵੀ ਗੱਲ ਤੁਹਾਡੇ ਜਿਹਨ ਚ ਆਈ, ਜਿੱਦਾਂ ਹੁਣ ਪਹਿਲੇ ਕਹਿੰਦੇ ਸੀ ਬਿਮਾਰੀਆਂ ਐਸੀਆਂ ਆਉਂਦੀਆਂ ਸੀ ਜਿੱਦਾਂ ਪਲੇਗ ਆ ਜਾਣੀ ਜਾਂ ਕੋਈ ਪਿੰਡ ਦੇ ਪਿੰਡ ਹੀ ਮਰ ਜਾਣੇ। ਹੁਣ ਬਿਮਾਰੀ ਕੋਈ ਵੀ ਆਉਂਦੀ ਹੈ, ਜਿੱਦਾਂ ਹੁਣ ਚਲੋ ਕੋਰੋਨਾ ਵਾਇਰਸ ਆਇਆ
ਹਨਾ,
ਹੋਰ ਹਾਲ ਹੀ ਦੇ ਵਿੱਚ 10-20 ਦਿਨਾਂ ਚ ਮਹੀਨੇ ਤੱਕ ਉਹਦੀ ਤਿਆਰ ਕਰ ਹੀ ਲੈਣੀ ਦਵਾਈ ਨੇ।
ਹਾਂਜੀ ਹਾਂਜੀ,
ਬੇਸਿਕਲੀ ਉਦੋਂ ਕੁਦਰਤ ਦਾ ਇਹ ਵੀ ਹੁੰਦਾ ਸੀ ਸਿਸਟਮ ਕਿ ਉਹਨੇ ਬੈਲੈਂਸ ਕਰਨ ਦੇ ਲਈ ਬੜੇ ਤਕੜੇ ਲੈਵਲ ਤੇ ਦੁਨੀਆਂ ਦਾ ਦੁਨੀਆਂ ਨੂੰ
ਇੱਕ ਪ੍ਰੋਸੈਸ ਚੱਲ ਰਿਹਾ, ਕਹਿੰਦੇ ਵੀ ਕਦੇ ਵਣ ਵਧੇ ਤੇ ਕਦੇ ਜਨ ਵਧੇ, ਕਦੇ ਆਬਾਦੀ ਜਿਆਦਾ ਹੋ ਜਾਂਦੀ ਆ ਫਿਰ ਕੁਦਰਤ ਉਹਨੂੰ ਰਿਵਰਸ ਕਰਦੀ ਆ, ਫਿਰ ਜੰਗਲ ਜਿਆਦਾ ਹੋ ਗਿਆ ਫਿਰ ਕੁਦਰਤ ਉਹਨੂੰ ਰਿਵਰਸ ਕਰਦੀ ਆ, ਫਿਰ ਬਨਸਪਤੀ, ਫਿਰ
ਇਹਦੇ ਚ ਇੱਕ ਹੋਰ ਮੈਂ ਸੋਚ ਰਿਹਾ ਸੀ,
ਉਹਦੀ ਤੇ ਖੇਡ ਆ, ਕੁਦਰਤ ਦੀ ਇਹ ਖੇਡ ਆ।
ਖੇਡ ਵੀ, ਖੇਡ ਚ ਵੀ ਦੇਖੋ ਕੀ ਆ, ਖੇਡ ਕੁਦਰਤ ਦੇ ਵਿੱਚ ਮਤਲਬ ਸਾਡੇ ਪੈਦਾ ਹੋਣ ਤੋਂ ਲੈ ਕੇ
ਹਾਂਜੀ
ਸਾਡੇ ਮਰਨ ਤੱਕ
ਜੀ,
ਜਾਂ ਕੁਦਰਤ ਦਾ ਕੋਈ ਵੀ ਜੀਵ ਦੇਖ ਲੋ ਤੁਸੀਂ, ਜਦੋਂ ਉਹਦੀ ਸ੍ਰਿਸ਼ਟੀ ਨੂੰ ਕਿ ਜਿਹੜਾ ਕਮਜ਼ੋਰ ਆ ਉਹਦੇ ਲਈ ਕੁਦਰਤ ਵੀ ਕੋਈ ਜਗ੍ਹਾ ਨੀ ਦੇ ਰਹੀ
ਜੀ।
ਅੱਜ ਦੇ ਸਮੇਂ ਚ ਵੀ ਜਦੋਂ ਆਪਾਂ ਜੀਵ ਜੰਤੂਆਂ ਚ ਵੀ ਦੇਖਦੇ, ਨਰ ਤੇ ਮਾਦਾ ਗਾ ਉਹਨਾਂ ਦਾ ਪ੍ਰਜਨਨ ਹੁੰਦਾ, ਜਦੋਂ ਜਿਹੜਾ ਸਟਰੋਂਗ ਨਰ ਹੋਊਗਾ, ਸਟਰੋਂਗ ਮਾਦਾ ਹੋਊਗੀ, ਉਹਦੇ ਮੀਟਿੰਗ ਦੇ ਨਾਲ ਹੀ ਗਾ ਅਗਲੀ ਪੀੜ੍ਹੀ ਜਨਮ ਲੈਂਦੀ।
ਹਾਂਜੀ ਹਾਂਜੀ,
ਜਿਹੜਾ ਕਮਜ਼ੋਰ ਹੋਊਗਾ ਉਹਦਾ ਰੋਲ ਹੀ ਨੀ ਰਹਿ ਜਾਂਦਾ।
ਠੀਕ ਆ,
ਤੇ ਇਹ ਜਿਹੜੀਆਂ ਜਿੰਨੀਆਂ ਬਿਮਾਰੀਆਂ ਵੀ ਲੱਗਦੀਆਂ ਸੀ ਉਹ ਬਿਮਾਰੀਆਂ ਵੀ ਤੇ ਕਮਜ਼ੋਰ ਨੂੰ ਹੀ ਪੈਣਗੀਆਂ
ਜੀ।
ਕਮਜ਼ੋਰ ਕੀ ਕੁਦਰਤ, ਮੈਨੂੰ ਲੱਗਦਾ ਕਿ ਕਮਜ਼ੋਰ ਨੂੰ ਤੇ ਪਹਿਲਾਂ ਤੋਂ ਵੱਖ ਕਰ ਦਿੰਦੀ ਹੈ
ਜੀ,
ਉਹ ਮੈਂਟਲੀ ਤੌਰ, ਜਹਿਨੀ ਤੌਰ ਤੇ ਨੀ, ਸਰੀਰਕ ਤੌਰ ਤੇ ਜਿਹੜਾ ਕਮਜ਼ੋਰ, ਕਿਉਂਕਿ ਗਾਂ ਅਗਲੀ ਜਿਹੜੀ ਪ੍ਰੋਡਕਸ਼ਨ ਹੋਣੀ ਆ ਉਹ ਗਾਂ ਦੀ ਗਾਂ ਉਸੇ ਤਰੀਕੇ ਦੀ ਜਹਿਨੀ ਤੌਰ ਤੇ ਆਉਂਦੀ ਜਾਣੀ, ਜਿਸ ਤਰ੍ਹਾਂ ਦਾ ਜੀ ਬਣਦਾ ਗਿਆ। ਕੁਦਰਤ ਨੇ ਸ਼ਾਂਤੀ ਇਸ ਤਰੀਕੇ ਕੀਤੀ, ਪਰ ਬੰਦੇ ਦੀ ਸਮਝ ਦੇਖੋ, ਬੰਦੇ ਦੀ ਸਮਝ ਲਾ ਲੋ ਜਾਂ ਵੱਡਾਪਣ ਲਾ ਲੋ ਕਿ ਉਹਨੇ ਇਹ ਕਿਹਾ ਕਿ ਕਮਜ਼ੋਰ ਨੂੰ ਵੀ ਉੱਥੇ ਓਨਾ ਹੀ ਹੱਕ ਆ।
ਬਿਲਕੁਲ ਠੀਕ ਹੈ,
ਸਾਡੇ ਗੁਰੂ ਨੇ ਵੀ ਕਿਹਾ ਕਿ ਕਮਜ਼ੋਰ ਦੀ ਵੀ ਭਾਵੇਂ ਕਮਜ਼ੋਰੀ ਆ, ਸਰੀਰਕ ਆ ਜਾਂ ਮਾਨਸਿਕ ਆ,
ਉਹ ਤਾਂ ਕੁਦਰਤੀ ਆ।
ਹਾਂ, ਉਹ ਤਾਂ ਕੁਦਰਤੀ ਆ, ਪਰ ਉਹਦਾ ਵੀ ਜੀਣ ਦਾ ਓਨਾ ਹੀ ਹੱਕ ਆ। ਇਹ ਸੀ ਸੋਚ ਜਿਹੜੀ ਕੁਦਰਤ ਤੋਂ ਵੀ ਉੱਚੀ ਹੋ ਕੇ ਰੱਬ ਦੇ ਜਿਹੜੇ ਲੈਵਲ ਤੇ ਸੋਚਣ ਵਾਲੀ, ਇਹਨੇ ਨਾ ਰੱਬ ਬਣਾ, ਰੱਬ ਬੰਦੇ ਨੇ, ਤੇ ਜੇ ਰੱਬ ਨੇ ਬੰਦੇ ਨੂੰ ਬਣਾਇਆ ਤੇ ਉਹ ਆਪਣੇ ਰੂਪ ਵਰਗੇ ਬਣਾਇਆ, ਉਹਦੀ ਸੋਚਣੀ ਵੀ ਤੇ ਐਸੀ ਸੀ ਵੀ ਹਰ ਇੱਕ ਨੂੰ ਹੀ ਹੱਕ ਵਾ ਜਨਮ ਲੈਣ ਦਾ, ਗਾਂ ਬੱਚੇ ਪੈਦਾ ਕਰਨ ਦਾ ਵੀ।
ਬਿਲਕੁਲ,
ਕੁਦਰਤ ਦੇ ਵਿੱਚ ਏਦਾਂ ਨੀ ਬੱਚੇ ਪੈਦਾ ਕਰਨ ਦਾ, ਕੁਦਰਤ ਦੇ ਵਿੱਚ ਇਹ ਕੀ ਆ, ਜਿਹੜਾ ਸਟਰੋਂਗ ਆ ਜੋੜਾ ਉਹੀ ਬੱਚੇ ਪੈਦਾ ਕਰਨ ਦਾ ਵੀ ਹੱਕ ਰੱਖਦਾ, ਉੱਥੇ ਮਾੜੇ ਦਾ ਕੋਈ ਹੱਕ ਨੀ। ਮੈਂ ਬੜੀਆਂ ਉਹਦੇ ਤੇ ਡਿਸਕਵਰੀ ਤੇ ਵੀ ਦੇਖਦਾ ਹੁੰਦਾ ਕਿ ਜਾਨਵਰਾਂ ਦੇ ਵਿੱਚ ਅਗਲਾ ਬੱਚੇ ਪੈਦਾ ਕਰਨ ਦਾ ਵੀ ਹੱਕ ਉਸ ਨਰ ਮਾਦਾ ਨੂੰ ਹੀ ਆ ਜਿਹੜੇ ਬੜੇ ਸਟਰੋਂਗ ਨੇ।
ਇਥੇ ਵੀ ਏਦਾਂ ਹੀ ਆ ਹੁਣ ਪਹਿਲਾਂ ਸਮੇ ਚ ਜਿਹੜੇ ਛੜੇ ਹੀ ਰਹਿੰਦੇ ਸੀ ਉਹ ਬੇਚਾਰੇ ਹੁਣ ਇਹਨਾਂ ਦੇ ਛੜਾ ਹੀ ਉਹ ਰਹਿੰਦਾ ਹੁੰਦਾ ਜਿਹੜਾ ਕੋਈ ਕੰਮ ਧੰਦਾ ਨੀ ਕਰਨਾ
ਠੀਕ ਆ
ਤੇ ਜਾਂ ਫਿਰ ਜਿਹੜਾ ਉਹੀ ਬੇਚਾਰਾ ਕੋਈ ਜਾਂ ਉਹਨੂੰ ਲਾ ਲੋ ਵੀ ਓਦਾਂ ਮਾੜਾ ਹੋ ਪਹਿਲੀ ਦੱਸੇ ਦਾ ਕਰਕੇ ਇਹਦੇ ਰਹਿ ਜਾਂਦੇ ਨਾ
ਠੀਕ ਹੈ ਠੀਕ ਹੈ
ਤਗੜੇ ਨੂੰ ਰਿਸ਼ਤੇ ਅੱਗੇ ਹੁੰਦੇ ਉਦੋਂ ਵੀ ਉਹੀ ਕੁਦਰਤ ਤਾਂ ਗੱਲ ਉਹ ਆ ਵੀ
ਜੀ
ਬਾਅਦ ਵਿਚ ਜਿਹੜੀ ਬਰਾਬਰਤਾ ਦੀ ਗੱਲ ਕੀਤੀ ਹੈ ਨਾ ਇਹ ਮੈਨੂੰ ਲੱਗਦਾ ਇਹ ਗੁਣ ਬੰਦੇ ਦਾ ਜਿਹੜਾ ਬਾਕੀ ਸਾਰੇ ਜਾਨਵਰਾਂ ਤੋਂ ਉੱਪਰ ਹੋਣ ਦਾ ਹੀ ਹੈ
ਠੀਕ ਹੈ
ਹਰ ਇੱਕ ਨੂੰ ਹੱਕ ਆ ਉੱਥੇ ਜਿੱਦਾਂ ਦਾ ਵੀ ਬੰਦਾ ਮਰਜ਼ੀ ਆ ਉਹਨੂੰ ਉਹਨੂੰ ਆਪਣੀ ਪੀੜੀ ਅੱਗੇ ਤੋਰਨ ਦਾ ਹੱਕ ਆ ਪੂਰਾ
ਠੀਕ ਹੈ
ਰਾਈਟਸ ਨੇ ਸਾਰੇ ਇਹ ਤਾਂ ਬਾਅਦ ਚ ਸੰਵਿਧਾਨ ਚ ਵੀ ਲਿਖ ਦਿੱਤੇ ਉਹਨਾਂ ਚੀਜ਼ਾਂ ਨੂੰ ਮੈਂ ਕਹਿੰਦਾ ਇਹ ਚੀਜ਼ ਸਾਡੇ ਚ ਇੱਕ ਬਿਹਤਰ ਸਾਬਤ ਹੋਈ ਹੈ
ਮਨੁੱਖਾਂ ਵਿੱਚ ਠੀਕ ਹੈ ਮੈਂ ਦੇਖੋ ਗੱਲ ਇਹ ਆ ਵੀ ਜੇ ਤਾਂ ਆਪਾਂ ਦੇਖੀਏ ਕੁਦਰਤ ਵੱਲੋਂ ਕੁਦਰਤ ਦੀ ਤਾਂ ਬਖਸ਼ਿਸ਼ ਹੋ ਰਹੀ ਆ ਹਰ ਜੀਵ ਤੇ ਚਾਹੇ ਉਹ ਛੋਟਾ ਆ ਚਾਹੇ ਵੱਡਾ ਆ ਲੇਕਿਨ ਇਹ ਆ ਵੀ ਉਹਨਾਂ ਕੁਦਰਤ ਦਾ ਸਿਸਟਮ ਕੀ ਆ ਇਹ ਜਿਹੜੀ ਤੁਸੀਂ ਗੱਲ ਕੀਤੀ ਆ ਵੀ ਮਾਈਟ ਇਜ਼ ਰਾਈਟ ਜਿਹੜਾ ਜਿਹੜੀ ਹੋਂਦ ਹੈ ਉਹ ਤਕੜੇ ਦੀ ਆ ਤੇ ਜਿਹੜੀ ਛੋਟਾ ਜਿਹੜਾ ਆ ਉਹਦੀ ਹੋਂਦ ਵੱਡੇ ਦੇ ਰਹਿਮ ਉੱਤੇ ਆ ਬਣੀ ਹੋਈ ਹੈਨਾ ਔਰ ਇਹਦੇ ਆਪਾਂ ਸਮੁੰਦਰ ਵਿੱਚ ਦੇਖ ਲਈਏ ਬਈ ਵੱਡੀ ਮੱਛੀ ਛੋਟੀ ਮੱਛੀ ਨੂੰ
ਖਾ
ਰਹੀ ਹੈ ਇਸ ਤਰ੍ਹਾਂ ਸਮਾਜ ਵਿਚ
ਜਿੰਨੀ ਖਤਰਨਾਕ ਆ
ਹਾਂ
ਓਨੀ ਸੇਫ ਆ
ਠੀਕ ਆ
ਬਾਕੀ
ਠੀਕ ਆ ਤੇ ਇਹ ਦੂਸਰੇ ਪਾਸੇ ਆ ਜਾਓ ਮੁਲਕਾਂ ਵਿਚ ਆ ਜਾਓ ਕਿਸੇ ਭਾਈਚਾਰੇ ਵਿਚ ਆ ਜਾਓ ਤਾਂ ਉੱਥੇ ਵੀ ਇਹੀ ਆ ਵੀ ਜਿਹੜਾ ਜਰਵਾਣਾ ਬੰਦਾ ਆ ਉਹ ਆਪਣੇ ਸਾਧਨਾਂ ਨੂੰ ਹੋਰ ਵਿਕਸਿਤ ਕਰੀ ਜਾਂਦਾ ਆ ਤੇ ਜਿਹੜਾ ਨਟਾਣਾ ਬੰਦਾ ਆ ਉਹ ਹੋਰ ਕਮਜ਼ੋਰ ਹੋਈ ਜਾਂਦਾ ਆ
ਰੂਲ ਹੀ
ਅਮੀਰੀ ਤੇ ਗਰੀਬੀ ਦਾ ਜਿਹੜਾ ਪਾੜਾ ਆ ਜਿੱਦਾਂ ਆਪਾਂ ਪਿੱਛੇ ਜੇ ਪੜਿਆ ਬਈ ਕੁਛ ਚੰਦ ਲੋਕਾਂ ਦੇ ਹੱਥਾਂ ਦੇ ਵਿਚ ਤਕਰੀਬਨ 90% ਪਤਾ ਨੀ ਜਿਹੜੀ ਮੁਲਕ ਦੀ ਪ੍ਰੋਪਰਟੀ ਚਲੀ ਗਈ ਹੈ ਕੁਛ ਲੋਕਾਂ ਦੇ ਹੱਥਾਂ ਵਿਚ ਤੇ ਇਹਨਾਂ ਜਿਹੜਾ
ਇਹਦੇ 10 ਜਿਹੜੇ ਲੋਕ ਆ ਨਾ ਇਹ ਦੁਨੀਆਂ ਦੀ ਪਤਾ ਨੀ ਕਿੰਨੀ ਫੀਸਦੀ 10 ਲੋਕਾਂ ਕੋਲ ਹੀ ਆ
ਹਾਂ ਤੇ ਹੁਣ ਇਹਦਾ ਮਤਲਬ ਇਹ ਆ ਵੀ ਹੁਣ ਦੇਖੋ ਹਰ ਮੁਲਕ ਇਹ ਦਾਅਵਾ ਕਰ ਰਿਹਾ ਵੀ ਉਹਦਾ ਜਿਹੜਾ ਸੰਵਿਧਾਨ ਆ ਜਾਂ ਜਿਹੜਾ ਉਹਦਾ ਰਾਜਨੀਤਿਕ ਸਿਸਟਮ ਆ ਉਹ ਬੜਾ ਵਧੀਆ ਆ ਉਹ ਵਧੀਆ ਹੋਣ ਦੇ ਬਾਵਜੂਦ ਇਹ ਹਾਲਾਤ ਹੋ ਗਈ ਭਈ 1% ਲੋਕ 90% ਜਾਇਦਾਦ ਉੱਤੇ ਕਬਜ਼ਾ ਕਰ ਗਏ ਫਿਰ ਇਹ ਸਿਸਟਮ ਤੁਹਾਡਾ ਸਹੀ ਹੈ ਇਹ ਵਿਚਾਰ ਕਰਨਾ ਚਾਹੀਦਾ
ਗੱਲ ਆ ਨਾ ਜੇ ਵਾਂਡਣ ਵਾਲੀ ਗੱਲ ਆਉਂਦੀ ਆ ਜੇ ਕਹਿੰਦੇ ਸਾਰਿਆਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਜਾਂ ਇਹਨਾਂ ਚੀਜ਼ਾਂ ਨੂੰ ਜੇ ਵੰਡਿਆ ਜਾਵੇ ਤੇ ਫਿਰ ਤੇ ਸਾਰਿਆਂ ਦਾ ਵਧੀਆ ਜੀ
ਮੈਂ ਤਾਂ ਕਹਿੰਦਾ ਉਹ ਸਾਡੀਆਂ ਭਾਵੇਂ ਕਹਾਵਤਾਂ ਦੇ ਵਿਚ ਬੜਾ ਸ਼ੱਕ ਬੜਾ ਬਾਲਿਆ ਉਹ ਇੱਕ ਕਹਾਵਤ ਆ ਆਪਣੇ ਪੰਜਾਬ ਦੀ ਕਿ ਅੰਨੇ ਵੰਡਣ ਸੀਰਨੀ ਤੇ ਮੁੜ ਮੁੜ
ਆਪਣਿਆਂ ਨੂੰ ਦੇਣੀ
ਇਸ ਵਾਰ ਮੈਨੂੰ ਤਾਂ ਲੱਗਦਾ ਜਿਹੜੇ ਕਾਨੂੰਨ ਬਣਾਉਂਦੇ ਅੰਨੇ ਹੀ ਬਣਾ ਰਹੇ
ਸਹੀ ਗੱਲ ਹੈ ਜੀ ਨਾਲ ਨਾਲ ਆਪਾਂ ਸਰੋਤਿਆਂ ਦੇ ਟੈਲੀਫੋਨ ਮੈਸੇਜ ਵੀ ਲੈਣੇ ਨੇ ਜਤਿੰਦਰ ਭੰਗੂ ਸਾਹਿਬ ਉਹ ਬਾਲਾ ਬਾਲਾ ਭੰਗੂ 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 ਇਹ ਰੇਡੂਆ ਸੁਣਦਾ ਹੀ ਸਾਡੇ ਲਾਗੋ ਦੀ ਲੰਘੋ
ਅੱਛਾ ਅੱਛਾ
ਕਹਿੰਦੇ ਤਾਇਆ ਜੀ ਨੂੰ ਮਨਦੀਪ ਭਾਜੀ ਨੂੰ ਜਸਪਾਲ ਭਾਜੀ ਨੂੰ ਤੇ ਸੰਧੂ ਸਾਹਿਬ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ
ਕਿਆ ਬਾਤ ਆ ਅੱਛਾ ਜੀ
ਬਾਕੀ ਕਹਿੰਦੇ ਤਾਇਆ ਜੀ ਡਰਾਈਵਿੰਗ ਕਰਦੇ ਪਏ ਆ ਤੇ ਨਾਲ ਨਾਲ ਤੁਹਾਡਾ ਪ੍ਰੋਗਰਾਮ ਦਾ ਆਨੰਦ ਮਾਣਦੇ ਪਏ ਆ ਤੇ ਗਾਣਾ ਸੁਣਨਾ ਚਾਹੁੰਦੇ ਨੇ ਦੱਸ ਮੇਰੇ ਦਿਲ ਬਰਾਵੇ ਤੂੰ ਕਿਹੜੇ ਅੰਬਰ ਦਾ ਤਾਰਾ
ਅੱਛਾ ਜੀ
ਤਾਇਆ ਜੀ ਨੂੰ ਡੈਡੀਕੇਟ ਕਰਦੇ ਨੇ ਸੁਖੋ ਤਾਈ ਲਈ ਉਹ ਪਰਾਵਾ ਹਰ ਕਿਆ ਤੂੰ ਸੰਧੂ ਸਾਹਿਬ ਦੇ ਸਾਹਮਣੇ ਇਦਾਂ ਦੀਆਂ ਗੱਲਾਂ ਨਾ ਕਰੋ ਇਹ ਕਹਿੰਦੇ ਚਲੋ ਤਾਈ ਨੂੰ ਕਰ ਲੈਣ ਤੇ ਕਰ ਲੈਣ ਸੰਧੂ ਸਾਹਿਬ ਹੁਣ ਸਾਡੇ ਪਿੰਡ ਦੀ ਸਰਪੰਚਣੀ ਆ ਹੁਕਮਰੀਤ
ਅੱਛਾ
ਹੁਣ ਮੈਂ ਚਲੋ ਠੀਕ ਆ ਹੁਣ ਮੰਨ ਲਓ ਤੁਹਾਡੇ ਪਿੰਡ ਦੀ ਹੋਵੇ ਸਰਪੰਚਣੀ ਠੀਕ ਠਾਕ ਜੀ ਯਾਰ ਨਹੀਂ ਅਨਪੜ੍ਹ ਨੀ ਚੰਗੀ ਪੜ੍ਹੀ ਲਿਖੀ ਬਾਲੀ ਵੀ ਨੀ ਪੜ੍ਹੀ
ਮੈਂ ਕਿਹਾ ਰੁਕਾ ਰੁਕਾ ਪੜ੍ਹਨ ਨੂੰ ਤੁਹਾਨੂੰ ਆਵਾਜ਼ ਮਾਰਦੀ ਹੋ
ਨਹੀਂ ਨਹੀਂ ਏਦਾਂ ਤਾਂ ਨਹੀਂ ਤੁਸੀਂ ਉਹਨਾਂ ਵਾਲੀ ਗੱਲ ਨਾ ਕਹੋ ਉਹ ਗੱਲ ਇਹ ਆ ਵੀ ਹੁਣ ਉਹਨੂੰ ਉਹ ਕਹਿੰਦੀ ਵੀ ਤੈਨੂੰ ਪਿੰਡ ਦਾ ਪਤਾ
ਅੱਛਾ
ਵੀ ਤੂੰ ਮਾੜਾ ਹੀ ਆ ਮੈਨੂੰ ਦੱਸੀ ਜਾ ਮੈਂ ਪਹਿਲਾਂ ਸਰਪੰਚੀ ਚ ਪੰਗੇ ਪੁੰਗੇ ਲੈਂਦਾ ਹੀ ਹੋ ਰਿਹਾ
ਅੱਛਾ
ਉਹ ਫਿਰ ਅਗਲੇ ਨੂੰ ਦੇਖੋ ਆਪਣਾ ਤੇ ਸਿਧਾਂਤ
ਰਿਹਾ
ਵੀ ਜੇ ਕੋਈ ਮਦਦ ਲਈ ਕਵੇ ਤੇ ਆਪਾਂ ਉਹਨੂੰ ਸਲਾਹ ਦੇਣ ਦੇ ਵਿੱਚ ਕੀ ਜਾਂਦਾ
ਅੱਛਾ
ਪੰਜਾਬੀਆਂ ਕੋਲ ਹੈ ਸਲਾਹ ਜਿਹੜੀ ਮੁਫ਼ਤ ਦੇ ਸਕਦੇ ਆ ਬਾਕੀ ਤੇ ਚੀਜ਼ ਕਹਿੰਦੇ ਵੀ ਥੋੜੀ ਜਿਹੀ ਮੁੱਲ ਦੀ ਬਣੀ ਜਾਂਦੀ ਹੈ ਉਹ ਮੈਨੂੰ ਫਿਰ ਕੋਈ ਸਲਾਹ ਨੂੰ ਕਹਿੰਦੀ ਮੇਰੇ ਪਿੱਛੇ ਵਾਰ ਮੈਂ ਜਸਪਾਲ ਨੂੰ ਕਿਹਾ ਮੈਨੂੰ ਕਹਿੰਦੀ ਵੀ ਬੰਦਾ ਕਿ ਚਾਹੀਦਾ ਜਿਹੜਾ ਸ਼ਮਸ਼ਾਨ ਘਾਟ ਦੇ ਵਿਚ ਜਿਹੜੇ ਪੌਦੇ ਲਾਏ ਅਸੀਂ, ਦੇਖੋ ਉੱਥੇ ਮਰੂਦ ਹੀ ਇੰਨੇ ਲਾ ਤੇ ਪਾਉ, ਮੁਰਦੇ ਸਾਰੀ ਉਮਰ ਹੀ ਖਾਂਦੇ ਰਹਿਣ ਤੇ ਮੁਕਣੇ ਨੀ,
ਕਿਆ ਬਾਤ,
ਮੁਰਦਿਆਂ ਨੇ ਤਾਂ ਖਾਣਾ ਹੀ ਨੀ,
ਇਹਦਾ ਮਤਲਬ ਮੁਰਦਿਆਂ ਨੇ ਹੁਣ ਮਰਨਾ ਹੀ ਨੀ,
ਉਹ ਮਰਨਾ ਹੀ ਨੀ, ਉਹ ਤੇ ਗੱਲ ਸਹੀ ਆ, ਉਹ ਰਾਜੇ ਬੜੇਗਾ ਨੂੰ ਮਰਨ ਨੂੰ ਜੀ ਕਰੋ ਏਦਾਂ ਦਾ ਅਸੀਂ ਬਣਾਤਾ ਉਸੇ
ਬੱਲੇ 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 ਬੱਲੇ,
ਉਹਦਾ ਬਾਅਦ ਚਰਚਾ ਚ ਬੜਾ ਰਿਹਾ ਤਾਇਆ,
ਇਹ ਬਾਬੇ ਸਿੱਚੇਵਾਲ ਦੀ ਕਿਰਪਾ,
ਉਥੋਂ ਬਾਅਦ ਮੈਂ ਇਹਨੂੰ ਕਿਹਾ ਵੀ ਤੂੰ ਪਾਣੀ ਪੁਣੀ ਲਾ ਉੱਥੇ,
ਅੱਛਾ,
ਇਹ ਦੇਖੋ ਸਿਵਿਆਂ ਚੋਂ ਡਰਦਾ ਬਹੁਤ, ਮੈਂ ਕਿਹਾ ਵੀ ਉਹੋ ਹੀ ਬੰਦਾ ਜਿਹੜਾ ਸਿਵਿਆਂ ਨੂੰ ਪਿੱਛੇ ਨੂੰ ਭਜਦਾ, ਉਹਨੂੰ ਬਾਜ ਛੱਡ ਕੇ ਆਉਂਦਾ,
ਉਹਨੂੰ ਦੱਸਿਆ ਨੀ ਵੀ ਸਿਵਿਆਂ ਚੋਂ ਤਾਂ ਮੁਰਦੇ ਨੀ ਡਰਦੇ, ਟੱਟੂ
ਇਹਨੂੰ ਮਾੜਾ ਆਉਂਦਾ ਨਾ ਜਦੋਂ ਚਾਹ ਲੈ ਇਹਨੂੰ ਸਮਝਾਇਆ, ਉਹ ਕਹਿੰਦੀ ਵੀ 15,000 ਤੇਰੀ ਤਨਖਾਹ,
ਅੱਛਾ
15,000 ਤਾਂ ਮੈਨੂੰ ਲੱਗਦਾ ਕਿਸੇ ਅਫਸਰ ਦੀ ਨੀ ਇੱਥੇ ਬਣਦੀ, ਉੱਥੇ ਚੁੱਪ ਕਰਕੇ ਪਾਣੀ ਪਾਉਣਾ,
ਮੈਨੂੰ ਰਖਾ ਦਿਓ,
ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਜਿੱਥੇ ਮੁਰਦਾ ਧੋਈਦਾ ਉੱਥੇ ਚੁੱਪ ਕਰਕੇ ਤਲਾਈ ਵਿਛਾ, ਰਾਤ ਨੂੰ ਉੱਥੇ ਹੀ ਸੌਂ
ਗਿਆ, ਠੀਕ ਹੈ,
ਸਿੱਧੇ ਮੁਰਦਾ ਧੋਇਆ, ਉਹ ਰਾਤ ਨੂੰ ਵੀ ਉੱਥੇ ਰਹਿਣਾ, ਜੇ ਅਸੀਂ ਉਹਨੂੰ ਵੀ ਕਿਹਾ ਜੇ ਰਾਤ ਨੂੰ ਵੀ ਉੱਥੇ ਰਹੇਗਾ ਫਿਰ 30,000,
ਅੱਛਾ ਜੀ
15 ਮਤਲਬ
ਇੰਨੀ ਆਮਦਨੀ ਆ ਤੁਹਾਡੀ ਸਰਪੰਚਣੀ ਨੂੰ,
ਸਾਡੇ ਭੈੜੀ ਥੋੜੀ ਆ, 10 ਕਿੱਲੇ ਸਾਡੇ ਹਾਥੀ ਦੇ ਮੱਥੇ ਵਰਗੇ ਆ, ਜਿਹੜੀ ਸਾਨੂੰ ਠੇਕਾ ਆਉਂਦਾ,
ਅੱਛਾ ਜੀ,
ਤੇ ਲਾ ਲਓ ਵੀ 30,000 ਠੇਕਾ 6 ਮਹੀਨੇ ਦਾ,
ਅੱਛਾ,
1 ਕਿੱਲੇ ਦਾ,
ਅੱਛਾ ਜੀ,
ਚਲੋ ਸਾਲ ਦਾ ਹੀ ਲਾਓ, ਸਾਲ ਦਾ 40,000 ਜੇ ਲੈ ਲਈਏ ਅਸੀਂ,
ਅੱਛਾ ਜੀ,
30 ਕਿੱਲਿਆਂ ਦਾ 10 ਕਿੱਲਿਆਂ ਦਾ ਦੇਖੋ ਕਿੰਨਾ ਬਣ ਗਿਆ,
4 ਲੱਖ ਬਣ ਗਿਆ, ਬੱਲੇ ਬੱਲੇ ਬੱਲੇ,
4 ਲੱਖ ਸਾਡੇ ਕੋਲ ਹੈਗਾ, ਤੇ ਜੇ ਅਸੀਂ 30,000 ਰੁਪਇਆ ਕਿਸੇ ਨੂੰ ਦੇਈ ਵੀ ਜਾਣੀ,
ਕੋਈ ਗੱਲ ਨਹੀਂ ਖਾਸ ਹੈ, ਅੱਛਾ ਜੀ,
ਹਾਂ,
ਅੱਛਾ ਜੀ,
12 ਤੇ 36
ਹੁੰਦੇ ਸੀ ਅੱਗੇ ਤਾਂ,
ਫੇਰ ਵੀ 3.5 ਲੱਖ ਰੁਪਇਆ ਸਾਡਾ ਖਰਚਾ, ਸਾਨੂੰ ਤੇ ਇਹ ਨੀ ਪਤਾ ਲੱਗਦਾ ਅਗਲਾ 60,000 ਖਰਚਣਾ ਕਿੱਥੇ ਆ,
ਅੱਛਾ ਜੀ,
ਤਾਂ ਵੀ ਦੇਖੋ ਇੰਨਾ ਫਾਇਦਾ ਇਹਨਾਂ ਨੂੰ, 30 ਦੇਈ ਵੀ ਜਾਣੇ, ਸਰਪੰਚਾਂ ਨੂੰ ਸਾਨੂੰ ਮੈਨੂੰ ਸਮਝ ਨੀ ਆਉਂਦੀ ਵੀ ਸਰਪੰਚ ਦੇ ਮੂੰਹ ਦੇਖਦੇ ਆ ਸਰਕਾਰ ਵੱਲ,
ਅੱਛਾ, ਲੋੜ ਹੀ ਨੀ ਇਹਨਾਂ ਨੂੰ,
ਸਰਪੰਚ ਜੇ ਸਿਆਣਾ ਹੋਵੇ ਨਾ ਤੇ ਮੈਂ ਨਾ ਨਰੇਗਾ ਵਾਲੀਆਂ ਬੀਬੀਆਂ ਨੂੰ ਕਵੇ ਵੀ ਆਪਾਂ ਲਾਉਣੀ ਗੋਭੀ ਗਾਜਰਾਂ ਮੂਲੀਆਂ ਆਲੂ ਤੇ 10 ਕਿੱਲਿਆਂ ਚ ਜੇ ਅਸੀਂ ਲਾ ਦਈਏ ਇਹ ਚੀਜ਼ਾਂ ਤੇ ਨਰੇਗਾ ਵਾਲੀਆਂ ਬੀਬੀਆਂ ਲਾ ਦੇ ਗੋਡੀ ਤੇ, ਮੈਂ ਕਹਿੰਦਾ ਵੀ ਸਰਪੰਚ ਤੇ ਰਾਜਾ ਬਣ ਸਕਦਾ,
ਬਿਲਕੁਲ ਠੀਕ ਹੈ, ਬਿਲਕੁਲ ਠੀਕ, ਸਹੀ ਗੱਲ ਹੈ,
ਆਮ ਸੰਧੂ ਸਾਹਿਬ ਪੈਸਾ ਕਮਾਉਣਾ ਨਾ ਬੰਦੇ ਲਈ ਔਖਾ ਨਹੀਂ,
ਠੀਕ ਹੈ, ਫਿਰ ਤੁਹਾਡੀ ਇਹ ਗੱਲ ਰਹੀ ਹੈ ਸਰਪੰਚਣੀ,
ਸਰਪੰਚਣੀ ਤੇ ਕਹਿੰਦੀ ਵੀ ਮੈਂ ਪੂਰੇ ਪਿੰਡ ਦੇ ਉੱਤੇ ਮੀਂਹ ਦੇ ਨਾਲ ਚਿੱਕੜ ਬਣਾਉਂਦਾ, ਗਲੀਆਂ ਨਾਲੀਆਂ ਵਧੀਆ ਬਣੇ,
ਅੱਛਾ,
ਉਹਦੀ ਸੋਚ ਦੇ ਕਿਆ ਬਲਹਾਰੀ ਜੀ, ਉਹ ਕਹਿੰਦੇ ਜਾਬੀ ਨਵਾਰ ਦੇਣਾ ਸਾਰਾ ਪਿੰਡ ਤੇ ਛੱਤ ਪਾ ਦੇਣੀ,
ਉਹ ਬੱਲੇ ਬੱਲੇ ਜੀ,
ਤੇ ਤੁਹਾਡੇ ਵਰਗੇ ਸੱਜਣ ਨੇ ਪੜ੍ਹੇ ਲਿਖੇ ਨੇ ਸਵਾਲ ਚੱਕ ਲਿਆ, ਉਹ ਕਹਿੰਦਾ ਵੀ ਠੀਕ ਆ ਤੇਰੀ ਗੱਲ, ਗਰਮੀਆਂ ਨੂੰ ਬਚਾ ਤੇ ਸਿਆਲਾਂ ਨੂੰ ਧੁੱਪ ਕਿੱਦਾਂ ਸੀ,
ਲੈਂਟਰ ਪਾਉਂਗੇ ਕਿ ਸ਼ੈਡ ਪਾਉਂਗੇ,
ਨਹੀਂ ਉਹ ਇਸੇ ਦੀ ਤੇ ਗੱਲ ਆ,
ਅੱਛਾ ਅੱਛਾ,
ਤੇ ਮੀਟਿੰਗ ਹੋਈ ਕਿ ਜੇ ਲੈਂਟਰ ਪਾ ਲਿਆ ਤੇ ਸਿਆਲਾਂ ਨੂੰ ਧੁੱਪ ਕੇ ਤੁਸੀਂ, ਤੁਹਾਡਾ ਹਾਸਾ ਦੱਸਦਾ ਵੀ ਅਸੀਂ ਕਰ ਨੀ ਸਕਦੇ, ਤੁਹਾਨੂੰ ਹੋਰ ਸਾਲ ਤੱਕ
ਤੁਹਾਡੇ ਪਿੰਡ ਜਾਣਾ ਪੈਣਾ,
ਹਾਂ, ਉਹ ਅਸੀਂ ਨਾ ਚਾਦਰ ਜਿਹੜੀ ਆ ਆਮ ਜਿਹੜੀ ਉਹ ਕਿਹੜੀ ਲਾਈ ਗਈ, ਉਹ ਜਿਹੜੀ ਆਪਣੇ ਲਾਉਂਦੇ ਨੇ ਓਪਨ ਏਰੀਏ ਚ,
ਅੱਛਾ,
ਉਹਦਾ ਨਾਂ ਕੀ ਆ, ਨਾਂ ਤਾਂ ਜੀ ਉਹਨੂੰ ਕਹਿੰਦੇ ਆ ਚਾਦਰ ਜੀ, ਲਓ ਜੀ ਚਾਦਰ ਨੂੰ ਚਾਦਰ ਜਿਹੜੀ ਪਾਰਦਰਸ਼ੀ ਹੁੰਦੀ,
ਅੱਛਾ ਜੀ, ਅੱਛਾ,
ਉਹ ਆਮ ਕੋਠੀਆਂ ਚ ਲੱਗਦੀਆਂ, ਲੋਕੀ ਏਦੋਂ ਵੱਡੀ ਲਾਉਂਦੇ ਨੇ, ਮਹਿੰਗੀ ਜੋ ਬਹੁਤ ਪਈ, ਇਹਨਾਂ ਨੇ 4 ਲੱਖ ਰੁਪਇਆ ਆਉਂਦਾ ਉਹਨੂੰ ਕੀ,
ਉਹਨਾਂ ਨੂੰ ਕੀ ਆਉਣਾ,
ਫਿਰ ਐਨ ਆਰ ਆਈ ਭਰਾ ਪਤਾ ਕੀ ਕਹਿੰਦੇ, ਕਹਿੰਦੇ ਪਿੰਡ ਸਾਡਾ ਨਾ ਪੂਰੇ ਨਾਰਥ ਇੰਡੀਆ ਚ 1 ਨੰਬਰ ਬਣਨਾ ਚਾਹੀਦਾ,
ਅੱਛਾ,
ਜਿੰਨਾ ਪੈਸਾ ਸਾਨੂੰ ਚਾਹੀਦਾ ਦੱਸੋ,
ਅੱਛਾ ਜੀ,
ਅਸੀਂ ਉਹਨਾਂ ਨੂੰ 1.5 ਕਰੋੜ ਦਾ ਦੱਸਿਆ,
ਅੱਛਾ ਜੀ,
ਉਹ ਕਹਿੰਦੇ 2 ਭੇਜਾਂਗੇ,
ਅੱਛਾ ਜੀ,
ਤੇ ਫਿਰ ਤੁਸੀਂ ਸਾਨੂੰ ਇਹ ਫਿਕਰ ਪਿਆ, ਸਾਡੇ ਪਿੰਡ ਨੂੰ ਇਹ ਫਿਕਰ ਰਹਿੰਦਾ ਵੀ ਅਸੀਂ ਬਾਕੀ ਕਿੱਥੇ ਖਰਚਣਾ,
ਅੱਛਾ ਜੀ,
ਜਿੱਦਾਂ ਹੁਣ ਇਹਨੂੰ ਆਪਾਂ 30,000 ਦਿੰਦੇ ਮਹੀਨੇ ਦਾ, ਸਾਨੂੰ 60,000 ਦਾ ਨੀ ਪਤਾ ਕਿੱਥੇ ਖਰਚੀ, ਉਹ ਕਹਿੰਦੇ ਵੀ 2 ਕਰੋੜ ਦੇਣਾ ਤੇ ਸਾਨੂੰ ਇਹ ਨੀ ਪਤਾ ਬਾਕੀ ਜਿਹੜਾ ਰਹਿੰਦਾ
ਜੀ
ਉਹ ਅਸੀਂ 80,00,000 ਕਿੱਥੇ ਖਰਚਣਾ, ਸਾਡੇ ਲਈ ਇਹ ਬੜੀ ਸਿਰਦਰਦੀ,
ਅੱਛਾ, ਤੁਸੀਂ ਉੱਥੇ ਚਲ ਜਾਓ,
ਫਿਰ ਉਹ ਕਹਿੰਦੀ ਗਿੱਦੜ ਪਿੰਡੀ ਵੀ ਜਾਵਾਂਗੇ ਉੱਥੇ ਵੀ, ਚਲੋ ਪਹਿਲਾਂ, ਹਾਂ ਉਹ ਗੱਲ ਤੁਹਾਡੀ ਠੀਕ ਆ, ਉਧਰ ਤਾਂ ਜਰੂਰੀ ਆ, ਫਿਰ ਜਿਹੜੀ ਸਰਪੰਚਣੀ ਕਹਿੰਦੀ ਆ ਬਈ ਮੈਂ ਪਹਿਲਾਂ ਉਹਨੂੰ ਕਿਹਾ, ਮੈਂ ਕਿਹਾ ਵੀ ਆਪਾਂ ਪਹਿਲੀ ਸੋਚ ਦੀ ਗੱਲ ਹੁੰਦੀ,
ਅੱਛਾ,
ਮੈਂ ਕਿਹਾ ਵੀ ਆਪਾਂ ਨਾ ਇੱਥੇ ਸੀਚੇਵਾਲ ਮੈਂ ਦੇਖਿਆ ਜਿਹੜੇ ਸ਼ਮਸ਼ਾਨ ਘਾਟ ਬੱਚੇ ਉੱਥੇ ਪੜ੍ਹਨ ਜਾਂਦੇ ਆ, ਉਥੇ ਘਾਹ ਵਾ, ਉਥੇ ਬੂਟੇ ਲੱਗੇ ਆ, ਉਥੇ ਠੰਡੀਆਂ ਹਵਾਵਾਂ, ਵਧੀਆ ਸਭ ਕੁਝ। ਆਪਾਂ ਏਦਾਂ ਦਾ ਸਿਵੇਂ ਬਣਾਉਣੇ ਵਧੀਆ।
ਅੱਛਾ,
ਉਹ ਕਹਿੰਦੀ ਸਿਵੇਂ ਜਿਹੜੇ ਹੈਗੇ ਆ ਉਹ ਵੀ ਪੂਰ ਦੇਣੇ।
ਕਿਉਂ?
ਮੈਂ ਕਿਉਂ? ਕਹਿੰਦੀ ਬੰਦਾ ਜਦੋਂ ਕੋਈ ਮਰਨੀ ਨੀ ਦੇਣਾ, ਐਸੀਆਂ ਸਿਹਤ ਸਹੂਲਤਾਂ ਬਣਾ ਦੇਣੀਆਂ ਤੇ ਸਿਵਿਆਂ ਦੀ ਲੋੜ ਹੀ ਨੀ ਪੈਣੀ।
ਬਈ ਬੱਲੇ ਬੱਲੇ,
ਵਾਹ ਬਈ ਵਾਹ। ਸੋਚਦੇ ਤੇ ਬਲਹਾਰੇ ਜਾਈਏ ਪਰ ਕੁਦਰਤ ਦੇ ਥੋੜਾ ਜਿਹਾ ਔਖਾ ਹੋ ਜਾਂਦਾ। ਮੈਂ ਕਿਹਾ ਕੋਈ ਟਾਵਾਂ ਟਾਵਾਂ ਤਾਂ ਬੰਦਾ ਬੜਕੂਗਾ ਹੀ। ਉਹ ਕਹਿੰਦੀ ਫਿਰ ਉਹਦਾ ਕੋਈ ਹੋਰ ਇੰਤਜ਼ਾਮ ਕਰ ਲਾਂਗੇ। ਬਾਤ ਆ ਜੀ, ਇਹ ਤੇ ਫਿਰ ਕਮਾਲ ਦੀਆਂ ਗੱਲਾਂ ਬਾਤਾਂ ਹੀ ਕਰਦੀ ਸੁੱਖੋ ਤਾਈ। ਸੁੱਖੋ ਤਾਈ ਦਾ ਤੇ ਤਾਈ ਹੈ। ਚਲੋ ਸੰਧੂ ਸਾਹਿਬ, ਤੁਸੀਂ ਮਾੜਾ ਜਿਹਾ ਉਹਨੂੰ ਆਵਾਜ਼ ਮਾਰ ਕੇ ਲਿਆਓ ਚਾਹ ਦਾ, ਤਾਂ ਆਪਾਂ ਫਿਰ ਗੀਤ ਸੁਣ ਲਈਏ। ਚਲੋ ਜੀ, ਗੀਤ ਸੁਣਦੇ ਜੀ। ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਤੇ ਗੀਤ ਫਿਰ ਪੰਗੂ ਸਾਹਿਬ ਦਾ ਵੀ ਆਪਾਂ ਲਾਵਾਂ। ਪਹਿਲਾਂ ਆਸਾ ਸਿੰਘ ਮਸਤਾਨਾ ਦਾ ਆਹ ਲਾ ਲਓ।
ਤੂੰ ਮੇਰੀ ਅਰਥੀ ਉਠਾ ਕੇ ਚੱਲਣਗੇ, ਮੇਰੇ ਯਾਰ ਸਭ ਹੁਮਾ ਕੇ ਚੱਲਣਗੇ। ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ, ਮੇਰੇ ਯਾਰ ਸਭ ਹੁਮਾ ਕੇ ਚੱਲਣਗੇ। ਚੱਲਣਗੇ ਮੇਰੇ ਨਾਲ, ਚੱਲਣਗੇ ਮੇਰੇ ਨਾਲ, ਦੁਸ਼ਮਣ ਵੀ ਮੇਰੇ ਚੱਲਣਗੇ ਮੇਰੇ ਨਾਲ, ਦੁਸ਼ਮਣ ਵੀ ਮੇਰੇ। ਇਹ ਵੱਖਰੀ ਇਹ ਗੱਲ, ਮੁਸਕੁਰਾ ਕੇ ਚੱਲਣਗੇ ਮੇਰੇ ਯਾਰ ਸਭ ਹੁਮਾ ਕੇ ਚੱਲਣਗੇ। ਰਹੀਆਂ ਤਨ ਤੇਲੀ ਤਨ ਤਲੀਰਾ, ਮੇਰੇ ਜ਼ਿੰਦਗੀ ਪਰ ਮਰਨ ਬਾਅਦ ਮੈਨੂੰ ਸਜਾ ਕੇ ਚੱਲਣਗੇ ਮੇਰੇ ਯਾਰ ਸਭ ਹੁਮਾ ਕੇ ਚੱਲਣਗੇ। ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ, ਮੇਰੇ ਯਾਰ ਸਭ ਹੁਮ ਘੁਮਾ ਕੇ ਚੱਲਣਗੇ। ਜਿੰਨਾ ਦੇ ਮੈਂ ਪੈਰਾਂ ਚ, ਜਿੰਨਾ ਦੇ ਮੈਂ ਪੈਰਾਂ ਚ ਰੁੱਲਦਾ ਰਿਹਾ, ਜਿੰਨਾ ਦੇ ਮੈਂ ਪੈਰਾਂ ਚ ਰੁੱਲਦਾ ਰਿਹਾ ਹਾਂ, ਉਹ ਹੱਥਾਂ ਤੇ ਮੈਨੂੰ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁਮਾ ਕੇ ਚੱਲਣਗੇ। ਮੇਰੇ ਯਾਰ ਮੋਡਾ, ਮੇਰੇ ਯਾਰ ਮੋਡਾ, ਟਾਵਣ ਬਹਾਨੇ ਤੇਰੇ ਦਰ ਤੇ ਸਜਦਾ ਕਰਾ ਕੇ ਚੱਲਣਗੇ ਮੇਰੇ ਯਾਰ ਸਭ ਹੁਣ ਘੁਮਾ ਕੇ ਚੱਲਣਗੇ ਬਿਠਾਇਆ ਜਨਾਨੂ ਮੈਂ ਪਲਕਾਂ ਦੀ ਛਾਵੇ ਬਿਠਾਇਆ ਜਨਾਨੂ ਮੈਂ ਪਲਕਾਂ ਦੀ ਛਾਵੇ ਉਹ ਪਲਦੀ ਹੋਈ ਅੱਗ ਤੇ ਬਿਠਾ ਕੇ ਚੱਲਣਗੇ ਮੇਰੇ ਯਾਰ ਸਭ ਹੁਣ ਘੁਮਾ ਕੇ ਚੱਲਣਗੇ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁਣ ਘੁਮਾ ਕੇ ਚੱਲਣਗੇ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ ਮੇਰੇ ਯਾਰ ਸਭ ਹੁਣ ਘੁਮਾ ਕੇ ਚੱਲਣਗੇ
हुस्न दे रहन वाला मैं नाम इश्क है मेरा शहर हुस्न दे रहन वाला मैं नाम इश्क है मेरा प्यार असा दी रीत पुरानी यार दे दिल विच डेरा दिल हर वेले मंगदा सी बस दिल हर वेले मंगदा सी बस तेरा दीद नजारा
किस मेरिया दिल बुरावे
ਮੁਹੰਮਦ ਰਫੀ ਤੇ ਉਹਨਾਂ ਦੇ ਸਾਥੀਆਂ ਦਾ ਗਾਇਆ ਹੋਇਆ ਇਹ ਖੂਬਸੂਰਤ ਗੀਤ ਤੁਸੀਂ ਸੁਣਿਆ ਜੀ ਰੇਡੀਓ ਹਰਮਨ ਦੇ ਰੇਡੀਓ ਹਰਮਨ ਤੇ ਪ੍ਰੋਗਰਾਮ ਹਰਮਨ ਸਟੂਡੀਓ ਦਾ ਤੁਸੀਂ ਆਨੰਦ ਮਾਣਦੇ ਪਏ ਹੋ ਤੁਸੀਂ ਵੀ ਪ੍ਰੋਗਰਾਮ ਦੇ ਵਿੱਚ ਸੋਹਣੇ ਸੋਹਣੇ ਗੀਤਾਂ ਦੀਆਂ ਫਰਮਾਇਸ਼ਾਂ ਭੇਜ ਸਕਦੇ ਹੋ ਜਾਂ ਸੁਨੇਹ ਆਪਣਿਆਂ ਦੇ ਲਈ ਭੇਜ ਸਕਦੇ ਹੋ ਈਮੇਲ ਕਰਨੀ ਹੈ ਜੀ ਰਿਕੁਐਸਟ ਐਟ ਹਰਮਨ ਰੇਡੀਓ ਡੋਟ ਕਾਮ ਤੇ ਜਾਂ ਫਿਰ ਟੈਲੀਗ੍ਰਾਮ ਤੇ ਹਰਮਨ ਰੇਡੀਓ ਲਿਖ ਕੇ ਸਰਚ ਕਰਕੇ ਅੱਜ ਸਾਡੇ ਨਾਲ ਖਾਸ ਤੌਰ ਤੇ ਸੰਤ ਸਿੰਘ ਸੰਧੂ ਸਾਹਿਬ ਜੁੜੇ ਹੋਏ ਨੇ ਉਹਨਾਂ ਦਾ ਆਪਾਂ ਪੂਰਾ ਲਾਹਾ ਲੈ ਰਹੇ ਹਾਂ ਉਹਨਾਂ ਦੇ ਜੀਵਨ ਦੇ ਬਾਰੇ ਪੁਰਾਣੇ ਸੱਭਿਆਚਾਰ ਦੇ ਬਾਰੇ ਬਹੁਤ ਸੋਹਣੀ ਖੂਬਸੂਰਤ ਜਾਣਕਾਰੀ ਹੈ ਆ ਜਾਣਕਾਰੀ ਕਿ ਵਿਚਰੇ ਆ ਉਹ ਜੀ ਅੱਗੇ ਸੰਧੂ ਸਾਹਿਬ ਲਾਡੀ ਪਰਥ ਤੋਂ ਭਾਜੀ ਪਹੁੰਚੇ ਨੇ ਕਹਿੰਦੇ ਤਾਇਆ ਜੀ ਨੂੰ ਸਤਿ ਸ੍ਰੀ ਅਕਾਲ ਸੰਧੂ ਸਾਹਿਬ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਬਾਕੀ ਕਹਿੰਦੇ ਜੀ ਮੇਰੇ ਵੀਰ ਜਸਪਾਲ ਨੂੰ ਵੀ ਸਤਿ ਸ੍ਰੀ ਅਕਾਲ ਵੀਰ ਤੇ ਤੁਹਾਡਾ ਹੁਣ ਸੇਵਾ ਜੀ ਲੱਗਾ ਚਾਹ ਲੈਣ ਗਿਆ ਜੇ ਬੋਰਡ ਆ ਉਬਲ ਤੇ ਉਹਦਾ ਜਦੋਂ ਤੱਕ ਸੰਧੂ ਸਾਹਿਬ ਨੇ ਘਰ ਪਹੁੰਚਣਾ ਉਦੋਂ ਚਾਹ ਆਉਣੀ ਬਾਕੀ ਕਹਿੰਦੇ ਢਿੱਲੋਂ ਬਾਈ ਨੂੰ ਰਿਕੁਐਸਟ ਆ ਕੇ ਤਲਵਾਰ ਮੈਂ ਕਲਗੀ ਧਰਦੀ ਹਾਂ ਜ਼ਰੂਰ ਲਾਇਓ ਜੀ ਇਹ ਧਾਰਮਿਕ ਗੀਤ ਆ ਜ਼ਰੂਰ ਲਾਵਾਂਗੇ ਕਹਿੰਦੇ ਬਹੁਤ ਸੋਹਣਾ ਪ੍ਰੋਗਰਾਮ ਆ ਜੀ ਇੱਕ ਘੰਟੇ ਤੋਂ ਸੋਚ ਰਿਹਾ ਕਿ ਹੁਣ ਮੈਸੇਜ ਕਰਾਂ ਹੁਣ ਮੈਸੇਜ ਕਰਾਂ ਇੰਨਾ ਸੋਹਣਾ ਪ੍ਰੋਗਰਾਮ ਉਹਨਾਂ ਨੂੰ ਲੱਗਾ ਕਿ ਵੀ ਪ੍ਰੋਗਰਾਮ ਨੂੰ ਸੁਣਦੇ ਸੁਣਦੇ ਜੀ ਨਹੀਂ ਕੀਤਾ ਉਹਨਾਂ ਨੂੰ ਮੈਸੇਜ ਕਰਨ ਦਾ ਸੁਣਦੇ ਹੀ ਰਹੇ ਕਦੋਂ ਇਹ ਬੰਦੇ ਫਿਰ ਚੁੱਪ ਕਰਨਗੇ ਤੇ ਫਿਰ ਗਾਣੇ ਦੇ ਵਿੱਚ ਸੁਨੇਹਾ
ਇਹ ਗੱਲ ਨਹੀਂ ਹੈਗੀ ਪ੍ਰਵਾਸੀ ਵੀਰਾਂ ਨੂੰ ਇਸ ਪ੍ਰੋਗਰਾਮ ਦੀ ਜ਼ਿਆਦਾ ਕਦਰ ਆ ਕਿਉਂਕਿ ਉਹ ਆਪਣੇ ਆਪਣੇ ਦੇ ਵਤਨ ਤੋਂ ਆਪਣੀ ਭਾਸ਼ਾ ਤੋਂ ਆਪਣੇ ਸੱਭਿਆਚਾਰ ਤੋਂ ਦੂਰ ਆ ਤੇ ਸੱਚਮੁੱਚ ਤੁਸੀਂ ਦੇਖੋ ਕਿ ਆਪਾਂ ਨੂੰ ਜ਼ਿਆਦਾ ਜਿਹੜੇ ਵਿਸ਼ ਕਰਦੇ ਆ ਉਹ ਬਾਰਨ ਕਰਦੇ ਆ ਤੇ ਮਤਲਬ ਉਹਨਾਂ ਨੂੰ ਉਹ ਇੱਕ ਪਰਸੇਵੇਂ ਭੋਗ ਰਹੇ ਆ ਇਹ ਸਾਰੇ ਸੱਭਿਆਚਾਰ ਤੋਂ ਦੂਰ ਜਾ ਕੇ
ਵਾਕਈ ਅੱਛਾ ਬਾਹਰ ਦੀ ਗੱਲ ਸੰਧੂ ਸਾਹਿਬ ਜਦੋਂ ਤੁਸੀਂ ਗੱਲ ਕੀਤੀ ਸੀ ਜਦੋਂ ਬੜਾ ਮਤਲਬ ਕਵਿਤਾ ਵਿੱਚ ਵੀ ਇਨਕਲਾਬੀ ਜਨੂਨ ਸੀ ਹੈ ਨਾ ਦੇਖ ਰਹੇ ਉਸ ਤਰੀਕੇ ਦੇ ਉਸ ਸਮੇਂ ਦੇ ਵਿੱਚ ਬਹੁਤ ਲਾਲ ਸਿੰਘ ਦਿਲ ਵਰਗੇ ਜਾਂ ਪਾਸ਼ ਵਰਗੇ ਐਸੇ ਕ੍ਰਾਂਤੀਕਾਰੀ ਵੀ ਕਵੀ ਹੋਏ ਨੇ ਜਿਹਨਾਂ ਨੇ ਜਗਾਇਆ ਕਵਿਤਾ ਦੇ ਨਾਲ ਥੋੜਾ ਹਿਲਾਇਆ ਸੁੱਤਿਆਂ ਨੂੰ, ਇਸ ਤਰੀਕੇ ਦੀ ਗੱਲ ਸੀ। ਉਦੋਂ ਉਦੋਂ ਪਰਿਵਾਰ ਕਿੰਨਾ ਕੁ ਸੀ, ਬਾਹਰ ਦਾ ਰੁਝਾਨ ਉਦੋਂ ਇੰਨਾ ਹੈ ਸੀ ਜਾਂ ਉਦੋਂ ਇਸ ਤਰੀਕੇ ਦਾ ਸੀ ਆਪਾਂ ਆਪਣੇ ਮੁਲਕ ਨੂੰ ਇਸ ਤਰੀਕੇ ਨਾਲ ਬਣਾਉਣਾ, ਕਿੱਦਾਂ ਦਾ ਉਦੋਂ ਗੱਲਬਾਤ ਚੱਲਦੀ ਰਹਿੰਦੀ ਹੁੰਦੀ ਸੀ ਜਾਂ ਬਹੁਤ ਸਾਰੇ ਉਦੋਂ ਬਾਹਰ ਗਏ ਵੀ?
ਪ੍ਰਵਾਸ ਦਾ ਉਦੋਂ ਇੰਨਾ ਨਹੀਂ ਸੀਗਾ, ਬਹੁਤ ਘੱਟ ਸੀਗਾ, ਤੇ ਜਾਂ ਏਦਾਂ ਕਹਿ ਲੋ ਵੀ ਪ੍ਰਵਾਸ ਥੋੜਾ ਜਿਹਾ ਥੋੜਾ ਮਹਿੰਗਾ ਹੁੰਦਾ ਆ, ਕਿਉਂਕਿ ਉਦੋਂ ਪੰਜਾਬ ਦੇ ਵਿੱਚ ਜਿਹੜੀ ਖੇਤੀ ਆ ਉਹਦੇ ਵਿੱਚ ਅਜੇ ਇੱਕ ਜਿਹੜੀ ਪਹਿਲਾਂ ਦੀ ਮਸ਼ੀਨੀਕਰਨ ਤੋਂ ਪਹਿਲਾਂ ਦੀ ਖੇਤੀ ਜਿਹੜੀ ਆ ਉਹਦੇ ਵਿੱਚ ਇੰਨੀ ਅਜੇ ਆਮਦਨ ਨਹੀਂ ਸੀਗੀ। ਤਾਂ ਜਿਹੜੇ ਲੋਕ ਪ੍ਰਵਾਸ ਵੱਲ ਗਏ ਉਹਨਾਂ ਦੇ ਵਿੱਚੋਂ ਵੀ ਜ਼ਿਆਦਾ ਸਾਬਕਾ ਫੌਜੀ ਗਏ ਸ਼ੁਰੂ ਵਿੱਚ।
ਅੱਛਾ, ਜਿਹੜੇ ਰਿਟਾਇਰ ਹੋ ਗਏ ਸਨ,
ਜਿਹੜੇ ਪੈਨਸ਼ਨ ਆਏ ਹੋਏ ਸੀਗੇ, ਤੇ ਜਦੋਂ ਮੁਲਕ ਆਜ਼ਾਦ ਹੋ ਗਿਆ ਤੇ ਅੰਗਰੇਜ਼ਾਂ ਨੇ ਫਿਰ ਸਾਬਕਾ ਫੌਜੀਆਂ ਵਾਸਤੇ ਪਰਮਿਟ ਭੇਜੇ ਸੀਗੇ
ਬਾਹਰ ਜਾਣ ਲਈ
ਸਾਰਿਆਂ ਨੂੰ ਭੇਜੇ ਸੀਗੇ।
ਅੱਛਾ, ਨਹੀਂ ਜਿਹੜੇ ਬ੍ਰਿਟਿਸ਼ ਦੇ ਵਿੱਚ ਕੰਮ ਕਰਦੇ ਰਹੇ ਜਾਂ?
ਨਹੀਂ ਨਹੀਂ, ਜਿਹੜੇ ਬ੍ਰਿਟਿਸ਼ ਟਾਈਮ ਦੇ ਵਿੱਚ ਜਦੋਂ ਸਾਡਾ ਮੁਲਕ ਗੁਲਾਮ ਸੀ ਉਹਨਾਂ ਦੀ ਫੌਜ ਵਿੱਚ ਲੋਕ ਸੇਵਾ ਕਰ ਰਹੇ ਸੀਗੇ ਅੰਗਰੇਜ਼ਾਂ ਦੇ ਸਮੇਂ ਵਿੱਚ ਵੀ। ਫਿਰ ਅੰਗਰੇਜ਼ਾਂ ਦੀ ਸਿਆਣਪ ਜਾਂ ਦੂਰ ਅੰਦੇਸ਼ੀ ਕਹਿ ਲਓ ਬਈ ਉਹ ਸਾਡੇ ਰਿਜ਼ਾਈਮ ਦੇ ਵਿੱਚ ਵੀ ਇਹ ਲੋਕ ਸਾਡੇ ਨਾਲ ਰਹੇ ਆ ਜਦੋਂ ਅਸੀਂ ਸ਼ਾਸਨ ਕਰਦੇ ਰਹੇ ਹਾਂ।
ਅੱਛਾ,
ਫਿਰ ਫੌਜੀ ਜਦੋਂ ਸਾਡੇ ਕੋਲ ਇਹ ਲੋਕ ਆਉਣਗੇ ਇਹ ਸਾਡੇ ਲੋਇਲ ਵੀ ਹੋਣਗੇ ਔਰ ਮਿਹਨਤੀ ਵੀ ਹੋਣਗੇ, ਡਿਸਪਲਿਨ ਵਿੱਚ ਵੀ ਰਹਿਣਗੇ,
ਨਾਲੇ ਅਸੀਂ ਉਹਨਾਂ ਦਾ ਰਿਵਾਰਡ ਵੀ ਦਿੱਤਾ ਕਹਿਣਾ ਕਿ ਤੁਹਾਡੀ ਇੱਜ਼ਤ ਮਾਨ
ਦੋਨੋਂ ਗੱਲਾਂ ਵੀ ਸਾਡੇ ਮੁਲਕ ਦੀ ਤਰੱਕੀ ਵਿੱਚ ਵੀ ਹਿੱਸਾ ਪਾਉਣਗੇ ਤੇ ਇਹਨਾਂ ਨੂੰ ਸਾਡੇ ਵੱਲੋਂ ਇਹ ਵੀ ਹੋ ਗਿਆ,
ਦੋਨੋਂ ਚੀਜ਼ਾਂ ਨਾ, ਕਿਤੇ ਉਹਨਾਂ ਦੀ ਚੰਗੀ ਸੋਚ ਵੀ
ਸਾਨੂੰ ਅਸੀਂ ਭੁੱਲੇ ਨੀ ਅਜੇ
ਕਿ ਇੱਕ ਭੁੱਲੇ ਨੀ ਜਿਹੜੀ ਤੁਸੀਂ ਗੱਲ ਕੀਤੀ। ਇਹਦੇ ਨਾਲ ਕਿ ਪੰਜਾਬੀ ਬੰਦਾ ਵੈਸੇ ਲੋਇਲ ਆ ਕਿ ਜਦੋਂ ਪੰਜਾਬੀ ਬੰਦੇ ਦੀ ਜਦੋਂ ਕਦਰ ਕਰਦਾ ਨਾ ਕੋਈ
ਤੇ ਉਦੋਂ
ਜਾਨ ਵੀ ਦੇਣ ਤੱਕ ਜਾਂਦੇ ਉਹਦੇ,
ਹਾਂ ਬੇਪਰਵਾਹ ਜਵਾਨ ਪੰਜਾਬ ਦੇ ਤੇ ਮੌਤ ਨੂੰ ਕਰਨ ਮਖੌਲਾ ਤੇ ਪਿਆਰ ਵਿੱਚ ਇਹ ਕਰਨ ਗੁਲਾਮੀ।
ਆਹ ਫਿਕਰ ਬਿਲਕੁਲ ਠੀਕ ਹੈ,
ਪਿਆਰ ਵਿੱਚ ਇਹ ਕਰਨ
ਗੁਲਾਮੀ
ਹੈ ਨਾ,
ਉਹ ਇਹ ਚੀਜ਼ ਨੂੰ ਜਾਣਦੇ ਸੀ। ਗੋਰਿਆਂ ਦੀ ਸੋਚ ਤੇ ਨਾ ਬਰਹਾਰੀ ਹੈ ਨਾ, ਪਤਾ ਕਿਉਂ ਕਿ ਦੇਖੋ ਅੱਜ ਦੇ ਸਮੇਂ ਚ ਦੇਖੋ ਟੈਕਨੋਲੋਜੀ ਕਿੰਨੀ ਹੈ, ਕਿੰਨੀ ਐਡਵਾਂਸ ਟੈਕਨੋਲੋਜੀ ਆ, JCB ਮਸ਼ੀਨਾਂ, ਪਤਾ ਨੀ ਕਿਸ ਤਰ੍ਹਾਂ ਦੀਆਂ ਮਸ਼ੀਨਾਂ ਜਿਹੜੀਆਂ ਧਰਤੀ ਨੂੰ ਇਧਰੋਂ ਪੁੱਟ ਕੇ ਦੂਸਰੇ ਪਾਸੇ ਦੀ
ਸੁਰੰਗ
ਕੱਢ ਦਿੰਦੀ। ਤੁਸੀਂ ਅੱਜ ਜਾ ਕੇ ਸੰਧੂ ਸਾਹਿਬ ਅੰਕੜੇ ਦੇਖ ਲਓ, ਉਹਨਾਂ ਸਮੇਂ ਦੇ ਵਿੱਚ ਰੇਲ ਗੱਡੀਆਂ ਜਿਹੜੀਆਂ ਉਹਨਾਂ ਨੇ ਗੁਫਾਵਾਂ ਬਣਾ ਕੇ ਕੱਢੀ ਬਿਨਾਂ ਟੈਕਨੋਲੋਜੀ ਦੇ, ਅੱਜ ਤੁਸੀਂ ਅੰਕੜੇ ਕੱਢ ਲਓ, ਅੱਜ ਟੈਕਨੋਲੋਜੀ ਦੇ ਨਾਲ ਉਦੋਂ ਓਦਾਂ ਵਿਕਾਸ ਨਹੀਂ ਕਰ ਸਕੇ ਜਿੰਨਾ ਟੈਕਨੋਲੋਜੀ ਤੋਂ ਬਗੈਰ ਉਹਨਾਂ ਨੇ ਵਿਕਾਸ ਕਰਕੇ ਦਿਖਾਤਾ। ਬੰਦੇ ਸਾਡੇ, ਇਹ ਨੀ ਕਿ ਬੰਦੇ ਕਿਸੇ ਹੋਰ ਦੇ, ਉਹ ਗਲਾਫੇ ਨਾ ਹਲਾਈਆ ਉਹ ਤੋਂ
ਮੈਂ ਦੇਖਿਆ ਭਾਜੀ।
ਚੱਲ ਫਿਰ ਬਹਿ ਕੇ ਚਾਹ ਪੀ ਲਾ ਮੇਰਾ ਪੁੱਤ,
ਖਾ ਲਿਆ।
ਤੈਨੂੰ ਲਾਡੀ ਬੁਲਾਉਂਦਾ ਸੀ, ਕਹਿੰਦਾ ਲਾਡੀ ਕਹਿੰਦਾ ਜੀਂਦਾ ਤੇ ਗਿਆ ਜਾਨੋ, ਮੈਂ ਕਿਹਾ ਜੀਂਦਾ ਹੀ ਆ,
ਨਹੀਂ ਜਾਣਾ ਤੇਰੀ ਹੋ
ਗਿਆ, ਬਹਿ ਜਾ ਫਿਰ। ਵਾਕਿਆ ਇਹ ਗੱਲ ਜਿਹੜੀ ਕੀਤੀ ਸੀ ਨਾ ਪਹਿਲੇ ਸਮੇਂ ਦੇ ਵਿੱਚ ਕਿ ਉਹਨਾਂ ਦਾ ਇੱਕ ਮੈਨੂੰ ਚੰਗਾ ਸੁਭਾਅ ਇਹ ਸੀ ਕਿ ਅਰਲੀ ਇਨ ਦਾ ਮਾਰਨਿੰਗ ਹੀ ਉੱਠਦੇ ਸੀ ਸਾਰੇ। ਉਹ ਕਹਿੰਦੇ ਵੀ ਸੂਰਜ ਜਿਹੜੇ ਅੱਜ ਵੀ ਸਾਡੇ ਗੁਰੂ ਪੀਰਾਂ ਨੇ ਵੀ ਇਸੇ ਗੱਲ ਨੂੰ ਕਿਹਾ ਸੀ। ਕਿਸੇ ਬੰਦੇ ਨੇ ਮੈਨੂੰ ਗੱਲ ਕਹੀ, ਉਹ ਕਹਿੰਦਾ ਵੀ ਤੁਸੀਂ ਅੰਕੜੇ ਕੱਢ ਲਓ, ਕਹਿੰਦਾ 10 ਬੰਦਿਆਂ ਦੇ ਜਿਹੜਾ ਬੰਦਾ ਸੂਰਜ ਚੜਨ ਤੋਂ ਪਹਿਲਾਂ ਉੱਠਦਾ ਉਹਦੀ ਫਾਈਨੈਂਸ਼ੀਅਲ ਕੰਡੀਸ਼ਨ ਦੇਖਿਓ, ਕਦੇ ਵੀ ਡਾਵਾਡੋਲ ਨਹੀਂ ਹੋਊਗੀ, ਸਟਰੋਂਗ ਹੋਣਗੇ ਫਾਈਨੈਂਸ਼ੀਅਲ ਤੌਰ ਤੇ ਵੀ, ਜਿਹਨੀ ਤੌਰ ਤੇ ਵੀ। ਮੈਂ ਇਸ ਚੀਜ਼ ਨੂੰ ਲਾਪਿਆ ਲੱਭਣ ਐਸੇ ਬੰਦੇ ਜਿਹੜੇ ਮਾਰਨਿੰਗ ਉੱਠਦੇ, ਮੈਂ ਵੇਖਿਆ ਵਾਕਿਆ ਹੀ ਉਹ ਬੰਦਿਆਂ ਦਾ ਜਿਹੜਾ ਪ੍ਰਭਾਵ ਆ ਨਾ ਬਹੁਤ ਜ਼ਿਆਦਾ ਉੱਪਰ ਆ, ਤੇ ਉਹ ਬੰਦੇ ਕਦੇ ਮੈਂ ਉਹ ਭੁੱਖ ਨਾਲ ਲੜਦਾ ਨੀ ਦੇਖਿਆ ਜਿਹੜਾ ਬੰਦਾ ਮਾਰਨਿੰਗ ਉੱਠਦਾ, ਜਿਹੜਾ ਭੁੱਖਾ ਰਹਿੰਦਾ। ਮੈਂ ਕਿਹਾ ਕਮਾਲ ਆ, ਉਹ ਜਿਹੜਾ ਬੰਦਾ ਉੱਠ ਟੈਮ ਨਾ ਗਿਆ ਉਹ ਪੁੱਤ, ਪਹਿਲੀ ਤੇ ਗੱਲ 8 ਵਜੇ ਤੋਂ ਲੈ ਕੇ 4 ਤੋਂ 8 ਵਜੇ ਤੱਕ 4 ਘੰਟੇ ਦੀ ਜ਼ਿੰਦਗੀ ਜੋ ਉਦਾਂ ਹੀ ਵੱਧ ਗਿਆ
ਜੀ।
ਮੰਨ ਲਓ ਜਦੋਂ ਮੌਤ ਹੋਊ ਉਹਦੀ,
ਬਿਲਕੁਲ
4 ਨਾਲ ਗੁਣਾ ਕਰ ਲਓ ਕਿੰਨੇ ਦਿਨ ਉਹਨੇ ਸਮਝ ਲਓ ਜ਼ਿੰਦਗੀ ਚ ਵਧਾ ਤੇ, ਉਹ ਮਰੀ ਵਧੀ ਉਹਦੀ ਸੰਧੂ ਸਾਹਿਬ, ਸੁੱਤੇ ਸੁੱਤਾ ਤਾਂ ਮਰਿਆ ਇੱਕ ਬਰਾਬਰ ਆ। ਮੰਨ ਲਓ ਵੀ ਸਾਨੂੰ ਕਹਿਤਾ ਰੱਬ ਨੇ 2 ਦੇਣਾ ਤੁਹਾਡੀ ਜ਼ਿੰਦਗੀ, ਜੇ 2 ਦਿਨ ਸੌਂਕ ਕੱਢ ਲਿਆ ਤਾਂ ਸਮਝ ਲਾ ਮਾਰ ਉਦਣਗੇ, ਇਸ ਦਿਨ ਸੌਂਕ
ਉਦਣਗੇ
जे दो चौबी घंटे जागता रहा ओद चार दिन वध गए ना जिंदगी रब ने दो किया क्योंकि ओद दिन भी जागया रात भी जागया दिन दो हो गया ओद ओने रात नू भी ओना ही मजा लेना जिंदगी का जिन्ना ओने दिन ओनु पता मैं मर जाना
ये
जेडे जागण वाले टाइम सर ए तो जिंदगी बधा जांदे जिंदगी होर वधनी किदा आने नहीं भी टाइम ना उठो जिंदगी उम्र वध दी उम्र ते आपे वध गई चार घंटे एक दिहाड़ी ते बधा लै तू
हां विचार है ना मेनू भी कुछ याद आ गई
जी
अंग्रेज लोग तो इन ऐसा कहते हैं अर्ली टू बेड अर्ली टू राइज वेक्स ए मैन हेल्दी वेल्दी एंड वाइज तिने चीजा और साडे वारिस शाह ने हीर लिखी है उन्हें भी एदा जिक्र किया इस अमृत वेले का कि सुबह साधक साधक कहने सूरज सुबह साधक होई जा आन रोशन तदों लालियां आन चलानियां ने एक ना उठ के रिड़कना पा दिता एक धोंदियां फिरन वधाणियां ने कड हरनाड़ियां जट तैयार होए सियां भौं जिन्हां ने लाउणियां ने मतलब और तुसी देख लो भी दिन चढ़दे नूं ना दो बर्दां दे नाल लोकी कई वारी खेत वाह के आ जांदे सी सूरज चढ़दे नूं कई लोग मुड़े आउंदे हुंदे सी जदों मेरे वर्गे आलसी तुरे जांदे सी
एदां ही होया
उद्दम ही बंदे उद्दम अगे लक्ष्मी पखे अगे पाउण सुते नहीं किथे पहुंचना उद्दम
आई गल मैं कहना सारिया गल
उद्दम अगे लक्ष्मी पखे अगे
पाउण ते तरक्की करदे नूं रोकूगा कौन
क्या बात
आप जेड़े चीजा नु समझ गया उन्हें तरक्की कर दे नु रोके कोई नहीं
सकदा
बाकी सोच दी गल ही है ना
हुण
देखो गोरियां दी सोच ही सी ना किसी भी चीज नु इम्पलीमेंट करन दे लई पहला ते आइडिया दिमाग च ही होना फिर ही आपां जदों जहाज बनिया मैं एक बार कल ही गल कर रहा संधू साहब मैं क्या भी मेनू नहीं पता कि सौ साल पहला दे बंदे की सोचते होंगे मैं क्या मैं ते अज भी गंभीर था ना देखा ना जहाज नु ਮੈਨੂੰ ਅੱਜ ਵੀ ਹੈਰਾਨੀ ਹੁੰਦੀ ਹੈ ਕਿ ਇੰਨਾ ਭਾਰਾ ਕਿੱਦਾਂ ਉੱਡ ਰਿਹਾ ਅੱਜ ਵੀ ਨਾਲੇ ਇੰਨੀ ਟੈਕਨੋਲੋਜੀ ਹੋ ਗਈ ਆ ਸਾਇੰਸ ਨੇ ਪ੍ਰੂਵ ਕਰਤਾ ਕਿੱਦਾਂ ਉੱਡ ਰਿਹਾ ਪਰ ਮੈਂ ਜਦੋਂ ਮੈਂ ਕਿਹਾ ਇੱਕ ਮੈਂ ਆਮ ਬੰਦੇ ਵਾਂਗ ਦੇਖਾਂ ਕਿ ਇੰਨਾ ਭਾਰਾ ਜਿਹੜਾ ਉਹਦੇ ਟੰਨਾਂ ਚ ਕੁਆਂਟਲਾਂ ਚ ਨੀ ਟੰਨਾਂ ਚ ਭਾਰਾ ਜਿਹੜਾ
ਉੱਡ ਕੇ ਜਾ ਰਿਹਾ
ਪੈਂਡੀ ਉੱਡ ਕੇ ਜਾ ਰਿਹਾ ਉਹ ਵੀ ਹਵਾ ਦੇ ਵਿੱਚ ਬਿਨਾਂ ਕਿਸੇ ਉਹ ਜਾਦੂ ਤੋਂ ਘੱਟ ਨੀ ਮੇਰੇ ਲਈ ਤੇ ਅੱਜ ਵੀ ਉਹ ਹੁੰਦਾ ਮੈਂ ਕਿਹਾ ਜਿਹੜਾ ਸੌ ਸਾਲ ਪਹਿਲਾਂ ਬੰਦਾ ਦੇਖ ਗਿਆ ਉਹਨੂੰ ਉਹਦੇ ਲਈ ਤੇ ਉਦੋਂ ਵੀ ਮੂੰਹ ਅੱਡਿਆ ਰਹਿ ਸਕਦਾ ਅਸੀਂ ਕੀ ਕਰਦੇ ਸਾਡੇ ਲਈ ਨਾਰਮਲ ਆ ਸੰਧੂ ਸਾਹਿਬ ਰੋਜ਼ ਜਹਾਜ ਦੇਖਦੇ ਆ ਪਰ ਗੰਭੀਰਤਾ ਨਾਲ ਸੋਚੀਏ ਕਿ ਕੀ ਚੀਜ਼ ਇਹਦੇ ਵਿੱਚ ਲੱਗੀ ਹੱਲੇ ਵੀ
ਔਰ ਉਸ ਬੰਦੇ ਦੀ ਜਿਹਦੇ ਮਨ ਵਿੱਚ ਚੀਜ਼ ਆਈ
ਹਾਂ
ਉਹਦੀ ਜਿਹਦੀ ਕਾਢ ਆ ਕਿਆ ਬਲੇ ਹਰੇ ਜਾਈਏ
ਕਮਾਲ ਆ ਬਾਕੀ ਫਿਰ ਉਹ ਸਟੇਟ ਰਹਿੰਦਾ ਪੰਛੀ ਕੀ ਕਰਦੇ ਉਹ ਏਦਾਂ ਥੱਲਿਓ ਤਾਂ ਨੂੰ ਪੁਸ਼ ਕਰਦੇ ਆ ਹਵਾ ਦੇ ਨਾਲ ਇਹ ਸਟਿਲ ਆ ਦੇਖੋ ਇੰਨਾ ਸਟਿਲ ਆ ਕਿ ਤੁਹਾਨੂੰ ਮੂਵਮੈਂਟ ਇਹਦੀ ਨਜ਼ਰ ਹੀ ਨਹੀਂ ਆਉਣੀ ਮੈਂ ਕਹਿੰਦਾ ਹੁੰਦਾ ਜੇ ਇਹਦੇ ਏਦਾਂ ਪਰ ਹਿਲਦੇ ਹੁੰਦੇ
ਬੈਠੇ ਵਿੱਚ ਕਦੇ ਕਿ
ਨਹੀਂ ਹਾਂਜੀ ਗਿਆ ਜੀ ਅਜੇ ਗਿਆ ਦੋਨੋਂ ਗਿਆ ਮੈਂ ਤੇ ਆਪ ਗਿਆ ਅਸੀਂ ਸਿੰਗਾਪੁਰ ਮਲੇਸ਼ੀਆ ਗਏ ਉਦੋਂ ਮੈਂ ਪਹਿਲੀ ਵਾਰ ਬੈਠੇ
ਅੱਛਾ ਜੀ
ਬੜਾ ਆਨੰਦ ਆ
ਠੀਕ ਠੀਕ
ਤੇ ਬਾਕੀ ਗੱਲ ਇਹ ਆ ਕਿ ਹੈਰਾਨੀ ਹੁੰਦੀ ਹੈ ਜਦੋਂ ਉੱਡਦਾ ਫਿਰ ਜਦੋਂ ਅਸੀਂ ਗਏ ਦਸੰਬਰ ਦਾ ਮਹੀਨਾ ਸੀ ਬੜੀ ਧੁੰਦ ਸੀ ਥੱਲੇ ਬਹੁਤ ਜਿਆਦਾ ਸੰਘਣੀ ਧੁੰਦ ਜਹਾਜ਼ ਚ ਬੈਠੇ ਮੈਂ ਕਿਹਾ ਵੀ ਇਹ ਕਿੱਦਾਂ ਤੋਰਨਗੇ ਜਦੋਂ ਅਸੀਂ ਥੋੜਾ ਜਿਹਾ ਉੱਪਰ ਗਏ ਇੰਨੀ ਸੋਹਣੀ ਧੁੱਪ ਸੀ ਨਾ ਉੱਪਰ
ਅੱਛਾ
ਤੇ ਜਿਹੜੀ ਥੱਲੇ ਪੂਰਾ 10-15 ਦਿਨ ਨਹੀਂ ਸੀ ਅਸੀਂ ਧੁੱਪ ਦੇਖੀ ਬੱਦਲਾਂ ਨੂੰ ਜਾਂਦੇ ਸਾਰ ਹੀ ਇੰਨੀ ਸੋਹਣੀ ਧੁੱਪ ਮਜ਼ਾ ਆ ਗਿਆ ਮੈਂ ਸੋਚਿਆ ਵੀ ਇਹ ਤੇ ਬੱਦਲ ਤਾਂ ਫਿਰ ਥੱਲੇ ਥੱਲੇ ਰਹਿ ਜਾਂਦੇ ਤੇ ਉੱਪਰ ਤੇ ਧੁੱਪ ਹੀ ਰਹਿੰਦੀ ਸਦਾ ਹੀ ਤੇ ਉੱਪਰ ਹੀ ਬੈਠੇ ਰਹਿਣਾ ਅਸੀਂ
ਅੱਛਾ
ਮੈਂ ਸਾਨੂੰ ਸਭ ਇਹ ਕਹਿੰਦਾ ਵੀ ਆਪਾਂ ਨਾ ਉਹ ਜਿਹੜਾ ਹੁੰਦਾ ਛਤਰੀ ਜਿਹੜੀ ਉੱਡਦੀ ਆ ਪੈਰਾਸ਼ੂਟ ਪੈਰਾਸ਼ੂਟ ਨੀ ਇੱਕ ਹੋਰ ਚੀਜ਼ ਤਾਂ ਨੂੰ ਜਾਂਦੀ ਪੈਰਾਸ਼ੂਟ ਥੱਲਿਓ ਤਾਂ ਨੂੰ ਆਉਂਦਾ ਇਹ ਥੱਲਿਓ ਤਾਂ ਨੂੰ ਜਾਂਦਾ ਹਾਂਜੀ 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 ਵਾਕਈ ਉਹ ਤਾਂ ਨੂੰ ਜਿਹੜੀ ਜਾਂਦੀ ਆ ਉਹ ਗੈਸ ਦਾ ਭਗਾਰਾ ਜਾਂ ਤਾਂ ਨੂੰ ਜਾਂਦਾ ਮੈਂ ਕਹਿੰਦਾ ਜਿਹਨੇ ਧੁੱਪ ਧੁੱਪ ਸੇਕਣੀ ਉਹ ਲੈ ਲਈ ਚੁੱਪ ਕਰਕੇ ਤਾਂ ਨੂੰ ਉੱਡ ਗਿਆ ਲਾਂ
ਉਹ ਮਿਲ ਜਾਂਦੀ ਹੈ
ਸੁੱਖੋ ਸਰਪੰਚ ਨੀ ਕਹਿੰਦੀ ਸੀ ਬਈ ਕੁਝ ਸੀਨੀਅਰ ਸਿਟੀਜ਼ਨਾਂ ਨੂੰ ਇਹ ਸੁਵਿਧਾ ਦੇਣੀ ਆ ਮਗਰ ਅਸੀਂ ਸੋਚਿਆ ਵੀ ਸੀਨੀਅਰ ਸਿਟੀਜ਼ਨ ਜੇ ਤਾਂ ਚੜ ਗਿਆ ਤੇ ਸਣੇ ਲਾਸ਼ ਨਾ ਉੱਪਰ ਚੱਲ ਜਾਣਾ ਯਾਨੀ ਤੇ ਆਤਮਾ ਚਾਹੀਦੀ ਆ
ਸੀਨੀਅਰ ਸਿਟੀਜ਼ਨ ਨੂੰ ਲੜਕਦੇ ਮਤਲਬ
ਨਹੀਂ ਲੜਕਦੇ ਨੀ ਉਹ ਕਹਿੰਦੇ ਵੀ ਜਾਂਦੀ ਵਾਰ ਆ
ਅੱਛਾ
ਆਨੰਦ ਵੀ ਤੇ ਲੈਣ ਨਾ ਜਿੰਦਗੀ ਦਾ।
ਆਖਰੀ ਇੱਛਾ,
ਆਖਰੀ ਇੱਛਾ, ਹਾਂ। ਫਿਰ ਮੈਂ ਓਹਨੂੰ ਸੁਝਾ ਦਿੱਤਾ ਕਿ ਮੈਂ ਸਲਾਹਕਾਰ ਜੋ ਹਾਂ, ਸਰਕਾਰੀ ਸਲਾਹਕਾਰ ਮੈਂ ਹੀ ਹੋਈ ਆ।
ਜੇ ਕਿਤੇ ਕੇਜਰੀਵਾਲ ਨੂੰ ਪਤਾ ਲੱਗ ਗਿਆ ਉਹ ਦਿੱਲੀ ਨਾ ਲੈ ਜਾਵੇ ਇਹਨੂੰ।
ਨਹੀਂ ਨਹੀਂ, ਜਾਣਦੇ ਨੇ, ਜਾਣਦੇ ਨੇ ਅਸੀਂ। ਨਹੀਂ ਪੁੱਤ ਤੂੰ ਬਹਿ ਜਾ, ਆ ਜਸਪਾਲ ਵੀ ਆ ਗਿਆ। ਇਸੇ ਜਸਪਾਲ ਨੂੰ ਹੁਣ ਤੁਸੀਂ ਸਲਾਹ ਦਿਓ ਬਈ ਇਹਨੂੰ ਸ਼ਮਸ਼ਾਨ ਘਾਟ ਚ ਨੌਕਰੀ, ਹੁਣ ਤੁਸੀਂ ਦੱਸੋ ਵੀ 30,000 ਤੈਨੂੰ ਮਿਲਦਾ ਮਾੜਾ, ਇਹ ਦੱਸੋ ਵੀ ਮਰ, ਬੰਦੇ ਨੇ ਤਾਂ ਮਰਨਾ ਹੀ ਆ,
ਠੀਕ ਆ,
ਮਗਰੋਂ ਵੀ ਉੱਥੇ ਜਾਣਾ, ਉਹ ਤੇਰੀ ਪਹਿਲਾਂ ਜਿੰਦੇ ਜੀ ਮਿੱਤਰ ਦਾ ਪਾਈ
ਤਾਂ ਮੁੱਲ ਪੈ ਰਿਹਾ,
ਇਹਨੂੰ ਤੁਸੀਂ ਸਮਝਾਓ, ਮੇਰੇ ਨੀ ਆਖੇ ਲੱਗਦਾ।
ਅੱਛਾ ਜੀ,
ਫੇਰ ਅਸੀਂ ਨਾ ਉੱਥੇ,
ਤੁਸੀਂ ਤਾਂ ਫਿਰ ਸਰਪੰਚ ਜੀ ਤੋਂ ਵੀ ਝੂਠੇ,
ਮੁਰਦਾ ਘਰ ਬਣਾਇਆ।
ਅੱਛਾ ਅੱਛਾ,
ਉੱਥੇ ਮੈਂ ਇਹਨੂੰ ਕਿਹਾ ਵੀ ਤੂੰ ਕੰਮ ਕੋਈ ਨੀ ਕਰਨਾ,
ਅੱਛਾ,
ਦਿਨ ਚ 2 ਵਾਰ ਮੁਰਦਾ ਕੱਢ ਕੇ ਦੇਖਿਆ ਕਰਨਾ ਵੀ ਠੀਕ ਠਾਕ ਆ, ਫਿਰ ਬੰਦ ਕਰ ਦੇਣੇ।
ਲੋ ਦੱਸੋ, ਅੱਛਾ,
2 ਵਾਰੀ ਮੁਰਦੇ ਦਾ ਮੂੰਹ ਵੇਖਣਾ ਕਿੰਨਾ ਕੁ ਮਾੜਾ, ਬਾਹਰ ਕੁਰਸੀ ਡਾ ਕੇ ਬੈਠੇ ਰਹਿਣਾ, ਜੇ ਕਿਸੇ ਦੀ ਲਾਸ਼ ਆ ਗਈ ਆ ਉਹ ਰੱਖ ਲੈਣੀ ਆ, ਜੇ ਕੋਈ ਲੈਣ ਆ ਗਿਆ ਉਹਨੂੰ ਦੇ ਦੇਣੀ।
ਅੱਛਾ, ਲੈਣ ਵੀ ਆ ਜਾਂਦੇ ਆ?
ਨਹੀਂ, ਜਿਹੜਾ ਹੁਣ ਰੱਖ ਕੇ ਗਿਆ ਉਹਨੇ ਲੈਣ ਨੀ ਆਉਣਾ।
ਅੱਛਾ ਅੱਛਾ ਅੱਛਾ,
ਸਾਨੂੰ ਕਿਹੜਾ ਪੱਕਾ ਹੀ ਜਮਾ ਕਰਾਈ ਜਾਣਾ, ਉਹਦੀ ਤਨਖਾਹ ਪੁੱਛੋ ਕਿੰਨੀ ਆ,
ਉਹਨੂੰ ਕੀ ਕਰਦੇ ਆ ਮੁੜ ਕੇ ਲਿਜਾ ਕੇ,
ਉਹਦਾ ਸੰਸਕਾਰ ਹੀ ਕਰਦੇ ਹੋਣਗੇ, ਹੋਰ
ਮੱਸਿਆਂ ਚ ਪਾਉਂਦੇ ਆ।
ਨਹੀਂ ਨਹੀਂ, ਜਿਦਾਂ ਹੁਣ ਕੋਈ ਇਹਦੀ ਭੂਆ ਮਾਸੀ, ਜਿਦਾਂ ਹੁਣ ਇਹਦੀ ਭੂਆ ਕੈਨੇਡਾ ਗਈ।
ਅੱਛਾ,
ਹਾਂ, ਬਾਹਰ ਕੋਈ ਇਹਨੂੰ ਜਮਾ ਹੀ ਕਰਾਉਣਾ ਪਊ, ਜਾਣੀ ਚੁਕਾਉਂਦੀ ਨੀ।
ਅੱਛਾ,
ਫਿਰ ਇਸ ਤਰੀਕੇ ਨਾਲ ਉਹ ਬਣਾਇਆ ਸਾਡੇ ਪਿੰਡ ਆਇਆ ਨੇ, ਇਹ ਉਹਦੀ ਤਨਖਾਹ ਵਾ 60,000, ਉਹ ਵੀ ਨੀ ਕਰਦਾ, 60,000 ਇਹਨੂੰ ਮਾੜਾ ਹੀ ਲੱਗਦਾ। ਜਿੰਦਗੀ ਨਹੀਂ ਮੋਹ ਇਹਦਾ, ਇਹਨੂੰ ਪੁੱਛ ਲਾ, 2 ਵਾਰ ਮਰਨਾ ਚਾਹੁੰਦਾ, ਕਹਿੰਦਾ ਮਰਨ ਲੱਗਾ ਇਹ ਤਾਂ ਤੂੰ ਵਿਚਾਰਿਆ।
ਅੱਛਾ, ਇਹ ਮੈਨੂੰ ਨਾ, ਮੈਂ ਸਵੇਰੇ ਕਿਤਾਬ ਤੁਹਾਨੂੰ ਦੱਸਿਆ ਨਾ, ਮੇਰੇ ਸਿਰਾਣੇ ਪਈ ਸੀ ਤੇ ਮਾਇਆ ਬਹੁਤ ਆਉਂਦੀ ਸੀਗੀ, ਤੀਜੇ ਪਾਤਸ਼ਾਹ ਦੇ ਵੇਲੇ ਗੋਇੰਦਵਾਲ ਸਾਹਿਬ,
ਮਤਲਬ
ਨਹੀਂ ਆਉਂਦੀ ਸੀ, ਤੇ ਉਸ ਮਾਇਆ ਵਾਸਤੇ ਗੁਰੂ ਸਾਹਿਬ ਦੇ 2 ਬੇਟੇ ਸੀਗੇ, ਬਾਬਾ ਮੋਹਨ ਤੇ ਬਾਬਾ ਮੋਹਰੀ, ਤੇ ਮੋਹਰੀ ਦੀ ਡਿਊਟੀ ਲਾਈ ਸੀਗੀ ਵੀ ਜਿਹੜਾ ਆਉਂਦਾ
ਮਾਇਆ
ਤੇ ਉਹ ਤੂੰ, ਤੇਰੇ ਕੋਲ ਤੂੰ ਉਹਦੀ ਸੰਭਾਲ ਕਰਨੀ ਆ ਤੇ ਵਰਤਣੀ ਆ ਫਿਰ ਲੰਗਰ ਵਿਚ,
ਸੇਵਾ ਦੇ ਵਿਚ।
ਤੇ ਇੱਕ ਵਾਰੀ ਕੋਈ ਆਪਣਾ ਜਿੱਦਾਂ ਆਪਣੇ ਵੀਰ ਮੈਸੇਜ ਕਰਦੇ ਆ, ਬਾਹਰੋਂ ਕੋਈ 1 ਲੱਖ ਟਕਾ ਦੇ ਗਿਆ, ਉਦੋਂ ਉਹ ਸ਼ਾਮ ਨੂੰ ਗੁਰੂ ਸਾਹਿਬ ਜਦੋਂ ਉਧਰ ਦੇਖੀਏ, ਕਹਿੰਦੇ ਵੀ ਦੇਖੀਏ ਮੋਹਰੀ ਕੀ ਕਰਦਾ, ਤੇ ਮੋਹਰੀ ਉਹ ਗਿਣ ਰਿਹਾ
ਮਾਇਆ,
ਜਦੋਂ ਗਿਣ ਰਿਹਾ ਤੇ ਗੁਰੂ ਸਾਹਿਬ ਪੁੱਛਦੇ ਵੀ ਹਾਂ ਕੀ ਹੋ ਰਿਹਾ, ਕਹਿੰਦਾ ਜੀ ਤੁਹਾਡਾ ਸੇਵਕ ਕੋਈ ਇੰਨੀ ਮਾਇਆ ਦੇ ਗਿਆ, ਮਾਇਆ ਤਾਂ ਸਵੇਰ ਦਾ ਗਿਣ ਲੱਗਾ ਹੋਇਆ
ਕੱਲਾ ਹੀ,
ਹਾਂ, ਤੇ ਗੁਰੂ ਸਾਹਿਬ ਕਹਿੰਦੇ ਤੂੰ ਆਪਣੇ ਹੱਥ ਦੇਖੇ ਆ ਤੇ ਹੱਥ ਉਹਦੇ ਕਾਲੇ ਹੋਏ ਹੋਏ,
ਟਕਿਆ ਨਾਲ, ਅੱਜ ਵੀ ਦਸੀਆਂ ਪਈਆਂ ਜੇ ਆਪਾਂ ਹੱਥ ਲਾਈਏ ਕਾਲੇ ਹੁੰਦੇ ਆ।
ਗੁਰੂ ਸਾਹਿਬ ਕਹਿੰਦੇ ਤੂੰ ਇੱਥੋਂ ਅੰਦਾਜ਼ਾ ਲਾ ਲਾ ਕਿਹੜਾ ਕੰਮ ਦੇ ਵਿੱਚ ਤੂੰ ਪੈ ਗਏ, ਇਹਦੇ ਤੇ ਗਿਣ ਵਿੱਚ ਹੀ ਤੇਰੇ ਹੱਥ ਕਾਲੇ ਹੋ ਗਏ, ਮੁੜ ਕੇ ਤੇਰੇ ਚ ਲੋਭ ਪੈਦਾ ਹੋਊਗਾ,
ਮਨ ਵੀ ਕਾਲਾ ਹੋਜੂ ਹੌਲੀ ਹੌਲੀ,
ਇਹਦੇ ਵੱਲ ਨਹੀਂ ਦੇਖਣਾ, ਇਹ ਜਿੰਨੀ ਆਉਂਦੀ ਆ ਨਾ ਇਹ ਸ਼ਾਮ ਤੱਕ ਖਰਚਣੀ ਚਾਹੀਦੀ ਆ, ਵੰਡ ਦੇ ਵਿੱਚ ਵਾਧੂ ਤੇ ਵੰਡ,
ਆਪਾਂ ਕਿਹੜਾ ਜਮਾ ਕਰਾਉਣੀ ਜਿਹੜੀ ਆਪਾਂ ਪੂਰੇ
ਦੇਣੇ, ਇਹ ਬਈ ਮਾਇਆ ਤੋਂ ਨਿਰਲੇਪ ਹੋ ਗਿਆ ਤੁਹਾਡਾ ਚੇਲਾ, ਮੈਂ ਤਾਂ ਕਹਿੰਦਾ ਤੁਹਾਨੂੰ ਵਧਾਈਆਂ,
ਸਾਨੂੰ ਤਾਂ ਵਧਾਈਆਂ ਹੀ ਤਾਂ ਮਾਇਆ ਤੋਂ ਬਚਿਆ ਹੀ।
ਸੰਧੂ ਸਾਹਿਬ ਇੱਕ ਕੰਮ ਹੋ ਬੋਲਿਆ ਹੋਇਆ, ਇੱਦਾਂ ਹੋਇਆ ਮੈਂ ਆਪਣੇ ਸੁੱਤਾ ਪਿਆ, ਤਾਇਆ ਵੀ ਨਾ ਮੰਜੇ ਤੇ ਸੁੱਤਾ ਪਿਆ, ਉਹ ਦੇਖ ਲਾ ਕੁੱਤਾ ਵੀ ਤੁਰਿਆ ਹੋਇਆ, ਬਿੱਲੀ ਵੀ ਤੁਰੇ ਹੋਏ, ਚੂਹੇ ਨੇ ਕੰਮ ਉੱਠਿਆ ਕਰਦਾ, ਉਹ ਮੇਰਾ ਪਿਆਮਾ ਟੁੱਕ ਗਿਆ, ਵਿਜਾ ਹੋ ਗਿਆ, ਮੇਰੀ ਨਾਤੀ ਨੂੰ ਟੁੱਕ ਗਿਆ, ਮੈਂ ਚੂਹੇ ਨੂੰ ਪੁੱਛਿਆ ਮੈਂ ਕੀ ਕਰਦਾ,
ਸਾਹ ਲੈ ਕੇ ਸਾਹ ਲੈ
ਮੈਨੂੰ ਕਹਿ ਕਹਿੰਦਾ ਕਹਿੰਦਾ ਤੇਰਾ ਪਿਆਮਾ ਮੈਂ ਤਾਂ ਚੁੱਕਿਆ ਕਿ ਮੈਨੂੰ ਬਿੱਲੀ ਨਾ ਖਾਵੇ, ਮੈਂ ਫੇਰ ਬਿੱਲੀ ਦਾ ਕਿਜਾ ਮਚਾਊਗਾ, ਬਿੱਲੀ ਨੂੰ ਪਤਾ ਕਹਿੰਦਾ ਆ ਜੇ ਲੱਗਿਆ ਹੋਇਆ,
ਅੱਛਾ,
ਕਹਿੰਦਾ ਸ਼ੇਰ ਨਾ ਮਾਸ ਖਾਊਗਾ ਤੇ ਕੋਈ ਜਾਨਵਰ ਸਤਾਉਂਦਾ ਨੀ ਆ, ਕਹਿੰਦਾ ਇੱਕ ਵਾਰੀ ਦੱਸ ਗਿਆ
ਹੋਇਆ, ਮੈਂ ਦੱਸਦਾ ਦੇ ਪਿੱਛੇ ਕਾਰਨ ਕੀ, ਬਿੱਲੀ ਪੈਂਦੀ ਚੂਹੇ ਨੂੰ,
ਅੱਛਾ,
ਚੂਹੇ ਦਾ ਪਜਾਮਾ ਟੁਕਿਆ ਵੀ ਉੱਠ ਕੇ ਬਹਿ ਜੂ ਤੇ ਬਿੱਲੀ ਭਜਾ ਦੂ,
ਅੱਛਾ ਜੀ,
ਇਹ ਤਾਂ ਮਰਿਆ ਵਾਂਗੂ ਪਿਆ ਰਿਹਾ, ਚੂਹਾ ਵੀ ਮਰ ਗਿਆ ਪਜਾਮਾ ਵੀ ਗਿਆ,
ਤੇ ਇਹ ਇੱਕ ਤੁਹਾਡੇ ਤੇ ਇਲਜ਼ਾਮ ਲਾ ਗਿਆ ਗੱਲਾਂ ਗੱਲਾਂ ਚ, ਤਾਇਆ ਸੁੱਤਾ ਪਿਆ ਸੀ,
ਮੈਂ ਲੋਕਾਂ ਨੂੰ ਪਤਾ ਲੱਗੇ ਸੁੱਤੇ
ਇੱਕ ਕੰਮ ਹੋਏ ਸੀ ਜਦੋਂ ਮੈਂ ਪੁੱਛਿਆ ਚੂਹੇ ਨੂੰ ਮੈਂ ਤੂੰ ਕਦੋਂ ਕਸੀ ਕਰਨ ਗਾਇਆ ਤੈਨੂੰ ਮਾਰ ਦੇਣਾ ਕਿਸੇ ਨੂੰ ਮੈਂ ਹੀ ਮਾਰ ਸਕਦਾ ਕਹਿੰਦਾ ਇੱਦਾਂ ਹੀ ਇੱਕ ਕਹਿੰਦਾ ਬਾਂਦਰ ਸੀ ਉਹਨੂੰ ਮੈਂ ਕਿਹਾ ਮੈਂ ਮਰ ਜਾਣਾ ਮੇਰਾ ਜਿਆ ਔਖਾ ਮੇਰੀ ਬਾਂਦਰ ਮਰ ਗਈ ਬੱਚੇ ਮਰ ਗਏ ਮੈਂ ਹੀ ਮਰਿਆ ਕਹਿੰਦਾ ਉਹਦਾ ਦੇਖਿਆ ਸ਼ੇਰ ਸੁੱਤਾ ਪਿਆ ਉਹਦਾ ਕੰਨ ਖਿੱਚੀ ਜਾਵੇ ਤਾਂ ਜਦੋਂ ਕੰਨ ਖਿੱਚੀ ਗਿਆ ਤੇ ਮੈਂ ਉਹਨੂੰ ਕਹਿੰਦਾ ਚੂਹਾ ਕਹਿੰਦਾ ਸ਼ੇਰ ਨੂੰ ਪੁੱਛਿਆ ਮੈਂ ਸ਼ੇਰ ਨੇ ਉੱਠ ਪਿਆ ਇਹ ਉਹ ਸ਼ੇਰ ਨੇ ਦੇਖਿਆ ਵੀ ਮੇਰਾ ਕੰਨ ਖਿੱਚਦਾ ਕੋਹਾਂ ਖਿੱਚਿਆ ਉਹਨੇ ਉੱਠ ਪਿਆ ਬਾਂਦਰ ਤਬੂਸੇ ਮਾਰੀ ਕਹਿੰਦਾ ਤਾਂ ਚਲ ਗਿਆ ਬਹਿ ਗਿਆ ਉਹ ਕਹਿੰਦਾ ਵੀ ਹਾਂ ਵੀ ਕਿਹਾ ਸ਼ੇਰ ਦੀ ਮੁੱਛ ਨੂੰ ਮੱਟ ਦੇਣ ਵਾਲਾ ਨਸਦਾ ਜੀ ਮੈਂ ਆ ਕਹਿੰਦਾ ਕਦੋਂ ਵਾਸਤੇ ਕਦੇ ਵਾਸਤੇ ਮੁੱਛ ਦਿੱਤੀ ਮੇਰੀ ਮੁੱਛ ਨੂੰ ਮੱਟ
ਨਾ ਕੰਨ ਖਿੱਚਿਆ
ਕੰਨ ਹੋਇਆ ਮੁੱਛ ਹੋਈ ਇੱਕੋ ਹੀ
ਕੰਨ ਮੁੱਛ ਚ ਕੋਈ ਸਾਨੂੰ ਸਭ ਫਰਕ ਥੋੜਾ
ਹੈ ਫਰਕ
ਅੱਛਾ ਉਹ ਇਸ ਕਰਕੇ ਕੰਨ ਵਾਲੇ ਪਾਸੇ ਨੂੰ ਹੋਰ
ਮੁੱਛ ਰਿਹਾ ਉਹ ਕਹਿੰਦਾ ਮੇਰੀ ਮੁੱਛ ਨੂੰ ਮੱਟ ਕਰ ਦਿੱਤਾ ਤੇ ਉਹ ਕਹਿੰਦਾ ਜੀ ਮੈਂ ਖੁਦ ਕਸੀ ਕਰਨਾ ਚਾਹੁੰਦਾ ਸੀ ਮਹਾਰਾਜ ਕਹਿੰਦਾ ਖੁਦ ਕਸੀ ਕਰਨੀ ਤੇ ਮੁੱਛੀ ਵੱਟ ਕਰਨਾ ਸੀ ਕਹਿੰਦਾ ਹਾਂਜੀ ਉਹ ਕੋਈ ਸਾਧਨ ਨੀ ਲੱਭਾ ਕੋਈ ਬਹਾਨਾ ਨੀ ਲੱਭਾ ਕਹਿੰਦਾ ਕੋਈ ਦੇਖਦਾ ਨੀ ਆ ਕਹਿੰਦਾ ਨਹੀਂ ਦੇਖਦਾ ਕਹਿੰਦਾ ਖੱਬੀ ਵਾਲੀ ਮੁੱਛ ਵੀ ਵੱਟ ਦੇਖਦਾ
ਕੋਈਆਂ ਹੋ ਜਾਣਗੀਆਂ
ਜੋ ਮੁੱਛ ਵੱਟ ਦੇਤਾ ਉਹ ਕਹਿੰਦਾ ਕਦੇ ਵੱਟ ਦਿੱਤਾ ਕਹਿੰਦਾ ਤੇਰਾ ਮੈਂ ਖੋ ਗਿਆ ਮੇਰਾ ਹੀ ਖੋ ਗਿਆ ਆ ਦੇ ਦੋ ਚੂਹੇ ਦੀ ਗੱਲ ਸਹੀ ਮੈਨੂੰ ਚੂਹਾ ਦੇਖਿਆ ਕਿੰਨਾ ਸਿਆਣਾ ਆਪਾਂ ਕਹਿੰਦੇ ਕੁੱਤਾ ਸਿਆਣਾ ਕੁੱਤੇ ਦਾ ਬਾਂਦਰ ਸਿਆਣਾ ਬਾਂਦਰ ਦਾ ਚੂਹਾ ਵੀ ਸਿਆਣਾ ਆਪਣਾ ਜਿਹਾ ਕਹਿੰਦਾ
ਹੋਰ ਤਾਂ ਭਾਜੀ ਸ਼ੇਰ ਵੀ ਕਾਣਾ ਕਰ ਲਿਆ
ਦੇਖਿਆ ਹੀ ਨੀ ਕਿਸੇ ਨੇ ਫਿਰ ਜੋ ਮਰਜੀ
ਬਈ ਦੇਖੋ ਮੈਂ ਚੂਹੇ ਪੁੱਛਿਆ ਮੈਂ ਬਈ ਇਹ ਕਿਥੋਂ ਸਿੱਖਿਆ ਕਹਿੰਦਾ ਮੇਰੀ ਸਵਾਰੀ ਕਰਦਾ ਭਗਵਾਨ ਪਤਾ ਕਿਹਾ ਕਹਿੰਦਾ ਸ਼ਿਵ ਜੀ ਦਾ ਪੁੱਤਰ ਹੀ ਗਣੇਸ਼ ਮੇਰੀ ਉਹ ਸਵਾਰੀ ਕਰਦਾ ਮੇਰੇ ਤੇ ਬਹਿੰਦਾ ਆ ਮੈਨੂੰ ਕਹਿੰਦਾ ਇੰਨੇ ਲੱਗਦਾ ਜਿਵੇਂ ਮੈਂ ਆਕਾਸ਼ ਪਈ ਮੈਨੂੰ
ਆਕਾਸ਼
ਮੈਂ ਪਰਮਾਤਮਾ ਕਿਤੋਂ ਆਪਾਂ ਪੂਜਾ ਕਰੀਏ ਚੂਹਾ ਨੀ ਜਾ ਟੀਵੀ ਦੇ ਚੂਹੇ ਖਾਈ ਜਾਂਦੇ ਆ
ਮੱਠੀ ਖਾ ਲਾ ਸਾਹ ਚੜ ਜੂ
ਨਹੀਂ ਮੱਠੀ ਖਾਣ ਵਾਸਤੇ ਨੀ ਇਹ
ਬਸ
ਇਹ ਦਿਖਾਉਣ ਵਾਸਤੇ ਆ
ਫੇਰ
ਤੇ ਹਾਥੀ ਦੇ ਦੰਦ ਖਾਣ ਵਾਸਤੇ ਹੋਏ ਹੁੰਦੇ ਦੇਖਵਾਏ ਹੁੰਦੇ
ਤੁਹਾਨੂੰ ਦਿਖਾਉਣੇ ਇਕਦਮ ਆ ਵੀ ਅਸੀਂ ਤੁਹਾਡੇ ਆ ਗੱਭਰੂ ਦੀ ਗੱਲ ਕੀਤੀ ਖਾਣ ਪੀਣ ਤਾਂ ਨੀ ਨਿਰਲੇਪ ਖਾਣਾ 12 ਰੋਟੀਆਂ ਖਾਏ
ਦੇਖੋ ਜੀ ਨਾ ਮੈਂ ਸਵੇਰੇ ਉਸ ਕਿਹੜਾ ਨਿਰਣੇ ਕਰਦੇ
ਅੱਛਾ
ਰਜਾਈ ਆ ਮੇਰੀ ਚੰਗੀ ਪਈ ਨਹੀਂ ਬੀਏ ਪਾਸਾ
ਇਹ ਐਮਏ ਕੀਤੀ
ਪਾਣੀ ਪਾਣੀ ਪੀਂਦੀ ਆ ਤੇ ਗਰੀਬ ਜੀ ਦੇਖਦਾ ਉਹਨੇ ਪਾਣੀ ਜਾਂਦਾ ਹੈ ਤੇ ਮੈਂ ਭਰਜਾਈ ਨੂੰ ਪੁੱਛਦਾ ਮੈਂ ਭਰਜਾਈ ਕੀ ਰਾਜ ਆ ਕਹਿੰਦੇ ਬੰਦੇ ਆ ਪੁੱਤ ਬਣ ਗਿਆ ਲੱਸੀ ਪਈ ਆ ਚਾਟੀ ਲੱਸੀ ਦੀ ਕਹਿੰਦੇ ਪੀ ਤੇ ਕਿਲੋ ਗੁੜ ਖਾ ਮੈਂ ਨੀ ਪੀਣੀ
ਕਿਲੋ ਗੁੜ
ਮੈਂ ਥੋੜਾ ਤੁਸੀਂ ਗੁੜ ਦੱਸਿਆ 5 ਕਿਲੋ ਕੋ
ਉਹ ਕਹਿੰਦੀ ਮੈਂ ਭੂਕ ਨਾ ਚੁੱਕ ਲਿਆ ਭਰਾ ਦਵਾਏ ਇੱਕ ਚੁੱਕ ਲਈ ਦਾ ਪੀ ਕਹਿੰਦੇ ਭੱਜ ਕੇ ਰਖਾ ਮੈਨੂੰ
ਲੱਤ ਜ ਮਾਰੀ ਲੱਤ ਹਲੇ ਤੱਕ ਤੁਰਦੀ
ਨਹੀਂ 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 ਮੈਨੂੰ ਲਾਸੀ ਚੱਟੀ ਜੀ ਚੱਟੀ ਜੀ ਕਾਹ ਨਾ ਗਿਆ ਨਾ
ਚੱਟੀ ਹੁੰਦੀ ਬਹੁਤ ਚਾਟੀ ਹੁੰਦੀ
ਉਹ ਪੀਣੀ ਬਈ ਤੇ ਮੇਰੇ ਡੇਲੇ ਪੁੱਠੇ ਉਹਨੂੰ ਕਹੇ ਕਹਿੰਦੀ 5 ਕਿਲੋ ਗੁੜ ਵੀ ਖਾ
ਲੈ
ਉਹ ਮੈਂ ਤਾਂ ਕਹਿੰਦਾ ਕਹਿੰਦੇ ਮੈਨੂੰ ਕਹਿੰਦੇ
ਵੱਡੀਆਂ ਭਰਜਾਈਆਂ
ਮਾਵਾਂ ਹੁੰਦੀਆਂ ਮਾਵਾਂ
ਪਾਣੀ ਮੰਗੇ ਦੁੱਧ
ਦੁੱਧ ਦਿੰਦੀ
ਤੇ ਮੈਂ ਉਹਨੂੰ ਪੁੱਛਿਆ ਮੈਂ ਕਦੇ ਵਾਸਤੇ ਖਵਾਇਆ ਕਹਿੰਦੀ ਪੁੱਤ ਉਹ ਮੂੰਗਦੀਆਂ ਪਈਆਂ ਮੂੰਗਦੀਆਂ ਫੇਰ ਮੈਂ ਨੀ ਫੇਰ ਨੀ ਮੂੰਗਦੀਆਂ ਕਹਿੰਦੀ ਇੱਕ ਜਾਤੀ ਹੋ ਗਈ
ਇੱਕ ਤਾਂ ਨੇੜੇ ਵਾਂਗੂ ਬਹੁਤ ਕਰਦਾ ਮੈਂ ਨੀ ਆ ਕਰਨਾ ਮੈਂ ਨੀ ਉਹ ਕਰਨਾ
ਉਹ ਦੇਖ ਤਾਂ ਮੈਂ
ਲਿਆਣਾ ਹਲੇ
ਮੈਂ ਉਹਨੂੰ ਮੈਂ ਮੋਬਾਇਲ ਦਿਖਾਤਾ
ਅੱਛਾ
ਮੈਨੂੰ ਕਹਿੰਦੀ ਮੋਬਾਇਲ ਕੀ ਆ ਮੈਂ ਅੱਜ ਕੱਲ ਨਾ ਕੁੜੀਆਂ ਮੁੰਡਿਆਂ ਨਾਲ ਕੁਸ਼ਤੀਆਂ ਕਰਦੀਆਂ ਬਹੁਤ ਵਧੀਆ ਕਰਦੀਆਂ ਕਹਿੰਦੀ ਜੇ ਤੇਰੇ ਨਾਲ ਕੁਸ਼ਤੀ ਕਰ ਦੀਏ ਕੁੜੀ ਦੀ ਮੈਂ ਮੇਰੀ ਅੰਮੀ ਚ ਕਰ ਦੂਗੀ ਕਹਿੰਦੀ ਏਦਾਂ ਨੀ ਆ ਮਾਵਾਂ ਭੈਣਾਂ ਹਰੇਕ ਦੇਖ ਰਹੀਆਂ ਆ ਆਪਾਂ ਦੁਸ਼ਮਣੀ ਮੁਕਾਉਣੀ ਆ ਆਪਣੇ ਮਨ ਦੀ
ਮਨ ਵੀ ਮੁਕਾਉਣੀ ਨੀ ਗਿਆ
ਮੈਨੂੰ ਕਹਿੰਦੀ ਤੂੰ ਕੀ ਚਾਹੁੰਦਾ ਮੈਂ ਕੈਨੇਡਾ ਜਾਣਾ ਚਾਹੁੰਦਾ ਕਹਿੰਦੀ ਕੈਨੇਡਾ ਜਾਣਾ ਚਾਹੁੰਦਾ ਇਹ ਤਾਂ ਹਿੰਦੁਸਤਾਨ ਕੋਲ ਹੋਊਗਾ ਮੈਂ ਆਪਣੇ ਹਿੰਦੁਸਤਾਨ ਦਾ ਧੰਦ ਉਹ ਨੱਚੇ ਲੈ ਗਿਆ
ਇਹਦਾ ਮਤਲਬ ਸਿਆਣੀ ਭਰਜਾਈ ਆ ਤੂੰ ਨਹੀਂ ਉਹ ਤੈਨੂੰ ਮਤ ਦਿੰਦੀ ਰਹੀ ਆ
ਬਹੁਤ ਸਿਆਣੀ ਆ ਉਹ ਮਾਂ ਹੁੰਦੀ ਆ ਭਰਜਾਈ ਵੱਡੀ ਭਰਜਾਈ
ਹੁੰਦੀ ਤਾਂ ਮਾਂ ਆ ਉਹਦੀ ਗੱਲ ਕੋ ਮੰਨੀ ਨੀ ਆ ਕੀ ਮੰਨੀ
ਕਿ ਚਾਤੀ ਦੱਸੀ ਪੀ ਕੇ ਫੇਰ ਮੂੰਹ ਨੀ ਦੇਖਣਾ ਭੱਜਾ ਭੱਜ ਜਾਣਾ ਨੁਕ ਜਾਣਾ ਨਹੀਂ ਉਹਨੇ ਅੱਖੋ ਭਜਾ ਦੇਣੀ ਚਾਤੀ
ਏਦਾਂ ਕਰੋ ਇਹਨਾਂ ਦੀ ਭਰਜਾਈ ਨੂੰ ਨਾ ਸਰਪੰਚੀ ਨਾਲ ਮਿਲਾਓ
ਤੁਸੀਂ
ਮੈਂ ਵੀ ਸਰਪੰਚ ਮੰਨਦਾ ਆ
ਅੱਛਾ ਗੱਲ ਤੁਹਾਨੂੰ ਚੇਤਾ ਭੁੱਲ ਗਏ ਲੈ ਗੱਲਾਂ ਗੱਲਾਂ ਚ ਗੱਲ ਯਾਦ ਆਵੇ ਤੇ ਆਉਂਦੀ ਆ ਇਹ ਹੁਣ ਕਹਿੰਦਾ ਬਈ ਮੈਂ ਸਰਪੰਚ ਬਣਨਾ ਹੁਣ ਇਹਦੀ ਸੋਚ ਵੇਖੋ ਸਾਡੀ ਸਰਪੰਚਣੀ ਵੀ ਉੱਪਰ ਦੀ ਆ ਤੁਸੀਂ ਸਾਡੀ ਸਰਪੰਚਣੀ ਤੋਂ ਹੈਰਾਨ ਹੋ ਗਿਆ ਉਹਦੇ ਨਾਲੋਂ ਅੱਗੇ ਦਾ ਹੀ ਸੋਚਦਾ ਏ ਇਹ ਕਹਿੰਦਾ ਵੀ ਸਾਡੇ ਪਿੰਡ ਦਾ ਜਿਹੜਾ ਛੱਪੜ ਆ ਨਾ ਉਹਨੂੰ ਪੂਰ ਕੇ ਉੱਤੇ ਲੈਂਟਰ ਪਵਾ ਕੇ
ਥੱਲੇ ਛੱਪੜ ਹੀ ਰਹੂਗਾ, ਲੈਂਡਰ ਪਾ ਕੇ ਬੱਚਿਆਂ ਦੇ ਖੇਡਣ ਦੀ ਗਰਾਊਂਡ ਬਣਾਉਣੀ, ਉੱਤੇ ਫੁੱਟਬਾਲ ਖੇਡ ਹੋਊਗਾ, ਥੱਲੇ ਉਹ ਛੱਪੜ ਹੀ ਰਹੂਗਾ,
ਥੱਲੇ ਛੱਪੜ,
ਹਾਂਜੀ ਛੱਪੜ ਦੇ ਵਿੱਚ ਮੱਛੀਆਂ ਹੋਣਗੀਆਂ ਬਕਾਇਦਾ। ਜਿਹੜਾ ਖਿਡਾਰੀ ਬਹੁਤਾ ਹੰਭ ਜਾਂਦਾ ਓਹਨੂੰ ਉੱਥੇ ਚਿਕਨ ਫਰਾਈਆਂ ਕਰਕੇ ਤੇ ਓਹਨੂੰ ਮੱਛੀ ਦਾ ਤੇਲ ਕੱਢ ਕੇ ਪਿਆਇਆ ਜਾਊ ਜੀ। ਜਿਹੜੇ ਖਿਡਾਰੀ ਦੇ ਮੰਨ ਲੋ ਫੁੱਟਬਾਲ ਮਾਰਦੇ ਕਿੱਕ ਮਾਰਦੇ ਕੋਈ ਗੋਡੇ ਨੂੰ ਮੋਚ ਆ ਗਈ, ਲੱਤ ਦੁਖਦਾ, ਤਾਜੀ ਮੱਛੀ ਓਹਦਾ ਕੱਢ ਕੇ ਨਾ ਤੇਲ ਓਹਦੇ ਮਲਿਆ ਜਾਊ।
ਹੁਣ ਤਿੰਨ ਚਾਰ ਮਹੀਨੇ ਰਹਿ ਗਏ ਓਲੰਪਿਕ ਖੇਡਾਂ ਦੇ ਜਾਣ ਲਈ,
ਓਲੰਪਿਕ ਤੇ ਉਹ ਅਗਲੀਆਂ ਕਹਿੰਦਾ ਓਲੰਪਿਕ ਮੈਂ ਇੱਥੇ ਕਰਾਉਣੀ।
ਅੱਛਾ ਅੱਛਾ ਅੱਛਾ,
ਤੇ ਜਿਹੜੀਆਂ ਹਿਰਣੀ ਖੇਡਾਂ ਹੋਈਆਂ ਸੀ ਨਾ, ਉਹ ਇਸ ਵਾਰ ਮਾਲੂਪੁਰ ਕਰਾਉਣ ਨੂੰ ਫਿਰਦੇ ਉਸੇ ਪਲੇ ਗਰਾਊਂਡ ਤੇ ਜਿੱਥੇ ਥੱਲੇ ਛੱਪੜ ਆ। ਨਾਰਥ ਇੰਡੀਆ ਦਾ ਪਹਿਲਾ ਪਿੰਡ ਹੋਊ ਜਿਹਦੇ ਛੱਪੜ ਵੀ ਰਹਿ ਗਿਆ, ਗਰਾਊਂਡ ਵੀ ਰਹਿ ਗਈ। ਤੁਸੀਂ ਹੁਣ ਪਿੰਡ ਆਲੇ ਦੁਆਲੇ ਦੇਖ ਲਾ, ਲੋਕਾਂ ਨੇ ਛੱਪੜ ਪੂਰ ਕੇ ਗਰਾਊਂਡਾਂ ਬਣਾਈਆਂ।
ਜੀ ਜੀ ਜੀ,
ਇਹਨਾਂ ਛੱਪੜ ਵੀ ਨੀ ਪੂਰਨਾ, ਗਰਾਊਂਡ ਵੀ
ਬਣਾ, ਸੱਪ ਵੀ ਮਰ ਗਿਆ, ਸੋਟਾ ਵੀ।
ਹਾਂਜੀ, ਹੁਣ ਮੈਂ ਘੱਟ ਦੱਸੂ, ਹੁਣ ਆਪ ਹੀ ਦੱਸਣਗੇ।
ਕੰਮ ਬੜੀ ਖੁਸ਼ ਕਰਦੀ ਆ, ਜਿਹਦੇ ਸਾਡੇ ਨਾਲ ਜਿੰਨੇ ਭਰਾਂ ਸਾਡੇ ਪੈਂਦੇ ਹੋਊਗੇ ਓਹਨੂੰ ਮੱਝਾਂ ਦਾ ਸਮਾਨ ਤਕਾਇਆ ਕਰਨਾ ਹੈ।
ਅੱਛਾ,
ਜਿਹੜਾ ਭਲਵਾਨ ਢੱਠ ਗਿਆ ਓਹਨੂੰ ਕੱਟਾ ਦਿਆ ਕਰਨਾ, ਜਿਹੜਾ ਮੱਝ ਦਾ ਮਗਰ ਬਚਿਆ ਹਾਰੇ ਨੂੰ ਵੀ ਨੀ ਉਦਾਂ ਜਾਣ ਦੇਣਾ।
ਅੱਛਾ ਜੀ,
ਹਾਂਜੀ,
ਤੇ ਇੱਕ ਕੰਮ ਹੋਰ ਕੀਤਾ ਆ, ਬੋਡਾਂ ਢੋਣਾ ਕਰਿਆ ਕਹਿੰਦੇ ਆ।
ਹਾਂਜੀ,
ਅੱਛਾ, ਪੰਜਾਬੀ ਵਿਰਸੇ ਦਾ ਪੇਂਡੂ ਸਭਿਆਚਾਰ ਕਲਚਰ ਆ ਇਹ।
ਹਾਂਜੀ,
ਨਹੀਂ ਉਹਨਾਂ ਨੂੰ ਖੇਤਾਂ ਚ ਕੰਮ ਲਵੋ ਤਾਂ ਉਹਨਾਂ ਕੋਲ
ਕੀ ਬੋਲਾਂ, ਨਹੀਂ ਉਹ ਵਾਇਆ ਬਹਾ ਕੋਲ
ਖੇਤਾਂ ਚ ਕੰਮ ਕੇ ਤੋਂ ਲਈਏ, ਆਪ ਦੇ ਸੁੱਤੇ ਨੀ ਉੱਠਦਾ ਸਾਰਾ ਪਿੰਡ।
ਸਾਹਿਬ ਜਿੰਨੇ ਦੇਖਦਾ ਆਪਣੇ ਨਾ ਚੌਂਕ ਆ ਜਿੰਨੇ ਉੱਥੇ 24 ਘੰਟੇ ਦਸਵੇਂ ਪਾਸ ਆ ਜਾਂ ਦਰਬਾਰ ਸਾਹਿਬ ਬਣੇ ਨਾ, ਸਪੀਕਰ ਲੱਗੂਗੇ ਹਰ ਚੌਂਕ ਵਿਚ।
ਅੱਛਾ, ਇੱਕ ਹੋਰ ਗੱਲ,
ਹਾਂਜੀ,
ਸੱਥ ਜਿਹੜੀ ਨਾ ਪਿੰਡ ਦੀ, ਉੱਥੇ ਰੇਡੂਆ ਆਪਣਾ ਹਰਮਨ ਚੱਲੂਗਾ ਤੇ ਸੀਚੇ ਵਾਲਾ ਰੇਡੂਆ ਚੱਲੂ।
ਅੱਛਾ,
ਦੋ ਰੇਡੂਏ, ਜਿਹੜਾ ਬਟਨ ਤੁਸੀਂ ਨੱਪੋਗੇ ਉਹ ਚੱਲੂ, ਤੁਹਾਡੀ ਆਵਾਜ਼ ਇਸ ਟਾਈਮ ਸੱਥ ਚ ਗੂੰਜਿਆ ਕਰੂ ਜਦੋਂ ਵੀ ਜਦੋਂ ਲੋੜ ਪਊ।
ਅੱਛਾ ਜੀ,
ਫਿਰ ਇਹ ਕਹਿੰਦਾ ਵੀ ਉੱਥੇ ਜਿਹੜਾ ਨਾ ਐਡਾ ਬਣਾਉਣਾ ਸਰਮੋਸ਼ ਚਾਹ ਲਈ, ਜਿਹੜਾ ਕੋਈ ਬਜੁਰਗ ਚਾਹ ਬਟਨ ਨੱਪੂ ਨਾਲ ਹੀ ਚਾਹ ਬਾਹਰ, ਕੌਫੀ ਵਾਲਾ ਬਟਨ, ਚਾਰ ਬਟਨ ਲਾਉਣੇ, ਕੌਫੀ ਵਾਲਾ, ਚਾਹ ਵਾਲਾ, ਠੰਡੇ ਵਾਲਾ, ਲੱਸੀ ਵਾਲਾ,
ਕਿਤੋਂ ਲਿਖ ਕੇ
ਲੈ
ਲੋ,
ਚੇਤਾ ਨੀ ਰਿਹਾ
ਸਾਨੂੰ, ਲਿਖ ਕੇ ਲੈ ਲੋ, ਕੈਪਟਨ ਵਾਂਗੂ ਵਾਅਦੇ ਨਾ ਰਹਿ
ਜਾਣ।
ਕੈਪਟਨ ਨੇ ਮਗਰੋਂ ਕੀਤੀ ਨਾ
ਜੀ, ਸਾਡੇ ਟੂਰਨਾਮੈਂਟ ਕਬੱਡੀ ਹੋਣਾ ਸੀ, ਮੈਨੂੰ ਕਹਿੰਦੇ ਮੁੰਡੇ ਕਹਿੰਦੇ ਕੀ ਆ, ਮੈਂ ਤੁਹਾਨੂੰ ਓਫਰ ਜਿੰਨੇ ਖੇਡੂਗੇ ਉਹਨਾਂ ਨੂੰ ਪਹਿਲਾਂ ਮੋਬਾਇਲ ਮੈਂ ਦੇਣੇ ਆ।
ਕੈਪਟਨ ਨਾਲ ਤੇ ਸਿਆਣਾ, ਪਹਿਲਾਂ ਮੋਬਾਇਲ ਦੇਣੇ ਆ, ਫੇਰ ਕਬੱਡੀ ਖਿਡਾਉਣੀ ਆ, ਤੇ ਕੈਪਟਨ ਨੇ ਪਹਿਲਾਂ ਵੋਟਾਂ ਲਈਆਂ ਫੇਰ ਮੋਬਾਇਲ ਦਿੱਤਾ। ਜੇ ਕੈਪਟਨ ਦੇ ਥਾਂ ਤੇ ਹੁੰਦਾ ਨਾ, ਮੈਨੂੰ ਉਦਣ ਕਹਿੰਦਾ ਤਾਇਆ ਜੇ ਮੈਂ ਕੈਪਟਨ ਹੁੰਦਾ ਪਹਿਲਾਂ ਮੋਬਾਇਲ ਵੰਡਣੇ ਸੀ, ਫੇਰ ਲੋਕਾਂ ਨੂੰ ਕਹਿਣਾ ਇਹ ਵੋਟਾਂ ਪਾਓ।
ਐਡੀ
ਉੱਚੀ ਸੋਚ,
ਡੇਢ ਲੱਖ ਵਾਲੇ।
ਮੈਂ ਕਹਿੰਦਾ ਜੇ ਦਿੱਲੀ ਚਲਾ ਜਾਂਦਾ ਤੇ ਆਮ ਆਦਮੀ ਪਾਰਟੀ ਵੀ ਪਾਸੇ ਰਹਿ ਜਾਣੀ ਸੀ।
ਮੈਂ ਕਹਿੰਦਾ ਦਿੱਲੀ ਚਲ ਜਾਂਦਾ ਇਹਨੇ ਉਸੇ ਤਰਖਾਣੇ ਸੀ। ਕੇਜਰੀਵਾਲ ਨੇ ਉਹ ਸਿਆਣੇ ਹੀ ਨੇ ਕਰਦੇ, ਉਹ ਜਿਹੜਾ ਕੋਈ ਇਦਾਂ ਦਾ ਝਾਂਸਾ ਦਿੰਦਾ ਉਹਨੂੰ ਲੰਮੇ ਹੀ ਪਾ ਲੈਂਦੇ।
ਅੱਛਾ ਜੀ,
ਹੁਣ ਦੇਖੋ ਸੰਧੂ ਸਾਹਿਬ ਇੱਕ ਉਹ ਕੰਮ ਆ, ਸਾਡੇ ਪਿੰਡ ਆ ਗਿਆ ਭਗਵੰਤ ਮਾਨ, ਉਹ ਕਹਿੰਦੇ ਕੀ ਕਰਨਾ ਚਾਹੁੰਦੇ ਆ, ਮੈਂ ਤੂੰ ਆ ਜਾ ਸਾਡੇ ਏਰੀਆ ਵੀ ਖਾ ਕੇ ਦਿਖਾ।
ਅੱਛਾ,
ਕਹਿੰਦਾ ਕਿਉਂ, ਮੈਂ ਤੇਰੀ ਪੂਰੀ ਸਪੋਰਟ ਦਊਗਾ।
ਲੈ, ਪਹਿਲਾਂ ਤਾਂ ਇਦਾਂ ਕਹਿੰਦਾ ਜਿੱਦਾਂ ਉਹਨੂੰ ਦੌਕਾ ਮਾਰਨ ਲੱਗਾ,
ਉਹ ਕਹਿੰਦਾ ਮੈਂ ਖਾਲੀ ਨੀ ਆਦਾ, ਮੈਨੂੰ ਦੇਖਦੇ ਨੀ ਮੈਨੇ, ਮੈਂ ਫਿਰ ਨਾਡੀ ਖਾਈ ਉਹ।
ਅੱਛਾ,
ਨਾਡੀ ਖਾ ਕਵਾਲ ਮਰਿਆ ਕਰਕੇ ਤਾਂ ਖਾਇਆ, ਉਹ ਜਿੱਤ ਗਿਆ, ਉਹਨਾਂ ਉਹਨੇ ਜਿੱਤਣਾ ਨੀ ਕਰਕੇ ਉਹਨੇ ਪੈਰ ਨੀ ਲਗਨ ਦਾ ਕਵਾਲ, ਕਵਾਲ ਹੁਣ ਹਿੱਲ ਗਿਆ ਆ, ਮਰ ਗਿਆ ਨਾ,
ਨਹੀਂ ਉਹ ਤੇਰੇ ਚ ਆ ਗਿਆ ਨਾ ਉੱਥੇ
ਉਹਨੂੰ ਜਮਾ ਕਰਾਤਾ, ਅੰਗਰੇਜ਼ ਜਮਾ ਕਰਾਤਾ।
ਅੱਛਾ, ਹੁਣ ਇੱਕ ਗੱਲ ਹੋਰ ਆ, ਅਸੀਂ ਇਹ ਸੋਚਿਆ ਵੀ ਤਾਸ਼ਪੁਰ ਦੀਆਂ ਜਿਹੜੀਆਂ ਰੂੜੀਆਂ, ਸਰਪੰਚ ਨੀ ਦਾ ਖਿਆਲ ਆ।
ਅੱਛਾ,
ਉਹ ਕਹਿੰਦੀ ਵੀ ਤਾਸ਼ਪੁਰ ਚ ਕੋਈ ਰੂੜੀ ਨੀ ਹੋਊ, ਪਹਿਲਾਂ ਉਤਰੀ ਭਾਰਤ ਦਾ ਪਿੰਡ ਆ ਜਿਹੜਾ ਰੂੜੀ ਰਹਿਤਾ ਹੋਊਗਾ, ਉਹ ਰੂੜੀਆਂ ਮਾਲੂਪੁਰ ਦੇ ਵਿਚ ਆਉਣਗੀਆਂ, ਅਸੀਂ ਇਹਨਾਂ ਨੂੰ 1 ਲੱਖ ਮਹੀਨਾ ਦਿਆ ਕਰਨਾ।
ਅੱਛਾ ਜੀ,
ਰੂੜੀਆਂ ਸਿੱਟਣ ਦਾ ਹੀ ਕਹਿੰਦੇ ਵੀ ਸਾਡੇ ਪੁੱਛ ਲੋ ਪਾਵਾਂ, ਕਹਿੰਦੇ ਗੱਲ ਤਾਂ ਸੁਣ ਲਾ, ਇਹਨਾਂ ਦੇ ਪਿੰਡ ਨਾ ਜਿਹੜੀ ਸਰਕਾਰੀ ਪੈੜੀ ਆ ਜਿਹਨੂੰ ਆਉਂਦੇ ਆ ਸ਼ਾਮ ਲਾਟ,
ਥੋੜੀ ਆ ਸਾਢੇ ਦਸ ਕਿੱਲੇ ਇਹ ਕਹਿੰਦੇ ਵੀ ਉਹ ਜਿਹੜਾ ਡੂਢ ਕਿੱਲਾ ਇਹਨਾਂ ਦਾ ਅਸੀਂ ਉਹ ਡੂਢ ਕਿੱਲਾ ਇਹਨਾਂ ਤੋਂ ਲੈ ਲਿਆ ਕਿਰਾਏ ਦੇ ਇੱਕ ਲੱਖ ਮਹੀਨਾ ਦਿਆ ਕਰਨਾ ਜੋ ਰੂੜੀਆਂ ਸਾਡੇ ਤਾਜਪੁਰ ਦੀਆਂ ਇੱਥੇ ਆ ਕਰਨਗੀਆਂ ਤੇ ਪੁੱਛ ਲੋ ਇਹਨਾਂ ਨੂੰ ਆਮਦਨ ਹੋਊ ਉਸੇ ਆਮਦਨ ਦਾ ਇਹ ਫਿਰ ਵਰਤੋਂ ਕਰਨਗੇ ਪਿੰਡ ਦੇ ਵਿਕਾਸ ਲਈ ਵਿਕਾਸ ਸਵਾਲ ਬਿਮਾਰ ਕਰਦੇ ਨੇ
ਸਰਪੰਚ
ਨਾ ਐਗਰੀਮੈਂਟ ਹੋਇਆ ਸਾਡਾ ਪੁੱਛ ਲੋ
ਦੇਵੇ ਨਾ ਅਸੀਂ ਤਾਂ ਵੀ ਨਾ ਕਰਾਂਗੇ ਪਤਾ ਕਿਉਂ
ਮੈਂ ਜੁੱਤੀ ਲਾ ਲੈਣੀ ਉਦੋਂ ਕਹਿੰਦਾ ਠੀਕ ਆ
ਪਤਾ ਕੀ ਆ ਇਹ ਨਾ ਜਿੰਨਾ
ਉਹ ਤਾਂ ਤੁਹਾਡੀ ਭਜਾਈ ਨਾਲ ਗੱਲ ਹੋ ਗਈ ਸਰਪੰਚ
ਗੱਲ
ਹੀ ਭਰਜਾਈ ਨਾ ਕਰ ਲਈ
ਕੰਮ ਹੋ ਗਿਆ ਜਿੰਨੇ ਸਾਡੇ ਪਿੰਡ ਦੇ ਘਰ ਜਾਂ ਇੰਨਾ ਜੋ ਵੀ ਇਹਨੇ ਉਹਨਾਂ ਪੂਰਾ ਦਰਨ ਲਿਖ ਕੇ ਕੰਧ ਤੇ ਲਾ ਦੇਣਾ ਤੇ ਹਰ ਘਰ ਦੇ ਬੂਹੇ ਮੂਹੇ ਝਾੜੂ ਤੇ ਡਸਟਬਿਨ ਹੋਊਗਾ ਜੇ ਆਪ
ਸਫਾਈ ਦੀ ਗੱਲ ਦੇਖੋ ਪਿੰਡ ਚ ਸਫਾਈ ਰੱਖਣੀ ਆ ਬਾਰ ਬਾਰ ਤਾਜਪੁਰ ਦੀਆਂ ਰੂੜੀਆਂ ਹੋਣਗੀਆਂ ਕਮਾਲ ਆ ਗੱਲ ਦੇਖੋ
ਮੈਂ
ਭਾਈਚਾਰਾ ਕਿੰਨਾ ਵੱਧ ਗਿਆ ਤਾਜਪੁਰ ਦੀ ਰੂੜੀ ਮਾਰੂ ਭਾਈਚਾਰਾ ਵੀ
ਉਹ ਦੇਖੋ
ਸਹੀ ਗੱਲ ਆ
ਅੰਦਰ ਸਾਹਿਬ ਉਹ ਦੇਖੋ ਨਾ ਜੋ ਅਸੀਂ ਨਾ ਡਸਟਬਿਨ ਲਾਤੇ ਇੱਕ ਸਵੇਰ ਤਿਆਰੀ ਆਊਗੀ ਸਵੇਰੇ ਸ਼ਾਮ ਚੈੱਕ ਤਾਂ ਕਰੂਗਾ ਕੂੜਾ ਕਰ ਕਿੱਥੇ ਆ ਜੇ ਆ ਗੱਤਾ ਆਊਗਾ
ਇਹ ਗੱਲ ਨੂੰ ਡਰਾਈਵਰ ਸਰਪੰਚ ਆਪ ਹੀ ਉਹਦਾ ਉਸ ਟਰਾਲੀ ਦਾ ਕਿੱਡੀ ਵੱਡਾ ਪਾਨਾ ਕੋਈ ਡਰਾਈਵਰ ਨੀ ਰੱਖਣਾ ਸਰਪੰਚ ਸਾਹਿਬ ਆਪ ਲੈ ਕੇ ਆਉਣਗੇ ਅੱਗੇ ਦੱਸੋ ਜੀ ਤੁਸੀਂ ਮੈਂ ਬਸ ਇੰਨਾ ਹੀ ਦੱਸਣਾ ਹੈ ਉਹ ਇੰਨਾ ਹੀ ਦੱਸਣਾ ਵੀ ਟਰਾਲੀ ਤੁਸੀਂ ਚਲਾਉਣੀ ਕਿਉਂਕਿ
ਉਹ ਨੀ ਗੱਲ ਪਤਾ ਕੀ ਆ ਡਸਟਬਿਨ ਦਾ ਖਤਰਾ ਨਾ ਉਹ ਮੈਂ ਆਪੇ ਟਰਾਲੀ ਚੱਕੂਗਾ ਵੇਚ ਕੇ ਨਾ ਉਹਨੇ ਬੰਦੇ ਦੀ ਤਨਖਾਹ ਨਿਕਲਿਆ ਸੀ ਬੰਦੇ ਦੀ ਆਮਦਨ
ਪੈਸਾ ਉਹਨੇ ਲੱਖ ਰੁਪਇਆ ਉਹ ਦੇ ਦੇਣਾ ਉਹ ਨੀ ਮੁੱਕਣਾ
ਜੇ ਨਾਇਪਿਆਂ ਲੈ ਕੇ ਆਉਂਦੇ ਨਿਆਣਿਆਂ ਦੀਆਂ ਉਹ ਕੋਲ ਸਾਂਭੂਗਾ ਉਹ ਸੁੱਖੋ ਸਾਂਭੂ ਸੁੱਖੋ ਸਾਂਭੂਗੇ
ਨਹੀਂ ਦੇਖੋ ਉਹ ਸਰਪੰਚ ਸਿਆਣਾ ਤੁਸੀਂ ਸਿਆਣਪ ਨੀ ਹੋਈ ਵੇਖੀ
ਅੱਛਾ ਜੀ
ਉਹਨੇ ਗੱਲ ਨੀ ਤੁਸੀਂ ਸਮਝੀ ਨਾ ਮੈਂ ਤੁਹਾਨੂੰ ਉਹ ਕਹਿੰਦਾ ਵੀ ਦੇਖੋ ਟਰੈਕਟਰ ਟਰਾਲੀ ਮੈਂ ਆਪਦੀ ਲਿਆ ਕਰਨੀ ਜਿਹੜਾ ਕੂੜਾ ਕਰਕਟ ਦਾ ਖਰਚਾ ਹੋ ਉਹ ਡਰਾਈਵਰ ਲਊ
ਅੱਛਾ
ਡਰਾਈਵਰ ਕੌਣ ਆ ਸਰਪੰਚ ਸਾਹਿਬ ਆਪ ਉਥੋਂ ਖਰਚਾ ਆਪਦੀ ਤਨਖਾਹ ਕੱਢਣ ਨੂੰ ਫਿਰਦੇ ਆ
ਖਰਚੇ
ਬਾਕੀ ਇਹ ਜਾਣਾ ਚਾਹੁੰਦੇ ਸਰਪੰਚ ਸਾਹਿਬ ਆਉਣ ਵਾਲੇ ਸਮੇਂ ਚ ਕੈਨੇਡਾ ਹੁਣ ਤੁਸੀਂ ਪੁੱਛੋ ਵੀ ਕਿਉਂ ਸ਼ੌਂਕ ਨੀ ਇਹਨਾਂ ਨੂੰ ਕੋਈ
ਅੱਛਾ
ਨਾ ਇਹਨਾਂ ਦੀ ਕੋਈ ਮਜਬੂਰੀ ਆ ਉਥੋਂ ਪੈਸਾ ਇਧਰ ਨੂੰ ਘੱਲਣਗੇ ਜਦੋਂ ਮੁਲਕ ਆਪਣਾ ਹਰ ਕੋਈ ਅਮੀਰ ਹੋ ਗਿਆ
ਅੱਛਾ
ਫੇਰ ਸਰਪੰਚ ਸਾਹਿਬ ਫੇਰ ਆਪਣੇ ਮੁਲਕ ਚ ਆਉਣਗੇ ਉਹਨਾਂ ਚ ਨੀ ਇਹਨਾਂ ਨੇ ਆਉਣਾ ਜਿੰਨੇ ਚਿਰ ਪਿੰਡ ਆਪਣਾ ਕੱਲਾ ਕੱਲਾ ਰੋਟੀ ਨੀ ਖਾਣ ਲੱਗ ਗਏ
ਅੱਛਾ ਜੀ
ਸੋਚ ਲੋ ਦੇਖੋ ਨਾ ਲੱਗਦਾ ਜੀ ਕਰਦਾ ਨਾ
ਪਹਿਲਾਂ ਵੀ ਆਪਣੇ ਕਾਫੀ ਵੀਰ ਜਾ ਚੁੱਕੇ ਆ
ਨਹੀਂ ਉਹ ਇਹਨਾਂ ਦੀ ਸੋਚ ਨੂੰ
ਦੇਖੋ ਇੱਕ ਉਹ ਕੰਮ ਆ ਦੇਖੋ ਜਿੱਦਾਂ ਆਪਣੇ ਇੰਨਾ ਉਹ ਸਹਿਯੋਗ ਦਿੰਦੇ ਨਾ ਜਿੱਦਾਂ ਆਪਣੇ ਨਾ ਕਿਸਾਨ ਖੁਦ ਕਸਿਆਂ ਬਹੁਤ ਕਰਦੇ ਆ ਕਰਕੇ ਫਾਇਦਾ ਭਾਅ ਨੀ ਮਿਲਦੇ ਉਹ ਦਵਾ ਕੇ ਹਟਾਉਣਾ ਮੈਂ ਘਰੇ ਤੇ ਅੱਕੇ ਨੀ ਮੈਂ ਦੱਸਦਾ ਆਪਣੇ ਹੱਕ ਹੋਵੇ ਕੈਨੇਡਾ ਜਾਏ ਆਪਾਂ ਝੋਨਾ ਵੀ
ਕੈਨੇਡਾ ਝੋਨਾ ਲਾਉਣਾ
ਉਥੋਂ ਮੁੱਲ ਲੈਣਗੇ ਅੱਛਾ ਇੱਕ ਗੱਲ ਹੋਰ ਉਸ ਦੀ ਸਰਪੰਚ ਸਾਹਿਬ ਦੀ ਵਿਉਂਤਬੰਦੀ ਦੇਖੋ ਨਾ ਫਸਲਾਂ ਦਾ ਪੂਰਾ ਭਾਅ ਮਿਲੇ ਪਹਿਲਾਂ ਇਹ ਕਹਿੰਦੇ ਮਾਲੂਪੁਰ ਇੱਕੋ ਸਾਰੇ ਚਾਹ ਪੀ ਲੈਂਦੇ ਦੇਖੋ ਸਰਪੰਚ ਸਾਹਿਬ ਦੀ ਕਲਾ ਦੇਖੋ
ਕੰਮ ਧਿਆਨ ਤਾਂ ਕੰਮ ਆ ਲਿਆ ਫੋਰਮੈਲਿਟੀ
ਅੱਛਾ ਉਹ ਸੰਧੂ ਸਾਹਿਬ ਤੁਸੀਂ ਪੁੱਛੋ ਇੰਟਰਵਿਊ ਕਰੋ ਸਰਪੰਚ ਸਾਹਿਬ ਦੀ ਬਈ ਮੰਡੀਆਂ ਦੇ ਫਸਲਾਂ ਦੇ ਭਾਅ ਮਿਲਣਗੇ ਕਿੱਦਾਂ ਮਾਲੂਪੁਰ ਚ ਇਹ ਦੱਸੋ
ਹਾਂਜੀ ਉਹ
ਦੱਸੋ ਜੀ
ਮੰਡੀ ਦੇ ਭਾਅ ਕੈਨੇਡਾ ਉਹ ਪੰਜਾਬ ਵਿਚ ਮਿਲੂਗਾ
ਜਿਹੜੇ ਜੋ ਮਾਲੂਪੁਰ ਭਾਅ ਹੋਊਗਾ
ਉਹ ਕੈਨੇਡਾ ਪਤਾ ਕਿਉਂ
ਉਹ ਤਾਂ ਡਾਲਰਾਂ ਚ ਵੇਚਦੇ ਆ
ਬਈ
ਉਹ ਤਾਂ ਡਾਲਰਾਂ ਚ
ਤੁਸੀਂ ਵੀ ਡਾਲਰ ਕਰੋ ਜੀ ਇਹਦੇ ਮਗਰ ਜ਼ਿਆਦਾ ਨਾ ਜਾਓ ਇਹਦੀ ਭਰਜਾਈ ਨੂੰ ਬੁਲਾਓਗੇ
ਖੁੱਲੇ ਹੋਣਗੇ
ਉਹ ਸੌਂਦੀ ਰਹਿੰਦੀ ਸੁੱਤੀ ਹੁੰਦੀ ਆ ਸਮਝਦਾ ਸੇ ਸੁੱਤਾ
ਨਹੀਂ ਮੇਰੀ ਗੱਲ ਸੰਧੂ ਸਾਹਿਬ ਦੀ ਗੱਲ ਠੀਕ ਹੈ ਤੂੰ ਤਾਂ ਮਿੱਟੀ ਦਾ ਮਾਲ
ਆਪਣਾ ਭਾਂਡਾ
ਜੋ ਉਹਨੇ ਕਹਿਤਾ
ਸੌਂਦਾ ਆਪਣੇ ਨੌਜਵਾਨ ਸੌਂਦੇ ਚੰਗੇ ਆਪਦੇ
ਦੁਨੀਆਂ ਕਹੂਗੀ
ਆਪਾਂ ਕਰਦੇ ਨੀ ਕੰਮ
ਚੈਨਲ ਹੁਣੇ ਪੁੱਛੀ ਜਾਂਦੇ ਆ ਇਹਦਾ
ਭਰਜਾਈ ਨੂੰ ਵੀ ਬੁਲਾ ਲੋ ਜੀ ਨੂੰ ਤੇ ਸਰਪੰਚ ਨੂੰ
ਚੈਨਲ ਭਰਜਾਈ ਰੱਖ ਲੈਣਾ
ਬਾਕੀ ਹੋਰ ਸਰਪੰਚ ਸਾਹਿਬ ਦੀ ਅੱਗੇ ਸੋਚ ਤੁਸੀਂ ਦੇਖੀ ਨੀ
ਹਲੇ
ਹਲੇ ਤੁਸੀਂ ਸੁਣਿਆ ਕੱਖ ਨਹੀਂ ਸੀਵਰੇਜ ਦੱਸੋ ਕਿੱਡਾ ਪਾਉਣਾ ਹੋਊ ਸੀਵਰੇਜ ਕਹਿੰਦਾ ਓਡਾ ਪਾਉਣਾ ਟਰੈਕਟਰ ਸਣੇ ਟਰਾਲੀ ਵਿਚ ਦੀ ਲੰਘਿਆ ਕਿਤੇ
ਬੋਲੇ ਬੋਲੇ
ਤੇ ਪਿੰਡ ਦੇ ਨੌਜਵਾਨ ਸਭਾ ਨਾਲ ਬੈਠਿਆ ਕਰੂਗੀ ਜੋ ਐਟ ਰੋੜਾ ਸਿੱਟੂ ਲੱਗਦੀ ਆ ਨਾਲ ਹੀ ਲੱਦ ਕੇ ਉਹ ਬਾਹਰ ਲਾਇਆ ਕਰਨੀ
ਟਰਾਲੀ
ਭਾਰਤ ਦਾ ਕੋਈ ਤੁਸੀਂ ਪਿੰਡ ਦਿਖਾ ਦੋ ਜਿਹਦੇ ਸੀਵਰੇਜ ਚ ਸਣੇ ਟਰੈਕਟਰ ਟਰਾਲੀ ਵੜ ਜਾਂਦਾ
ਟੂਰਨਾਮੈਂਟ ਕਰਨਾ
ਇੱਕ ਹੋਰ ਦੇਖੋ ਤੁਸੀਂ ਜਿਹੜੀ ਕਬੱਡੀ ਇਹਨਾਂ ਦੇ ਪਿੰਡ ਜਿਹੜਾ ਘੋਲ ਹੁੰਦਾ ਨਾ ਪੂਰੀ ਦੁਨੀਆਂ ਦੇ ਵਿਚੋਂ ਆਉਣਗੇ
ਅੱਛਾ ਜੀ
ਜਿਹੜੇ ਘੋਲ ਕਰਨ ਦੇ
ਪਹਿਲਵਾਨ
ਕੱਲੇ ਪਹਿਲਵਾਨ ਨੀ ਦਰਸ਼ਕ ਵੀ ਬਾਹਰੋਂ ਮੰਗਵਾਉਣੇ
ਅੱਛਾ ਜੀ
ਹਾਂਜੀ 50% ਰਸ਼ੀਆ ਤੋਂ 17% ਪਾਕਿਸਤਾਨ ਤੋਂ
ਇਹ ਥੋੜੇ ਨੀ
17 ਤਾਂ ਜੇ ਸਾਰਾ ਇਧਰ ਨੂੰ ਆ ਗਿਆ
ਤੇ ਮਾਲੂ ਪਾਸੇ
ਸਰਪੰਚ ਨੂੰ ਨਾ ਲੈਜਣ ਫੜ ਕੇ ਉਹ ਕਹਿਣਾ ਸਾਡੇ ਵੀ ਉਧਰ ਵਿਕਾਸ ਕਰੋ ਸਾਡੇ ਘੱਟ ਆਉਣ ਵਾਲੇ ਸਮੇਂ ਚ ਜਿਹੜੇ ਡਾਕਟਰ ਆ ਉਹਦੇ ਤੇ ਸਟੱਡੀ ਕਰ ਰਿਹਾ ਵੀ ਏਦਾਂ ਦਾ ਦਿਮਾਗ ਬਾਕੀ ਸਰਪੰਚਾਂ ਦਾ ਕਿਉਂ ਨੀ
ਬੱਲੇ 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 ਬੱਲੇ
ਫਿਰ ਕਹਿੰਦੇ ਆ ਵੀ ਇਹਦੇ ਚੋਂ ਕੁਝ ਨਾ ਹਾਰਮੋਨ ਕੱਢ ਕੇ ਅਗਲੀਆਂ ਜਨਰੇਸ਼ਨਾਂ ਬਣਾਉਣਗੀਆਂ ਹਰ ਪਿੰਡ ਚ ਸਰਪੰਚ ਇਹਨਾਂ ਦੀਆਂ ਅਗਲੀਆਂ
ਪੀੜੀਆਂ ਕੋਈ ਸ਼ੱਕ ਕਰ ਰਿਹਾ ਵੀ ਬੰਦਾ CID ਦਾ ਲੱਗਦਾ
ਮੈਂ ਸਿੰਘ ਹਰ ਕਦਮ ਮੈਂ ਕੱਲ ਦੀ ਕਰਦਾ ਮੈਂ ਜਾਂਦਾ ਬੱਸ ਅੱਡੇ ਬੈਠਾ ਮੁੰਡਾ ਤਾਂ ਕਹਿੰਦਾ ਮੋਟਰਸਾਈਕਲ ਪੁਲਿਸ ਵਾਲਾ ਸੀ ਅਫਸਰ ਮੈਨੂੰ ਨੀ ਪਤਾ ਸੀ ਮੈਂ ਸਿਆ ਜਾਣਾ ਉਹ ਬਹਿ ਗਿਆ ਮੇਰੇ ਨਾਲ ਪੁੱਛਣਾ ਗਿਆ ਵੀ ਕੀ ਆ ਬਾਈ ਮੈਂ ਕਹਿੰਦਾ ਪੁਲਿਸ ਅਫਸਰ ਆ ਉਹ ਗੱਲਾਂ ਬਾਤਾਂ ਕਰਦਾ ਕੀ ਕਰਦਾ ਮੈਂ ਬਾਬਿਆਂ ਦੀ ਮੈਂ ਸੇਵਾ ਕਰਦਾ ਕਹਿੰਦਾ ਕਹਿੰਦਾ ਮੈਂ ਜੇ ਹਫ਼ਤਾ ਮੈਂ ਬੰਨਾਂ ਦੀ ਸਫਾਈ ਕਰਦੇ ਆ ਲੋਕ ਭਲਾਈ ਵਾਸਤੇ ਕਹਿੰਦਾ ਕਿੱਦਾਂ ਮੈਂ ਅੱਗੇ ਬੰਨ ਬਾਬਾ ਜੀ ਨੇ ਬਣਾਏ ਮੈਂ ਬੰਨ ਬਣਾਏ ਤੇ ਕਹਿੰਦਾ ਜੋ ਬੰਨ ਤਿਆਰ ਹੋ ਗਏ ਬਾਬਾ ਜੀ ਕਹਿੰਦੇ ਰੋਟੀਆਂ ਦਾ ਪ੍ਰਬੰਧ ਨੀ ਕਰਨਾ ਬੰਨ ਨੀ ਪੱਕੇ ਕਰ ਦੀਏ ਲਵਾਇਆ ਹਰੀ ਨਾ ਮੈਂ ਅਸੀਂ ਉੱਥੇ ਸੇਵਾ ਕਰਦੇ ਆ ਕਹਿੰਦੇ ਅੱਜ ਕੱਲ ਕਿੱਥੇ ਜਾਂਦੇ ਆ ਮੈਂ ਕਿੰਦਰ ਪਿੰਡੀ ਆ ਨਾ ਉੱਥੇ ਸੇਵਾ ਚੱਲਦੀ ਬਾਬਾ ਜੀ ਦੇ ਤੇ ਬਾਬਾ ਜੀ ਨੂੰ ਕਹਿੰਦੇ ਬਾਬਾ ਜੀ ਕੁਰਸੀ ਰਹੋ ਤੇ ਅਸੀਂ ਸੇਵਾ ਕਰਾਂਗੇ
ਅੱਛਾ
ਹੈਂ ਮੈਂ ਬਾਬਾ ਜੀ ਬਹਿ ਜਾਂਦੇ ਆ ਮੂਫਲੀ ਗੱਚ ਕੇ ਜੋ ਵੀ ਹੁੰਦੇ ਨਾ ਬਾਬਾ ਜੀ ਵੰਡੀ ਜਾਂਦੇ ਅਸੀਂ ਛਕੀਦਾ ਮੈਂ ਸੇਵਾ ਭਾਵਨਾ ਕਰੀਦਾ ਤੇ ਮੈਂ ਉਹ ਕਹਿੰਦੇ ਖਰਚਾ ਕੌਣ ਚੁੱਕਦਾ ਹੈਂ ਖਰਚਾ ਕੌਣ ਚੁੱਕਦਾ ਮੈਂ ਲੋਕ ਭਾਈ ਰੱਖਦੇ ਇੰਨਾ ਹੀ ਦਿੰਦੇ ਆ ਤੇ ਆ ਬਾਈ ਜੀ ਪੁੰਨੂ ਸਾਹਿਬ 1 ਕਰੋੜ ਰੁਪਇਆ ਪੁਲਿਸ ਅਫਸਰ ਨੇ ਮੈਨੂੰ ਦਿੱਤਾ
ਤੁਸੀਂ
ਨਹੀਂ
ਮੈਂ ਬਾਅਦ ਚੈੱਕ ਕੀਤਾ ਉਹ ਨਕਲੀ
ਮੇਰੀ ਵੀ ਸੁਣ ਲਾ 1 ਕਰੋੜ ਦਿੱਤਾ ਉਹ ਕਹਿੰਦਾ ਜਿੰਨਾ ਮਾਲੂਪੁਰ ਦੇ ਚਿੱਟਾ ਪੀਂਦੇ ਆ ਉਹ ਤੂੰ ਫੜਾਉਣੇ ਆ
ਅੱਛਾ
ਇਹਨੇ ਵਾਪਸ ਕਰਤਾ ਕਹਿੰਦਾ ਇਦਾਂ ਦਾ ਪਿੰਡ ਸਾਰਾ ਹੀ ਲੈ
ਜਾਓਗੇ ਦੂਰਦਰਸ਼ੀ ਦੇਖੋ
ਉਹ ਕਹਿੰਦਾ ਮੈਂ ਸਰਪੰਚੀ ਕਾਤੇ ਕਰਨੀ ਗਾਂ ਰਹਿ ਜਿੰਨਾ ਨੀ ਆਈ
ਸਹੀ ਗੱਲ ਹੈ
ਬੰਦੇ ਤੇ ਤੁਸੀਂ ਸਾਰੇ ਫੜ ਲਿਆ ਸੋਚ ਵੇਖੋ ਤੁਸੀਂ ਸੋਚ ਨੀ ਵੇਖਦੇ ਤੁਸੀਂ ਬੰਦਾ ਹੀ ਵੇਖੀ ਜਾਂਦੇ ਅੱਗੇ ਕੋਈ ਹੋਰ ਪ੍ਰੋਜੈਕਟ ਹੋਰ ਦੱਸੋ ਚਿੜੀਆਂ ਆਪਣੇ ਪੰਜਾਬ ਚ ਖਤਮ ਹੁੰਦੀਆਂ ਜਾ ਰਹੀਆਂ
ਅੱਛਾ
ਇਹਨਾਂ ਨੇ ਮੁੜ ਵਸੇਬੇ ਦਾ ਬੜਾ ਇੰਤਜ਼ਾਮ ਬੋਲਣ ਦਿੰਦੇ ਨੀ ਪੁੱਛੋ ਇਲਾਂ ਬਾਰੇ ਇਹਨਾਂ ਨੇ ਸਾਰੇ ਤੋਂ ਸੁਣ ਲਾ ਇਲਾਂ ਬਾਰੇ ਇਹਨਾਂ ਨੇ ਖੋਜ ਕੀਤੀ ਵੀ ਜਿਹੜੇ ਡੰਗਰਾਂ ਨੂੰ ਅਸੀਂ ਟੀਕੇ ਲਾ ਕੇ ਦੁੱਧ ਚੁੰਦੇ
ਹਾਂਜੀ
ਉਹ ਪਹੂ ਜਿਹੜੇ ਮਰ ਗਿਆ ਇਲਾਂ ਨੇ ਖਾਦੇ ਇਲਾਂ ਦੇ ਗਾਂ ਬੱਚੇ ਨੀ ਪੈਦਾ ਹੋਏ
ਅੱਛਾ
ਉਹ ਗਾਂ ਉਹਨਾਂ ਦੀ ਪ੍ਰਜਨਨ ਕਿਰਿਆ ਖਤਮ ਹੋ ਗਈ
ਅੱਛਾ ਜੀ
ਹੁਣ ਇਹਨਾਂ ਨੇ ਬਾਹਰਲੇ ਮੁਲਕ ਤੋਂ ਇਲਾਂ 5-7 ਸਦੀਆਂ ਉਹਨਾਂ ਨੂੰ ਤਾਜ਼ੇ ਮੋਟੇ ਮੋਟੇ ਜੀਵੇ ਜਾਗਦੇ
ਵੀ ਆ ਰਿਹਾ ਉਹ ਜਿੰਦਾ ਕਿ ਨਹੀਂ ਆ ਰਿਹਾ
ਹਾਂਜੀ
ਟਰੰਪ ਵੀ ਆਉਣ ਵਾਲਾ
ਟਰੰਪ ਹੀ ਸ਼ਾਇਦ ਆਇਆ ਵੇ ਗੱਲ ਇਹਨਾਂ ਦੀ ਚੱਲਦੀ ਉਹ ਇਲਾਂ ਅਸੀਂ ਚੰਗੇ ਭਲੇ ਜਿਹੜੇ ਮਤਲਬ ਡੰਗਰ ਆ ਸੋਹਣੇ ਜਿਹੜੇ
ਅੱਛਾ
ਜਿਹੜੇ ਮਰਨ ਵਾਲੇ ਇਹਨਾਂ ਨੂੰ ਧੱਕੇ ਨਾ ਮਾਰ ਕੇ ਉਹਨਾਂ ਦਾ ਮਾਸਕ ਵਾ ਕੇ ਅਗਲੀ ਪਾਪੂਲੇਸ਼ਨ
ਸਿਹਤਮੰਦ
ਆਉਣ ਵਾਲੇ ਸਮੇਂ ਤੁਸੀਂ ਇਹ ਸੋਚ ਸਕਦੇ ਆ ਵੀ ਇਲਾਂ ਬੰਦਿਆਂ ਨਾਲੋਂ ਜ਼ਿਆਦੀਆਂ ਹੋਣਗੀਆਂ
ਅੱਛਾ ਜੀ
ਉੜਦੀਆਂ ਕਾਸ਼ੀਆ
ਬੋਲੇ ਬੋਲੇ
ਪਹਿਲਾਂ ਮਾਲੂਪੁਰ ਤੇ ਮੁੰਡਾਉਣਗੀਆਂ ਫਿਰ ਦੋ ਦੋ ਜੋੜਾ ਛੱਡ ਆਉਣਾ ਸਾਰਿਆਂ ਦੇ ਦਿਨੇ ਜੋੜੇ ਜਾਂ ਗਾਂ ਫਿਰ
ਮੈਂ ਸੇਵਾ ਉਹ ਕਰ ਲਿਆ ਕੈਮਰਾ
ਕਿਹੜਾ ਮਾੜਾ ਨੀ ਕੈਮਰਾ ਤੁਸੀਂ ਕਹਿਣਾ ਵੀ ਕੈਮਰਾ ਉਹ ਹੋਣਾ ਜਿਹੜਾ ਆਮ ਜਿਹੜਾ ਚੱਲੀ ਜਾਂਦੇ ਕੈਮਰੇ ਨੇ ਚੱਲਣਾ ਹੀ ਉਦੋਂ ਜਦੋਂ ਬੰਦਾ ਆਇਆ ਓਦਾਂ ਉਹਨੇ ਬੰਦ ਰਹਿਣਾ
ਅੱਛਾ ਜੀ
ਉਹਨੇ ਰਿਕਾਰਡਿੰਗ ਹੀ ਉਦੋਂ ਕਰਨੀ ਜਦੋਂ ਬੰਦਾ ਆਇਆ ਰਿਕਾਰਡਿੰਗ ਕਰਨੀ ਜਦੋਂ ਨਾ ਆਇਆ ਉਹਨੇ ਬੰਦ ਰਹਿਣਾ
ਅੱਛਾ
ਫਿਰ ਖਾਸ ਜਦੋਂ ਰਿਕਾਰਡਿੰਗ ਚੈੱਕ ਕਰੋਗੇ ਜਦੋਂ ਆਏ ਬੰਦੇ ਹੀ ਚੈੱਕ ਹੋਣੇ ਐਵੇਂ ਰੀਲ ਫੋਲੀ ਜਾ ਉਹ ਬੰਦਾ ਉੱਥੇ ਕੋਈ ਆਇਆ ਨਾ ਹੋਵੇ ਸਵੇਰ ਤੋਂ ਸ਼ਾਮ ਲੈ ਕੇ ਕਿੰਨੀ ਬਾਅਦ 24 ਘੰਟੇ ਦੀ ਕਿਹੜਾ ਰਿਕਾਰਡਿੰਗ ਦੇਖ ਲਓ ਓਦਾਂ ਉਹਨੇ ਜੇ 3 ਘੰਟੇ ਦੀ ਕੀਤੀ 2 ਘੰਟੇ ਦੀ ਕੀਤੀ ਉਹਨੇ ਕੀਤੀ ਉਹ ਹੋਣੀ ਜਦੋਂ ਬੰਦੇ ਆਏਗਾ
ਸੰਧੂ ਸਾਹਿਬ ਜੀ
ਸਮਾਨ ਕਿੱਥੋਂ ਮੰਗਾਉਂਦੇ ਆ ਟੋਕੀਓ ਤੋਂ ਮੰਗਾਏ
ਸੰਧੂ ਸਾਹਿਬ ਜੀ ਸੰਧੂ ਸਾਹਿਬ ਇੱਕ ਉਹ ਖਬਰੀ ਆ ਮਾਨ ਕੋਈ ਐਨਾ ਆਇਆ ਗੈਸਟ ਆਇਆ ਕੋਈ ਵੀ ਆਇਆ ਨਾ ਉਹਨੇ ਵੈਲਕਮ ਵਾਸਤੇ ਇੰਤਜ਼ਾਮ ਕੀਤਾ ਹਾਏ 4 ਵਜੇ ਆਊਗਾ ਨਾ ਉਹਨੂੰ ਕਹਿੰਦੇ ਵੈਲਕਮ ਬੋਰਡ ਤਿਆਰ ਕੀਤਾ ਹੋਇਆ ਹੱਥ ਜੋੜ ਕੇ ਫਤਿਹ ਬਣਾਊਗਾ ਦਸਾਂ ਗੁਰੂਆਂ ਦੀ ਬਾਣੀ ਦੱਸੂਗਾ
ਬੋਰਡ ਅਸੀਂ ਤਿਆਰ ਕੀਤਾ ਉਹੀ ਟੋਨਾਂ ਦੇ
ਕੱਪੜੇ ਕੌਣ ਲਾਊਗਾ
ਕਿਦਾਂ ਨਹੀਂ ਕੱਪੜੇ ਲਾਉਣ ਵਾਸਤੇ ਨੀ ਵੈਲਕਮ ਵਾਸਤੇ
ਪੈਸੇ ਹੀ ਫੜਨੇ ਉਹਨਾਂ ਤੋਂ ਬਾਅਦ ਹੋਰ ਬੋਰਡ ਨੇ ਆਪਣੀ ਜੇਬੀ ਚ ਲੈਣੇ
ਪੰਨੂ ਸਾਹਿਬ ਇੰਨਾ ਚਾਹੀਦਾ ਮਹਿਲਾ ਕੀ ਹੁੰਦਾ
ਇਹ ਹੁਣ ਸਰਪੰਚ ਦੇ
ਵਿੱਚ
ਹਾਂਜੀ
ਨੌਨ ਰੈਜੀਡੈਂਟ ਆਫ ਇੰਡੀਆ
ਨਹੀਂ ਰਹਿੰਦੇ ਇੰਡੀਆ
ਨਹੀਂ ਇਹ ਪੰਜਾਬੀ ਭਾਈਚਾਰੇ ਦਾ ਸਾਥ ਦੇ ਰਿਹਾ
ਇਹਦਾ ਮਤਲਬ ਫੁੱਲ ਫਾਰਮ
ਅੱਛਾ
ਐਨ ਆਰ ਆਈ ਦਾ ਮਤਲਬ ਪੰਜਾਬੀ ਭਾਈਚਾਰੇ ਦਾ ਸਾਥ ਦੇ ਰਿਹਾ ਹੈ
ਪੰਜਾਬੀ ਕਲਚਰ ਨੂੰ ਅੱਗੇ ਵਧਾਉਣ ਵਾਸਤੇ ਸੋਚ ਰਿਹਾ ਹੈ ਕਹਿ ਕੇ ਦੇਖੋ ਝਾੜੂ ਵਾਲੇ ਨੂੰ ਕਿੰਨੀ ਸਪੋਰਟ ਦੀ ਐਨ ਆਰ ਆਈ ਨੇ ਕੋਈ ਕਦਰ ਨੀ ਭਾਈ
ਝਾੜੂ ਵਾਲੇ ਹੋ ਸਕਦਾ ਵੀ ਉਹ ਦੂਸਰੇ ਪਾਸੇ ਨੂੰ ਹੋਗਾ
ਅੱਛਾ ਜੀ
ਕਮੀ ਨੀ ਹੋਈ ਬਾਕੀ ਸਰਪੰਚ ਸਾਹਿਬ ਦੀਆਂ ਤੁਸੀਂ ਗੱਲਾਂ ਸੁਣ ਲਾ ਪਹਿਲਾਂ ਤੁਹਾਡਾ ਜੇ ਨੀ ਕਰਨਾ ਕਿਸੇ ਹੋਰ ਪਿੰਡ ਚ ਵਸਣ ਨੂੰ ਤੁਸੀਂ ਸ਼ਰਤੀ ਗੱਲ ਆ ਉਧਰ ਵੀ ਰੱਖੋਗੇ ਵਹਿਣ ਬਸੇਰਾ ਪਰ ਇੱਥੇ ਸਪੈਸ਼ਲ ਕੋਠੀ ਲਾਉਂਗੇ ਜਰੂਰ ਇਹਨਾਂ ਦਾ
ਅੱਛਾ ਜੀ
ਕਹਿਣਾ ਸਹੂਲਤ ਦਿੱਤੀ ਆ ਜਿੱਦਾਂ ਮੈਂ ਬਾਬਾ ਜੀ ਦੇ ਪਿੰਡ ਆਉਂਦੇ ਸੱਚਿਆ ਲੋਕ ਸਾਡੇ ਪਿੰਡ ਵੀ ਆਊਗੇ ਬਾਜੀ
ਅੱਛਾ ਪਿੰਡ ਹੋਰ ਕਿਤੇ ਜਾਣਗੇ ਨੀ ਇੱਕ ਤੁਸੀਂ ਇਹ ਤਾਂ ਪੁੱਛਿਆ ਨੀ ਬਜੁਰਗਾਂ ਲਈ ਕੀ ਕਰ ਰਿਹਾ ਬਜੁਰਗਾਂ ਲਈ ਪੈਨਸ਼ਨ ਦੱਸੋ ਕਿੰਨੀ ਕਰ ਰਹੇ ਹੋਣਗੇ
ਮਾਧੋਪੁਰ ਵਾਲੇ
ਹਾਂਜੀ ਸਰਕਾਰ ਵਾਲੇ ਪਾਸੇ ਨੂੰ ਵੇਖਣਾ ਹੀ ਨੀ
ਅੱਛਾ ਜੀ ਇਹਨਾਂ ਕੋਲ ਆਪਣੇ ਫੰਡ ਇੰਨੇ ਹੈਗੇ ਆ
ਫੰਡ ਦੇਖੋ ਲੱਖ ਤੇ ਸੁਧਾ ਹੀ ਅਸੀਂ ਦੇਈ ਜਾਂਦੇ ਕੁੜੇ ਦਾ
ਰੂੜੀਆਂ ਦੇ
ਲੱਖ ਕੋਈ ਹੋ ਲੈਣਾ ਹਾਏ ਮਹੀਨੇ ਲੱਖ ਹਾਏ ਮਹੀਨੇ ਲੱਖ ਲਿਆ ਕਹਿੰਦਾ
12 ਲੱਖ ਤੇ ਤੁਹਾਡਾ ਸਾਲ ਦਾ ਉਹ ਹੀ ਆ ਗਿਆ
ਲਿਖਤੀ ਕਰਦੇ ਉਹਨਾਂ ਨੂੰ
ਨਹੀਂ ਲਿਖਤੀ ਕੀ ਆ
ਇਹਨਾਂ ਜਵਾਨ ਨੀ
ਜ਼ਮੀਨ ਦੀ ਵਿਸੀਆ ਲੈ ਰਹੀ ਅਸੀਂ ਜ਼ਮੀਨ ਦੀ ਸ਼ਾਮ ਦੀ ਵਿਸੀਆ ਲੈ ਰਹੀ ਆ
10 ਕਿੱਲੇ
ਜ਼ਮੀਨ ਕਹਿੰਦੇ ਆਖੇ ਪੈਸੇ ਲੈ ਲੈਂਦੇ ਆ ਲੋਨ ਵੀ ਚੁੱਕਾ ਦਿੰਦੇ ਆ ਜ਼ਮੀਨ ਤੇ
ਛਿੱਤਰ ਨੀ ਜਗ ਸਕਦੇ ਅਸੀਂ ਤੁਹਾਡੇ ਤੇ
ਸਾਨੂੰ ਲੋਈ ਨੀ ਛਿੱਤਾ ਇੱਕ ਤਾਂ ਗੰਦ ਸਾਂਭੀਏ ਦੂਜੇ ਪਾਸੇ ਜੱਤਾ ਮਾਰੋ ਇੱਕ ਦੇ ਆ
ਤੁਸੀਂ ਇਹ ਜਿਹੜੀਆਂ ਮੈਂ ਤੇ ਕਹਿੰਦਾ ਗੱਲਾਂ ਪੜਦੇ ਚ ਕਰਿਆ ਕਰੋ ਕਿਤੇ ਬਾਹਰਲੇ ਪਿੰਡਾਂ ਦੇ ਲੋਕ
ਮੰਨ ਗਏ ਨਾ ਉਹਨਾਂ ਨੇ ਪਹਿਲਾਂ ਬਣਾ ਜਾਣੇ
ਉਹੀ ਗੱਲ ਆ ਸਹੀ ਮਾਲੂਪੁਰ ਦੇ ਵਿੱਚ ਜਗ੍ਹਾ ਨੀ ਲੱਭਣੀ ਬਾਅਦ ਵਿੱਚ ਲੋਕਾਂ ਨੇ ਜਦੋਂ ਬਾਹਰੋਂ ਪਤਾ ਹੁੰਦਾ
ਨਹੀਂ ਅਸੀਂ ਸਰਪੰਚ ਦੀਆਂ
ਸਹਿਤਾਂ ਉਹ ਗੱਲ ਬਹੁਤ ਆ
ਗੱਲ ਤਾਂ ਸੁਣ ਲਾ
ਮੇਰੀ ਮੇਰੀ ਗੱਲ ਹੋਰ ਬਹੁ ਅੱਗੇ ਉਹ ਖਰੀਦੇ ਹੁੰਦੇ ਕਰੰਟੀ ਦਾ ਭਾਅ ਲੋਨ ਹੋ ਗਿਆ ਜਿੰਨਾ GST ਨਾ ਕੀ ਉਹ ਵੇਚਦੇ ਬਚਾਰੇ ਮੈਂ ਉਹਨਾਂ ਠੇਕਾ ਨੀ ਮਿਲਦਾ ਹੁਣ ਅਸੀਂ ਖੁੰਬਾਂ ਬੀਜਿਆ ਕਰਨੇ ਆ ਹੈ ਤੇ
ਸਾਡੀਆਂ ਤੁਹਾਨੂੰ ਕੀ
ਦੱਸਾਂ ਬਦਾਮ ਇੱਦਾਂ ਚੀਜ਼ਾਂ ਬੀਜਿਆ
ਕਰਨੇ
ਹਾਂਜੀ ਉਹਨਾਂ ਨੂੰ ਆਮਦਨੀ ਆ ਉਹਨਾਂ ਦੇ ਭਾਅ ਦੇਣੇ ਜਿੱਦਾਂ ਉੱਥੋਂ ਮਿਲਦਾ
ਉਹਨਾਂ ਨੂੰ ਵੀ
ਤੇ ਬਿਨਾਂ ਖਾਦ ਬਿਨਾਂ ਸਪਰੇ ਤੋਂ ਤਿਆਰ ਕਰਕੇ ਦਿਆ ਕਰਨੇ ਆ
ਅੱਛਾ ਇਹ ਤੁਸੀਂ ਇੱਕ ਹੋਰ ਨੀ ਸੁਣੀ ਇਹਦੀ ਗੱਲ ਜਿਹੜੀ ਮੰਡੀ ਹੋਊਗੀ ਨਾ ਜਿਹੜਾ ਖਾਣ ਪੀਣ ਜੋ ਵੀ ਆ ਆਰਗੈਨਿਕ ਤਰੀਕੇ ਨਾਲ ਜਿਹੜੀ ਆ ਸਬਜ਼ੀ ਮੰਡੀ ਉੱਤਰੀ ਭਾਰਤ ਦੀ ਪਹਿਲੀ ਜਿਹੜੀ ਆ ਮਾਲੂਪੁਰ ਚ ਹੋਣ ਨੇ ਦੂਜੀ ਇੱਕ ਦਾਸ਼ਪੁਰ ਚ ਚੱਲ ਰਹੀ ਪਹਿਲਾਂ ਸੁੱਖੀ ਸਰਪੰਚਣੀ ਨੇ ਨਾ ਇਹਨਾਂ ਨਾਲੋਂ ਪਹਿਲਾਂ ਕਦਮ ਚੱਕਿਆ
ਨਹੀਂ ਓਦਾਂ ਉਹ ਵੈਸੇ ਛੋਟੀ ਆ
ਉਹ ਨੀ ਛੋਟੀ ਨੀ ਉਹ ਮੁਹੱਲਾ ਇਹਨਾਂ ਨੇ ਮੁਫਤੀ ਵੰਡਿਆ ਕਰਨੀ ਸਬਜ਼ੀ ਵਾਲੇ ਤੋਂ ਇਹਨਾਂ ਦਾ ਇੱਕ ਕਦਮ ਥੋੜਾ ਅੱਗੇ ਯਾਰ ਤੁਹਾਨੂੰ ਦੱਸਿਆ ਸਰਪੰਚ ਅਗਲਾ ਵਾਰ ਜਿਹੜਾ ਨਵਾਂ ਇਹ ਉਦੋਂ ਉੱਪਰ ਦੀ ਸੋਚਦੇ ਦਾਸ਼ਪੁਰ ਤੋਂ ਵੀ ਇਹ ਕਹਿੰਦੇ ਵੀ ਸਬਜ਼ੀ ਜਿਹਨੇ ਕੋਈ ਟਿੰਡੇ ਲੈਣੇ ਟਿੰਡੇ ਘੀਆ ਕੱਦੂ ਘੀਆ ਕੱਦੂ ਤਰਾਂ ਗੋਭੀ ਜੋ ਵੀ ਜਿਹੜੀ ਜਿਹੜੀ ਜਿਹ ਮੰਨ ਲਓ ਤੁਸੀਂ ਪਿੰਡ ਦੇ ਵਸਨੀਕ
ਤੁਹਾਡਾ ਮਾਲ ਤਾਂ ਚਲੇ ਜਾਂਦਾ ਸੁਲਤਾਨਪੁਰ ਇਹਨਾਂ ਦਾ ਮਾਲ ਕੌਣ ਚੱਕੂ
ਇਹਨਾਂ ਦਾ ਪਿੰਡ ਦੇ ਹੀ ਪਿੰਡ ਦੇ ਕਿਹੜਾ ਖਾਣਗੇ ਨਾ ਕਹੋ
ਅੱਛਾ ਅੱਛਾ
ਉਹ ਮੰਨ ਲਓ ਜਿਹੜੀ ਤੁਹਾਨੂੰ ਸਬਜ਼ੀ ਦੀ ਲੋੜ ਆ ਜਿੰਨੀ ਤੁਹਾਨੂੰ ਲੋੜ ਆ ਉਨੀ ਤੁਸੀਂ ਲੈ ਜਾਓ
ਅੱਛਾ ਜੀ
ਕੋਈ ਲਿਖਤ ਪੜਦੇ
ਨਹੀਂ ਇੱਕ ਹੋਰ ਕੰਮ ਆ
ਤਾਇਆ ਇਦਾਂ ਦਾ ਪਹਿਲਾ ਪਿੰਡ ਹੀ ਆ
ਤਾਇਆ ਜੀ ਇੱਕ ਹੋਇਆ
ਸਰਪੰਚ ਵੀ ਫਿਰ ਦੁਨੀਆ ਦਾ ਪਹਿਲਾ ਹੀ ਆ
ਸੰਧੂ ਸਾਹਿਬ ਇੱਕ ਕੰਮ ਹੋਇਆ ਜਿੰਨੇ ਐਨ ਆਈ ਵਿਆਹ ਕਰਨਾ ਨਾ ਇਹਨੂੰ ਬਸ ਸਵੇਰ ਦਾ ਪੈਸੇ ਬਣਾ ਕੇ ਦੇਵਾਂਗੇ ਪੂਰਾ ਪੈਸਾ ਸਾਂਭ ਕੇ ਖਾਣੇ ਤੇ ਓਹਨੂੰ ਫਰੂਟ ਆਪੇ ਵੱਲੋਂ ਦਵਾਂਗੇ ਜੀ ਆਪ
ਪੰਜਾਹ ਹਜ਼ਾਰ ਰੁਪਏ ਦੇ ਵਿਚ ਸਾਰਾ ਕੁਛ ਪੈਲਸ ਜਿਹੜਾ ਇਹਨਾਂ ਨੇ ਬਣਾਉਣਾ ਨਾ ਰੂੜੀਆਂ ਦੇ ਪਰਲੇ ਪਾਸੇ ਜਿਹੜੀ ਤੁਸੀਂ ਸਮਝਿਆ ਤਾਂ ਹੈ ਨੀ ਥੱਲੇ ਰੂੜੀ ਬੇਸਮੈਂਟ ਚ ਹੋਊਗੀ ਉੱਪਰ ਹੋਊ ਪੈਲਸ ਵਿਆਹ ਵਾਲਾ
ਛੱਪੜ ਕਿੱਥੇ ਗਿਆ
ਛੱਪੜ ਤੇ ਅਸੀਂ ਗਰਾਊਂਡ ਥੱਲੇ ਨੀ
ਕਰਦਾ
ਇਧਰ ਖਿਡਾਰੀ ਖੇਡਦੇ ਰਹਿਣ ਇਧਰ ਚੱਲੀ ਜਾਵੇ ਐਵੇਂ ਨਾ ਹੋਵੇ ਉਧਰ
ਛੱਪੜ ਲਈ ਇੱਕ ਦੋ ਕਿਸ਼ਤੀਆਂ ਵੀ ਲੈ ਜਾਓ ਇਹਨਾਂ
ਨੇ ਛੱਪੜ ਰਹਿ ਥੱਲੇ ਗਿਆ ਕਿਸ਼ਤੀ ਕਿੱਥੇ
ਜਾਂਦੀ
ਉਹ ਦੂਸਰੀ ਟਰਬੀਨਾ ਚੱਲਣੀਆਂ ਜਿਹੜੀ ਪਾਣੀ ਵਿੱਚ ਜਾਂਦੀਆਂ ਜਿਹੜੀਆਂ ਅੰਦਰ
ਆਪਣੇ ਸਾਹਮਣੇ ਫੇਰਾ
ਸਲਾਰ ਜਿਹੜੇ ਹੁੰਦੇ ਸਲਾਰ ਨੀ ਹੁੰਦੇ ਜਿਹੜੇ ਥੱਲੇ ਹੀ ਚੱਲਦੇ ਆ ਪਨਡੁੱਬੀਆਂ ਲਿਆ
ਰਹੇ ਅਸੀਂ ਚਾਹੁੰਦੇ ਨੇ
ਉਹ ਅਸੀਂ ਕਰ ਲਾਂਗੇ ਫਿਰ ਜੇ ਤੁਸੀਂ ਨੀ
ਕਰਦੇ
ਉਹ ਹਲੇ ਸਾਡੀ ਓਦਾਂ ਦੀ ਸੰਧੀ ਨਹੀਂ ਆਉਣ ਵਾਲੇ ਸਮੇ ਚ ਅਸੀਂ ਬਣਾਵਾਂਗੇ
ਨਹੀਂ ਬਣਦੇ ਨੇ ਅਸੀਂ ਪੈਂਦੇ ਵੇਚਦੇ
ਇੱਕ ਨਹਿਰ ਕੱਢ ਲੋ ਤਾਸ਼ਪੁਰ ਤੋਂ ਮਾਲੂਪੁਰ ਨੂੰ
ਹਾਂ ਉਹ ਤਾਂ ਕੱਢਣੀ ਆ ਜਿਹੜਾ ਹੁਣ ਗੋਹਾ ਆਇਆ ਤਾਂ ਪਿਸ਼ਾਬ ਕਿੱਥੇ ਲੈ ਜਾਣਾ ਨਹੀਂ ਪਿਸ਼ਾਬ ਅਸੀਂ ਕਿੱਥੇ ਉਹ ਬਾਬੇ ਰਾਮਦੇਵ ਨੂੰ ਆਪਣਾ ਪੀ ਥੋੜੀ ਆ ਉਹ ਅਸੀਂ ਨਹਿਰ ਕੱਢਣੀ
ਗੱਲ ਠੀਕ ਜਿਹਨੇ ਕੁੱਤਾ ਪਹੁ ਹੋਊਗਾ ਉਹਨੇ ਤਿਆਗ
ਦੇਖੋ ਤੁਸੀਂ ਸਮਝੇ ਨੀ ਗੱਲ ਨੂੰ ਮੈਂ ਤੁਹਾਨੂੰ ਸਮਝਾਉਣਾ ਜਿੰਨੇ ਕੁੱਤਾ ਬਿੱਲਾ ਪਸ਼ੂ ਤਾਸ਼ਪੁਰ ਦਾ ਵਾਧੂ ਆ ਗਿਆ ਉਹ ਮਾਲੂਪੁਰ ਵਾਲੇ ਚ ਜਾਇਆ ਕਰਨਾ ਉਹ ਇਹਨਾਂ ਨੇ ਬਣਾਉਣਾ ਬੜਾ ਸਟਡ ਹਾਊਸ ਤਗੜਾ ਮਤਲਬ ਜਿੰਨੇ ਜਾਨਵਰ ਆ ਉਹਨਾਂ ਨੂੰ ਇਹਨਾਂ ਨੇ ਸਟੋਰ ਕਰਨਾ ਜਿਹੜੇ ਆਵਾਰਾ ਆ ਕੇ ਸਾਡੇ ਪਿੰਡ ਸਾਰੇ ਪਿੰਡਾਂ ਦੀ
ਨਹੀਂ
ਅਸੀਂ ਐਕਸਪੋਰਟ ਇਧਰ ਕਰਿਆ ਕਰਨ
ਠੀਕ ਹੈ ਠੀਕ ਹੈ
ਤੇ ਫਿਰ ਇਹ ਦੇਖਭਾਲ ਕਰਨਗੇ ਪੂਰਾ
ਉਹਨਾਂ ਦਾ ਫਿਰ
ਉਹਦਾ ਅਸੀਂ
ਵੱਖਰਾ ਦਿਓਗੇ
ਨਹੀਂ ਨਹੀਂ 30,000 30,000 ਅਸੀਂ
30,000 30 ਲੱਖ
ਉਹ ਇੱਕ ਦਿਨ ਦਾ
1,000
ਦਿਨ ਦਾ 30,000 ਉਹਨਾਂ ਦੇ ਜੋ ਖਾਣ ਪੀਣ ਦਾ ਬਣਨਾ
ਠੀਕ ਹੈ
ਇਹ ਤਾਂ ਅਮੀਰ ਆਪੇ ਬਣੇ ਤੁਸੀਂ ਤੇ ਖਰਚਾ ਅੱਧਾ ਇਹਨਾਂ ਨੇ ਚੱਕੀ ਜਾਂਦੇ
ਬੱਲੇ
ਬੱਲੇ
ਤੇ ਤੂੰ ਕਿਹੜਾ ਲੱਗਾ ਬਣ ਜਿੰਨੇ ਸਾਡੇ ਸਰੋਤੇ ਨੇ ਪ੍ਰੋਗਰਾਮ ਉਹਨਾਂ ਨੇ ਵੀ ਜੇ ਸੁਨੇਹਾ ਭੇਜਣਾ ਤਾਂ ਰਿਕਵੈਸਟ ਐਟ ਦੀ ਰੇਟ ਹਰਮਾ ਰੇਡੀਓ ਡੋਟ ਕਾਮ ਤੇ ਭੇਜ ਸਕਦੇ ਨੇ ਅੱਗੇ ਜਾਂਦੇ ਜਾਂਦੇ ਆਪਾਂ ਪੰਕਜ ਠਾਕੁਰ ਸਾਹਿਬ ਦਾ ਸੁਨੇਹਾ ਲੈ ਲਈਏ ਕਹਿੰਦੇ ਗੁੱਡ ਮਾਰਨਿੰਗ ਸਾਰਿਆਂ ਨੂੰ ਪ੍ਰੋਗਰਾਮ ਸੁਣਦੇ ਪਏ ਬੜਾ ਆਨੰਦ ਆ ਰਿਹਾ ਜਪਾਨ ਤੋਂ ਸਾਨੂੰ ਸੁਣਦੇ ਪਏ ਨੇ ਲਓ ਜੀ ਜੀਆਂ ਨੂੰ ਜੀ ਜੀ ਸਦਕੇ ਜੀਆਂ ਨੂੰ ਤੇ ਗਾਣਾ ਕਹਿੰਦੇ ਕੋਈ ਵੀ ਸੁਣਾ ਦਿਓ ਤੇ ਇੱਕ ਗੱਲ ਕਹਿ ਰਿਹਾ ਕਹਿੰਦੇ ਇੱਕ ਬਾਬਾ ਕਿਸੀ ਮਹਿਫਲ ਮੇ ਗਏ ਵਹਾਂ ਸਭ ਉਸਕਾ ਮਜ਼ਾਕ ਉਡਾਣ ਲੱਗੇ ਬਾਬਾ ਨੇ ਕਿਹਾ ਦੇਖੋ ਹਮ ਫਕੀਰ ਲੋਕ ਹੈ ਹਮਾਰਾ ਮਜ਼ਾਕ ਨਾ ਉਡਾਏ ਲੋਕ ਖੂਬ ਹੱਸੇ ਅਚਾਨਕ ਉਨ ਸਭ ਕੋ ਦਿਖਣਾ ਬੰਦ ਹੋ ਗਿਆ ਔਰ ਵੋ ਅੰਧੇ ਹੋ ਗਏ ਤੋ ਵੋ ਸਭ ਬਾਬਾ ਕੇ ਕਦਮੋ ਮੇ ਗਿਰ ਗਏ ਤੇ ਬਾਬਾ ਜੀ ਹਮੇ ਮਾਫ ਕਰ ਦੋ ਬਾਬਾ ਜੀ ਨੇ ਜੂਤਾ ਉਤਾਰਾ ਔਰ ਸਭ ਕੇ ਇੱਕ ਇੱਕ ਮਾਰਾ ਔਰ ਬੋਲੇ ਸਾਲੋ ਲਾਈਟ ਚਲੀ ਗਈ ਹੈ ਕੋਈ ਜਗਨੇਟਰ ਆਨ ਕਰੋ ਮੁਝੇ ਵੀ ਦਿਖਾਈ ਨਹੀਂ ਦੇ
ਰਹੇ
ਬਾਬਾ ਵੀ ਕੋਈ ਦੇ ਕੇ
ਹੋਣਾ
ਮਾਲੂਪੁਰੋਂ ਗਿਆ ਹੋਣਾ
ਮਾਲੂਪੁਰੋਂ ਹੀ ਬਣਿਆ ਹੋਣਾ ਉਹ ਬਾਬਾ ਲਓ ਜੀ ਪ੍ਰੋਗਰਾਮ ਦੇ ਵਿੱਚ ਆਪਾਂ ਬ੍ਰੇਕ ਲੈ ਲਈਏ ਬ੍ਰੇਕ ਤੋਂ ਬਾਅਦ ਫਿਰ ਸ਼ਾਮਿਲ ਹੁੰਦੇ ਹਾਂ ਜੀ ਜੁੜੇ ਰਹਿਣਾ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੇ ਅਸੀਂ ਕਿਹਾ ਕਿ ਮਿਲਾਂਗੇ ਜ਼ਰੂਰ ਤਾਂ ਵਿਸ਼ਵਾਸ ਰੱਖਣਾ ਦੋਸਤੋ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਕੋਈ ਵੀ ਜਾਣਕਾਰੀ ਸਾਡੇ ਨਾਲ ਸਾਂਝਾ ਕਰਨ ਲਈ ਭੇਜੋ ਸਾਨੂੰ ਸੰਦੇਸ਼ info@harmanradio.com ਤੇ
ਜੀਤ ਸੇਤੀ
ਏਕ ਦੇ ਪਿਆਰ ਦਾ ਮੁਹੱਬਤ ਦੇ ਇਜ਼ਹਾਰ ਦਾ ਦੋ ਰੂਹਾਂ ਦੇ ਮੇਲ ਦਾ ਮੁਕੱਦਰਾਂ ਦੇ ਬਦਲ ਦੇ ਖੇਲ ਦਾ
ਪਿਆਰ ਤੇਰਾ ਕਰੇ ਮਜਬੂਰ ਸਾਨੂੰ
Starring Ami Virk, Tania and Jagjeet Sandhu, White Hill Studios lae ke aaye ne Sapna ਫਰਵਰੀ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ਵਿੱਚ ਫੋਰ ਮੋਰ ਇਨਫੋ ਵਿਜ਼ਿਟ ਵਾਈਟ ਹਿਲ ਸਟੂਡੀਓਜ਼ ਡੋਟ ਕਾਮ
ਆਓ ਜੀ ਆਓ ਓ ਬਿੰਦਰ ਦੇਖ ਤਾਂ ਤੇਰਾ ਕੌਣ ਹੈ
ਹੈਲੋ ਮਾਮਾ ਜੀ
ਓ ਵਾਹ ਸੋਨੂ ਤੂੰ
ਵੀਰ ਜੀ ਸਤਿ ਸ਼੍ਰੀ ਅਕਾਲ
ਉਹ ਭੈਣੇ ਇਹ ਤਾਂ ਪਹਿਲਾਂ ਬੜਾ ਬਿਮਾਰ ਰਹਿੰਦਾ ਸੀ ਨਾਲੇ ਇਹਦਾ ਤਾਂ ਰੰਗ ਵੀ ਪੀਲਾ ਜਿਹਾ ਪਿਆ ਰਹਿੰਦਾ ਸੀ ਨਾਲੇ ਤੂੰ ਤਾਂ ਕਹਿੰਦੀ ਸੀ ਇਹਨੂੰ ਵੀਟ ਤੋਂ ਐਲਰਜੀ ਆ ਜਿੱਥੇ ਵੀ ਤੁਸੀਂ ਜਾਂਦੇ ਸੀ ਗਲੂਟਨ ਫ੍ਰੀ ਚੀਜ਼ਾਂ ਚੁੱਕੀ ਫਿਰਦੇ ਸੀ ਪਰ ਹੁਣ ਤਾਂ ਇਹਦਾ ਭਾਰ ਵੀ ਵੱਧ ਗਿਆ ਤੇ ਰੰਗ ਵੀ ਲਾਲ ਹੈ ਇਹ ਕਮਾਲ ਕਿੱਦਾਂ ਹੋਇਆ
ਵੀਰ ਜੀ ਸਾਰਾ ਕਮਾਲ ਹੈ ਡਾਕਟਰ ਵਿਕਾਸ ਗੁਪਤਾ ਦਾ
ਜੀ ਹਾਂ ਡਾਕਟਰ ਵਿਕਾਸ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਵੀਟ ਐਲਰਜੀ ਨੈਜ਼ਲ ਐਲਰਜੀ ਸਕਿਨ ਐਲਰਜੀ ਫੂਡ ਐਲਰਜੀ ਅਤੇ ਡਰੱਗ ਐਲਰਜੀ ਵਿੱਚ ਤੇ ਨਾਲ ਡਾਕਟਰ ਪੂਜਾ ਗੁਪਤਾ ਜੋ ਕਿ ਸਪੈਸ਼ਲਾਈਜ਼ ਨੇ ਇਨ ਦਾ ਟ੍ਰੀਟਮੈਂਟ ਆਫ ਕਾਸਮੈਟਿਕ ਪ੍ਰੋਬਲਮਸ ਵਿਦ ਲੇਟੈਸਟ ਅਮੈਰੀਕਨ ਲੇਜ਼ਰਸ ਵਧੇਰੀ ਜਾਣਕਾਰੀ ਲਈ ਤੁਸੀਂ ਉਹਨਾਂ ਦੇ ਕਲੀਨਿਕ ਵਿਜ਼ਿਟ ਕਰ ਸਕਦੇ ਹੋ ਰਿਚ ਹੈਲਥ ਕਲੀਨਿਕ ਰੇਲਵੇ ਰੋਡ ਨਲੇਰ ਕੋਟਲਾ ਪੰਜਾਬ ਜਾਂ ਤੁਸੀਂ ਉਹਨਾਂ ਨੂੰ ਕਾਲ ਵੀ ਕਰ ਸਕਦੇ ਹੋ 9876053563 ਤੇ
ਜਰੰਗ ਪਿੱਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ ਲੌਗ ਬੁੱਕ ਸਰਵਿਸ ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ ਨਵਦੀਪ ਨਾਲ ਮੋਬਾਈਲ ਨੰਬਰ 04122923038 ਉੱਤੇ ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ ਏਅਰ ਕੰਡੀਸ਼ਨਰ ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ ਮਰੂਕਾ ਬ੍ਰਿਸਬੇਨ ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ ਮੋਬਾਈਲ ਨੰਬਰ 04122923038
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ ਸਟੂਡੈਂਟ ਵੀਜ਼ਾ TR PR MRT ਇੰਪਲਾਇਰ ਵੀਜ਼ਾ ਇੰਡੀਆ ਤੋਂ ਸਪਾਊਸ ਵੀਜ਼ਾ ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ ਫੋਨ ਨੰਬਰ 04117263 48 ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com Migration Agent Registration Number 0851410
ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਆਸਟ੍ਰੇਲੀਆ ਵਧੇਰੇ ਜਾਣਕਾਰੀ ਲਈ ਜੁੜੋ facebook.com/harmanradioaustralia
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਹਰਮਨ ਸਟੂਡੀਓ ਸੁਣਦੇ ਰਹੋ ਹਰਮਨ ਰੇਡੀਓ ਆਸਟ੍ਰੇਲੀਆ ਦਿਲ ਪੰਜਾਬੀ ਜਜ਼ਬਾ ਪੰਜਾਬੀ
ਜੀ ਪਿਆਰੇ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਹਰਮਨ ਰੇਡੀਓ ਆਸਟ੍ਰੇਲੀਆ ਦੇ ਨਾਲ ਜੁੜੇ ਹੋਏ ਹੋ ਜੀ ਪ੍ਰੋਗਰਾਮ ਹਰਮਨ ਸਟੂਡੀਓ ਦੇ ਨਾਲ ਲਓ ਜੀ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਸਾਡੇ ਨਾਲ ਮੌਜੂਦ ਨੇ ਤਾਇਆ ਜੀ ਇੱਕ ਵਾਰੀ ਫਿਰ ਤੋਂ ਬਹੁਤ ਬਹੁਤ ਜੀ ਆਇਆਂ ਨੂੰ ਜੀ ਆਇਆਂ ਨੂੰ ਜੀ ਆਇਆਂ ਨੂੰ ਤਾਇਆ ਜੀ ਇਦਾਂ ਬੈਠੇ ਆ ਉਹ ਬਹਿਣਾ ਭਰਾਵਾ ਗੱਲ ਇਹ ਆ ਵੀ ਸਮੱਸਿਆਵਾਂ ਹੀ ਇੰਨੀਆਂ ਜਿਹਦਾ ਰਹਿ ਰੱਬ ਦਾ ਨਾਂ ਜੇ ਤੇ ਬਹਿ ਜਾਈਏ ਤੇ ਜਦੋਂ ਬਹਿ ਕੇ ਖੜੋਈਏ ਤੇ ਉਦੋਂ ਵੀ ਗੋਡੇ ਜਾਮ ਜਿਹਾ ਹੋ ਜਾਂਦੇ ਆ ਤੇ ਜੇ ਆਪਾਂ ਬਹਿ ਜਾਈਏ ਤੇ ਫਿਰ ਉੱਠਣ ਨੂੰ ਜੀ ਕਰਦਾ ਜੇ ਉੱਠ ਜਾਈਏ ਤੇ ਬਹਿਣ ਨੂੰ ਜੀ ਕਰਦਾ ਪ੍ਰੋਬਲਮ ਇੱਕ ਨਹੀਂ ਬਹੁਤ ਹੈ ਹੀ ਬਹੁਤੀਆਂ ਸਵੇਰੇ ਉੱਠੀਏ ਤੇ ਛਕਾਂ ਰਾਤ ਨੂੰ ਸੋਈਏ ਤੇ ਰਾਤ ਨੂੰ ਨੀਂਦ ਨੀ ਝਾਲ ਨਾ ਆਉਂਦੀ ਤਾਂ ਜੀ ਇੰਨੀਆਂ ਪ੍ਰੋਬਲਮਾਂ
ਮੈਂ ਧਿਆਨਾ ਵੀ ਇੱਕ ਵਾਰੀ ਉਹ ਡਾਕਟਰ ਵਿਕਾਸ ਗੁਪਤਾ ਸਾਹਿਬ ਨਾਲ ਮੇਰੀ ਗੱਲਬਾਤ ਕਰਾ, ਉਹਨਾਂ ਤੋਂ ਹੱਲ ਪੁੱਛਦੇ। ਡਾਕਟਰ ਹੋਵੇ ਆਪਣੇ ਘਰ ਦਾ ਹੀ ਤੇ ਅਸੀਂ ਕੋਈ ਡਾਕਟਰ ਛੱਡਿਆ ਨੀ ਆਲੇ ਦੁਆਲੇ। ਲਓ ਤਾਇਆ ਇਹ ਗੱਲ ਤੁਹਾਡੀ ਸਹੀ ਆ, ਉਹਨਾਂ ਨਾਲ ਗੱਲਬਾਤ ਕਰਾਈਏ ਹੋਮਿਓਪੈਥੀ ਚ। ਮੈਂ ਉਹਨਾਂ ਨਾਲ ਸਵਾਲ ਜਵਾਬ ਕਰਨੇ ਬਲੇਰੇ, ਕਿਉਂਕਿ ਅੱਧਾ ਪਿੰਡ ਤੇ ਆਪਣਾ ਬਿਮਾਰ ਆ, 3-4 ਭਜੀ ਨੂੰ ਆ, 4-5 ਫਲਾਣੇ ਨੂੰ। ਮੈਨੂੰ ਸਾਰਿਆਂ ਨੇ ਦੱਸਿਆ ਵੀ ਆਹ ਪਤਾ ਕਰੀ, ਡਾਕਟਰ ਸਾਹਿਬ ਦਾ ਪ੍ਰੋਗਰਾਮ ਸੁਣਿਆ, ਉਹਨਾਂ ਨਾਲ ਗੱਲਬਾਤ ਕਰਾ। ਲਓ ਤਾਇਆ ਜੀ, ਲਓ ਤੁਸੀਂ ਗੱਲ ਕਰ ਹੀ ਰਹੇ ਸੀ ਤੇ ਮੈਂ ਉਹਨਾਂ ਨੂੰ ਜੋੜ ਲਿਆ ਪ੍ਰੋਗਰਾਮ ਚ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ।
ਥੈਂਕ ਯੂ ਮਨਦੀਪ ਜੀ, ਥੈਂਕ ਯੂ ਵੈਰੀ ਮਚ, ਸਾਰਿਆਂ ਨੂੰ ਸਤਿ ਸ੍ਰੀ ਅਕਾਲ
ਜੀ। ਆ ਜੋ ਡਾਕਟਰ ਸਾਹਿਬ, ਮੇਰੇ ਵੱਲੋਂ ਦੋਵੇਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ
ਜੀ। ਸਤਿ ਸ੍ਰੀ ਅਕਾਲ, ਹਾਲ ਚਾਲ ਹੈ ਤੁਹਾਡਾ?
ਮੈਂ ਕਿਹਾ ਜੀ ਹਾਲ ਚਾਲ ਮਾੜੇ ਆ, ਤੇ ਕਰਕੇ ਡਾਕਟਰ ਸਾਹਿਬ ਤੁਹਾਨੂੰ ਅੱਜ ਯਾਦ ਕੀਤਾ।
ਅੱਛਾ,
ਉਹ ਗੱਲਾਂ ਏਦਾਂ ਹੋ ਜਾਂਦੀਆਂ ਜਿਹੜੀਆਂ ਦਵਾਈਆਂ ਦਿੰਦੇ ਨਾ ਦੂਸਰੇ ਕੌੜੀਆਂ ਜਿਹੀਆਂ ਆਮ ਐਲੋਪੈਥੀ ਵਾਲੇ, ਉਹ ਤਾਂ ਬਾਅਦ ਦੇ ਵਿੱਚ ਭੁੱਖੀ ਮਾਰ ਲੈਂਦੀ ਆ। ਜੇ ਗੋਲੀ ਖਾ ਲਈ ਤੇ ਦਵਾਈ ਖਾ, ਜੇ ਗੋਲੀ ਖਾ ਲਈ ਤੇ ਰੋਟੀ ਨੂੰ ਨੀ ਚਿੱਤ ਕਰਦਾ, ਤੇ ਜੇ ਰੋਟੀ ਖਾ ਲਈ ਤੇ ਗੋਲੀਆਂ ਨੂੰ ਨੀ ਚਿੱਤ ਕਰਦਾ। ਅਸੀਂ ਤਾਂ ਬਹੁਤ ਕਜੀਏ ਚ ਫਸੇ ਆ। ਇਹਨੇ ਮੈਨੂੰ ਮੁੰਡੇ ਨੇ ਉਦਣ ਦਿੱਤੀਆਂ ਗੋਲੀਆਂ, ਕਹਿੰਦਾ ਵੀ ਹੋਮਿਓਪੈਥੀ ਤਾਂ ਕਦੇ ਖਾਧੀ? ਮੈਂ ਕਿਹਾ ਵੀ ਕਦੇ ਵਾਹ ਨੀ ਪਿਆ। ਇਹਨੇ ਮੈਨੂੰ ਕਿਹਾ, ਮੈਨੂੰ ਕਹਿੰਦਾ ਵੀ ਕਿੱਦਾਂ ਲੱਗੀਆਂ? ਮੈਂ ਕਿਹਾ ਇਹ ਤੇ ਮਿਸ਼ਰੀ ਆ ਸੁਦੀ, ਕਹਿੰਦਾ ਇਹਨੇ ਠੀਕ ਕਰਨਾ। ਮੈਂ ਕਿਹਾ ਲੈ ਆਈ ਤੂੰ ਵਧੀਆ, ਕਿਹੜੀ ਦਵਾਈ ਹੋ ਸਕਦੀ ਜਿਹੜੀ ਬੱਚਿਆਂ ਲਈ ਬਜੁਰਗਾਂ ਲਈ ਖੰਡ ਦੀ ਖੰਡ ਇਲਾਜ ਦਾ ਇਲਾਜ? ਤੇ ਮੈਂ ਉਦੋਂ ਜਦੋਂ ਖਾਧੀ ਮੈਨੂੰ ਉਦੋਂ ਸਕੂਨ ਜਿਹਾ ਤਾਂ ਬੜਾ ਮਿਲਿਆ, ਤੇ ਮੈਂ ਸੋਚਿਆ ਮਨਾ ਬਈ ਜੇ ਇਹ ਹਰ ਹੀ ਬਿਮਾਰੀ ਦਾ ਇਲਾਜ ਚੱਕ ਦਿੰਦੀ ਆ ਤੇ ਕਿਉਂ ਨਾ ਇਹਦੇ ਬਾਰੇ ਪੁੱਛਿਆ ਜਾਵੇ। ਮੈਨੂੰ ਭਾਜੀ ਕਵੇ, ਕਹਿੰਦਾ ਮੇਰਾ ਪਤਾ ਕਰੀ, ਕਹਿੰਦਾ ਆ ਵੀ ਮੈਨੂੰ ਮੇਰੀ ਮਾਂ ਨੂੰ ਮੇਰੇ ਦਾਦੇ ਨੂੰ ਤੇ ਗਾਂ ਮੇਰੇ ਮੁੰਡੇ ਨੂੰ ਸ਼ੂਗਰ ਹੋ ਗਈ ਆ। ਕਹਿੰਦਾ ਮੈਂ ਕਈ ਕੋ ਖਾਧਾ, ਨਿੰਮ ਵੀ ਖਾਧੀ, ਨਮੋਨੀਆ ਵੀ ਖਾਧੀਆਂ, ਸਭ ਕੁਝ ਖਾਧਾ, ਸ਼ੂਗਰ ਨੀ ਕੰਟਰੋਲ ਚ ਆਉਂਦੀ। ਵੀ ਡਾਕਟਰ ਸਾਹਿਬ ਨੂੰ ਤੂੰ ਪੁੱਛੀ ਹਾਂ ਵੀ ਹੋਮਿਓਪੈਥੀ ਚ ਸ਼ੂਗਰ ਦਾ ਇਲਾਜ ਵੀ ਹੋ ਜਾਂਦਾ ਜਾਂ ਕੀ ਹਿਸਾਬ ਕਿਤਾਬ ਹੋ ਜਾਂਦਾ ਇਹਦਾ?
ਹਾਂਜੀ,
ਇਹ ਤੁਹਾਡੇ ਨੂੰ ਹੀ ਪੁੱਛਣਾ ਵੀ ਸ਼ੂਗਰ ਦਾ ਵੀ ਇਹਦਾ ਇਲਾਜ ਹੋਮਿਓਪੈਥੀ ਚ ਹੈ ਮੌਜੂਦ?
ਹਾਂਜੀ ਤਾਇਆ ਜੀ, ਦੇਖੋ ਹੋਮਿਓਪੈਥੀ ਇੱਕ ਸਾਇੰਸ ਹੈ, ਸਾਇੰਟਿਫਿਕ ਪੈਥੀ ਹੈ, ਇਹਦੇ ਵਿੱਚ ਕੰਪਲੀਟ ਇਲਾਜ ਨੇ, ਸਾਰੀਆਂ ਬਿਮਾਰੀਆਂ ਦੇ ਇਲਾਜ ਨੇ। ਤੇ ਇੰਨਾ ਜ਼ਰੂਰ ਹੈ ਕਿ ਕਿਸੇ ਵੀ ਬਿਮਾਰੀ ਨੂੰ ਕਿਸੇ ਨੂੰ ਘੱਟ ਟਾਈਮ ਲੱਗ ਸਕਦਾ, ਕਿਸੇ ਨੂੰ ਵੱਧ ਟਾਈਮ ਲੱਗ ਸਕਦਾ ਠੀਕ ਕਰਨ ਨੂੰ। ਸ਼ੂਗਰ ਇੱਕ ਐਸੀ ਬਿਮਾਰੀ ਹੈ, ਇੱਕ ਜੈਨੇਟਿਕ ਡਿਸਆਰਡਰ ਵੀ ਹੈ, ਤੇ ਇੱਕ ਇਹ ਪੈਂਕਰੀਆਸ ਜਿਹੜਾ ਸਾਡਾ ਸਰੀਰ ਦਾ ਪੇਟ ਦੇ ਕੋਲ ਇੱਕ ਪੈਂਕਰੀਆਸ ਆਰਗਨ ਹੁੰਦਾ, ਉਹਦੇ ਰਿਲੇਟਿਡ ਇਹ ਉਹਦੇ ਨਾਲ ਸੰਬੰਧਿਤ ਬਿਮਾਰੀ ਹੈ। ਉਹਦੀ ਕੰਮ ਕਰਨ ਦੀ ਸ਼ਕਤੀ ਹੈ ਜਿਹੜੀ ਉਹ ਘੱਟ ਜਾਂਦੀ ਹੈ ਉਹਦੇ ਸੈਲਸ ਦੀ, ਤੇ ਇਸ ਕਰਕੇ ਇਨਸੁਲਿਨ ਬਣਾਉਣਾ ਘੱਟ ਜਾਂਦਾ ਉਹਦੇ ਵਿੱਚੋਂ। ਤਾਂ ਸ਼ੂਗਰ ਦੇਸੀ ਬਿਮਾਰੀ ਸਾਨੂੰ ਹੁੰਦੀ ਹੈ। ਇਨਸੁਲਿਨ ਇੱਕ ਐਸੀ ਚੀਜ਼ ਹੈ ਜਿਹੜੀ ਪੈਂਕਰੀਆਸ ਬਣਾਉਂਦਾ, ਇਨਸੁਲਿਨ ਹੀ ਸਾਡੀ ਸ਼ੂਗਰ ਨੂੰ ਜਿਹੜਾ ਉਹ ਅੱਗੇ ਤੋੜ ਕੇ ਸਰੀਰ ਦੇ ਵਿੱਚ ਐਨਰਜੀ ਪ੍ਰੋਡਿਊਸ ਕਰਕੇ ਸਰੀਰ ਨੂੰ ਐਨਰਜੀ ਦਿੰਦਾ ਉਹ। ਤੇ ਜੇ ਇਨਸੁਲਿਨ ਘੱਟ ਜਾਵੇ ਤਾਂ ਉਹ ਸ਼ੂਗਰ ਜਿਹੜੀ ਅਸੀਂ ਖਾਂਦੇ ਹਾਂ, ਜੋ ਖਾਂਦੇ ਅਸੀਂ ਖਾਣਾ ਖਾਂਦੇ ਹਾਂ, ਹਰ ਇੱਕ ਚੀਜ਼ ਦੇ ਵਿੱਚ ਮਿੱਠਾ ਹੁੰਦਾ, ਤੇ ਉਹਨੂੰ ਫਿਰ ਉਹ ਤੋੜਨ ਵਾਸਤੇ ਇਨਸੁਲਿਨ ਦੀ ਸਰੀਰ ਚ ਕਮੀ ਜਿਹੜੀ ਆਲਰੇਡੀ ਹੈਗੀ ਹੈ ਪੈਂਕਰੀਆਸ ਦੇ ਘੱਟ ਕੰਮ ਕਰਨ ਕਰਕੇ, ਉਸ ਦੀ ਵਜ੍ਹਾ ਨਾਲ ਉਹ ਸ਼ੂਗਰ ਹੈ ਜਿਹੜੀ ਸਾਡੇ ਸੈੱਲਾਂ ਦੇ ਵਿੱਚ ਡਾਇਰੈਕਟ ਜਮਾ ਹੋਣੀ ਸ਼ੁਰੂ ਹੋ ਜਾਂਦੀ ਹੈ, ਤਾਂ ਸ਼ੂਗਰ ਲੈਵਲ ਸਾਡੇ ਬਲੱਡ ਵਿੱਚ ਸ਼ੂਗਰ ਲੈਵਲ ਹੈ ਸੈੱਲਸ ਦਾ ਉਹ ਵੱਧ ਜਾਂਦਾ, ਫਿਰ ਤਾਂ ਉਹਨੂੰ ਸ਼ੂਗਰ ਕਿਹਾ ਜਾਂਦਾ। ਤਾਂ ਹੋਮਿਓਪੈਥੀ ਜਿਹੜੀ ਐਲੋਪੈਥਿਕ ਸਿਸਟਮ ਹੈ ਉਹਦੇ ਵਿੱਚ ਇਹੀ ਹੈ ਕਿ ਉਹ ਇਨਸੁਲਿਨ ਦੀ ਕਮੀ ਨੂੰ, ਜੇ ਤਾਂ ਇਨਸੁਲਿਨ ਬਿਲਕੁਲ ਹੀ ਨੀ ਬਣਦਾ ਤਾਂ ਫਿਰ ਤਾਂ ਉਹ ਇਨਸੁਲਿਨ ਦੇ ਇੰਜੈਕਸ਼ਨ ਲਗਾਉਂਦੇ ਨੇ, ਤਾਂ ਉਹ ਕਮੀ ਉਹਦੇ ਨਾਲ ਪੂਰੀ ਕਰਦੇ ਨੇ ਵੀ ਤਾਂ ਕਿ ਬਾਹਰ ਉਹ ਆਰਟੀਫਿਸ਼ਲ ਇਨਸੁਲਿਨ ਸਰੀਰ ਦੇ ਵਿੱਚ ਜਾਵੇ ਤੇ ਆਪਣਾ ਗਲੂਕੋਜ਼ ਟੁੱਟੇ ਤੇ ਅੱਗੇ ਜਾ ਕੇ ਫਿਰ ਉਹ ਕੰਮ ਕਰੇ ਸਰੀਰ ਦੇ ਵਿੱਚ, ਬਲੱਡ ਦੇ ਵਿੱਚ ਗਲੂਕੋਜ਼ ਲੈਵਲ ਨੂੰ ਘਟਾ। ਲੇਕਿਨ ਹੋਮਿਓਪੈਥੀ ਦੇ ਵਿੱਚ ਸਾਡੇ ਕੀ ਹੈ ਕਿ ਅਸੀਂ ਆਰਟੀਫਿਸ਼ਲ ਨੀ ਚੀਜ਼ ਉਸ ਤੇ ਡਿਪੈਂਡ ਕਰਦੇ ਵੀ ਬਾਹਰੋਂ ਦਿੱਤੀ ਜਾਵੇ ਉਹ ਹਾਰਮੋਨਸ ਦੀ ਜੋ ਕਮੀ ਹੋਗੀ ਜਾਂ ਕਿਸੇ ਐਨਜ਼ਾਈਮ ਦੀ ਕਮੀ ਹੋਗੀ ਉਹਨੂੰ ਅਸੀਂ ਬਾਹਰੋਂ ਦਿੱਤਾ ਜਾਵੇ ਉਸ ਚੀਜ਼ ਦੇ ਉੱਤੇ ਘੱਟ ਕੰਮ ਕਰਦੇ ਹਾਂ। ਸਾਡਾ ਕੰਮ ਇਸ ਚੀਜ਼ ਤੇ ਜ਼ਿਆਦਾ ਹੁੰਦਾ ਵੀ ਜੋ ਜਿਹੜਾ ਆਰਗਨ ਜਿਹੜਾ ਜਿਹਦਾ ਇਹ ਕੰਮ ਹੈ ਇਨਸੁਲਿਨ ਬਣਾਉਣਾ ਅਸੀਂ ਉਸ ਆਰਗਨ ਨੂੰ ਹੀ ਇਸ ਲਾਇਕ ਬਣਾਉਣ ਦੀ ਕੋਸ਼ਿਸ਼ ਕਰੀਏ ਤੇ ਉਹ ਆਪਣਾ ਕੰਮ ਦੁਬਾਰਾ ਕਰਨਾ ਸ਼ੁਰੂ ਕਰੇ। ਇਹ ਬਹੁਤ ਵੱਡਾ ਫਰਕ ਹੈ, ਬਹੁਤ ਵੱਡਾ ਫਰਕ ਹੈ। ਅਸੀਂ ਜਿਹੜੀ ਮਸ਼ੀਨਰੀ ਜਿਹੜੀ ਚੀਜ਼ ਵਾਸਤੇ ਬਣੀ ਹੋਈ ਆ ਅਸੀਂ ਉਹਨੂੰ ਹੀ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਨਾ ਕਿ ਉਹਨੂੰ ਬੰਦ ਕਰਕੇ ਮਸ਼ੀਨਰੀ ਨੂੰ ਆਪਦੀ ਇੱਕ ਅਲੱਗ ਬਾਹਰੋਂ ਚੀਜ਼ ਦੇਣੀ ਸਰੀਰ ਨੂੰ ਸ਼ੁਰੂ ਕਰ ਦਿਓ। ਕਦ ਤੱਕ ਦੇਈ ਜਾਵਾਂਗੇ?
ਉਹ ਨਲਕੇ ਵਾਲਾ ਹਿਸਾਬ ਆ ਵੀ ਜੇ ਨਲਕੇ ਚ ਆਪਦਾ ਪਾਣੀ ਪਾ ਕੇ ਉਹ ਕੱਢੀ ਜਾਣਾ ਤੇ ਫਿਰ ਨਲਕੇ ਲਵਾਏ ਦਾ ਕੀ ਫਾਇਦਾ?
ਬਿਲਕੁਲ ਤਾਇਆ ਜੀ, ਬਿਲਕੁਲ ਠੀਕ ਸਮਝੇ ਹੋ ਤੁਸੀਂ, ਇਹੀ ਚੀਜ਼ ਦਾ ਫਰਕ ਹੈ ਬਸ, ਹੋਰ ਤਾਂ ਕੁਛ ਨੀ ਹੈ। ਲੇਕਿਨ ਇੰਨਾ ਜ਼ਰੂਰ ਹੈ ਵੀ ਜਿਹੜੀ ਐਲੋਪੈਥੀ ਹੈ ਉਹ ਬਹੁਤ ਜ਼ਰੂਰੀ ਹੈ ਕਿਉਂਕਿ ਉਹਨੇ ਮੇਨਟੇਨ ਸ਼ੂਗਰ ਨੂੰ ਇਮੀਡੀਏਟਲੀ ਕਰਨਾ। ਜਿਹੜੇ ਬੰਦੇ ਦੀ ਐਲੋਪੈਥੀ ਚੱਲਦੀ ਹੈ, ਅੰਗਰੇਜ਼ੀ ਦਵਾਈ ਚੱਲਦੀ ਹੈ ਸ਼ੂਗਰ ਦੀ, ਉਹ ਹੋਮਿਓਪੈਥਿਕ ਟ੍ਰੀਟਮੈਂਟ ਲੈਣਾ ਚਾਹੁੰਦਾ ਹੈ ਤਾਂ ਇੱਕ ਗੱਲ ਹਮੇਸ਼ਾ ਯਾਦ ਰੱਖੇ ਕਿ ਇਮੀਡੀਏਟਲੀ ਹੋਮਿਓਪੈਥਿਕ ਟ੍ਰੀਟਮੈਂਟ ਸ਼ੁਰੂ ਕਰਦੇ ਸਾਰ ਇਹ ਨੀ ਹੈ ਕਿ ਉਹ ਆਪਣੀਆਂ ਗੋਲੀਆਂ ਜਿਹੜੀਆਂ ਖਾ ਰਿਹਾ ਸ਼ੂਗਰ ਦੀਆਂ ਜਾਂ ਫਿਰ ਉਹ ਇਨਸੁਲਿਨ ਲੈ ਰਿਹਾ ਉਹਨੂੰ ਬੰਦ ਕਰ ਦੇਵੇ। ਕਦੇ ਵੀ ਨਹੀਂ ਬੰਦ ਕਰਨਾ ਚਾਹੀਦਾ ਕਿਉਂਕਿ ਉਹਨਾਂ ਨੇ ਹੀ ਆਪਾਂ ਨੂੰ ਆਪਣੀ ਸ਼ੂਗਰ ਨੂੰ ਮੇਨਟੇਨ ਕੀਤਾ ਹੋਇਆ। ਹੋਮਿਓਪੈਥੀ ਇਮੀਡੀਏਟਲੀ ਮੇਨਟੇਨ ਨਹੀਂ ਕਰ ਸਕਦੀ, ਇਸ ਤਰ੍ਹਾਂ ਦੀ ਜਿਵੇਂ ਤੁਹਾਨੂੰ ਮੈਂ ਦੱਸਿਆ ਸਾਡੇ ਕੋਲ ਏਦਾਂ ਦੇ ਐਨਜ਼ਾਈਮ ਨੀ ਹੁੰਦੇ ਵੀ ਜਿਹੜੇ ਅਸੀਂ ਬਾਹਰੋਂ ਦੇ ਕੇ ਉਹਨੂੰ ਪੂਰਾ ਕਰ ਸਕੀਏ, ਤਾਂ ਹੋਮਿਓਪੈਥੀ ਨੇ ਤਾਂ ਉਹਨੂੰ ਠੀਕ ਕਰਨਾ ਜੜ ਤੋਂ, ਪੈਂਕਰੀਆਜ਼ ਨੂੰ ਸੈਲਸ ਨੂੰ ਐਕਟੀਵੇਟ ਕਰਨਾ, ਤਾਂ ਉਹਦੇ ਵਾਸਤੇ ਸਮਾਂ ਤਾਂ ਚਾਹੀਦਾ ਹੀ ਚਾਹੀਦਾ। ਉਹ ਤਾਂ ਆਪਣਾ ਸਮਾਂ ਲੈ ਕੇ ਉਹ ਕੰਮ ਨੂੰ ਪੂਰਾ ਕਰੂਗੀ, ਨਾਲ ਨਾਲ ਜਦ ਤੱਕ ਕਿ ਉਹ ਚੀਜ਼ ਸੈਲਸ ਐਕਟੀਵੇਟ ਨਹੀਂ ਹੁੰਦੇ ਉਦੋਂ ਤੱਕ ਐਲੋਪੈਥੀ ਦਾ ਸਹਾਰਾ ਲੈਣਾ ਬਹੁਤ ਜ਼ਰੂਰੀ ਹੈ ਸ਼ੂਗਰ ਜੈਸੀ ਬਿਮਾਰੀ ਦੇ ਵਿੱਚ, ਨਾ ਕਿ ਹਰ ਇੱਕ ਬਿਮਾਰੀ ਚ, ਸ਼ੂਗਰ ਜੈਸੀ ਬਿਮਾਰੀ ਚ ਨਹੀਂ, ਹਾਈਪਰਟੈਂਸ਼ਨ ਬੀਪੀ ਦੀ ਜਿਹੜੀ ਬਿਮਾਰੀ ਹੈ ਉਹਦੇ ਵਿੱਚ ਵੀ ਸਾਨੂੰ ਇਹ ਜ਼ਰੂਰੀ ਹੈ ਕਿ ਬੀਪੀ ਦੀ ਗੋਲੀ ਅਸੀਂ ਇਮੀਡੀਏਟਲੀ ਬੰਦ ਨਾ ਕਰੀਏ।
ਅੱਛਾ, ਮਤਲਬ ਜੇ ਬੀਪੀ ਦੀ ਪ੍ਰੋਬਲਮ ਆ, ਬਲੱਡ ਪ੍ਰੈਸ਼ਰ ਦੀ, ਬਹੁਤ ਬਜ਼ੁਰਗਾਂ ਨੂੰ ਵਿਚਾਰਿਆਂ ਨੂੰ ਹੈ ਹੀ ਆ, ਕਿਸੇ ਦਾ ਵਾਧਾ ਕਿਸੇ ਦਾ ਘਟਦਾ, ਤੇ ਇਹ ਫਿਰ ਇਹਦੇ ਲਈ ਵੀ ਮਤਲਬ ਹੋਮਿਓਪੈਥੀ ਬੈਸਟ ਆ, ਫਿਰ ਆਉਣ ਵਾਲੇ ਸਮੇਂ ਦੇ ਵਿੱਚ ਥੋੜਾ ਸਮਾਂ ਲਾ ਕੇ ਫਿਰ ਸਰੀਰ ਆਪਣੇ ਆਪ ਕੰਟਰੋਲ ਕਰਨ ਲੱਗ ਜਾਂਦਾ।
ਹਾਂ ਬਿਲਕੁਲ ਬਿਲਕੁਲ ਤਾਇਆ ਜੀ, ਬਿਲਕੁਲ ਸਹੀ ਗੱਲ ਹੈ। ਬੀਪੀ ਦੀ ਪ੍ਰੋਬਲਮ ਦੇ ਵਿੱਚ ਵੀ ਇਹੀ ਸੇਮ ਹੀ ਕਾਨੂੰਨ ਲਾਗੂ ਹੁੰਦਾ ਹੈ ਹੋਮਿਓਪੈਥੀ ਦਾ, ਕਿ ਉਹਨੇ ਜਿਹੜੀ ਹਾਰਟ ਦੀ ਪੰਪਿੰਗ ਹੈ ਉਹਨੂੰ ਜਿਹੜਾ ਹੈਗਾ ਜਾਂ ਜਿਹੜਾ ਹਾਰਟ ਦੇ ਵੈਸਲਸ ਹੈਗੇ ਸਾਡੇ ਨਸਾਂ ਨਸਾਂ ਜਿਨ੍ਹਾਂ ਦੇ ਵਿੱਚੋਂ ਬਲੱਡ ਫਲੋ ਕਰਦਾ ਉਹਦੇ ਵਿੱਚ ਜੇ ਕੋਈ ਪ੍ਰੋਬਲਮ ਹੈ ਜਿਹਦੀ ਵਜ੍ਹਾ ਨਾਲ ਟਾਈਟ ਹੋ ਗਈਆਂ ਨੇ, ਕੰਸਟ੍ਰਿਕਟ ਕਰ ਗਈਆਂ ਨੇ, ਉਸ ਵਜ੍ਹਾ ਨਾਲ ਬਲੱਡ ਦਾ ਪ੍ਰੈਸ਼ਰ ਵੱਧਦਾ ਤੇ ਉਹਦੇ ਕਈ ਕਾਰਨ ਹੋ ਸਕਦੇ ਨੇ ਬਲੱਡ ਦੇ ਪ੍ਰੈਸ਼ਰ ਵਧਣ ਦੇ, ਤਾਂ ਉਸ ਕਾਰਨ ਨੂੰ ਅਸੀਂ ਦੇਖ ਕੇ ਉਹਦੀ ਇਨਵੈਸਟੀਗੇਸ਼ਨ ਕਰਾ ਕੇ ਪੂਰੀਆਂ ਸਾਰੇ ਤਰ੍ਹਾਂ ਦੇ ਟੈਸਟ ਕਰਾ ਕੇ ਉਹਦੇ ਮੁਤਾਬਿਕ ਇਲਾਜ ਸਾਡਾ ਸ਼ੁਰੂ ਹੁੰਦਾ ਕਿ ਉਸ ਕਾਰਨ ਦੇ ਉੱਤੇ ਦਵਾਈ ਦਿੱਤੀ ਜਾਵੇ, ਉਹ ਕਾਰਨ ਹੌਲੀ ਹੌਲੀ ਅਸੀਂ ਦੂਰ ਕਰਦੇ ਹਾਂ ਤੇ ਉਹ ਤੇ ਉਹ ਬੀਪੀ ਸੈੱਟ ਹੁੰਦਾ ਜਾਂਦਾ। ਬੀਪੀ ਦੇ ਹੋਣ ਦਾ ਕਾਰਨ ਜਰੂਰੀ ਨਹੀਂ ਹੈ ਹਾਰਟ ਦੇ ਨਾਲ ਰਿਲੇਟਡ, ਇੱਕ ਐਂਗਜ਼ਾਇਟੀ ਨਾਲ ਰਿਲੇਟਡ ਵੀ ਹੁੰਦਾ, ਕਈ ਵਾਰੀ ਦਿਮਾਗੀ ਤੌਰ ਤੇ ਵੀ ਜੇ ਇਨਸਾਨ ਪਰੇਸ਼ਾਨ ਹੈ ਤਾਂ ਉਹਨਾਂ ਦਾ ਵੀ ਬੀਪੀ ਵੱਧਦਾ ਹੈ।
ਜਿਹੜਾ ਗੁੱਸਾ ਬਾਹਲਾ ਕਰਦਾ ਜੇ ਮਸੀ ਜਾਣਾ ਕਿਸੇ ਗੱਲ ਨੂੰ ਉਹਦਾ ਬੀਪੀ ਤਾਂ ਪਾਰਾ ਹਾਈ ਹੋਣਾ ਹੀ ਹੋਣਾ।
ਹਾਂਜੀ ਹਾਂਜੀ ਹਾਂ।
ਅੱਛਾ, ਜਿਹੜੀ ਧੜਕਣ ਵੱਧ ਜਾਂਦੀ ਆ ਤੇ ਬੀਪੀ ਵੱਧ ਜਾਣਾ, ਇਹ ਵੱਖਰੀਆਂ ਵੱਖਰੀਆਂ ਬਿਮਾਰੀਆਂ ਕਿ ਜੇ ਧੜਕਣ ਵਧਣ ਦੇ ਨਾਲ ਬੀਪੀ ਵੱਧਦਾ?
ਨਹੀਂ, ਇਹ ਕੋਈ ਜ਼ਰੂਰੀ ਨਹੀਂ ਹੈ, ਬੀਪੀ ਵਧਣ ਨਾਲ ਵੀ ਧੜਕਣ ਦੀ ਪ੍ਰੋਬਲਮ ਹੁੰਦੀ ਹੈ, ਇਕੱਲੀ ਧੜਕਣ ਦਾ ਵਧਣਾ ਵੀ ਜਿਹੜਾ ਹੈਗਾ ਉਹ ਵੀ ਇੱਕ ਅਲੱਗ ਚੀਜ਼ ਹੋ ਸਕਦੀ ਹੈ, ਜ਼ਰੂਰੀ ਨਹੀਂ ਹੈ ਵੀ ਉਹਦਾ ਬੀਪੀ ਹਮੇਸ਼ਾ ਉਹਦੇ ਵਿੱਚ ਹਾਈ ਰਹੇ। ਜਿਸ ਟਾਈਮ ਧੜਕ ਰਿਹਾ ਵੀ ਇਨਸਾਨ ਦੀ ਧੜਕਣ ਧੜਕ ਰਹੀ ਹੈ ਉਸ ਟਾਈਮ ਜੇ ਉਹਦਾ ਚੈੱਕ ਕਰੋਗੇ ਬੀਪੀ ਤਾਂ ਹੋ ਸਕਦਾ ਉਹਦਾ ਰਾਈਜ਼ ਆਵੇ ਬੀਪੀ, ਆਵੇ ਬੀਪੀ, ਪਰ ਇਹ ਕੋਈ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਨਹੀਂ ਹੈ ਇਹ, ਕਿਉਂਕਿ ਇਹ ਮੋਮੈਂਟਰਲੀ ਚੀਜ਼ ਹੁੰਦੀ ਹੈ, ਦਿਲ ਦਾ ਧੜਕਣਾ ਇਹ ਮੋਮੈਂਟਰਲੀ ਹੋਊਗਾ, ਟਾਈਮਲੀ ਹੋਊਗਾ, ਕੁਛ ਸਮੇਂ ਵਾਸਤੇ ਹੋਊਗਾ ਕਿਸੇ ਇਨਸਾਨ ਨੂੰ, ਕੋਈ ਗੱਲ ਸੁਣ ਲਈ ਧੜਕਣ ਲੱਗ ਗਿਆ, ਕੋਈ ਕੰਮ ਕਰ ਲਿਆ ਜੋ ਤਾਂ ਧੜਕਣ ਲੱਗ ਗਿਆ ਜ਼ਿਆਦਾ, ਠੀਕ ਹੈ ਨਾ ਜੀ, ਇਹ ਲਗਾਤਾਰ ਵਾਲੀ ਇੱਕ ਕੰਡੀਸ਼ਨ ਨਹੀਂ ਹੈਗੀ।
ਮਤਲਬ ਏਦਾਂ ਦਾ ਕੋਈ ਨੀ ਵੀ ਇਹਨਾਂ ਬਈ ਗਰੰਟੀ ਹੈ ਵੀ ਬੰਦਾ ਆਪਣੇ ਆਪ ਅੰਦਰੂਨੀ ਜਿਹੜੀਆਂ ਸਮੱਸਿਆ, ਕਿਉਂਕਿ ਤੁਸੀਂ ਉਸ ਦਿਨ ਗੱਲ ਕੀਤੀ ਮੈਂ ਸੁਣਦਾ ਸੀ ਕਿ ਹੋਮਿਓਪੈਥੀ ਜਿਹੜੀਆਂ ਅੰਦਰ ਚੀਜ਼ਾਂ ਦੀ ਗੜਬੜੀ ਸਾਡੇ ਜਿਹੜੇ ਕੰਮ ਕਰਨ ਦੀ ਸਰੀਰ ਦੇ ਉਹਨੂੰ ਸਟਰਾਂਗ ਕਰਦੀ ਆ ਤਾਂ ਕਿ ਸਾਨੂੰ ਬਾਹਰੀ ਦਵਾਈਆਂ ਦੀ ਲੋੜ ਪੈਣੋ ਉਹੀ ਹਟਜੇ।
ਬਿਲਕੁਲ ਸਹੀ।
ਹੁਣ ਜਿਹੜਾ ਬੀਪੀ ਆ ਇਹ ਵੀ ਕੋਈ ਬਿਮਾਰੀ ਨੀ, ਇਹ ਵੀ ਸਰੀਰ ਦਾ ਵਿਗੜਿਆ ਹੋਇਆ ਤਾਲਮੇਲ ਹੀ ਆ।
ਬਿਲਕੁਲ।
ਜਿਹੜੀ ਸ਼ੂਗਰ ਆ ਇਹ ਵੀ ਸਰੀਰ ਦਾ ਵਿਗੜਿਆ ਹੋਇਆ ਤਾਲਮੇਲ ਹੀ ਆ। ਜਿਹੜੀ ਆ ਅਲਰਜੀ ਆ ਇਹ ਵੀ ਸੁਣਿਆ ਤੁਸੀਂ ਉਦਣ ਦੱਸਿਆ ਕਿ ਸਰੀਰ ਹੀ ਅੰਦਰੋਂ ਜਦੋਂ ਉਹ ਕਿਸੇ ਚੀਜ਼ ਨੂੰ ਰਿਐਕਟ ਦਾ ਓਵਰ ਰਿਐਕਟ ਕਰ ਜਾਂਦਾ ਉਦੋਂ ਇਹ ਸਾਰੀਆਂ ਜਿਹੜੇ ਲੱਛਣ ਦਿਖਣ ਨੂੰ ਮਿਲਦੇ ਜਾਣੀ ਇਹ ਸਾਰੇ ਹਿਸਾਬ ਕਿਤਾਬ ਤੋਂ ਅੰਦਾਜ਼ਾ ਲਾਈਏ ਕਿ ਜਿਹੜੀ ਹੋਮੋਪੈਥੀ ਆ ਸਾਨੂੰ ਅੰਦਰੋਂ ਹੀ ਇੰਨਾ ਤਾਕਤਵਰ ਕਰ ਦਿੰਦੀ ਆ ਬਾਹਰੀ ਚੀਜ਼ ਦੀ ਲੋੜ ਹੀ ਨਹੀਂ ਪੈਂਦੀ।
ਬਿਲਕੁਲ ਸਹੀ ਜੀ, ਬਿਲਕੁਲ ਸਹੀ।
ਤੇ ਜਿਹੜੀ ਕਣਕ ਦੀ ਐਲਰਜੀ ਤੁਸੀਂ ਗੱਲ ਕੀਤੀ ਮੈਂ ਜਾ ਕੇ ਦਲਬੀਰ ਕੌਰ ਨੂੰ ਦੱਸੀ ਗੱਲ ਮੈਂ ਕਿਹਾ ਵੀ ਏਦਾਂ ਵੀ ਹੋ ਜਾਂਦੀ ਉਹਦਾ ਮੁੰਡੇ ਦਾ ਰੰਗ ਖੱਟਾ ਡੱਡੂ ਰੁਕਾ ਜਾ ਤੇ ਮੈਂ ਕਿਹਾ ਵੀ ਇਹ ਕੋਈ ਨਸ਼ਾ ਨੁਸ਼ਾ ਕਰਦਾ ਇਹਦਾ ਰੰਗ ਕਿੱਦਾਂ ਖੱਟਾ ਜਾ ਪਿਆ ਵੀ ਰੋਟੀ ਰਾਟੀ ਨੀ ਖਾਂਦਾ। ਉਹ ਕਹਿੰਦੀ ਬਈ ਪਤਾ ਨੀ ਇਹ ਜਦੋਂ ਖਾਂਦਾ ਚੱਲ ਜੰਗਲ ਪਾਣੀ ਜਦੋਂ ਖਾਂਦਾ। ਮੈਂ ਕਿਹਾ ਵੀ ਇਹਦੇ ਮੇਦੇ ਚ ਕੋਈ ਗਰਮੀ ਪਈ ਆ ਤੇ ਜਿੱਦਣ ਤੁਸੀਂ ਮੈਨੂੰ ਦੱਸਿਆ ਵੀ ਏਦਾਂ 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 ਮੈਂ ਸੁਣਿਆ ਮੈਂ ਕਿਹਾ ਵੀ ਗਰਮੀ ਨਾ ਹੋ ਸਕਦਾ ਉਹਨੂੰ ਕਣਕ ਤੋਂ ਅਲਰਜੀ ਹੋਵੇ ਤੇ ਇਹ ਫਿਰ ਜੇ ਕਣਕ ਤੋਂ ਅਲਰਜੀ ਉਹਨੂੰ ਕੀ ਦੱਸਾਂ ਵੀ ਇਹਦਾ ਫਿਰ ਇਲਾਜ ਕਿੰਨੇ ਕੁ ਚਿਰ ਚੱਲਦਾ ਫਿਰ ਕਣਕ ਦੀ ਐਲਰਜੀ ਦਾ ਉਹ ਮੈਨੂੰ ਸਿੱਧਾ ਬੁੜੀਆਂ ਤੇ ਸਿੱਧਾ ਪੁੱਛਦੀਆਂ ਕਿੰਨੇ ਦਿਨ ਦਵਾਈ ਖਾਣੀ ਪਊ ਕਿੰਨਾ ਕੁ ਖਰਚਾ ਆਜੂ। ਮੈਂ ਉਹਨੂੰ ਕਹਿੰਦਾ ਹੁੰਦਾ ਮੈਂ ਕਿਹਾ ਵੀ ਜੇ ਤੁਹਾਨੂੰ ਨਿਆਣਾ ਜਿਆਦਾ ਜਰੂਰੀ ਆ ਤੇ ਕਿੰਨਾ ਕੁਨਾ ਕੁਛ ਨਾ ਪੁੱਛੋ ਇਹ ਦੱਸੋ ਵੀ ਠੀਕ ਹੋਜੂ ਕਿ ਨਹੀਂ। ਇਹ ਆਪਾਂ ਹੀ ਆਨਾ ਵੀ ਉਹਦਾ ਇਲਾਜ ਜੇ ਕਰੀਏ ਤੇ ਵੈਸੇ ਉਹਦਾ ਕਣਕ ਦੀ ਐਲਰਜੀ ਦਾ ਕਿੰਨਾ ਕੁ ਟਾਈਮ ਲੱਗ ਜਾਂਦਾ ਜਿਹੜਾ ਪੂਰਨ ਠੀਕ ਹੋਣ ਨੂੰ ਜਾਂ ਫਰਕ ਪੈਣ ਨੂੰ।
ਤਾਏ ਜੀ ਦੇਖੋ ਐਲਰਜੀ ਵੀ ਜਿਹੜੀ ਹੈਗੀ ਹੈ ਉਹ ਜਿਹੜੀ ਇੱਕ ਆਟੋਇਮਿਊਨ ਡਿਸਆਰਡਰ ਹੀ ਹੈ ਕਿਸੇ ਵੀ ਤਰ੍ਹਾਂ ਦਾ। ਇਹਨੂੰ ਵੀ ਠੀਕ ਕਰਨ ਵਾਸਤੇ ਤੁਹਾਡੇ ਇਮਿਊਨ ਸਿਸਟਮ ਨੂੰ ਤੁਹਾਡੀ ਬਿਮਾਰੀਆਂ ਨਾਲ ਲੜਨ ਦੀ ਤਾਕਤ ਨੂੰ ਜਿਹੜੀ ਹੈਗੀ ਹੈ ਉਹਨੂੰ ਠੀਕ ਕਰਨਾ ਸਾਨੂੰ ਪੈਂਦਾ। ਇਹਦੇ ਵਿੱਚ ਇੱਕ ਸਮਾਂ ਜ਼ਰੂਰਤ ਹੈ, ਸਮੇਂ ਨੂੰ ਦੀ ਜ਼ਰੂਰਤ ਹੈ। ਕੋਈ ਇਨਫੈਕਸ਼ਨ ਨਹੀਂ ਹੈ ਕਿਸੇ ਕਿਸਮ ਦੀ ਜਿਹਨੂੰ ਅਸੀਂ 4 ਦਿਨ ਦੀ ਦਵਾਈ ਨਾਲ 10 ਦਿਨ ਦੀ ਦਵਾਈ ਨਾਲ ਠੀਕ ਕਰ ਦਈਏ। ਇਹਨੂੰ ਸਿਸਟਮ ਨੂੰ ਸਾਡੇ ਸਿਸਟਮ ਜਿਹੜਾ ਵਿਗੜਿਆ ਹੋਇਆ ਉਹਨੂੰ ਠੀਕ ਕਰਨਾ ਉਹਦੇ ਵਾਸਤੇ ਸਮਾਂ ਲੱਗ ਸਕਦਾ। 6 ਮਹੀਨੇ ਤਾਂ ਘੱਟੋ ਘੱਟ ਹੈ ਹੀ ਹੈ। 6 ਮਹੀਨੇ ਦੇ ਵਿੱਚ ਵਿੱਚ ਮਰੀਜ਼ ਨੂੰ ਅਸੀਂ ਕਣਕ ਵੀ ਖਾਣ ਲਾ ਦਿੰਦੇ ਹਾਂ ਇਲਾਜ ਦੇ ਦੌਰਾਨ। ਬਿਲਕੁਲ ਕਣਕ ਖਾਣ ਲਾ ਦਿੰਦੇ ਹਾਂ ਤੇ ਉਸ ਤੋਂ ਬਾਅਦ ਹੋ ਸਕਦਾ ਥੋੜਾ 6 ਮਹੀਨੇ ਤੋਂ 8 ਮਹੀਨੇ ਲੱਗ ਜਾਣ ਉਹਨੂੰ ਪੂਰੀ ਤਰ੍ਹਾਂ ਠੀਕ ਹੋ। ਪੂਰੀ ਤਰ੍ਹਾਂ ਕਦੋਂ ਠੀਕ ਹੁੰਦਾ ਉਹ ਹਰ ਇੱਕ ਇਨਸਾਨ ਦੀ ਆਪਣੀ ਵੱਖਰੀ ਵੱਖਰੀ ਕੈਪੇਬਿਲਿਟੀ ਹੈ ਵੀ ਉਹ ਮੈਡੀਸਨ ਨੂੰ ਕਿਵੇਂ ਰਿਐਕਟ ਕਰਦਾ ਕਿਵੇਂ ਨਹੀਂ। ਆਪਣੇ ਆਪਣੇ ਪਰਹੇਜ਼ ਨੇ ਹਰ ਇੱਕ ਇਨਸਾਨ ਦੇ, ਕੋਈ ਬੰਦਾ ਕਿੰਨੇ ਪਰਹੇਜ਼ ਕਰਦਾ, ਆਪਣੇ ਆਪਣੇ ਇਨਸਾਨ ਦੇ ਰਹਿਣ ਸਹਿਣ ਦੇ ਤਰੀਕੇ ਨੇ, ਕਿਹੜੇ ਸਰਕਮਸਟਾਂਸਿਸ ਦੇ ਵਿੱਚ ਕਿਹੋ ਜਿਹੇ ਹਾਲਾਤਾਂ ਦੇ ਵਿੱਚ ਉਹ ਰਹਿ ਰਿਹਾ, ਖੁਸ਼ ਮਿਜ਼ਾਜ ਤਰੀਕੇ ਨਾਲ ਰਹਿ ਰਿਹਾ ਜਾਂ ਘਰ ਦੇ ਵਿੱਚ ਕਲੇਸ਼ਾਂ ਨਾਲ ਰਹਿ ਰਿਹਾ, ਇਹ ਸਾਰੀਆਂ ਚੀਜ਼ਾਂ ਦਾ ਵੀ ਇਲਾਜ ਹੋਣ ਦੇ ਉੱਤੇ, ਇਲਾਜ ਦੇ ਸਮੇਂ ਦੇ ਉੱਤੇ ਕਾਫੀ ਅਸਰ ਪੈਂਦਾ ਕਿ ਇਨਸਾਨ ਜੇ ਆਪ ਹੀ ਬਹੁਤ ਅੱਛੇ ਹਾਲਾਤਾਂ ਦੇ ਵਿੱਚ ਰਹਿ ਰਿਹਾ ਵਿਚਰ ਰਿਹਾ ਤਾਂ ਉਹਦੀ ਬਿਮਾਰੀ ਬਹੁਤ ਛੇਤੀ ਠੀਕ ਹੋ ਜਾਂਦੀ ਹੈ।
ਮੈਨੂੰ ਆ ਗੱਲ ਤੋਂ ਯਾਦ ਆਈ ਨਾ ਸਾਡੇ ਪਿੰਡ ਦੀ ਸਰਪੰਚਣੀ ਸੁਖਪ੍ਰੀਤ ਤੇ ਉਹਦਾ ਪ੍ਰਾਹੁਣਾ ਨਾ ਦਾਰੂ ਦੀਆਂ ਬੜੀਆਂ ਘੁੱਕੀਆਂ ਮਿਲਦਾ। ਮੈਨੂੰ ਪਤਾ ਨੀ ਕਿਹੜਾ ਉਸ ਦਿਨ ਦੱਸੇ ਕਹਿੰਦਾ ਵੀ ਜਿਹੜੀ ਹੋਮੋਪੈਥੀ ਆ ਇਹ ਜਿਹੜੇ ਸਾਡੀਆਂ ਆਦਤਾਂ ਉਹ ਵੀ ਛੁਡਾ ਦਿੰਦੀ। ਮੈਂ ਕਿਹਾ ਫੇਰ ਤੇ ਚਮਤਕਾਰ ਹੀ ਹੋਇਆ, ਏਦਾਂ ਕਿੱਦਾਂ ਹੋਜੂ, ਆਦਤਾਂ ਕਿੱਦਾਂ ਛੁੱਟ ਜਾਣੀਆਂ, ਆਦਤਾਂ ਦੁਬਾਰਿਸ਼ਾਂ ਕਹਿੰਦਾ ਛੁੱਟਦੀਆਂ ਹੀ ਨਹੀਂ ਤੇ ਵਾਕਿਆ ਆਦਤਾਂ ਤੇ ਵੀ ਅਸਰ ਕਰਦੀ ਵੀ ਦਵਾਈ।
ਬਿਲਕੁਲ ਜੀ, ਦੇਖੋ ਆਦਤਾਂ ਤਾਂ ਇਹ ਹੈ ਵੀ ਜਿਹੜੀਆਂ ਤਾਂ ਸਾਡੀਆਂ ਜਮਾਂਦਰੂ ਆਦਤਾਂ ਨੇ ਜਾਂ ਸਾਨੂੰ ਪਿੱਛੋਂ ਸਾਡੇ ਪਰਿਵਾਰ ਚੋਂ ਮਿਲੀਆਂ ਨੇ ਆਦਤਾਂ, ਜਿਵੇਂ ਹੈ ਨਾ ਸਾਡੇ ਖਾਣ ਦੇ ਟੇਸਟ ਨੇ, ਮੈਨੂੰ ਵੀ ਮਿੱਠਾ ਚੰਗਾ ਲੱਗਦਾ, ਮੇਰੇ ਘਰਦਿਆਂ ਨੂੰ ਵੀ ਪਹਿਲਾਂ ਮਿੱਠਾ ਪਿੱਛੇ ਚੰਗਾ ਲੱਗਦਾ ਸੀ, ਤਾਂ ਇਹ ਆਦਤ ਨੂੰ ਜੇ ਤੁਸੀਂ ਕਹੋ ਇਹਨੂੰ ਨੀ ਕੋਈ ਚੇਂਜ ਕਰ ਸਕਦਾ। ਜੇ ਤੁਸੀਂ ਕਹੋ ਵੀ ਕੋਈ ਮੈਨੂੰ ਦਵਾਈ ਦੇ ਦਿਓ ਜੀ ਮੈਂ ਮਿੱਠਾ ਘੱਟ ਕਰਨਾ ਖਾਣਾ ਸ਼ੁਰੂ ਕਰ ਦਊਗਾ, ਇਹ ਕੋਈ ਮਾੜੀ ਆਦਤ ਨੀ ਹੈ, ਕੋਈ ਚੰਗੀ ਆਦਤ ਨੀ ਹੈ, ਇਹ ਆਦਤ ਹੈ। ਇੱਕ ਸਾਨੂੰ ਪਿੱਛੋਂ ਆਪਣੇ ਪੇਰੈਂਟਸ ਤੋਂ ਸ਼ਕਲ ਸੁਰਤ ਜਿਵੇਂ ਸਾਨੂੰ ਮਿਲਦੀ ਹੈ ਆਪਣੇ ਮਾਂ ਬਾਪ ਤੋਂ, ਮਾਪਿਆਂ ਤੋਂ, ਉਵੇਂ ਸਾਨੂੰ ਕੁਛ ਆਦਤਾਂ ਵੀ ਸਾਨੂੰ ਉਹਨਾਂ ਤੋਂ ਮਿਲਦੀਆਂ ਨੇ। ਤਾਂ ਜਿਹੜੀਆਂ ਆਦਤਾਂ ਤੁਸੀਂ ਆਪਣੀ ਕਿਸੇ ਪ੍ਰੋਬਲਮ ਦੀ ਵਜ੍ਹਾ ਨਾਲ, ਕਿਸੇ ਤਕਲੀਫ ਦੀ ਵਜ੍ਹਾ ਨਾਲ ਪਾ ਲੈਂਦੇ ਹੋ ਆਪਣੇ ਆਪ ਦੇ ਵਿੱਚ, ਜਾਂ ਫਿਰ ਕਿਸੇ ਨੈਗੇਟਿਵਿਟੀ ਕੋਈ ਗਲਤ ਸੋਚਾਂ ਦੇ ਨਾਲ, ਘਰ ਘਰ ਦੇ ਕਲੇਸ਼ਾਂ ਦੇ ਨਾਲ ਜਾਂ ਕੋਈ ਹੋਰ ਹਾਲਾਤਾਂ ਦੀ ਵਜ੍ਹਾ ਨਾਲ ਤੁਸੀਂ ਆਪਣੇ ਗਲਤ ਆਦਤਾਂ ਪਾ ਲੈਂਦੇ ਹੋ, ਚਾਹੇ ਉਹ ਨਸ਼ੇ ਦੀਆਂ ਨੇ, ਚਾਹੇ ਉਹ ਖਾਣ ਪੀਣ ਦੀਆਂ ਨੇ ਕਿਸੇ ਨੂੰ ਚੀਜ਼ ਨੂੰ ਲੈ ਕੇ, ਚਾਹੇ ਉਹ ਲੜਨ ਦੀਆਂ ਆਦਤ ਪੈ ਗਈ ਜਾਂ ਕਿਸੇ ਨੂੰ ਕੁੜਨ ਦੀ ਆਦਤ ਜ਼ਿਆਦਾ ਪੈ ਗਈ ਹੈ ਨਾ, ਕਿਸੇ ਨੂੰ ਜ਼ਿਆਦਾ ਗੁੱਸਾ ਕਰਨ ਦੀ ਆਦਤ ਪੈ ਗਈ ਕਿਸੇ ਨੂੰ, ਇਹ ਚੀਜ਼ਾਂ ਨੂੰ ਫੇਰ ਅਸੀਂ ਦਵਾਈ ਦੇ ਨਾਲ ਇਹਨਾਂ ਚੀਜ਼ਾਂ ਨੂੰ ਘੱਟ ਕੀਤਾ ਜਾ ਸਕਦਾ।
ਨਹੀਂ ਲੜਾਈ ਝਗੜਾ ਵੀ ਘੱਟ ਹੋ ਸਕਦਾ, ਫੇਰ ਤੇ ਮੈਂ ਨਾ ਬਾਹਲੇ ਕੰਮ ਠੀਕ ਆ। ਜੇ ਬੰਦਾ ਜਿਹੜਾ ਲੜਾਕੂ ਜਿਹਾ ਮਤਲਬ ਉਹ ਜੇ ਦਵਾਈ ਹੋਮੋਪੈਥੀ ਦੇ ਨਾਲ ਉਹ ਲੜਾਈ ਘਟਾ ਦਊ
ਬਿਲਕੁਲ ਘਟਾ ਦੂਗਾ ਜੀ, ਜੇ ਓਹਨੂੰ ਕਿਸੇ ਵਜ੍ਹਾ ਨਾਲ ਜੇ ਅਗਲਾ ਜੇ ਤੋਂ ਜੇ ਓਹਦਾ ਮਰੀਜ਼ ਦੇ ਮੈਨੂੰ ਨਾਲ ਦੇ ਅਟੈਂਡੈਂਟ ਆ ਕੇ ਕਹਿੰਦੇ ਨੇ ਕੀ ਜੀ ਇਹ ਬਹੁਤ ਸੋਹਣੀ ਇਹਦੀ ਆਦਤ ਹੁੰਦੀ ਸੀ, ਬੜਾ ਸੋਹਣਾ ਹਸਮੁਖ ਹੁੰਦਾ ਸੀਗਾ ਇਹ ਬੰਦਾ, ਤੇ ਪਰ ਹੁਣ ਇਹਨੂੰ ਪਤਾ ਨੀ ਕੀ ਹੋਇਆ, ਚਾਰ ਸਾਲਾਂ ਤੋਂ ਇਹ ਤਾਂ ਲੜਦਾ ਹੀ ਰਹਿੰਦਾ ਸਾਰਿਆਂ ਨਾਲ, ਹੈ ਨਾ, ਸ਼ਾਂਤੀ ਨੀ ਰੱਖਦਾ, ਉਸ ਆਦਤ ਨੂੰ ਚੇਂਜ ਕੀਤਾ ਜਾ ਸਕਦਾ।
ਤੇ ਮੈਂ ਨਾ ਇੱਕ ਦਵਾਈ ਮੈਨੂੰ ਦੋ, ਤਾਈ ਤੁਹਾਡੀ ਬਹੁਤ ਲੜਾਈ ਕਰਦੀ, ਮੈਂ ਤਾਂ ਕਹਿੰਦਾ ਵਿਆਹੇ ਬੰਦੇ ਕੋ ਇੱਕ ਫਿਰ ਉਹ ਪੂੜੀ ਜੀ ਚਾਹੀਦੀ ਹੈ ਜਿਹੜੀ ਤੁਸੀਂ ਕਹਿੰਦੇ ਆ, ਚੁੱਪ ਕਰਕੇ ਉਹ ਚਾਹ ਚ ਜਾਂ ਪਾਣੀ ਚ ਪਾ ਕੇ ਉਹਨੂੰ ਕਹਿ ਦੇ ਆ ਲੈ ਪੱਪੂ ਦੇ ਪਾਪਾ ਆ ਤਿਰਲੀ ਮਹੀਨੇ ਪਿਆਰ ਨਾਲ ਪਾਣੀ ਲਿਆਂਦਾ, ਕਿਉਂਕਿ ਉਹ ਕਹਿੰਦੇ ਹੋਮੋਪੈਥੀ ਦਾ ਪਤਾ ਵੀ ਨੀ ਲੱਗਦਾ ਪਾਣੀ ਚ ਪਾਈ ਆ ਕਿ ਨਹੀਂ ਪਾਈ, ਪਿਆ ਦੇ ਮੈਂ ਤਾਂ ਕਹਿੰਦਾ
ਤੁਹਾਨੂੰ ਪਹਿਲਾਂ ਵੀ ਸਮਝਾਇਆ ਵੀ ਜੇ ਹਾਲਾਤਾਂ ਕਰਕੇ ਕੋਈ ਕਿਸੇ ਮਜਬੂਰੀ ਕਰਕੇ ਆਦਤ ਬਦਲੀ ਹੈ ਤਾਂ ਉਹਨੂੰ ਅਸੀਂ ਘਟਾ ਸਕਦੇ ਆ, ਉਹਨੂੰ ਅਸੀਂ ਚੇਂਜ ਕਰ ਸਕਦੇ
ਹਾਂ ਜੀ। ਮਤਲਬ ਕਹਿਣ ਦਾ ਭਾਵ ਕਿ ਜੇ ਉਹ ਡਿਪਰੈਸ਼ਨ ਦੇ ਨਾਲ ਖਿੱਚਦਾ ਬਹੁਤ ਉਹਦਾ ਕਰਕੇ ਜਾਂ ਕੋਈ ਹੋਰ ਉਹਨੂੰ ਮਾਨਸਿਕ ਸਮੱਸਿਆ ਆ ਗਈ ਉਹਦਾ ਕਰਕੇ ਉਹਦਾ ਸੁਭਾਅ ਝਗੜਾਲੂ ਜਿਹਾ ਹੋ ਗਿਆ, ਪਹਿਲਾਂ ਬੜਾ ਸੋਹਣਾ ਸੀ ਉਹਨੂੰ ਬਦਲ ਸਕਦੇ ਆ। ਆ ਤਾਈ ਤੁਹਾਡੀ ਤਾਂ ਏਦਾਂ ਜਦੋਂ ਨਵੀਂ ਨਵੀਂ ਵਿਆਹੀ ਆਈ ਬਾਹਨੇ ਚਾਹ ਕਰਨਾ, ਖੁਸ਼ੀ ਮਨਾਉਣੀ, ਗਿੱਧੇ ਪਾਉਣੇ, ਹੁਣ ਤਾਂ ਪਤੀਲੀਆਂ ਮਾਰਦੀ ਚੱਕ ਚੱਕ, ਉਹਨੂੰ ਤਾਂ ਦਵਾਈ ਖਵਾਈ ਜਾ ਸਕਦੀ ਫੇਰ ਤਾਂ ਮੰਨ ਲਓ ਜੇ ਮੈਂ ਖਵਾ ਲਈ ਤੇ ਭਾਜੀ ਨੇ ਕਹਿਣਾ ਮੈਨੂੰ ਵੀ ਲੈ ਕੇ ਦੇ, ਫੇਰ ਮਲੇਰਕੋਟਲਾ ਸਾਨੂੰ ਆਉਣਾ ਹੀ ਪਊਗਾ ਵਾਹਵਾ ਪਿੰਡੇ ਟਰੱਕ ਭਰ ਕੇ।
ਬਿਲਕੁਲ ਆਓ ਜੀ, ਸਦਕੇ ਆਓ।
ਇਹ ਜੇ ਆਉਣਾ ਹੋਵੇ ਤੇ ਕਿੱਥੇ ਗਾਈਏ ਡਾਕਟਰ ਸਾਹਿਬ, ਮਲੇਰਕੋਟਲੇ ਦੇ ਬੱਸ ਸਟੈਂਡ ਤੋਂ ਕਿੱਧਰ ਨੂੰ ਜਾਈਏ?
ਬੱਸ ਸਟੈਂਡ ਤੋਂ ਬਹੁਤ ਹੀ ਨਜ਼ਦੀਕ ਹੈ, ਰੇਲਵੇ ਸਟੇਸ਼ਨ ਤੋਂ ਵੀ ਬਹੁਤ ਨਜ਼ਦੀਕ ਹੈ, ਇਹ ਸਿਵਲ ਹਸਪਤਾਲ ਸਰਕਾਰੀ ਹਸਪਤਾਲ ਹੈ ਜਿਹੜਾ ਮਲੇਰਕੋਟਲੇ ਰੇਲਵੇ ਰੋਡ ਸਰਕਾਰੀ ਹਸਪਤਾਲ, ਬਸ ਉੱਥੇ ਜਿਹਨੂੰ ਮਰਜ਼ੀ ਪੁੱਛ ਕੇ ਆ ਜਾਓ।
ਆਪਣੇ ਕਲੀਨਿਕ ਦਾ ਕੀ ਨਾਂ ਹੈ?
ਨਾਮ ਰਿਚ ਹੈਲਥ ਕਲੀਨਿਕ ਹੈ ਜੀ, ਰਿਚ ਹੈਲਥ ਕਲੀਨਿਕ, ਰੇਲਵੇ ਰੋਡ ਮਲੇਰਕੋਟਲਾ, ਨੇੜੇ ਸਰਕਾਰੀ ਹਸਪਤਾਲ।
ਇਹ ਕਿੰਨੇ ਕੁ ਵਜੇ ਤੱਕ ਤੁਸੀਂ ਉੱਥੇ ਹੁੰਦੇ ਆ ਕਿ ਜਿਹੜਾ ਅਸੀਂ ਫੇਰ ਨਾ ਲੇਟ ਨਾ ਹੋ ਜਾਈਏ, ਕਿੰਨੇ ਕੁ ਵਜੇ ਤੱਕ
ਆਜੋ ਤੁਸੀਂ? ਜਦ ਮਰਜ਼ੀ ਆਓ, ਸਵੇਰੇ 10:30 ਤੋਂ ਮੇਰੀ ਓਪੀਡੀ ਸ਼ੁਰੂ ਹੋ ਜਾਂਦੀ ਹੈ, ਦੁਪਹਿਰੇ 2:30 ਤੱਕ ਹੁੰਦਾ, ਸ਼ਾਮ ਨੂੰ 4:30 ਤੋਂ ਰਾਤ ਨੂੰ 8 ਵਜੇ ਤੱਕ ਹੁੰਦਾ।
ਬਸ ਵਾਧੂ ਜੀ, ਅਸੀਂ ਤਾਂ ਫੇਰ ਪਹੁੰਚ ਜਾਂਗੇ ਟਾਈਮ ਸਿਰ ਹੀ, 1:30 ਵਜੇ ਨਾਲ ਪਹੁੰਚ ਜਾਂਗੇ ਅਸੀਂ। ਅੱਛਾ ਇੱਕ ਮੈਨੂੰ ਹੋਰ ਗੱਲ ਯਾਦ ਆਈ, ਜਿੱਦਾਂ ਤੁਸੀਂ ਗੱਲ ਕੀਤੀ ਵੀ ਤੁਹਾਡੀਆਂ ਗੱਲਾਂ ਤੋਂ ਮੈਂ ਅੰਦਾਜ਼ਾ ਲਾਇਆ ਸਰੀਰ ਦੇ ਅੰਦਰ ਉਹਨੀ ਨੁਕਸ ਜਿਹੜੇ ਸਾਡੇ ਅੰਦਰ ਬਣ ਗਏ ਆ ਬਾਹਰੋਂ ਨਹੀਂ, ਉਹ ਚ ਇੱਕ ਬੜੀ ਪ੍ਰੋਬਲਮ ਆ ਜਿਹੜੀ ਬਹੁਤ ਹੀ ਪੰਜਾਬ ਦੇ ਵਿੱਚ ਫੈਲ ਗਈ, ਉਹ ਹੈਗੀ ਕੈਂਸਰ ਦੀ ਪ੍ਰੋਬਲਮ। ਕੈਂਸਰ ਦੀ ਪ੍ਰੋਬਲਮ ਵੀ ਅੰਦਰ ਦੀ ਜਿਹੜੀ ਆ ਤੁਸੀਂ ਗੱਲ ਕੀਤੀ ਆ ਉਥੋਂ ਸ਼ੁਰੂ ਹੁੰਦੀ ਆ, ਕੀ ਐਸੀਆਂ ਦਵਾਈਆਂ ਹੋਮੋਪੈਥੀ ਚ ਹੈ ਕਿ ਜੇ ਮੰਨ ਲਓ ਪਰਿਵਾਰ ਚ ਕਿਸੇ ਨੂੰ ਹੋਵੇ, ਕਾ ਬੱਚਿਆਂ ਨੂੰ ਹੋਵੇ ਹੀ ਨਾ, ਮੰਨ ਲਓ ਹਲੇ ਹੋਇਆ ਨਹੀਂ, ਉਹਨਾਂ ਨੂੰ ਪਹਿਲਾਂ ਤੋਂ ਹੀ ਦਵਾਈ ਐਸੀ ਆਪਾਂ ਦੇ ਸਕੀਏ ਕਿ ਬਣੇ ਹੀ ਨਾ, ਏਦਾਂ ਦੀ ਵੀ ਹੈ ਜਾਂ ਏਦਾਂ ਦੀ ਵੀ ਹੈ ਕਿ ਜੇ ਸੁਆਦ ਹੋਇਆ?
ਸਾਡੇ ਮਿਆਜ਼ਮੈਟਿਕ ਦਵਾਈਆਂ ਇਹਨਾਂ ਨੂੰ ਕਿਹਾ ਜਾਂਦਾ, ਉਸ ਮਿਆਜ਼ਮ ਨੂੰ ਹੀ ਖਤਮ ਕਰ ਦੇਣਾ, ਮਿਆਜ਼ਮ ਮਤਲਬ ਉਸ ਪ੍ਰਵਿਰਤੀ ਨੂੰ ਸਰੀਰ ਦੇ ਵਿੱਚੋਂ ਖਤਮ ਕਰਨਾ, ਜਿਹੜੀ ਪ੍ਰਵਿਰਤੀ ਸਾਨੂੰ ਕੋਈ ਮਾੜੀ ਪ੍ਰਵਿਰਤੀ ਸਾਨੂੰ ਸਾਡੇ ਜੀਨਸ ਵਿੱਚ ਸਾਡੇ ਖਾਨਦਾਨ ਦੇ ਵਿੱਚੋਂ ਸਾਨੂੰ ਖੂਨ ਚੋਂ ਮਿਲੀਆਂ ਨੇ ਚੀਜ਼ਾਂ, ਤਾਂ ਉਸ ਪ੍ਰਵਿਰਤੀ ਨੂੰ ਸਾਨੂੰ ਡਰ ਹੈ ਉਸ ਚੀਜ਼ ਦਾ ਵੀ ਸਾਡੇ ਤੇ ਵੀ ਉਹ ਹਾਵੀ ਨਾ ਹੋ ਜਾਵੇ, ਉਸ ਪ੍ਰਵਿਰਤੀ ਨੂੰ ਅਸੀਂ ਕੁਛ ਮਿਆਜ਼ਮੈਟਿਕ ਐਂਟੀ ਮਿਆਜ਼ਮੈਟਿਕ ਮੈਡੀਸਨ ਦੇ ਨਾਲ ਕਾਫੀ ਹੱਦ ਤੱਕ ਰੋਕ ਲਾ ਸਕਦੇ।
ਅੱਛਾ, ਮਤਲਬ ਜੇ ਆਮ ਬੰਦਾ ਦੇਖੀਏ ਤੇ ਜਿਹੜਾ ਤੁਸੀਂ ਪਹਿਲਾਂ ਤੋਂ ਹੀ ਰੋਕਥਾਮ ਵਾਲਾ ਦੇਖੀਏ, ਉਹਦੇ ਚ ਬਹੁਤ ਜ਼ਿਆਦਾ ਅੰਤਰ ਹੋਊਗਾ,
ਬਹੁਤ ਅੰਤਰ।
ਅੱਛਾ ਇੱਕ ਗੱਲ ਹੋਰ, ਜਿਹੜੇ ਬੰਦੇ ਦੀ ਜੇ ਕੈਂਸਰ ਦੀ ਵੀ ਸਮੱਸਿਆ, ਮੈਨੂੰ ਤੇ ਇੱਕ ਲੁਧਿਆਣੇ ਦਾ ਡਾਕਟਰ ਟਕਰਿਆ ਸੀ, ਉਹ ਕਹਿੰਦਾ ਵੀ ਉਹਦਾ ਦਾਅਵਾ ਵੀ ਕਰਦਾ ਸੀ, ਉਹ ਕਹਿੰਦਾ ਵੀ ਹੋਮੋਪੈਥੀ ਚ ਮੈਂ ਗਰੰਟੀ ਵੀ ਦਿੰਨਾ ਵੀ ਕੈਂਸਰ ਦਾ ਵੀ ਜੇ ਪਹਿਲਾਂ ਪਤਾ ਉਹਦਾ ਵੀ ਪੂਰਨ ਇਲਾਜ ਹੋ ਸਕਦਾ, ਲੋਕ ਇਸ ਗੱਲ ਨੂੰ ਸਮਝਦੇ ਨੀ। ਮੈਂ ਕਿਹਾ ਵੀ ਤੁਹਾਡੇ ਤੋਂ ਮੈਂ ਪੁੱਛੂ, ਵਾਕਿਆ ਹੀ ਵੀ ਹੋਮੋਪੈਥੀ ਚ ਪੂਰਨ ਵੀ ਠੀਕ ਹੋ ਸਕਦਾ ਬੰਦਾ ਜੇ ਥੋੜਾ ਜਿਹਾ ਸ਼ੁਰੂਆਤੀ ਤੌਰ ਤੇ ਹੀ ਆ?
ਦੇਖੋ ਸ਼ੁਰੂਆਤੀ ਤੌਰ ਤੇ ਤਾਂ ਹੋਮਿਓਪੈਥੀ ਬਿਲਕੁਲ ਠੀਕ ਕਰ ਸਕਦੀ ਹੈ ਪੂਰਨ ਤੌਰ ਤੇ, ਸ਼ੁਰੂਆਤੀ ਤੌਰ ਦੇ ਵਿੱਚ ਹੋਮਿਓਪੈਥੀ ਨਹੀਂ ਐਲੋਪੈਥੀ ਵੀ ਅੰਗਰੇਜ਼ੀ ਦਵਾਈ ਵੀ ਠੀਕ ਕਰ ਸਕਦੀ ਹੈ ਕੈਂਸਰ ਨੂੰ, ਲੇਕਿਨ ਕੈਂਸਰ ਦੀ ਸਮੱਸਿਆ ਇਹ ਹੈ ਕਿ ਸ਼ੁਰੂਆਤੀ ਤੌਰ ਤੇ ਬਹੁਤ ਹੀ ਬਿਰਲੇ ਇਨਸਾਨਾਂ ਨੂੰ, ਕਿਸਮਤ ਵਾਲੇ ਇਨਸਾਨਾਂ ਨੂੰ ਇਹਦੇ ਬਾਰੇ ਪਤਾ ਲੱਗਦਾ ਵੀ ਸਾਨੂੰ ਕੈਂਸਰ ਦੀ ਬਿਮਾਰੀ ਹੋ ਗਈ ਹੈ, ਉਹ ਕਿਸਮਤ ਦੇ ਨਾਲ ਉਹ ਕੋਈ ਟੈਸਟ ਕਿਸੇ ਹੋਰ ਵਜ੍ਹਾ ਨਾਲ ਕੋਈ ਕਰਵਾ ਲਵੇ ਤੇ ਉਹ ਚੀਜ਼ ਸਾਹਮਣੇ ਆ ਜਾਵੇ ਤਾਂ ਉਹਨੂੰ ਕਈ ਵਾਰੀ ਚੀਜ਼ ਪਤਾ ਲੱਗ ਜਾਂਦੀ ਹੈ ਤਾਂ ਉਹਦਾ ਇਲਾਜ ਫਿਰ ਹੋ ਜਾਂਦਾ। ਉਹ ਐਲੋਪੈਥੀ ਵੀ ਕਰ ਦਿੰਦੀ ਹੈ ਉਹਨੂੰ ਠੀਕ, ਚਾਹੇ ਉਹ ਕੱਟ ਵੱਢ ਕੇ ਜਿਵੇਂ ਮਰਜ਼ੀ ਕਰੇ ਉਹਨੂੰ, ਚਾਹੇ ਉਹ ਰੇਡੀਏਸ਼ਨ ਦਵੇ ਹੈ ਨਾ, ਚਾਹੇ ਕੀਮੋਥੈਰੇਪੀ ਦਵੇ, ਚਾਹੇ ਉਹ ਆਪਰੇਸ਼ਨ ਕਰੇ ਉਸ ਚੀਜ਼ ਦਾ ਉਹ, ਲੇਕਿਨ ਹੋਮਿਓਪੈਥੀ ਹੈ ਜਿਹੜੀ ਉਹ ਆਪਣੇ ਹਿਸਾਬ ਨਾਲ ਉਹਨੂੰ ਬਿਲਕੁਲ ਠੀਕ ਕਰ ਦਿੰਦੀ ਹੈ। ਹੋਮਿਓਪੈਥੀ ਦਾ ਦੇਖੋ ਇੱਕ ਗੱਲ ਤਾਂ ਹੈ ਕਿ ਹੋਮਿਓਪੈਥੀ ਜਿਹੜੀ ਮਿੱਠੀਆਂ ਗੋਲੀਆਂ ਤੁਸੀਂ ਸ਼ੁਰੂਆਤ ਜਿਹੜੀ ਗੱਲ ਤੋਂ ਦਿੱਤੀ ਸੀ ਵੀ ਮਿੱਠੀਆਂ ਗੋਲੀਆਂ ਨਾਲ ਹੀ ਸਾਰਾ ਕੁਛ, ਖੰਡ ਦੇ ਨਾਲ ਹੀ ਸਾਰਾ ਕੁਛ ਠੀਕ ਹੋ ਜਾਂਦਾ, ਹੋਮਿਓਪੈਥੀ ਦਾ ਇੱਕ ਸਿਧਾਂਤ ਹੈ ਕਿ ਦੇਅਰ ਮਸਟ ਬੀ ਏ ਕਿਓਰ ਬਟ ਦੈਟ ਸ਼ੁਡ ਬੀ ਜੈਂਟਲ। ਮਤਲਬ ਇੱਥੇ ਕਿਉਂ ਬਿਮਾਰੀ ਦਾ ਠੀਕ ਹੋਣਾ ਬਹੁਤ ਜ਼ਰੂਰੀ ਹੈ, ਪਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਜਿਹੜਾ ਬਿਮਾਰੀ ਨੂੰ ਠੀਕ ਕਰਨ ਦਾ ਤਰੀਕਾ ਉਹ ਜੈਂਟਲ ਹੋਣਾ ਚਾਹੀਦਾ, ਪੇਨਲੈਸ ਹੋਣਾ ਚਾਹੀਦਾ, ਪੇਨਫੁਲ ਨਹੀਂ ਹੋਣਾ ਚਾਹੀਦਾ ਬਿਲਕੁਲ ਵੀ ਟ੍ਰੀਟਮੈਂਟ ਮਰੀਜ਼ ਦਾ।
ਜੀ ਮਤਲਬ ਦਰਦ ਨਾ ਹੋਵੇ ਕਿਸੇ ਨੂੰ, ਹੱਸਦੇ ਹੱਸਦੇ ਬਿਮਾਰੀ ਨੂੰ ਅਲਵਿਦਾ ਕਹਿ ਦੋ।
ਬਿਲਕੁਲ ਬਿਲਕੁਲ।